com.au ਤੇ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ
ਗੱਡੀ ਤੇ ਬੇਟਿਕਟੇ ਬੈਠੇ ਕਿਸੇ ਖਰਚਿਆ ਪਹਾੜਾ ਨਹੀਂ ਅੰਦਰ ਬੈਠਾ ਸੱਜਣ ਲੱਭਣਾ ਖਾਲਾ ਜੀ ਦਾ ਵਾੜਾ ਨਹੀਂ ਜੇ ਸੱਜਣ ਜੀ ਲੱਭੇ ਹੁੰਦੇ ਮੈਂ ਤੂੰ ਲੁਕੇ ਹੋਣੇ ਸੀ ਇਧਰ ਉਧਰ ਰੋਲੇ ਗੋਲੇ ਸਾਰੇ ਮੁੱਕੇ ਹੋਣੇ ਸੀ। ਲਓ ਜੀ ਬਾਬਾ ਬੇਲੀ ਦੀਆਂ ਇਹਨਾਂ ਸਤਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ। ਸੋ ਦਿਨ ਚੜ੍ਹ ਚੁੱਕਾ ਜੀ ਸ਼ੁੱਕਰਵਾਰ ਦਾ ਤੇ ਸੂਰਜ ਨੇ ਆਪਣੀਆਂ ਸਾਡੇ ਸਾਰਿਆਂ ਦੀਆਂ ਬਰੂਹਾਂ ਤੇ ਦਸਤਕ ਦੇ ਦਿੱਤੀ ਆ। ਬੜਾ ਸੋਹਣਾ ਦਿਨ ਲੱਗਾ ਹੋਇਆ ਬਾਬਾ ਬ੍ਰਿਸਬੇਨ ਦੇ ਵਿੱਚ ਤੇ ਉਮੀਦ ਕਰਦੇ ਆ ਤੁਹਾਡੇ ਸ਼ਹਿਰਾਂ ਦਾ ਮੌਸਮ ਵੀ ਬਹੁਤ ਹੀ ਪਿਆਰਾ ਤੇ ਨਿੱਘਾ ਨਿੱਘਾ ਜਿਹਾ ਹੋਵੇਗਾ। ਸੋ ਕੈਨਬਰਾ ਦੇ ਵਿੱਚ ਤਾਂ ਕਾਫੀ ਜ਼ਿਆਦਾ ਠੰਡਾ ਮੌਸਮ ਆ ਜੀ, ਅੱਜ ਮਾਈਨਸ ਦੇ ਵਿੱਚ ਜਾਣ ਚਲਾ ਜਾਣਾ ਉਹਨਾਂ ਦਾ ਟੈਂਪਰੇਚਰ ਤਾਂ ਤੁਹਾਡੇ ਤਾਂ ਜੀ ਬਹੁਤ ਜ਼ਿਆਦਾ ਠੰਡ ਹੁੰਦੀ ਆ ਤੇ ਬਾਕੀ ਕਹਿੰਦੇ ਨਾ ਕਿ ਗੱਡੀ ਤੇ ਬੇਟਿਕ ਤੇ ਬੈਠੇ ਕਿਸੇ ਖਰਚਿਆ ਪਹਾੜਾ ਨਾਲ। ਸੋ ਇਹਨਾਂ ਗੱਲਾਂ ਤੋਂ ਹੀ ਪਤਾ ਲੱਗ ਜਾਂਦਾ ਜੀ ਇਹਨਾਂ ਚੰਦ ਕੁ ਲਾਈਨਾਂ ਤੋਂ ਹੀ ਕਿ ਜੇ ਗੱਡੀ ਦੇ ਵਿੱਚ ਬੈਠਣਾ ਵਾ ਤਾਂ ਪਹਾੜਾ ਵਾ ਜਿਹੜਾ ਦੇਣਾ ਹੀ ਪੈਣਾ, ਪੈਸੇ ਆ ਜਿਹੜੇ ਖਰਚ ਨਹੀਂ ਪਾਣੇ ਆ। ਤੇ ਲਓ ਜੀ ਫਿਰ ਇਹਨਾਂ ਹੀ ਦੁਆਵਾਂ ਦੇ ਨਾਲ ਕਿ ਤੁਸੀਂ ਕੰਮ ਕਾਰ ਜਿਹੜੇ ਵੀ ਆਪਣੇ ਕੰਮ ਕਾਰ ਵਿੱਚ ਲੱਗੇ ਹੋ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਸੋਹਣਾ ਹੋਵੇ ਤੇ ਹਸੀ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਦੇ ਨਾਲ ਆਪਣਾ ਟਾਈਮ ਆ ਜਿਹੜਾ ਉਹ ਸਪੈਂਡ ਕਰੋ ਵੀਕਐਂਡ ਦਾ। ਤੇ ਲਓ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਦਿਨ ਮੈਂ ਦੱਸ ਚੁੱਕੀ ਹਾਂ ਤੇ ਤਰੀਕ ਅੱਜ ਹੋ ਚੁੱਕਿਆ ਸੀ 25 ਅਗਸਤ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ ਜੀ 8:02 ਸਵੇਰ ਦੇ ਤੇ ਆਪਣਾ ਜਿਹੜਾ ਇਹ ਸਾਥ ਆ ਜੀ ਰਹੂਗਾ 8 ਤੋਂ ਲੈ ਕੇ 10 ਤੱਕ। ਤੇ ਤੁਸੀਂ ਆਪਣੇ ਸਾਨੂੰ ਸੁਨੇਹੇ ਵੀ ਭੇਜ ਸਕਦੇ ਹੋ ਤੇ ਸਾਡੇ ਨਾਲ ਰਾਬਤਾ ਵੀ ਕੰਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ। ਟੈਲੀਗ੍ਰਾਮ ਦਾ ਨੰਬਰ ਹੈ ਜੀ ਸਾਡਾ +91 7508014489 ਤੇ ਈਮੇਲ ਕਰ ਸਕਦੇ ਹੋ ਰਿਕੁਐਸਟ ਹੈ harmaradio.com ਤੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਇੱਕ ਪਿਆਰੇ ਜਿਹੇ ਗੀਤ ਨਾਲ ਕਰਾਂਗੇ, ਪਰ ਇਸ ਤੋਂ ਪਹਿਲਾਂ ਦੱਸ ਦਈਏ ਜੀ ਇੱਧਰ ਨਿੱਕਾ ਢਿੱਲੋ ਤੇ ਜੋਗਿੰਦਰ ਸਿੰਘ ਸੋਹੀ ਤੇ ਹਰਮੀਤ ਸਿੰਘ ਚਾਨਾ ਭਾਜੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾ ਚੁੱਕੀ ਹੈ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਅੱਜ ਦੇ ਪ੍ਰੋਗਰਾਮ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਜੀ, ਗੱਲਾਂ ਬਾਤਾਂ ਵੀ ਕਰਾਂਗੇ, ਸਵਾਲ ਜਵਾਬ ਵੀ ਹੋਣਗੇ ਤੇ ਮਨਮੋਹਨ ਵਾਰਿਸ ਕਮਲ ਹੀਰ ਜਿਹੜੇ ਕਿ ਵਾਰਿਸ ਬ੍ਰਦਰ ਜੋ ਆਸਟ੍ਰੇਲੀਆ ਦੇ ਟੂਰ ਤੇ ਆਏ ਹੋਏ ਨੇ ਤੇ ਵਿਰਸਾ ਚੱਲ ਰਿਹਾ ਜੀ ਤੋਂ ਕਿੰਨੇ ਸਾਲ ਹੋ ਗਏ ਜੋ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਸਾਰ ਜੋ ਕਿ ਸਾਡੇ ਸਾਰਿਆਂ ਦੇ ਲਈ ਬਹੁਤ ਸੋਹਣੇ ਗੱਲਾਂ ਤੇ ਬਹੁਤ ਸੋਹਣੇ ਗੀਤ ਲੈ ਕੇ ਆਉਂਦੇ ਨੇ। ਸੋ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੇ ਖ਼ਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ। ਸੋ ਫਿਲਹਾਲ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਜੀ। ਸਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ, ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿਚੋਂ, ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ, ਸਾਡਾ ਉਪੱਖਰ ਆਏ ਰੂਪ ਸੰਸਾਰ ਵਿਚੋਂ। ਸੋ ਵਾਕਈ ਜੀ ਸਿੱਖੀ ਸਰੂਪ ਦੇ ਵਿੱਚ ਜਿਹੜਾ ਵੀ ਇਨਸਾਨ ਆਉਂਦਾ ਵਾ ਉਸਦਾ ਸੰਸਾਰ ਦੇ ਵਿੱਚ ਇੱਕ ਵੱਖਰਾ ਹੀ ਰੂਪ ਹੋ ਜਾਂਦਾ ਵਾ। ਤੇ ਸਿੱਖੀ ਸਾਨੂੰ ਮਿਲੀ ਕਿੱਦਾਂ ਵਾ ਇਸ ਦੀ ਗੱਲ ਦੱਸਣ ਦੀ ਤਾਂ ਵੈਸੇ ਮੈਨੂੰ ਲੋੜ ਨਹੀਂ, ਤੁਸੀਂ ਸਾਰੇ ਹੀ ਜਾਣੇ ਜਾਣੋ। ਤੇ ਗੀਤ ਤੁਸੀਂ ਸੁਣ ਰਹੇ ਸੀ ਜੀ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ। ਸੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਜੀ ਅੱਜ ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਸੋ ਤੁਹਾਡਾ ਵੀ ਕੋਈ ਸਵਾਲ ਹੋਇਆ ਤਾਂ ਜ਼ਰੂਰ ਸਾਨੂੰ ਪ੍ਰੋਗਰਾਮ ਦੇ ਰਹਿੰਦੇ ਰਹਿੰਦੇ ਲਿਖ ਕੇ ਭੇਜ ਦਿਓ, ਤੇ ਜਦੋਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੋ ਆਪਾਂ ਉਹਨਾਂ ਤੋਂ ਤੁਹਾਡੇ ਉਹਨਾਂ ਸਵਾਲਾਂ ਬਾਰੇ, ਤੁਹਾਡੀਆਂ ਉਹਨਾਂ ਗੱਲਾਂ ਬਾਰੇ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਹਰਮੀਤ ਸਿੰਘ ਚਾਨਾ ਭਾਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਵੀ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਥੋੜੇ ਹੀ ਟਾਈਮ ਚ ਸ਼ਾਮਿਲ ਹੋ ਜਾਣਗੇ, ਤੇ ਸਰਬਜੀਤ ਭਾਜੀ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ। ਤੇ ਕਹਿ ਰਹੇ ਆ ਕਿ ਅਸੀਂ ਇੱਥੇ ਬਹੁਤ ਵਧੀਆ ਵਾਂ, ਤੇ ਕਹਿੰਦੇ ਅੱਜ ਬਹੁਤ ਜ਼ਿਆਦਾ ਠੰਡ ਹੋਈ ਹੋਈ ਆ ਜੀ, ਕੋਲਡ ਮਾਰਨਿੰਗ ਆ ਉੱਥੇ, ਤੇ ਕਹਿੰਦੇ 2 ਡਿਗਰੀ ਟੈਂਪਰੇਚਰ ਆ, ਤੇ ਗਾਣਾ ਉਹਨਾਂ ਨੇ ਸੁਣਨਾ ਚਾਹਿਆ ਵਾ ਹੋਰ ਕਿੰਨਾ ਕੁ ਗਿਰੇਗੀ। ਬੱਲੇ 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 ਕਿਆ ਬਾਤ ਆ ਹਨਾ, ਕਹਿੰਦੇ ਕਿ ਹੋਰ ਕਿੰਨਾ ਕੁ ਗਿਰੇਗੀ ਮਾਸ਼ਾਲੀ ਦੀ ਆਵਾਜ਼ ਦੇ ਵਿੱਚ। ਕਹਿੰਦੇ ਓਕੇ ਬਾਈ ਟਿਲ ਦੈਨ ਵੀ ਹਰਮਨ ਲਿਸਨ ਹਰਮਨ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ, ਇੱਕ ਬਹੁਤ ਸੋਹਣਾ ਵਿਚਾਰ ਵੀ ਇਹਨਾਂ ਨੇ ਭੇਜਿਆ ਵਾ। ਕਹਿੰਦੇ ਕਿ ਕਿਸਮਤ ਔਰ ਦਿਲ ਕੀ ਆਪਸ ਮੇ ਕਭੀ ਨਹੀਂ ਬਣਤੀ, ਜੋ ਲੋਕ ਦਿਲ ਮੇ ਹੋਤੇ ਹੈ ਵੋ ਕਿਸਮਤ ਮੇ ਨਹੀਂ ਹੋਤੇ। ਤੇ ਨਿੱਕਾ ਢਿੱਲੋ ਜੀ ਗੁਡ ਮਾਰਨਿੰਗ ਕਹਿ ਰਹੇ ਆ, ਤੇ ਨਾਲ ਹੀ ਉਹਨਾਂ ਨੇ ਬੜੀ ਪਿਆਰੀ ਫੋਟੋ ਭੇਜੀ ਆ ਜੀ, ਸੁਬਹਾ ਸੁਬਹਾ ਜਿੱਦਾਂ ਖੇਤਾਂ ਦਾ ਮਾਹੌਲ ਆ, ਖੇਤਾਂ ਦੇ ਵਿੱਚ ਟਰੈਕਟਰ ਖੜਾ ਵਾ ਤੇ ਕੁਛ ਬੀਜਿਆ ਵੀ ਹੋਇਆ, ਪਰ ਮੈਨੂੰ ਇਹ ਨੀ ਪਤਾ ਕਿ ਬੀਜਿਆ ਕੀ ਹੋਇਆ ਵਾ। ਤੇ ਆਸੇ ਪਾਸੇ ਕੁਦਰਤ ਆਪਣਾ ਜਲਵਾ ਵਿਖੇ ਰਹੀ ਹੈ ਤੇ ਅਸਮਾਨ ਵੀ ਦਿਖ ਰਿਹਾ ਜੀ ਨੀਲੇ ਰੰਗ ਦਾ ਅਸਮਾਨ। ਸੋ ਸੁਬਹਾ ਸੁਬਹਾ ਦਾ ਉਹਨਾਂ ਨੇ ਇਹ ਜਿਹੜਾ ਬਰਤਾਂਤ ਆ ਸਾਡੇ ਕੋਲ ਭੇਜਿਆ ਫੋਟੋ ਦੇ ਜ਼ਰੀਏ। ਸੋ ਬਹੁਤ ਸੋਹਣਾ ਲੱਗਦਾ ਜੀ ਸੁਬਹਾ ਸੁਬਹਾ ਕੁਦਰਤ ਦੀ ਗੋਦ ਵਿੱਚ ਏਦਾਂ ਦਾ ਨਿੱਕ ਮਿਲਦਾ ਵਾ, ਜਿਹਨਾਂ ਨੂੰ ਕਰਮਾਂ ਵਾਲੇ ਉਹ ਨਾਲੇ ਕੰਮ ਤੇ ਨਾਲੇ ਫਲੀ ਆ, ਉਹ ਕਹਿੰਦੇ ਹੁੰਦੇ ਆ ਨਾ ਕਿ ਨਾਲੇ ਤਾਂ ਬੰਦਾ ਕੰਮ ਕਰਦਾ ਵਾ ਤੇ ਨਾਲੇ ਸੁਬਹਾ ਸੁਬਹਾ ਕੁਦਰਤ ਦੀ ਗੋਦ ਦੇ ਵਿੱਚ ਵੀ ਇਨਸਾਨ ਨੂੰ ਕੁਝ ਪਲ ਗੁਜ਼ਾਰਨ ਦਾ ਮੌਕਾ ਮਿਲ ਜਾਂਦਾ ਵਾ। ਤੇ ਫਿਰ ਲਓ ਜੀ ਫਿਰ ਇਸ ਤੋਂ ਬਾਅਦ ਹੋਰ ਕੀ ਚਾਹੀਦਾ। ਤੇ ਪ੍ਰੋਗਰਾਮ ਦੇ ਵਿੱਚ ਆਪਾਂ ਸਵਾਲ ਤੁਹਾਨੂੰ ਉਦਾਂ ਪਹਿਲਾਂ ਹੀ ਪੁੱਛ ਲੈਂਦੇ ਹਾਂ। ਤੇ ਜਸਪਾਲ ਸਿਡਨੀ ਵਾਲੀ ਕਹਿੰਦੇ ਆਉਣੇ ਆ ਰੁਕੋ ਜਰਾ। ਓ ਹੋ ਹੋ ਅੱਛਾ ਜੀ ਆਉਣੇ ਆ ਰੁਕੋ ਜਰਾ, ਆਪਾਂ ਰੁਕੇ ਹੋਈ ਆ ਜੀ, ਕੋਈ ਗੱਲ ਨੀ 8 ਤੋਂ 10 ਜਦੋਂ ਮਰਜ਼ੀ ਚਲੇ ਆਓ, ਤੇ ਆਪਾਂ ਇੱਥੇ ਹੀ ਆ ਕਿਤੇ ਨੀ ਜਾਂਦੇ। ਤੇ ਹਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਤੇ ਸਰਬਜੀਤ ਭਾਜੀ ਨੂੰ ਸਾਰੇ ਪਰਿਵਾਰ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਿਰਕਤ ਕਰਨ ਦੇ ਲਈ। ਬਹੁਤ ਹੀ ਵਧੀਆ ਲੱਗਦਾ ਜਦੋਂ ਸੁਬਹਾ ਸੁਬਹਾ ਤੁਹਾਡੇ ਨਾਲ ਗੱਲਾਂ ਕਰਨ ਦਾ ਮੌਕਾ ਵੀ ਮਿਲਦਾ ਤੇ ਤੁਸੀਂ ਆਪਣਾ ਕੀਮਤੀ ਟਾਈਮ ਸਾਨੂੰ ਦਿੰਦੇ ਹੋ ਤੇ ਸਾਡੇ ਲਈ ਰੱਖਦੇ ਵੀ ਹੋ ਆਪਣਾ ਕੀਮਤੀ ਟਾਈਮ। ਤੇ ਲਓ ਜੀ ਫਿਰ ਅੱਜ ਆਪਾਂ ਵਾਰਿਸ ਬ੍ਰਦਰਸ ਦੀ ਗੱਲ ਕਰ ਰਹੇ ਹਾਂ ਤਾਂ ਉਹਨਾਂ ਬਾਰੇ ਇੱਕ ਸਵਾਲ ਆ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣ ਲੱਗੀ ਹਾਂ। ਸੋ ਈਜ਼ੀ ਆ ਜੀ ਮੇਰੇ ਖਿਆਲ ਦੇ ਵਿੱਚ, ਵਾਰਿਸ ਬ੍ਰਦਰ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈਗੇ ਕਿਉਂਕਿ ਬਹੁਤ ਵਧੀਆ ਇਨਸਾਨ ਨੇ, ਡਾਊਨ ਟੂ ਅਰਥ ਜਿਨ੍ਹਾਂ ਨੂੰ ਕਹਿ ਸਕਦੇ ਆ ਓਦਾਂ ਦੇ ਇਨਸਾਨ ਨੇ ਉਹ। ਤੇ ਲਓ ਫਿਰ ਤੁਹਾਨੂੰ ਮੈਂ ਜੋ ਸਵਾਲ ਪੁੱਛਣ ਲੱਗੀ ਆ, ਤੁਸੀਂ ਇਹ ਦੱਸਣਾ ਕਿ ਜਿਹੜੇ ਵਾਰਿਸ ਬ੍ਰਦਰ ਆ ਉਹਨਾਂ ਨੂੰ ਵਾਰਿਸ ਦਾ ਖਿਤਾਬ ਕਿਹਨੇ ਕਦੋਂ ਤੇ ਕਿੱਥੇ ਦਿੱਤਾ ਸੀ। ਸੋ ਬੜਾ ਹੀ ਈਜ਼ੀ ਜਿਹਾ ਜੀ, ਵਾਰਿਸ ਬ੍ਰਦਰ ਨੂੰ ਵਾਰਿਸ ਹੋਣ ਦਾ ਖਿਤਾਬ ਕਿਹਨੇ ਕਦੋਂ ਤੇ ਕਿੱਥੇ ਦਿੱਤਾ ਸੀ। ਸੋ ਤੁਸੀਂ ਦੱਸ ਦਿਓ ਜੀ ਇਸ ਸਵਾਲ ਦਾ ਜਵਾਬ। ਜੇ ਤੁਹਾਨੂੰ ਯਾਦ ਹੋਊਗਾ ਤਾਂ ਲਾਸਟ ਟਾਈਮ ਜਦੋਂ 2015 ਦਾ ਵਿਰਸਾ ਪੰਜਾਬੀ ਵਿਰਸਾ ਹੋਇਆ ਸੀ ਤਾਂ ਆਪਾਂ ਕਮਲਹੀਰ ਜੀ ਦੇ ਨਾਲ ਆਪਾਂ ਇੱਥੇ ਇੰਟਰਵਿਊ ਕੀਤੀ ਸੀਗੀ ਫਰਾਈਡੇ ਦੇ ਸ਼ੋਅ ਵਿੱਚ ਹੀ। ਮੈਂ ਬਹੁਤ ਨਰਵਸ ਸੀ ਉਸ ਟਾਈਮ ਕਿਉਂਕਿ ਮੈਨੂੰ ਕਦੇ ਬੰਦਾ ਸੋਚ ਵੀ ਨਹੀਂ ਸਕਦਾ ਹੁੰਦਾ ਕਿ ਜਿਹੜੇ ਜਿਹਨਾਂ ਨੂੰ ਅਸੀਂ ਸ਼ੁਰੂ ਤੋਂ ਇੱਦਾਂ ਸੁਣਦੇ ਆਏ ਹਾਂ, ਟੀਵੀ 'ਚ ਦੇਖਿਆ ਹੋਇਆ ਵਾ, ਸੋ ਪਿੰਡਾਂ ਤੋਂ ਬਿਲੋਂਗ ਕਰਦੇ ਆ, ਸੋ ਉਹਨਾਂ ਨੂੰ ਇਸ ਤਰ੍ਹਾਂ ਫੇਸ ਟੂ ਫੇਸ ਉਹਨਾਂ ਦੇ ਨਾਲ ਇੱਦਾਂ ਗੱਲ ਕਰਨੀ ਕਦੇ ਫਿਊਚਰ ਦੇ ਵਿੱਚ ਇੱਦਾਂ ਦਾ ਵੀ ਟਾਈਮ ਆਊਗਾ। ਸੋ ਮੈਂ ਥੋੜੀ ਐਕਸਾਈਟਡ ਸੀ ਉਸ ਟਾਈਮ, ਨਰਵਸ ਵੀ ਸੀਗੀ। ਸੋ ਉਸ ਟਾਈਮ ਉਹਨਾਂ ਨੇ ਦੱਸਿਆ ਸੀਗਾ ਕਿ ਵਾਰਿਸ ਦਾ ਖਿਤਾਬ ਕਦੋਂ ਕਿਵੇਂ ਤੇ ਕਿੱਥੇ ਮਿਲਿਆ ਸੀ। ਸੋ ਯਾਦ ਹੋਊਗਾ ਤਾਂ ਦੇਖ ਲਿਓ ਜੀ, ਹੁਣ ਪਿਛਲੀ ਇੰਟਰਵਿਊ ਤਾਂ ਤੁਹਾਨੂੰ ਲੱਭਣੀ ਨਹੀਂ ਹੈਗੀ। ਸੋ ਤੁਸੀਂ ਦੱਸ ਦਿਓ ਜੀ, ਉਹਨਾਂ ਚਿਰ ਆਪਾਂ ਤੁਹਾਨੂੰ ਗਾਣੇ ਵੀ ਸੁਣਾਵਾਂਗੇ ਤੇ ਨਾਲ ਖ਼ਬਰਾਂ ਬਾਰੇ ਗੱਲ ਵੀ ਕਰਾਂਗੇ। ਸੋ ਗਾਣਾ ਤੁਹਾਨੂੰ ਅਗਲਾ ਮੈਂ ਸੁਣਾ ਦਿੰਦੀ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ।
ਪਰਖ ਲੈਣ ਦੇ ਅਜੇ ਅਲੜਦਾ ਨਰਮ ਜਿਹਾ ਦਿਲ ਡੋਲੇ ਦੇ ਅੱਧੀ ਰਾਤ ਅੱਖ ਲਾਉਣ ਨੀ ਦਿੰਦੇ ਦੋ ਬੋਲ ਬੁਲਾਂ ਚੋਂ ਬੋਲੇ ਦੇ ਚੜ੍ਹਦੀ ਉਮਰੇ ਵਿੱਚ ਖਿਆਲਾਂ ਚੜ੍ਹਦੀ ਉਮਰੇ ਵਿੱਚ ਖਿਆਲਾਂ ਲੱਗੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ ਚੰਨ ਚਾਨਣੀ ਰਾਤ ਵੇ ਤਾਰਾ ਕੋਈ ਕੋਈ ਆ ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ ਵੇ ਇੱਕ ਉਮਰ ਕੱਚੀ ਗੱਲ ਕੱਚੀ ਪੱਕੀ ਕਰਦਾ ਕਿਉਂ ਅਡਵਾਈਆਂ ਵੇ ਕਰਦਾ ਕਿਉਂ ਅਡਵਾਈਆਂ ਇੱਕ ਉਮਰ ਕੱਚੀ ਗੱਲ ਕੱਚੀ ਪੱਕੀ ਕਰਦਾ ਕਿਉਂ ਅਡਵਾਈਆਂ ਵੇ ਰੱਖਿਆ ਵੀ ਕਰ ਮਾਣ ਅਲੜਦਾ ਜੇ ਤੂੰ ਦਿਲ ਤੋਂ ਲਾਈਆਂ ਰੱਖਿਆ ਕਰ ਵੀ ਮਾਣ ਅਲੜਦਾ ਜੇ ਤੂੰ ਦਿਲ ਤੋਂ ਲਾਈਆਂ ਵੇ ਕੱਚੀ ਕਹਿਲ ਨੇ ਤੰਦ ਇਸ਼ਕ ਦੀ ਛੋਈ ਛੋਈ ਆ ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ ਚੰਨ ਚਾਨਣੀ ਰਾਤ ਵੇ ਤਾਰਾ ਕੋਈ ਕੋਈ ਆ ਸੱਜਣਾ ਦੂਜਾ ਡਰ ਦੁਨੀਆ ਦਾ ਵੇ ਇੱਕ ਡਰ ਤੇਰੀ ਮੈਨੂੰ ਨਾ ਦਾ ਸੱਜਣਾ ਦੂਜਾ ਡਰ ਦੁਨੀਆ ਦਾ ਵੇ ਟੁੱਟ ਜਾਵੇ ਨਾ ਨੀਂਦਰ ਅੱਖ ਅਜੇ ਸੋਈ ਸੋਈ ਆ ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ ਇਸ਼ਕ ਤੇਰੇ ਨੇ ਵਿੱਕੀ ਤਾਲੀ ਵਾਲਾ ਫੁੱਲਾਂ ਵਰਗੀ ਪੱਟੀ ਦੇ ਲੱਗੇ ਜੀ ਨੂੰ ਰਮਜ ਜਾਣਦਾ ਓਈ ਓਈ ਆ ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ ਚੰਨ ਚਾਨਣੀ ਰਾਤ ਵੇ ਤਾਰਾ ਕੋਈ ਕੋਈ ਆ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ ਚੰਨ ਚਾਨਣੀ ਰਾਤ ਵੇ ਤਾਰਾ ਕੋਈ ਕੋਈ ਆ
ਲਓ ਜੀ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਮੁਲਾਕਾਤ ਸੋ ਬੜਾ ਹੀ ਪਿਆਰਾ ਜਿਹਾ ਗਾਣਾ ਵਾ ਸੋ ਇੰਜੋਏ ਜ਼ਰੂਰ ਕੀਤਾ ਹੋਏਗਾ ਤੇ ਲਓ ਫਿਰ ਹੁਣ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਸੋ ਖਬਰਾਂ ਬਾਰੇ ਗੱਲਬਾਤ ਕਰਨ ਲਈ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਹਾਂ ਸੋ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੁਣ ਥੋੜੀ ਜੀ ਮੈਨੂੰ ਲੱਗਦਾ ਮੇਰੀ ਆਵਾਜ਼ ਦੇ ਵਿੱਚ ਅੱਜ ਭਾਰਾਪਣ ਜਾ ਥੋੜੀ ਜੀ ਰਾਤ ਦੀ ਸਿਹਤ ਕਿਤੇ ਨਾ ਕਿਤੇ ਅੱਜ ਜਿਹੜੀ ਮੌਸਮ ਬਦਲਣ ਦੇ ਚੱਕਰ ਦੇ ਵਿੱਚ ਸੀ ਤੇ ਉਹ ਕਹਿ ਨਹੀਂ ਸਕਦੇ ਜਦੋਂ ਸਿਹਤ ਠੀਕ ਨਾ ਹੋਵੇ ਤਾਂ ਨੀਂਦ ਪੂਰੀ ਨਹੀਂ ਆਉਂਦੀ ਜੋ ਨੀਂਦ ਪੂਰੀ ਨਾ ਆਵੇ ਤਾਂ ਸਾਰੀ ਦਿਨ ਚਾਰਿਆ ਤੇ ਅਸਰ ਆ ਜਾਂਦਾ ਪਰ ਕੋਈ ਗੱਲ ਨੀ ਜੀ ਫਿਰ ਵੀ ਜਿਹੜੀ ਕਮਿਟਮੈਂਟ ਆ ਸੱਜਣਾ ਮਿੱਤਰਾਂ ਨਾਲ ਜੋ ਜਿਹੜਾ ਟਾਈਮ ਦਿੱਤਾ ਹੋਇਆ ਉਹਦੇ ਤੇ ਚਾਹੇ ਸਿਹਤ ਉਹਦੇ ਅੱਖ ਨੂੰ ਜੱਟ ਤਾਂ ਵੱਡਿਆ ਘਰੇ ਆ ਜਾਂਦਾ ਤੇ ਭਾਵੇਂ ਵੱਡੇ ਪੈ ਹੋਗੇ ਫਿਰ ਵੀ ਜਿਹੜੀ ਕਮਿਟਮੈਂਟ ਤਾਂ ਨਿਭਾਉਣੀ ਆ ਸੋ ਹਾਜ਼ਰ ਆ ਜੀ ਖਿਦਮਤ ਚ ਤੁਹਾਡੀ
ਜੀ ਤੁਸੀਂ ਕਿਹਾ ਕਿ ਨੀਂਦ ਨੀ ਪੂਰੀ ਹੋਈ ਮੈਨੂੰ ਲੱਗਦਾ ਤੁਸੀਂ ਵੀ ਰਾਤ ਸਿਰਸੇ ਵਾਲੇ ਬਾਬੇ ਬਾਰੇ ਸੋਚਦੇ ਰਹੇ ਵੀ ਕੱਲ ਨੂੰ ਕੀ ਹੋਣਾ ਵਾ ਕਿਉਂਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸਭ ਕੁਛ ਬੰਦ ਕੀਤਾ ਹੋਇਆ ਵਾ ਸੋ ਅੱਜ ਤਾਂ ਟੋਟਲੀ ਪੰਜਾਬ ਬੰਦ ਆ ਜੀ ਸੋ ਕੀ ਕਹੋਗੇ ਇਸ ਬਾਰੇ ਵਿਰਾਟ ਸਾਹਿਬ
ਦੇਖੋ ਬਹੁਤ ਦਿਲ ਦੁੱਖ ਰਿਹਾ ਵੀ ਜਦੋਂ ਇੱਕ ਨੋਰਮਲ ਗੱਲ ਨੂੰ ਬਹੁਤ ਵੱਡਾ ਵਰਤਾਰਾ ਬਣਾਇਆ ਜਾ ਰਿਹਾ ਜੇ ਤਾਂ ਕੋਈ ਗੱਲ ਹੋਵੇ ਇਨਸਾਫ ਦੀ ਜੇ ਤਾਂ ਕੋਈ ਗੱਲ ਹੋਵੇ ਕਿਸੇ ਨਾਲ ਹੁੰਦੇ ਧੱਕੇ ਦੀ ਫੇਰ ਤਾਂ ਚਲੋ ਹੁੰਦਾ ਵੀ ਬੰਦਾ ਇਹ ਜਿਹੀਆਂ ਗੱਲਾਂ ਹੋਣੀਆਂ ਲਾਜ਼ਮੀ ਆ ਵੀ ਮੰਨ ਲਓ ਵੀ ਜਦੋਂ ਪਹਿਲਾਂ ਇੱਕ ਵਾਰੀ ਰਾਜੋਆਣ ਨੂੰ ਜਦੋਂ ਫਾਂਸੀ ਦੀ ਗੱਲ ਹੋਈ ਸੀ ਉਦੋਂ ਲਹਿਰ ਜੀ ਉੱਠੀ ਸੀ ਜਾਂ ਹੋਰ ਇੱਕ ਦੋ ਵਾਰੀ ਇਹੋ ਜਿਹੇ ਵਰਤਾਰੇ ਹੋਏ ਆ ਜਦੋਂ ਕਿ ਇਹ ਗੱਲ ਸਾਬਤ ਨਹੀਂ ਹੋ ਸਕੀ ਸੀ ਵੀ ਦੋਸ਼ੀ ਕਿਹੜੇ ਰੂਪ ਚ ਆ ਜਾਂ ਕਿੰਨਾ ਦੋਸ਼ੀ ਆ ਤੇ ਕਿੱਥੇ ਆ, ਜਿੱਥੇ ਇੱਕ ਕੇਸ ਹੀ ਇੱਕ ਵੱਖਰੇ ਕਿਸਮ ਦਾ ਜਿਹਦੇ ਵਿੱਚ 15 ਸਾਲ ਦੀ ਸੁਣਵਾਈ ਹੋਣ ਤੋਂ ਬਾਅਦ ਉਹ ਫੈਸਲੇ ਤੇ ਪਹੁੰਚਿਆ ਤੇ ਹਲੇ ਤੱਕ ਇਹ ਪਤਾ ਨੀ ਵੀ ਫੈਸਲਾ ਸ਼ਾਇਦ ਹੱਕ ਚ ਹੀ ਆ ਜੇ, ਇਹ ਵੀ ਨੀ ਕੋਈ ਪਤਾ ਵੀ ਕਿਸੇ ਨੇ ਕਿਸੇ ਰੂਪ ਦੇ ਵਿੱਚ ਸ਼ੰਕਾ ਦਾ, ਕਿਉਂਕਿ ਜਿੱਥੇ ਸ਼ੱਕ ਆ ਜਾਂਦਾ ਨਾ ਸ਼ੱਕ ਦੇ ਘੇਰੇ ਚ ਹਮੇਸ਼ਾ ਦੋਸ਼ੀ ਨੂੰ ਬੈਨੀਫਿਟ ਦਿੱਤਾ ਜਾਂਦਾ, ਸੋ ਉਹ ਹੋ ਸਕਦਾ ਉਵੇਂ ਬੈਨੀਫਿਟ ਦੇ ਦਿੱਤਾ ਜਾਵੇ, ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਬਹੁਤ ਵੱਡਾ ਜਿਹੜਾ ਇਹਨੂੰ ਉਹ ਬਣਾ ਲਿਆ ਗਾ ਸਾਡੇ ਲੋਕਾਂ ਨੇ, ਤੇ ਇਹ ਉਸ ਨੂੰ ਮਾਹੌਲ ਇੱਥੋਂ ਤੱਕ ਆ ਗਿਆ ਵੀ ਪਹਿਲੀ ਵਾਰ ਇਹ ਮਹਿਸੂਸ ਹੋ ਰਿਹਾ ਮੈਨੂੰ ਜਦੋਂ 83-84 ਤੋਂ ਬਾਅਦ ਵੀ ਜੇ ਕਿਤੇ ਜਿਹੜੀਆਂ ਗੱਲਾਂ 83-84 ਦੇ ਵਿੱਚ ਹੋਈਆਂ ਸਨ ਜਾਂ ਉਦੋਂ ਤੋਂ ਸ਼ੁਰੂ ਹੋਈਆਂ ਸਨ ਤੇ ਫਿਰ 10-12 ਸਾਲ ਜਿਹੜੇ ਸੰਤਾਪ ਭੋਗਣੇ ਪਏ ਸੀ, ਉਹੀ ਜਿਹੀ ਫੀਲਿੰਗ ਆ ਰਹੀ ਆ, ਉਹੋ ਜਿਹੀਆਂ ਗੱਲਾਂ ਆ ਰਹੀਆਂ ਤੇ ਪਰ ਗੱਲ ਕਹਿੰਦੇ ਨੀ ਹੁੰਦੇ ਵੀ ਲੜਾਈ ਜਦੋਂ ਹੁੰਦੀ ਹੈ ਤੇ ਉਹਦਾ ਕਾਰਨ ਪੜਤਾਲਿਆ ਜਾਂਦਾ ਤਾਂ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਆ ਜੀ ਕਾਰਨ ਤਾਂ ਕੋਈ ਨੀ ਨਿਕਲਿਆ ਜਾਂ ਕਾਰਨ ਤਾਂ ਬਹੁਤ ਮਾਮੂਲੀ ਸੀ, ਮਾਮੂਲੀ ਕਾਰਨ ਤੋਂ ਬਾਅਦ ਵੱਡੀਆਂ ਜਿਹੜੀਆਂ ਗੱਲਾਂ ਬਣ ਜਾਂਦੀਆਂ ਨਾ, ਵੱਡੇ ਵਰਤਾਰੇ ਬਣ ਜਾਂਦੇ ਆ, ਉਹ ਦਿਲ ਨੂੰ ਦਿਖਾਉਂਦੇ ਆ, ਬਾਅਦ ਚ ਪਛਤਾਵੇ ਕਰੀ ਜਾਓ ਜਿੰਨੇ ਮਰਜ਼ੀ ਕਰੀ ਜਾਓ ਉਹਦੇ ਚੋਂ ਕੁਛ ਨੀ ਨਿਕਲ ਕੇ ਆਉਣਾ, ਪਰ ਫਿਲਹਾਲ ਜਿਹੜੀਆਂ ਗੱਲਾਂ ਹੋ ਰਹੀਆਂ ਜਾਂ ਜਿਹੜੇ ਢੰਗ ਨਾਲ ਘੇਰਾਘਾਰੀ ਕੀਤੀ ਜਾ ਰਹੀ ਆ ਉਹਦੇ ਚ ਇੱਕ ਪਾਸੇ ਤਾਂ ਹਲੇ ਤੱਕ ਤਾਂ ਸਰਕਾਰ ਪੂਰਨ ਤੌਰ ਦੇ ਉੱਤੇ ਪੰਜਾਬ ਹਰਿਆਣਾ ਸਰਕਾਰ ਆ ਜਿਹੜੀ ਨਾਕਾਮ ਰਹੀ ਆ, ਹਰਿਆਣਾ ਸਰਕਾਰ ਨੇ ਤਾਂ ਅਜੀਬ ਜਿਹਾ ਜਿਹੜਾ ਇੱਕ ਜਵਾਬ ਦਿੱਤਾ ਜੀ ਧਾਰਾ 144 ਦੇ ਮਾਮਲੇ ਚ, ਕਹਿੰਦੇ ਜੀ ਧਾਰਾ 144 ਦਾ ਸੀ ਉਹ ਸੈਕਸ਼ਨ ਲਾਇਆ ਸੀ ਜਿਹ ਚ ਹਥਿਆਰ ਚੱਕ ਕੇ ਚੱਲਣ ਤੇ ਮਨਾਹੀ ਆ, ਇਹ ਕਿਹੜਾ ਕਿਹੜਾ ਬਹਾਨਾ ਹੋਇਆ, ਇਹ ਤਾਂ ਕੋਈ ਬਹਾਨਾ ਨੀ ਹੈ, ਧਾਰਾ 144 ਮੀਨਸ ਧਾਰਾ 144 ਜਿੱਥੇ ਤੁਸੀਂ 4-5 ਬੰਦਿਆਂ ਤੋਂ ਵੱਧ ਬੰਦੇ ਇਕੱਠੇ ਨੀ ਹੋ ਸਕਦੇ, ਸੂਲ ਇਹ ਸੀ ਤੇ ਪਰ ਉੱਥੇ ਹੁਣ ਕੋਈ ਅੰਕੜਾ 2.5 ਲੱਖ ਦਾ ਦੇ ਰਿਹਾ ਤੇ ਕੋਈ 7 ਲੱਖ ਤੱਕ ਦੇ ਰਿਹਾ ਵੀ 7 ਲੱਖ ਤੱਕ ਬੰਦਾ ਉੱਥੇ ਇਕੱਠਾ ਹੋ ਗਿਆ ਜਾਂ ਹੋਊਗਾ, ਭਾਵੇਂ ਮੇਰਾ ਇਹ ਮੰਨਣਾ ਵੀ ਨਾ 2.5 ਲੱਖ ਹੋਇਆ ਨਾ 7 ਲੱਖ ਹੋਇਆ, ਬੰਦਾ ਤਾਂ ਉੱਥੇ ਲੱਖ ਵੀ ਇਕੱਠਾ ਹੋਇਆ, ਪਰ ਉਹ ਕੀ ਹੈ ਨਾ ਵੀ ਇੰਨਾ ਲੱਖ ਦੀ ਭੀੜ ਨੂੰ ਦੇਖ ਕੇ ਤੇ ਅੰਕੜੇ ਆ ਜਿਹੜੇ ਉਹ ਤੇਰੇ ਮੇਰੇ ਅਰਗੇ ਐਵੇਂ ਬਿਨਾਂ ਮਤਲਬ ਤੋਂ ਉਹਨਾਂ ਨੂੰ ਵਧਾਵਾ ਦੇਈ ਜਾਂਦੇ ਆ, ਸੋ ਇਸ ਕਰਕੇ ਕੁੱਲ ਮਿਲਾ ਕੇ ਜਿਹੜਾ ਮਾਹੌਲ ਬਣ ਚੁੱਕਿਆ ਜਾਂ ਜਿਹੜੀਆਂ ਗੱਲਾਂ ਬਣ ਚੁੱਕੀਆਂ ਉਹਦੇ ਬਹੁਤ ਸਾਰੇ ਪਹਿਲੂ ਆਪਾਂ ਨੂੰ ਸੋਚਣੇ ਪੈਣੇ ਆ, ਅੱਜ ਦੇ ਖਬਰਾਂ ਦੇ ਸੈਕਸ਼ਨ ਦੇ ਵਿੱਚ ਵੀ ਜੇ ਸਾਰਾ ਟਾਈਮ ਵੀ ਅਸੀਂ ਇਸੇ ਵਿਸ਼ੇ ਤੇ ਗੱਲ ਕਰੀ ਜਾਈਏ ਤਾਂ ਮੈਨੂੰ ਲੱਗਦਾ ਤਾਂ ਵੀ ਥੋੜੀ ਆ, ਤੇ ਗੱਲ ਇਹ ਆ ਵੀ ਹਰ ਬੰਦਾ ਅਗਾਊਂ ਕੋਈ ਭਵਿੱਖਬਾਣੀ ਕਰਨ ਤੋਂ ਘਬਰਾਉਂਦਾ ਡਰਦਾ, ਕਿਉਂਕਿ ਕਿਸੇ ਨੂੰ ਨੀ ਪਤਾ ਵੀ ਮਾਹੌਲ ਕਿੱਧਰ ਨੂੰ ਚਲਾ ਜਾਵੇ, ਹੁਣ ਆਪਾਂ ਕੀ ਆ ਆਪਾਂ ਜਿਹੜਾ ਅੱਜ ਵਿਚਾਰ ਕਰ ਰਹੇ ਹਾਂ ਆਪਾਂ ਭਵਿੱਖਬਾਣੀ ਨਹੀਂ ਕਰ ਸਕਦੇ ਕਿਸੇ ਮਾਮਲੇ ਦੀ, ਆਪਾਂ ਹਰ ਪਹਿਲੂ ਸੋਚ ਸਕਦੇ ਹਾਂ ਵੀ ਜੇ ਏਦਾਂ ਹੁੰਦਾ ਤਾਂ ਕੀ ਹੋਊਗਾ ਤੇ ਉਹਦੇ ਕੀ ਹੱਲ ਹੋ ਸਕਦੇ ਆ, ਇਹ ਚੀਜ਼ਾਂ ਆਪਾਂ ਕਿਉਂਕਿ ਹੱਲ ਬਹੁਤ ਜ਼ਰੂਰੀ ਆ, ਦੱਸ ਤਾਂ ਹਰੇਕ ਹੀ ਦੇਊਗਾ ਵੀ ਕੌਣ ਕੁਛ ਆ ਤੇ ਪਰ ਉਹਦੇ ਹੱਲ ਵੀ ਕੋਈ ਦੱਸੇ ਨਾ ਵੀ ਹੱਲ ਕੀ ਕੀਤੇ ਜਾ ਸਕਦੇ ਆ, ਤਾਂ ਸੋ ਉਹਨਾਂ ਚੀਜ਼ਾਂ ਤੇ ਆਪਾਂ ਜੇ ਗੱਲ ਕਰੀਏ ਤਾਂ ਸਟੈਪ ਬਾਈ ਸਟੈਪ ਨਿਗਾਹ ਮਾਰੀਏ, ਪਹਿਲੀ ਗੱਲ ਤਾਂ ਇਹ ਆ ਜੀ ਵੀ ਜਿਹੜਾ ਬਾਬੇ ਨੇ ਇਹ ਕਹਿੰਦਾ ਵੀ ਭਾਈ ਸ਼ਾਂਤੀ ਬਣਾਈ ਰੱਖਿਓ, ਤੇ ਬਾਬੇ ਨੇ ਇਹ ਕਹਿਤਾ ਵੀ ਮੈਂ ਢੂਈ ਦੇ ਵਿੱਚ ਦਰਦ ਦਾ ਜਿਹੜਾ ਉਹਨੇ ਬਹਾਨਾ ਲਾਇਆ ਸੀ ਵੀ ਮੈਂ ਬਿਮਾਰ ਹਾਂ ਪਹਿਲਾਂ, ਹੋਰ ਤਾਂ ਬਿਮਾਰੀ ਕੋਈ ਦਿਖੀ ਨਹੀਂ, ਫਿਰ ਉਹ ਢੂਈ ਦਾ ਦਰਦ ਕਹਿਤਾ ਉਹਨੇ, ਤਾਂ ਉਹ ਆਦਾ ਕਹਿੰਦਾ ਮੈਂ ਫੇਰ ਵੀ ਉਹ ਦਰਦ ਦੇ ਬਾਵਜੂਦ ਵੀ ਅਦਾਲਤ ਚ ਆਊਂਗਾ, ਸੋ ਇਹ ਤਾਂ ਉਹਨੇ ਇੱਕ ਪਾਸੇ ਜਿਹੜਾ ਪੱਤਾ ਚੱਲਤਾ ਵੀ ਹਾਂ ਭਾਈ ਮੈਂ ਕਾਨੂੰਨ ਦੀ ਜਿਹੜੀ ਪੂਰਨ ਰੂਪ ਦੇ ਵਿੱਚ ਸਤਿਕਾਰ ਕਰਦਾ ਕਾਨੂੰਨ ਦਾ, ਪਰ ਦੂਜੇ ਪਾਸੇ ਆ ਗਈ ਗੱਲ ਜੀ ਜਿਹੜੇ ਉਹਨੇ ਸ਼ਰਧਾਲੂਆਂ ਦਾ ਇਹ ਕਿਹਾ ਵੀ ਸੰਜਮ ਬਣਾਈ ਰੱਖੋ, ਐ ਨੀ ਕਿਹਾ ਸ਼ਰਧਾਲੂਆਂ ਨੂੰ ਵੀ ਘਰੋਂ ਘਰੀ ਬੈਠੇ ਰਹੋ, ਹੁਣ ਉਹੀ ਗੱਲ ਆ ਗਈ ਵੀ ਪਹਿਲਾਂ ਸਾਡੇ ਬਾਬਾ ਰਣਜੀਤ ਸਿੰਘ ਢੱਡਰੀ ਵਾਲੇ ਵੀ ਕਹਿੰਦੇ ਹੁੰਦੇ ਸੀ ਉਹਨਾਂ ਨਾਲ ਜਦੋਂ ਗੱਲਬਾਤ ਕਰਦੇ ਸੀ ਕਹਿੰਦੇ ਹੁੰਦੇ ਸੀ ਮੈਂ ਤਾਂ ਨੀ ਸੰਤ ਲਿਖਦਾ, ਸੰਤ ਤਾਂ ਮੈਨੂੰ ਲੋਕ ਕਹਿ ਦਿੰਦੇ ਆ, ਲੋਕਾਂ ਨੂੰ ਮੈਂ ਕਿਵੇਂ ਹਟਾਵਾਂ, ਤਾਂ ਮੈਂ ਉਦੋਂ ਵੀ ਉਹਨਾਂ ਨੂੰ ਸਵਾਲ ਕੀਤਾ ਸੀ ਵੀ ਜਦੋਂ ਤੁਸੀਂ ਇੱਕ ਵਾਰੀ ਹੱਥ ਖੜਾ ਕਰ ਦਿੰਦੇ ਹੋ ਨਾ ਤੇ ਲੋਕ ਸੈਂ ਹੋ ਜਾਂਦੇ, ਲੋਕਾਂ ਦੇ ਲੋਕ ਤੁਹਾਡੇ ਮਗਰ ਲੱਖਾਂ ਦੀ ਗਿਣਤੀ ਦੀ ਤੁਹਾਡੀ ਬੋਲੀ ਬੋਲਦੇ ਆ, ਤੇ ਜੇ ਤੁਸੀਂ ਲੋਕਾਂ ਨੂੰ ਕਹਿ ਦੇ ਵੀ ਭਾਈ ਲੋਕੋ ਅੱਜ ਤੋਂ ਬਾਅਦ ਮੈਨੂੰ ਸੰਤ ਨਹੀਂ ਤੁਸੀਂ ਮੈਨੂੰ ਭਾਈ ਸਾਹਿਬ ਕਹਿ ਦਿਆ ਕਰੋ, ਬਾਬਾ ਕਹਿ ਦਿਆ ਕਰੋ, ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਮੈਂ ਖੁਸ਼ ਹੋਊਂਗਾ, ਤੇ ਮੈਂ ਗਰੰਟੀ ਕਰਦਾ ਵੀ ਕੋਈ ਵੀ ਬੰਦਾ ਨਹੀਂ ਕਹੂਗਾ, ਪਰ ਰੌਲਾ ਤਾਂ ਹੈ ਵੀ ਅਸੀਂ ਕਹਾਉਣਾ ਚਾਹੁੰਦੇ ਹਾਂ, ਅਸੀਂ ਕਹਾਉਣਾ ਚਾਹੁੰਦੇ ਰਹੇ ਜਿਨ੍ਹਾਂ ਚ ਉਹਨਾਂ ਚ ਲੋਕ ਕਹਿੰਦੇ ਰਹੇ, ਹੁਣ ਕਿਵੇਂ ਹਟ ਗਏ ਲੋਕ ਕਹਿਣੋ, ਕਿਉਂਕਿ ਹੁਣ ਬਾਬੇ ਜੀ ਨੂੰ ਪਤਾ ਲੱਗ ਗਿਆ ਤੇ ਬਾਬੇ ਨੂੰ ਬਾਬੇ ਨੇ ਆਪ ਜਿਹੜਾ ਉਹਦਾ ਹੁਕਮ ਜਾਰੀ ਕਰਤਾ ਵੀ ਪਲੀਜ਼ ਮੈਨੂੰ ਨਾ ਕਹੋ, ਤੇ ਹੁਣ ਸਾਰੇ ਹੁਣ ਤੇ ਉਦੋਂ ਦੇ ਕੱਦ ਕਾਠ ਚ ਇਸ ਮਾਮਲੇ ਚ ਫਰਕ ਵੀ ਆ ਗਿਆ, ਹੁਣ ਇਹੀ ਬਾਬਾ ਸਰਸੇ ਵਾਲੇ ਦੇ ਮਾਮਲੇ ਚ ਜੇ ਉਹ ਹੁਣ ਲੋਕਾਂ ਨੂੰ ਕਹੇ ਵੀ ਭਾਈ ਪ੍ਰੇਮੀ ਸ਼ਬਦ ਦਿੱਤਾ ਗਿਆ ਨਾ ਜਿਹੜਾ ਉਹ ਪ੍ਰੇਮੀ ਸ਼ਬਦ ਦਿੱਤਾ ਸੀ ਸ਼ਾਹ ਸਤਨਾਮ ਸਿੰਘ ਹੋਰਾਂ ਨੇ ਜਦੋਂ ਭਾਈ ਮਸਤਾਨਾ ਜੀ ਤੋਂ ਜਿਹੜਾ ਡੇਰਾ ਸ਼ਾਹ ਸਤਨਾਮ ਸਿੰਘ ਕੋਲੇ ਆਇਆ ਸੀ ਤਾਂ ਉਦੋਂ ਉਹਨਾਂ ਦਾ ਨਾਂ ਪ੍ਰੇਮੀ ਰੱਖਿਆ ਗਿਆ ਸੀ ਪ੍ਰੇਮੀ ਇਹ ਤਾਂ ਰੱਖਿਆ ਗਿਆ ਸੀ ਵੀ ਭਾਈ ਇਹ ਬੰਦੇ ਇਨਸਾਨੀਅਤ ਨੂੰ ਪ੍ਰੇਮ ਕਰਨ ਵਾਲੇ ਬੰਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਇੱਕ ਕੋਈ ਵੀ ਲੜਾਈ ਝਗੜੇ ਤੇ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੇ ਹੁਣ ਜੇ ਤੁਸੀਂ ਪ੍ਰੇਮੀ ਸ਼ਬਦ ਵਰਤਦੇ ਹੋ ਤਾਂ ਪ੍ਰੇਮ ਕਰੋ ਫਿਰ ਰੱਬ ਦੀ ਦਿੱਤੀ ਹਰ ਰਜਾ ਨੂੰ ਹਰ ਗੱਲ ਨੂੰ ਮੰਨੋ ਪਰ ਨਹੀਂ ਉਹ ਹੁਣ ਕਿਤੇ ਨਾ ਕਿਤੇ ਇੱਥੇ ਇਹ ਹਥਿਆਰ ਵਰਤ ਲਿਆ ਵੀ ਯਾਰ ਅਸੀਂ ਤਾਂ ਇਹ ਤਾਂ ਬਾਬੇ ਨੇ ਜੋ ਮਰਜ਼ੀ ਕਹੀ ਜਾਵੇ ਅਸੀਂ ਬਾਬੇ ਦੀ ਇਹ ਗੱਲ ਨਹੀਂ ਮੰਨਣੀ ਅਸੀਂ ਇਸ ਗੱਲ ਦੇ ਵਿੱਚ ਬਾਬੇ ਦੇ ਨਾਲ ਨਹੀਂ ਸੁਣਾਂਗੇ ਤਾਂ ਫਿਰ ਤਾਂ ਤੁਸੀਂ ਅਧੂਰੇ ਹੋਵੋਗੇ ਜੇ ਤੁਸੀਂ ਕਹੀਏ ਵੀ ਰੱਬ ਦੀਆਂ ਅਸੀਂ ਸਾਰੀਆਂ ਗੱਲਾਂ ਮੰਨ ਲਈਆਂ ਪਰ ਜਿਹੜੀ ਰੱਬ ਸਾਨੂੰ ਮੌਤ ਦਿੰਦਾ ਉਹ ਨਹੀਂ ਅਸੀਂ ਮੰਨਦੇ ਤਾਂ ਫਿਰ ਤੁਸੀਂ ਇਹ ਗੱਲ ਕਿੱਥੋਂ ਜਾਇਜ਼ ਹੋਗੀ ਇਹ ਤਾਂ ਅਧੂਰਾ ਪ੍ਰੇਮ ਹੋ ਗਿਆ ਨਾ ਸੋ ਇਸ ਕਰਕੇ ਕਿਤੇ ਨਾ ਕਿਤੇ ਨਾ ਤਾਂ ਹਟਾਉਣ ਵਾਲੇ ਦੀ ਮਨਸ਼ਾ ਵੀ ਹਟੋ ਬਾਈ ਪ੍ਰੇਮੀ ਉਹ ਟੇਕ ਕੇ ਬਹਿ ਜਾਓ ਬਾਬੇ ਦੀ ਵੀ ਮਨਸ਼ਾ ਨੀ ਤੇ ਨਾ ਪ੍ਰੇਮੀਆਂ ਦੀ ਮਨਸ਼ਾ ਹਟਾਉਣ ਦੀ ਆ ਸੋ ਇਹ ਤਾਂ ਹੋ ਗਿਆ ਇੱਕ ਪੱਖ ਇੱਕ ਪਹਿਲੂ ਵੀ ਇਹਨਾਂ ਦੀ ਆਪਣੀ ਹੀ ਮਨਸ਼ਾ ਵੀ ਦਬਾਅ ਬਣਾਇਆ ਜਾਵੇ ਲੋਕਾਂ ਦਾ ਪ੍ਰੈਸ਼ਰ ਬਣਾਇਆ ਜਾਵੇ ਤੇ ਹੋ ਸਕਦਾ ਅਦਾਲਤਾਂ ਤੇ ਸਰਕਾਰਾਂ ਸੋਚਣ ਤੇ ਮਜਬੂਰ ਹੋ ਜਾਣ ਸੋ ਇੱਕ ਤਾਂ ਆ ਗਿਆ ਇਹ ਪਹਿਲੂ ਜਿਹੜਾ ਦੂਜਾ ਪਹਿਲੂ ਜਿਹੜਾ ਆਉਂਦਾ ਜੀ ਉਹ ਆ ਜੀ ਸਰਕਾਰ ਦੀ ਨਾਕਾਮੀ ਦਾ ਹੁਣ ਸਰਕਾਰ ਕਾਨੂੰਨ ਲੈ ਕੇ ਆਉਂਦੀ ਆ ਪਰ ਕਾਨੂੰਨ ਨੂੰ ਪਤਾ ਸਰਕਾਰ ਨੂੰ ਇੱਕ ਦੋ ਹਫ਼ਤਿਆਂ ਤੋਂ ਮਸਲਾ ਇਹ ਚੱਲਿਆ ਹੋਇਆ ਪਰ ਦੋ ਹਫ਼ਤਿਆਂ ਦੀ ਚੌਕਸੀ ਤੋਂ ਬਾਅਦ ਵੀ ਜੇ 2-2.5 ਲੱਖ ਬੰਦਾ ਉੱਥੇ ਇਕੱਠਾ ਹੁੰਦਾ ਜਾਂ ਲੱਖ ਬੰਦਾ ਵੀ ਇਕੱਠਾ ਹੋਇਆ ਤਾਂ ਉਹ ਕਿਵੇਂ ਹੋ ਗਿਆ ਤੇ ਉਹਦਾ ਕਿਉਂ ਨੀ ਕੋਈ ਹੱਲ ਕੀਤਾ ਗਿਆ ਰਾਤ ਫੌਜ ਲਿਆ ਕੇ ਉੱਥੇ ਇੰਨੀਆਂ ਭਾਜੜਾਂ ਪਾਈਆਂ ਗਈਆਂ ਜਿਹੜੀਆਂ ਕਿ ਸਾਹਮਣੇ ਨੀ ਆ ਰਹੀਆਂ ਬਹੁਤ ਕੁਛ ਹੋਇਆ ਉੱਥੇ ਫੌਜ ਨੇ ਬਹੁਤ ਸਾਰਿਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਆ ਪਰ ਪੰਚਕੂਲੇ ਦੇ ਵਿੱਚ ਪਰ ਕੀ ਉਹ ਪਹਿਲਾਂ ਨੀ ਕੀਤਾ ਜਾ ਸਕਦਾ ਸੀ ਸਰਕਾਰ ਦੀ 100% ਨਾਕਾਮੀ ਇੱਥੇ ਆ ਦੂਜੇ ਪਾਸੇ ਸਰਕਾਰ ਦਾ ਮੰਨ ਲੈਣਾ ਕਿਸੇ ਵੀ ਚੀਜ਼ ਨੂੰ ਮੰਨ ਲੈਣਾ ਵੀ ਵੱਡੀ ਗੱਲ ਆ ਉਹਦੇ ਨਾਲ ਵੀ ਕਿਤੇ ਨਾ ਕਿਤੇ ਤੂੜ ਵੱਧ ਦਿੱਤਾ ਜਾਂਦਾ ਹੁਣ ਸਰਕਾਰ ਅਨਾਊਂਸ ਕਰ ਰਹੀ ਆ ਹਰਿਆਣਾ ਪੰਜਾਬ ਦੀ ਸਰਕਾਰ ਵੀ ਹਸਪਤਾਲਾਂ 'ਚ ਡਾਕਟਰ ਔਨ ਡਿਊਟੀ ਰਹਿਣ ਐਂਬੂਲੈਂਸਾਂ ਵਾਲੇ ਔਨ ਡਿਊਟੀ ਰਹਿਣ ਸੋ ਤਾਂ ਮੰਨ ਰਹੀ ਆ ਵੀ ਦੰਗੇ ਹੋਣਗੇ ਇਹ ਤਾਂ ਇਹੀ ਚੀਜ਼ ਹੀ ਕਲੀਅਰ ਗੱਲਾਂ ਨਾ ਸਰਕਾਰ ਦੀਆਂ ਸਰਕਾਰ ਅਵੇਅਰ ਰਹਿੰਦੀ ਹੁੰਦੀ ਆ ਪਰ ਸਰਕਾਰ ਦੀ ਇੱਕ ਕੂਟਨੀਤੀ ਹੁੰਦੀ ਆ ਵੀ ਉਹਨੂੰ ਪਬਲਿਕਲੀ ਗੱਲਾਂ ਕਰਕੇ ਤੂੜ ਨਹੀਂ ਦਿੰਦੀ ਹੁੰਦੀ ਅਖਬਾਰਾਂ 'ਚ ਲਾ ਕੇ ਜਾਂ ਇਹਨਾਂ ਚੀਜ਼ਾਂ ਦੇ ਬਿਆਨ ਦੇ ਕੇ ਮੰਤਰੀ ਤੂੜ ਨਹੀਂ ਦਿੰਦੇ ਹੁੰਦੇ ਗੱਲ ਨੂੰ ਅੰਦਰ ਖਾਤੇ ਜਿਹੜੀਆਂ ਕੰਮ ਹੁੰਦੇ ਉਹ ਸਾਰੇ ਕੰਮ ਕੀਤੇ ਜਾਂਦੇ ਆ ਪਰ ਮੈਂ ਹੈਰਾਨ ਹੋ ਰਿਹਾ ਵੀ ਪਹਿਲੀ ਵਾਰ ਆ ਵੀ ਸਰਕਾਰ ਪਬਲਿਕਲੀ ਇਹ ਮੰਨ ਰਹੀ ਆ ਵੀ ਹਾਂਜੀ ਵੀ 25 ਤਰੀਕ ਨੂੰ 2:30 ਵਜੇ ਜੋ ਫੈਸਲਾ ਆ ਗਿਆ ਉਦੋਂ ਬਾਅਦ ਦੰਗੇ ਫਸਾਦ ਹੋਣਗੇ ਤੇ ਤੁਸੀਂ ਰੈਡੀ ਰਹੋ ਵੀ ਕਿੱਥੇ ਕਿੱਥੇ ਤੁਸੀਂ ਲੋਕਾਂ ਨੂੰ ਕਿਵੇਂ ਕਿਵੇਂ ਸੰਭਾਲਣਾ ਸੋ ਕੁੱਲ ਮਿਲਾ ਕੇ ਨਾ ਜਿਹੜੀ ਕੂਟਨੀਤੀ ਦੀ ਵੀ ਘਾਟ ਮੈਨੂੰ ਇੱਥੇ ਸਰਕਾਰ ਵੱਲੋਂ ਵੀ ਦਿਖਾਈ ਦੇ ਰਹੀ ਆ ਜਿਹੜੇ ਹੁਣ DGP ਨੂੰ ਬਦਲ ਦੇਣਗੇ ਕਹਿੰਦੇ ਜੀ DGP ਬਦਲ ਦੇਣਗੇ ਤੇ DGP ਬਦਲਣਾ ਕੀ ਮਸਲੇ ਦਾ ਹੱਲ ਆ ਜਾਨ ਤਾਂ ਇੱਕ ਵੀ ਚਲੀ ਗਈ ਤਾਂ ਵੀ ਮਾੜੀ ਆ ਨਾ ਵੈਸੇ ਚਾਹੇ ਹਜ਼ਾਰਾਂ ਜਾਨਾਂ ਕਿਸੇ ਵੀ ਕਾਰਨ ਬਸ ਰੋਜ਼ ਜਾਂਦੀਆਂ ਰਹਿਣਗੀਆਂ ਪਰ ਜੇ ਹੁਣ ਕਹੀਏ ਵੀ ਜਾਨ ਇੱਕ ਇਸ ਗੱਲ ਲਈ ਚਲੀ ਗਈ ਵੀ ਇੱਕ ਬੰਦੇ ਦੀ ਐਸ਼ ਮਸਤੀ ਇੱਕ ਬੰਦੇ ਦੀ ਆਪਦੀ ਜਿਹੜੀ ਉਹਦੀ ਅਸਲੀਅਤ ਫਿਤਰਤ ਸਾਹਮਣੇ ਆਉਣ ਤੋਂ ਤੇ ਜੇ ਅਸੀਂ ਦੂਜੇ ਲੋਕ ਕਹੀਏ ਵੀ ਅਸੀਂ ਕਤਲੋ ਗੌਰਤ ਕਰੀਏ ਤੇ ਕਿੱਥੋਂ ਦੀ ਜਾਇਜ਼ ਗੱਲ ਆ ਸੋ ਕਈ ਜਿਹੜੇ ਸਾਈਨ ਆ ਉਹ ਮਿਲ ਰਹੇ ਆ ਇੱਕ ਪਾਸੇ ਇੱਕ ਸਾਈਨ ਇਹ ਵੀ ਮਿਲ ਰਿਹਾ ਵੀ ਜਿਹੜਾ ਬਾਬੇ ਨੇ ਪਿਛਲੇ ਦਿਨੀ ਲੰਮਾ ਜਨਮ ਦਿਨ ਮਨਾਇਆ 15 ਦਿਨ ਜਨਮ ਦਿਨ ਮਨਾਇਆ ਜਿਹੜਾ ਕਿ ਚਰਚਾ ਚ ਆ ਬਹੁਤ ਵੱਡੀ ਜਿਹੜੀਆਂ ਇਹ ਅੰਦਰੂਨੀ ਗੱਲਾਂ ਬਸ ਪਰ ਅੰਦਰੂਨੀ ਗੱਲਾਂ ਦਾ ਵੀ ਮੈਂ ਦੱਸਦਾ ਵੀ 15 ਦਿਨ ਬਾਬੇ ਦਾ ਜਨਮ ਦਿਨ ਚੱਲਿਆ ਤੇ ਉਹਦੇ ਵਿੱਚੋਂ ਹੀ ਗੋਲ ਲੋਕ ਕਹਿ ਰਹੇ ਆ ਵੀ ਲੱਗਦਾ ਵੀ ਬਾਬੇ ਨੇ ਆਜ਼ਾਦ ਤੌਰ ਤੇ ਅਖੀਰੀ ਜਨਮ ਦਿਨ ਮਨਾਇਆ ਸੀ ਪਰ ਮੈਂ ਉਹਨਾਂ ਲੋਕਾਂ ਨੂੰ ਵੀ ਦੱਸਦਾ ਵੀ ਅਖੀਰੀ ਦੇਖੋ ਇਸ ਕੇਸ ਦੇ ਵਿੱਚ ਕੋਈ ਬਾਬੇ ਨੂੰ ਫਾਂਸੀ ਨਹੀਂ ਹੋਣ ਜਾ ਰਹੀ ਬਾਬੇ ਨੂੰ ਸਜ਼ਾ ਹੋਣੀ ਆ ਉਹਦੇ ਅੱਡੋ ਅੱਡ ਪ੍ਰੋਵੀਜ਼ਨ ਆ ਵੀ 2-5 ਸਾਲ 10 ਸਾਲ ਸਜ਼ਾ ਹੋ ਸਕਦੀ ਆ ਲਾਈਫ ਟਾਈਮ ਤਾਂ ਮੈਨੂੰ ਨਹੀਂ ਲੱਗਦਾ ਵੀ ਐਡੇ ਵੱਡੇ ਤੌਰ ਤੇ ਦੇਣਗੇ ਕਿਉਂਕਿ ਜਿਹੜੀ ਇੱਕ ਗੁੰਮਨਾਮ ਚਿੱਠੀ ਤੋਂ ਸ਼ੁਰੂ ਹੋਈ ਸੀ ਇਹ ਗੱਲ ਜਿਹਨੂੰ ਪ੍ਰੇਮੀ ਕਹਿੰਦੇ ਵੀ ਰੂੜੀ ਤੋਂ ਚਿੱਠੀ ਤੇ ਆਈ ਸੀ ਤੇ ਉਹਦੇ ਤਹਿਤ CBI ਨੇ ਕੇਸ ਬਣਾਇਆ ਪਰ ਇਹ ਗੱਲ ਨਹੀਂ ਹੈ CBI ਪਿਛਲੇ 15 ਸਾਲਾਂ ਤੋਂ ਇਸ ਦੇ ਉੱਤੇ ਪਤਾ ਨਹੀਂ ਕਿੰਨਾ ਰੁਪਈਆ ਖਰਚ ਚੁੱਕੀ ਆ ਤੇ ਉਹਦੀ ਬਹੁਤ ਗਹਿਰਾਈ ਚ ਤਹਿ ਜਾਊਗੀ ਪਰ ਗੱਲ ਇਹ ਆ ਜਾਂਦੀ ਆ ਵੀ ਜਿਹੜੀ ਬਾਬੇ ਦਾ ਪਿਛਲੇ ਦਿਨਾਂ ਚ ਆਪਦੀ ਜਿਹੜੀ ਜਾਇਦਾਦ ਦਾ ਬਟਵਾਰਾ ਕਰਨਾ ਮੂੰਹ ਬੋਲੀ ਧੀ ਨੂੰ ਅੱਧ ਦੇਣਾ ਤੇ ਬਾਕੀ ਪਰਿਵਾਰ ਨੂੰ ਅੱਧ ਦੇਣਾ ਉਹ ਵੀ ਕਿਤੇ ਨਾ ਕਿਤੇ ਪਰਿਵਾਰਕ ਦੇ ਅੰਦਰ ਵੀ ਰੋਸ ਦੀ ਗੱਲਾਂ ਅੰਦਰੋਂ ਅੰਦਰ ਖਾਤੇ ਨਿਕਲ ਰਹੀਆਂ ਵੀ ਪਰਿਵਾਰ ਦੇ ਅੰਦਰ ਵੀ ਰੋਸ ਆ ਰਿਹਾ ਇਸ ਗੱਲ ਦਾ ਵੀ ਸਾਰੇ ਪਰਿਵਾਰ ਨੂੰ ਅੱਧ ਤੇ ਕੱਲੀ ਉਸ ਮੂੰਹ ਬੋਲੀ ਧੀ ਨੂੰ ਜਿਹੜੀ ਨੂੰ ਤੁਸੀਂ ਅਕਸਰ ਫਿਲਮਾਂ ਦੇ ਰੂਪ ਚ ਜਾਂ ਉਹਨਾਂ ਦੇ ਵਿੱਚ ਉਹਦੇ ਨਾਲ ਦੇਖਦੇ ਹੋ ਤਾਂ ਉਹਨੂੰ ਅੱਧ ਦੇਣਾ। ਸੋ ਇਹ ਚੀਜ਼ਾਂ ਕਈ ਘਟਨਾਕ੍ਰਮ ਇੱਕ ਦੂਜੇ ਨਾਲ ਰਲਾ ਕੇ ਜੇ ਦੇਖਦੇ ਆ ਨਾ, ਤੇ ਇਹਦੇ ਚ ਮਨ ਤਾਂ ਬਾਬਾ ਵੀ ਚੁੱਕਿਆ, ਉਹਨੂੰ ਵੀ ਪਤਾ ਤਾਂ ਲੱਗ ਚੁੱਕਿਆ ਵੀ ਕੁਛ ਨਾ ਕੁਛ ਤਾਂ ਹੁਣ ਵਾਪਰੂਗਾ, ਇਹ ਤਾਂ ਹੈ ਨੀ ਵੀ ਉਹ ਕਲੀਨ ਚਿੱਟ ਉਹਨੂੰ ਮਿਲ ਜੂਗੀ। ਹਾਲੇ ਕੀ ਤਿੰਨ ਕੇਸ ਜਿਹੜੇ ਵੱਡੇ ਕੇਸ ਆ, ਇਹ ਕੇਸ ਤਾਂ ਰੇਪ ਦਾ ਸੀ ਨਾ, ਵੱਡੇ ਕੇਸ ਜਿਹੜੀ ਛਤਰਪਤੀ ਨੂੰ ਪੱਤਰਕਾਰ ਨੂੰ ਮਾਰਨ ਦਾ ਕੇਸ, ਮੈਨੇਜਰ ਨੂੰ ਮਾਰਨ ਦਾ ਕੇਸ, ਨਪੁੰਸਕ ਬਣਾਉਣ ਦਾ ਕੇਸ, ਉਹ ਹਜੇ ਪਾਈਪ ਲਾਈਨ ਚ ਆ ਦੋਨੇ ਤਿੰਨੇ। ਹੁਣ ਇੱਕ ਇਹ ਪਹਿਲੂ ਹੋ ਗਿਆ, ਇੱਕ ਪਹਿਲੂ ਇਹ ਹੋ ਗਿਆ ਵੀ ਕੱਖ ਨੀ ਹੁੰਦਾ, ਜਿਹੜੇ ਲੋਕ ਕਹਿੰਦੇ ਆ ਵੀ ਇਹ ਸਭ ਡਰਾਮਾ, ਐਵੇਂ ਧਮਕੀਆਂ ਦੇ ਰਿਹਾ, ਕਿਸੇ ਤੋਂ ਕੁਛ ਨੀ ਹੁੰਦਾ ਤੇ ਕੁਛ ਐਵੇਂ ਜਿੱਕੀ ਸਭ ਕੱਲ ਨੂੰ ਸਾਰਾ ਐਵੇਂ ਜਿੱਕੀ ਕੱਲ ਨੂੰ ਦਿਨ ਚੜੂਆ, ਤੇ ਅਸੀਂ ਅਰਦਾਸ ਦੁਆ ਵੀ ਕਰਦੇ ਹਾਂ ਵੀ ਐਵੇਂ ਹੋਵੇ ਸਾਰਾ ਕੁਛ, ਕਿਸੇ ਕਿਸਮ ਦੀ ਚੰਗਿਆੜੀ ਨਾ ਪਵੇ ਤਾਂ ਚੰਗਾ, ਕਿਉਂਕਿ ਚੰਗਿਆੜੀ ਤੋਂ ਭਾਂਬੜ ਬਣ ਸਕਦੇ ਆ। ਉਹਦੀ ਦਲੀਲ ਇਹ ਆਉਂਦੀ ਆ ਵੀ ਆਸਾ ਰਾਮ ਜਿਹੜਾ ਸੀ ਬਾਪੂ ਆਸਾ ਰਾਮ, ਉਸ ਦੇ ਜਿਹੜੇ ਫਾਲੋਅਰ ਆ ਉਹ ਬਾਬੇ ਨਾਲੋਂ ਕਈ ਗੁਣਾ ਵੱਧ ਮੰਨੇ ਗਏ ਆ, ਕਿਉਂਕਿ ਬਾਬੇ ਦਾ ਜਿਹੜਾ ਪ੍ਰਕੋਪ ਆ ਉਹ ਇਸ ਏਰੀਏ ਚ ਆ ਤੇ ਆਸਾ ਰਾਮ ਦਾ ਪ੍ਰਕੋਪ ਬਹੁਤ ਜਾਰੇ ਵੱਡੇ ਏਰੀਏ ਚ ਸੀ। ਸੋ ਹੋ ਸਕਦਾ ਵੀ ਬਾਬੇ ਦੇ ਜਿਹੜਾ ਆਸਾ ਰਾਮ ਨੂੰ ਜਦੋਂ ਸਜ਼ਾ ਹੋਈ ਆ, ਉਹਦਾ ਮੁੰਡਾ ਫੜਿਆ, ਉਦੋਂ ਕਿਹੜੀ ਤੋਪ ਚੱਲ ਗਈ, ਉਦੋਂ ਉਹਦੇ ਪ੍ਰੇਮੀਆਂ ਨੇ ਉਹਦੇ ਸ਼ਰਧਾਲੂਆਂ ਨੇ ਕਿਹੜੀ ਤੋਪ ਚਲਾ ਲਈ। ਸਰਕਾਰਾਂ ਇੰਜ ਨੀ ਕਿਸੇ ਪਾਪ ਜਾਂ ਭੀੜ ਮੂਹਰੇ ਜਾਂ ਇੱਕ ਬੰਦੇ ਦੀ ਤਾਕਤ ਮੂਹਰੇ ਝੁਕਦੀਆਂ ਹੁੰਦੀਆਂ। ਸੋ ਸਰਕਾਰਾਂ ਨੇ ਆਪਦਾ ਜਿਹੜਾ ਕੰਮ ਆ ਉਸੇ ਸਪੀਡ ਤੇ ਕਰਨਾ, ਉਹਨਾਂ ਨੂੰ ਸਰਕਾਰਾਂ ਨੇ ਸਿਰਫ ਕੀ ਕਰਨਾ ਵੀ ਲੋਕਾਂ ਨੂੰ ਇਸ ਚੀਜ਼ ਤੋਂ ਕਨਵਿੰਸ ਕਰਨਾ ਵੀ ਭਾਈ ਜੇ ਕਿਸੇ ਨੇ ਦੋਸ਼ੀ ਸੀ ਤਾਂ ਉਹਨੂੰ ਸਜ਼ਾ ਮਿਲ ਰਹੀ ਆ, ਹੋਰ ਕੁਛ ਨੀ। ਸੋ ਇਹ ਵੀ ਇੱਕ ਪਹਿਲੂ ਹੈਗਾ, ਪਰ ਜਿਹੜਾ ਪਹਿਲੂ ਇੱਕ ਇਹ ਵੀ ਆ ਵੀ ਸ਼ਾਇਦ ਹੋ ਸਕਦਾ ਵੀ ਸਜ਼ਾ ਹੋਵੇ ਹੀ ਨਾ, ਤਾਂ ਫੇਰ ਦੱਸੋ ਕੀ ਕਰੋਗੇ, ਫੇਰ ਜਮੇ ਹਥਿਆਰ ਹੀ ਕੁੰਡੇ ਹੋਗੇ, ਫੇਰ ਮੈਨੂੰ ਲੱਗਦਾ ਅਦਰ ਵੇ ਅਰਾਊਂਡ ਹੋਊਗਾ, ਫਿਰ ਅਦਰ ਵੇ ਅਰਾਊਂਡ ਹੋਊਗਾ। ਸਭ ਤੋਂ ਪਹਿਲਾਂ ਸਾਡੇ ਸਿੱਖ ਬੋਲਣਗੇ, ਪੰਜਾਬੀ ਬੋਲਣਗੇ ਸਭ ਤੋਂ ਪਹਿਲਾਂ, ਤੇ ਉਹ ਨਾਰੇ ਮੁਜਾਰੇ ਲਾਉਣ ਲੱਗਣਗੇ ਵੀ ਭਾਈ ਤੁਸੀਂ ਇਹ ਅਦਾਲਤ ਨੂੰ ਦੋਸ਼ੀ ਕਹਿ, ਅਦਾਲਤ ਨੂੰ ਇਸ ਚ ਬੁਰਾ ਕਹਿਣਗੇ, ਸਰਕਾਰਾਂ ਨੂੰ ਬੁਰਾ ਕਹਿਣਗੇ ਵੀ ਝੁੱਕ ਗਏ ਜੀ ਇੱਕ ਕਿਸੇ ਕੋਲੇ। ਫਿਰ ਇੱਕੇ ਦਮ ਦੂਜੇ ਐਂਗਲ ਤੇ, ਫਿਰ ਪ੍ਰੇਮੀਆਂ ਨੇ ਤਾਂ ਕੁਛ ਕੀਤਾ ਨਾ ਕੀਤਾ, ਪਰ ਸਾਡੇ ਵਾਲੇ ਜ਼ਰੂਰ ਬਹੁਤ ਕੁਛ ਕਰ ਦੇਣਗੇ। ਫਿਰ ਇਹ ਵੀ ਇੱਕ ਪਹਿਲੂ ਆ ਜਿਹੜਾ ਸਾਨੂੰ ਵਿਚਾਰਨਾ ਪੈਣਾ ਗਾ। ਉਸ ਤੋਂ ਜਿਹੜਾ ਅਗਲਾ ਪਹਿਲੂ ਜੇ ਅਸੀਂ ਵਿਚਾਰੀਏ ਤਾਂ ਉਹ ਹੈਗਾ ਜੀ ਵੀ ਜਿਹੜੀ ਇਹ ਸਜ਼ਾ ਆ ਜੇ ਕੂਟਨੀਤਿਕ ਪੱਧਰ ਦੇਖੀਏ ਜਾਂ ਹੱਲ ਦੇਖੀਏ, ਇਹਦਾ ਹੱਲ ਕੀ ਹੈ ਜਿਹੜਾ ਅਗਲਾ ਪਹਿਲੂ, ਤਾਂ ਹੱਲ ਦੇਖੋ ਬਹੁਤ ਸਾਰੇ ਹੱਲ ਹੈਗੇ ਇਸ ਚੀਜ਼ ਦੇ ਮਸਲੇ ਦੇ, ਪਰ ਇੱਕ ਹੱਲ ਇਹ ਆ, ਹੱਲ ਨਹੀਂ ਮੈਂ ਕਹੂੰਗਾ ਵੀ ਸਭ ਤੋਂ ਵੱਡੀ ਪ੍ਰੀਖਿਆ ਦੀ ਘੜੀ ਇਹ ਆ ਵੀ ਇੱਥੇ ਪਤਾ ਲੱਗੂਗਾ ਸਿਆਸਤਦਾਨ ਦਾ। ਸਿਆਸਤਦਾਨ ਉਹ ਹੁੰਦਾ ਜਿਹੜਾ ਬੰਦੇ ਨੂੰ ਠੱਗੀ ਮਾਰ ਜੇ, ਠੱਗ ਜੇ, ਸਿਆਸਤ ਕਰ ਜੇ। ਸਿਆਸਤਦਾਨ ਕਾਲਾ ਸੱਚ ਹੀ ਹੁੰਦਾ ਸਿਆਸਤ ਦੇ ਮੇਣੇ ਚ, ਪਰ ਉਹ ਹੁੰਦਾ ਵੀ ਜਿਹੜੀ ਮੇਰੇ ਆਪਦੇ ਸ਼ਬਦ ਇਹ ਆ ਵੀ ਸਿਆਸਤ ਮੀਨਸ ਜਦੋਂ ਕੋਈ ਚੀਜ਼ ਵਾਪਰ ਜੇ ਤੇ ਵਾਪਰਨ ਤੋਂ ਬਾਅਦ ਲੋਕਾਂ ਨੂੰ ਸਮਝ ਆਵੇ ਤਾਂ ਮੀਨਸ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰਨ ਤਾਂ ਉਹਨੂੰ ਸਿਆਸਤ ਕਹਿੰਦੇ ਆ ਵੀ ਸਿਆਸਤ ਹੋ ਗਈ ਸਾਡੇ ਨਾਲ। ਤੇ ਸਿਆਸਤ ਕੀਤੀ ਜਾ ਸਕਦੀ ਆ ਹੁਣ ਵੱਡੇ ਪੱਧਰ ਦੀ, ਤਾਂ ਉਹ ਵੱਡੇ ਪੱਧਰ ਦੀ ਸਿਆਸਤ ਹੁਣ ਕੋਈ ਸੁਲਝਿਆ ਸਿਆਸਤਦਾਨ ਕੋਈ ਇਹੋ ਜਿਹਾ ਪੱਤਾ ਚੱਲ ਸਕਦਾ ਵੀ ਜਿਹਦੇ ਨਾਲ ਸੱਪ ਵੀ ਮਾਰ ਲਿਆ ਜਾਵੇ ਤੇ ਸੋਟੀ ਵੀ ਬਚਾ ਲਈ ਜਾਵੇ। ਮੈਨੂੰ ਲੱਗਦਾ ਗਾ ਕੱਲਾ ਇੰਟਰਨੈਟ ਬੰਦ ਕਰ ਦੇਣਾ ਜਾਂ ਜਿਹੜੇ ਇੱਕ ਦੂਜੇ ਨੂੰ ਜਿਹੜੀ ਕਮਿਊਨੀਕੇਸ਼ਨ ਦੇ ਸਾਧਨਾਂ ਨੂੰ ਰੋਕ ਦੇਣਾ ਵੀ ਕਿਸੇ ਕੋਲ ਅਫਵਾਹ ਨਾ ਜਾਵੇ, ਤਾਂ ਉਹਦੇ ਨਾਲ ਚੰਗੀਆਂ ਚੀਜ਼ਾਂ ਵੀ ਰੁਕਣਗੀਆਂ, ਕੱਲੀ ਅਫਵਾਹ ਨਹੀਂ ਰੁਕੂਗੀ, ਉਹਦੇ ਨਾਲ ਜੇ ਕੋਈ ਸਹੀ ਸੁਨੇਹਾ ਜਾਣਾ ਉਹ ਵੀ ਰੁਕੂਗਾ। ਪਰ ਮੇਰੇ ਹਿਸਾਬ ਨਾਲ ਮੰਨਣਾ ਇਹ ਹੈ ਵੀ ਇਹ ਹੋ ਸਕਦਾ ਵੀ ਇਹ ਪੱਤਾ ਸਰਕਾਰ ਚੱਲ ਲੇ ਤੇ ਅਦਾਲਤ ਨੂੰ ਉਹਨਾਂ ਨੇ ਅੰਦਰ ਖਾਤੇ ਸਪੈਸ਼ਲ, ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਅਦਾਲਤ ਦਾ ਜਿਹੜਾ ਫੈਸਲਾ ਸਰਕਾਰ ਚੇਂਜ ਕਰਾ ਸਕਦੀ ਆ, ਪਰ ਅਦਾਲਤ ਨੂੰ ਇੰਨੀ ਰਿਕੁਐਸਟ ਕਰ ਸਕਦੀ ਹੈ ਸਰਕਾਰ ਵੀ ਹਾਲਾਤਾਂ ਦੇ ਮੱਦੇ ਨਜ਼ਰ ਵੀ ਉਹ ਅੱਜ ਕੋਈ ਫੈਸਲਾ ਸੁਣਾਉਣ ਹੀ ਨਾ, ਉਹ ਅੱਜ ਸਿਰਫ ਕਹਿ ਦੇਣ ਵੀ ਇਹਦੇ ਵਿੱਚ ਆਹ ਧਾਰਾ ਲਾ ਕੇ ਆਹ ਚੀਜ਼ਾਂ ਦੇ ਉੱਤੇ ਦੋਸ਼ੀ ਆ, ਪਰ ਕੋਈ ਸਜ਼ਾ ਨਹੀਂ ਸੁਣਾਏਗੀ, ਕੋਈ ਫੈਸਲਾ ਹੀ ਨਾ ਸੁਣਾਏ ਜਾਣ, ਤੇ ਉਹਨੂੰ ਅੱਗੇ ਪਾ ਦੇਣ 15 ਦਿਨ 20 ਦਿਨ ਮਹੀਨਾ ਅੱਗੇ ਪਾ ਦੇਣ। ਉਹਦੇ ਨਾਲ ਕੀ ਹੋਊਗਾ ਵੀ ਜਿਹੜੇ ਲੋਕ ਧਰਨੇ ਨਾਰੇ ਮੁਜਾਰਿਆਂ ਤੇ ਬੈਠੇ ਆ ਪਹੁੰਚੇ ਹੋਏ ਆ, ਇੰਨਾ ਪੇਸ਼ੈਂਸ ਕਿਸੇ ਚ ਨਹੀਂ ਹੈ ਵੀ 2 ਮਹੀਨੇ ਉੱਥੇ ਬੈਠੇ ਰਹਿਣ, ਇੰਨਾ ਪੇਸ਼ੈਂਸ ਕਿਸੇ ਚ ਨਹੀਂ ਹੈਗਾ ਵੀ ਉਹ 2 ਮਹੀਨੇ ਨਾਰੇ ਮੁਜਾਰੇ ਲਾਈ ਜਾਣ ਆਪਦੇ ਕੰਮ ਕਰਨ ਦੇ ਛੱਡ, ਤਾਂ ਇਹਨੂੰ ਇੱਕ ਡਿਲੇ ਕਰ ਦੇਣ। ਜੇ ਡਿਲੇ ਕਰਕੇ ਡਿਲੇ ਵਾਲਾ ਪੱਤਾ ਸਰਕਾਰ ਚੱਲਦੀ ਆ ਤਾਂ ਹੋ ਸਕਦਾ ਵੀ ਕਈ ਵਾਰੀ ਹਥਿਆਰ ਨਾ ਚੱਲੇ, ਭਰੇ ਭਰਾਏ ਹਥਿਆਰ ਰਹਿ ਜਾਣ ਤੇ ਉਹਨਾਂ ਨੂੰ ਚਲਾਉਣ ਨੂੰ ਮੌਕਾ ਹੀ ਨਾ ਮਿਲੇ। ਇਹ ਵੀ ਇੱਕ ਜਿਹੜੀ ਇੱਕ ਹੱਲ ਮੇਰੀ ਨਜ਼ਰੇ ਹੈਗਾ, ਪਰ ਇੱਥੇ ਹੁਣ ਦੇਖਣਾ ਵੀ ਸਿਆਸਤਦਾਨ ਕਿੰਨੇ ਕੁ ਜਿਹੜੇ ਸਿਆਣੇ ਆ। ਹੁਣ ਜਿਹੜੀ ਇੱਕ ਹੋਰ ਪਹਿਲੂ ਆ ਉਹ ਜਿਹਤੋਂ ਸਾਨੂੰ ਸਭ ਤੋਂ ਵੱਧ ਡਰ ਆ, ਉਹ ਆ ਜੀ ਵੀ ਐਵੇਂ ਬਿਨਾਂ ਮਤਲਬ ਦੰਗੇ ਫਸਾਦ ਦੂਜੇ ਲੋਕ ਕਰਨ ਲੱਗ ਜਾਣ। ਮੈਂ ਹੁਣੇ ਸਟੇਟਸ ਵੀ ਪਾ ਕੇ ਹਟਿਆ ਫੇਸਬੁੱਕ ਦਾ, ਜਿਹ ਚ ਲਿਖਿਆ ਵੀ ਦੇਖਿਓ ਕਿਤੇ ਕਿਸੇ ਦਾ ਗਲਮਾ ਆਪਣੇ ਗਲੇ ਨਾ ਪਾ ਲਿਓ। ਸੋ ਕਈ ਵਾਰੀ ਕਿਸੇ ਦੇ ਗਲਮੇ ਹੁੰਦੇ ਆ, ਕਿਸੇ ਦੀਆਂ ਗੱਲਾਂ ਹੁੰਦੀਆਂ ਤੇ ਅਸੀਂ ਉਹੀ ਆਪਦੇ ਗਲ ਪਾ ਲੈਂਦੇ ਹਾਂ। ਤਾਂ ਉਹ ਚੀਜ਼ ਤੋਂ ਮੈਂ ਬਹੁਤ ਜ਼ਿਆਦਾ ਡਰਿਆ ਹੋਇਆ ਵੀ ਪਿੰਡਾਂ ਦੇ ਵਿੱਚ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਟੀਨੇਜ਼ਰ ਬੱਚੇ ਹੁੰਦੇ ਆ ਉਹਨਾਂ ਨੂੰ ਇਹ ਗੱਲਾਂ ਨਹੀਂ ਪਤਾ ਹੁੰਦੀਆਂ ਵੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ, ਇੱਥੇ ਕਿਹੜਾ ਭਲਾ ਕਿਹੜਾ ਚੰਗਾ, ਇਹਦੇ ਨਾਲ ਹਾਲਾਤ ਕੀ ਹੋਣਗੇ। ਹੁਣ ਅੱਗ ਦੀ ਚੰਗਿਆੜੀ ਨਾਲ ਸਿੱਖਾਂ ਵਾਲੀ ਡੱਬੀ ਨਾਲ ਜੇ ਬੱਚਾ ਖੇਡ ਰਿਹਾ ਤਾਂ ਬੱਚੇ ਨੂੰ ਨਹੀਂ ਪਤਾ ਵੀ ਇਹ ਸਿੱਖਾਂ ਵਾਲੀ ਡੱਬੀ ਪੂਰੇ ਦਾ ਪੂਰਾ ਇੱਕ ਸ਼ਹਿਰ ਮੁਲਕ ਘਰ ਜਿੱਥੇ ਵੀ ਅੱਗ ਲਾਉਂਗੇ ਉਹ ਮਚਾ ਸਕਦੀ ਆ। ਤੇ ਇੱਕ ਤੀਲੀ ਆ, ਸਿਰਫ ਇੱਕ ਤੀਲੀ ਜੇ ਟਿਕਾਣੇ ਤੇ ਲੱਗ ਜੇ ਤਾਂ ਉਹ ਪਤਾ ਹੀ ਨਹੀਂ ਕਿੰਨਾ ਕੁ ਨੁਕਸਾਨ ਕਰ ਸਕਦੀ ਆ। ਪਰ ਇਹ ਲੋਕ ਆ ਜਿਹੜੇ ਇਹ ਬੱਚੇ ਆ ਜਾਂ ਟੀਨੇਜ਼ਰ ਆ ਜਾਂ ਕੋਈ ਪੜ੍ਹਾਈ ਲਿਖਾਈ ਤੋਂ ਹੋਣੇ ਆ ਉਹਨਾਂ ਲੋਕਾਂ ਨੂੰ ਨਹੀਂ ਪਤਾ। ਉਹ ਲੋਕ ਕੁਛ ਨਾ ਕੁਛ ਇਹੋ ਜਿਹਾ ਕਰ ਸਕਦੇ ਆ ਜਿਹੜੀ ਜਿਹਦੇ ਨਾਲ ਕਿ ਇਹ ਆਗਣੀ ਆ ਜਾਂ ਅੱਗ ਆ ਪਤਾ ਨਹੀਂ ਕਿੱਥੋਂ ਤੱਕ ਫੈਲ ਜੇ। ਤੇ ਦੂਜੇ ਪਾਸੇ ਮੈਂ ਉਹਨਾਂ ਸਿਆਸੀ ਲੋਕਾਂ ਤੋਂ ਵੀ ਡਰਦਾ ਜਿਹੜੇ ਸਿਆਸੀ ਲੋਕ ਇਸ ਟਾਈਮ ਸਰਕਾਰ ਤੋਂ ਬਾਹਰ ਆ, ਪਾਵਰ ਚ ਨਹੀਂ। ਉਹ ਲੋਕ ਇਸ ਟਾਈਮ ਬਹੁਤ ਖਤਰਨਾਕ ਆ, ਉਹ ਬਹੁਤ ਖਤਰਨਾਕ ਭੂਮਿਕਾ ਅਦਾ ਕਰ ਸਕਦੇ ਆ। ਉਹ ਜੇ ਤਾਂ ਇਨਸਾਨੀਅਤ ਨਾਤੇ ਅਪਰੋਚ ਕਰਨ, ਇਨਸਾਨੀਅਤ ਨਾਤੇ ਹੁਣ ਜੇ ਬਾਦਲ ਸਾਹਿਬ ਇਨਸਾਨੀਅਤ ਨਾਤੇ ਕਹਿਣ ਪਬਲਿਕਲੀ ਆ ਕੇ ਵੀ ਭਾਈ ਮੈਂ ਪੰਜਾਬ ਦੀ ਸਾਰੀ ਜਨਤਾ ਨੂੰ ਬੇਨਤੀ ਕਰਦਾ ਵੀ ਇਹ ਜਾਂ ਕੁਛ ਨਾ ਕਰਿਓ, ਇਸ 'ਚ ਕੋਈ ਦਮ ਨਹੀਂ। ਪਹਿਲਾਂ 10-15 ਸਾਲਾਂ 'ਚ ਅਸੀਂ ਬਹੁਤ ਕੁਛ ਗਵਾ ਚੁੱਕੇ ਹਾਂ, ਹੁਣ ਨਾ ਕੁਛ ਗਵਾਇਓ। ਪਰ ਨਹੀਂ, ਉਹ ਲੋਕ ਤਾਂ ਹੁਣ ਫਾਇਦਾ ਉਠਾਉਣਗੇ ਪੰਜਾਬ ਦੀ ਕਾਂਗਰਸ ਦੀ ਸਰਕਾਰ ਦੀ ਨੂੰ ਛੋਟਾ ਦਿਖਾਉਣ ਲਈ, ਉਹਦੇ ਨੂੰ ਫੇਲੀਅਰ ਦਿਖਾਉਣ ਲਈ ਉਹਦਾ ਉਹ ਕੋਸ਼ਿਸ਼ਾਂ ਕਰਨਗੇ। ਸੋ ਮੈਨੂੰ ਲੱਗਦਾ ਵੀ ਸਭ ਤੋਂ ਖਤਰਨਾਕ ਉਹ ਬੰਦੇ ਆ ਜਿਹੜੇ ਸਿਆਸੀ ਲੋਕ ਆ। ਸੋ ਇਹ ਵੀ ਇੱਕ ਪਹਿਲੂ ਆ। ਸੋ ਇਸ ਤੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਬੂ ਜੀ ਵੀ ਸਾਰਾ ਦਿਨ ਜੇ ਪ੍ਰੋਗਰਾਮ ਕਰੀ ਜਾਗੇ ਆਪਾਂ ਕਰ ਸਕਦੇ ਹਾਂ, ਬਾਕੀ ਸੱਜਣਾ ਮਿੱਤਰਾਂ ਨੂੰ ਵੀ ਨਾਲ ਲਾ ਲਓ ਜੇ ਕਿਸੇ ਦੀ ਕੋਈ ਮੇਲ ਮੈਸੇਜ ਇਸ ਵਿਸ਼ੇ ਦੇ ਉੱਤੇ ਕੋਈ ਖਾਸ ਸਵਾਲ ਕਿਸੇ ਐਂਗਲ ਤੋਂ ਪੁੱਛਣਾ ਚਾਹੁੰਦਾ ਤਾਂ ਆਪਾਂ ਉਸ ਦਾ ਵੀ ਜਵਾਬ ਦੇ ਸਕਦੇ ਹਾਂ।
ਜੋਗਿੰਦਰ ਸਿੰਘ ਸੋਹੀਆ ਜੀ ਫਤਿਹ ਬੁਲਾ ਰਹੇ ਆ ਤੇ ਪੁੱਛ ਰਹੇ ਆ, ਕਹਿੰਦੇ ਕਿ ਬੇਅੰਤ ਸਿੰਘ ਜੋ ਇੰਗਲੈਂਡ ਵਿੱਚ ਹੈ, ਪਹਿਲਾਂ ਸਿਰਸੇ ਵਾਲੇ ਬਾਬੇ ਦਾ ਗਨਮੈਨ ਸੀ, ਉਸ ਦੀਆਂ ਗੱਲਾਂ ਵਿੱਚ ਤੁਹਾਨੂੰ ਕਿੰਨੀ ਕੁ ਸਚਾਈ ਲੱਗਦੀ ਹੈ? ਤੇ ਉਹਨਾਂ ਨੇ ਕਿਸੇ ਵੀਡੀਓ ਦਾ ਜ਼ਿਕਰ ਕੀਤਾ ਵਾ ਜੀ, ਕਹਿੰਦੇ ਕਿ 55 ਮਿੰਟ ਦੀ ਵੀਡੀਓ ਆ
ਜੀ। ਜੀ ਜੀ, ਦੇਖੋ ਮੈਨੂੰ ਕੱਲ ਵੀ ਹਾਂਜੀ ਕਾਲ ਆ ਰਹੀ ਹੈ, ਇੱਕ ਕਾਲ ਲੈ ਲਈਏ ਪਹਿਲਾਂ। ਹੈਲੋ
ਜੀ, ਜ਼ਰੂਰ
ਹਰਵਿੰਦਰ ਸਿੰਘ। ਹੈਲੋ, ਹਾਂਜੀ ਹਰਵਿੰਦਰ, ਮੈਨੂੰ ਲੱਗਦਾ ਮੇਰੀ ਆਵਾਜ਼ ਉਹਨਾਂ ਤੱਕ ਨਹੀਂ ਜਾ ਰਹੀ। ਸਾਡੇ ਨਾਲ ਜੁੜੇ ਹੋਏ ਆ ਹਰਵਿੰਦਰ ਸਿੰਘ ਸਵੈਨ ਹਿੱਲ ਤੋਂ। ਜੇ ਮੇਰੀ ਆਵਾਜ਼ ਆ ਰਹੀ ਹੈ ਹਰਵਿੰਦਰ ਤਾਂ ਪਲੀਜ਼।
ਬਰਾੜ ਸਾਹਿਬ
ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਕੀ ਹਾਲ ਆ ਜੀ?
ਹਾਂਜੀ, ਬਹੁਤ ਸੋਹਣਾ ਹਾਂਜੀ ਪ੍ਰੋਗਰਾਮ, ਬਹੁਤ ਸੋਹਣਾ ਚੱਲ ਰਿਹਾ, ਮਿਊਟ ਤੇ ਲਾ ਕੇ ਸੁਣ ਰਿਹਾ ਸੀਗਾ ਮੈਂ ਪ੍ਰੋਗਰਾਮ।
ਜੀ ਜੀ ਜੀ
ਹਾਂਜੀ ਹਾਂਜੀ, ਬਹੁਤ
ਵਧੀਆ,
ਬਹੁਤ ਵਧੀਆ ਗੱਲਬਾਤ ਆ। ਬਸ ਇਹੀ ਕਿ ਆਪਣੇ ਜਿੰਨੇ ਬੰਦੇ ਹੈਗੇ ਆ ਸਭ ਨੂੰ ਮੈਸੇਜ ਇਹੀ ਜਾਓ ਕਿ ਸ਼ਾਂਤੀ ਬਣਾਈ ਰੱਖਣ, ਦੇਖਣ ਕੀ ਬਣਦਾ ਜੀ।
ਸ਼ਾਂਤੀ ਬਣਾਉਣ ਚ ਫਾਇਦਾ ਜੀ, ਬਿਲਕੁਲ ਬਿਲਕੁਲ।
ਹਾਂਜੀ ਹਾਂਜੀ, ਕਿਉਂਕਿ ਕਿਸੇ ਦੀ ਲੜਾਈ ਕਿਸੇ ਦੇ ਮੁੱਲ ਪੈ ਜਾਣੀ ਆ, ਕਿਉਂਕਿ ਲੋਕਾਂ ਨੇ ਆਪਣੀਆਂ ਜਿਹੜੀਆਂ ਪਰਸਨਲ ਰੰਜਸਾਂ ਕੱਢਣੀਆਂ ਜੀ।
ਬਿਲਕੁਲ ਬਿਲਕੁਲ, ਬਹੁਤ ਕੁਛ ਹੋਊਗਾ ਪਿੰਡਾਂ ਪੱਧਰ ਤੇ ਨਾ, ਬਹੁਤ ਕੁਛ ਹੋਣ ਦੇ ਚਾਂਸਿਸ ਬਣੇ ਹੋਏ ਆ। ਤੇ ਉਹ ਵੀ ਕਾਹਦੇ ਲਈ? ਇੱਕ ਇਹੋ ਜਿਹੇ ਕੇਸ ਲਈ ਜਿਹਦੇ ਲਈ ਸਜ਼ਾ ਜਾਂ ਜਿਹਦੇ ਸੀ ਅਕਸਰ ਜੇ ਕਿਤੇ ਗਲੀ ਮੁਹੱਲੇ ਪਿੰਡ ਚ ਕੋਈ ਕਿਸੇ ਕੋਈ ਬੰਦਾ ਇਹ ਜੀ ਹਰਕਤ ਕਰੇ ਤਾਂ ਉਹਦੇ ਮੂੰਹ ਤੇ ਥੁੱਕਣ ਤੱਕ ਜਾਂਦੇ ਆ। ਤੇ ਹੁਣ ਇੱਕ ਬੰਦੇ ਨੂੰ ਅਸੀਂ ਸ਼ੈਲਟਰ ਦੇਣ ਦੀ ਤਿਆਰ ਕਰ ਰਹੇ ਹਾਂ ਇਸ ਇਹਨਾਂ ਵਿਸ਼ਿਆਂ ਤੇ।
ਹਾਂਜੀ, ਇੱਕ ਗੱਲ ਦੇਖਣ ਵਾਲੀ ਇਹ ਲੋਕਾਂ ਦੇ ਜਿਹੜੇ ਜਿਹਨੂੰ ਕਹਿੰਦੇ ਆਪਾਂ ਪ੍ਰੇਮੀ ਆ, ਕੋਈ ਵੀ ਉਹਨਾਂ ਦੀ ਸੋਚ ਦੇਖੋ ਬਈ, ਜਿਹੜਾ ਬੰਦੇ ਦੇ ਉੱਤੇ ਇੰਨੇ ਘਨੋਨੇ ਦੋਸ਼ ਆ ਉਹਦੇ ਮਗਰ ਲੋਕ ਕਿੰਨੇ ਲੱਗੇ ਹੋਏ ਆ, ਸਟਿਲ ਕਿੰਨੀ ਐਜੂਕੇਸ਼ਨ ਦੀ ਕਮੀ ਆ।
ਜੀ 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 ਜੀ, ਦੇਖੋ ਬਹੁਤ ਜ਼ਿਆਦਾ ਕਮੀ ਹੈ ਐਜੂਕੇਸ਼ਨ ਦੀ। ਬਹੁਤ ਮਿਹਰਬਾਨੀ ਹਰਵਿੰਦਰ, ਬਹੁਤ ਮਿਹਰਬਾਨੀ। ਸੋ ਹਰਵਿੰਦਰ ਸਿੰਘ ਸਵੈਨ ਹਿੱਲ ਤੋਂ ਜੁੜੇ ਹੋਏ ਸੀ ਸਾਡੇ ਨਾਲ ਤੇ ਉਹਨਾਂ ਨੇ ਕਿਹਾ ਜੀ। ਇੱਧਰ ਹੋਰ ਕਾਲ ਆ ਗਈ ਹੈ ਜੀ, ਮੈਨੂੰ ਲੱਗਦਾ ਜਗਵੀਰ ਸਿੰਘ ਸਿਡਨੀ ਹੋਰਾਂ ਦੀ, ਆਪਾਂ ਉਹਨਾਂ ਨੂੰ ਵੀ ਲੈ ਲਈਏ। ਸਤਿ ਸ੍ਰੀ ਅਕਾਲ ਜਗਵੀਰ ਭਾਈ।
ਸਤਿ ਸ੍ਰੀ ਅਕਾਲ ਜੀ, ਵੀਰ ਜੀ ਕੀ ਹਾਲ ਚਾਲ ਹੈ ਜੀ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ।
ਸਾਰੇ ਜਿਹੜੇ ਸਰੋਤੇ ਆ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਅੱਗੇ ਅਰਦਾਸ ਕਰਦੇ ਅੱਜ ਦਾ ਵੀ ਵਧੀਆ ਹੋਏ ਤੇ ਇੰਡੀਆ ਵਾਲਿਆਂ ਦਾ ਵੀ ਸਾਰਿਆਂ ਦਾ ਦਿਨ ਵਧੀਆ ਹੋਏ। ਮੈਂ ਇੱਕ ਬੜੀ ਜ਼ਰੂਰੀ ਜਾਣਕਾਰੀ, ਮੈਨੂੰ ਪਤਾ ਵੈਸੇ ਫਰਾਈਡੇ ਨੂੰ ਤੁਸੀਂ ਕਾਲ ਨਹੀਂ ਲੈਂਦੇ, ਮੈਂ ਬੜੀ ਜ਼ਰੂਰੀ ਜਾਣਕਾਰੀ ਦੇਣੀ ਚਾਹੁੰਦਾ ਸੀਗਾ ਕਿ ਆਹ ਜਿਹੜਾ ਰਾਮ ਰਹੀਮ ਹੈ, ਮੈਂ ਹਰਿਆਣੇ ਤੋਂ ਬਿਲੋਂਗ ਕਰਦਾ, ਯਮੁਨਾ ਨਗਰ ਡਿਸਟ੍ਰਿਕਟ ਤੋਂ, ਠੀਕ ਹੈ। ਤੇ ਅਸੀਂ ਬੜੇ ਨੇੜੇ ਤੇ ਇਹ ਸਾਰੇ ਘਟਨਾਕ੍ਰਮ ਨੂੰ ਦੇਖ ਰਹੇ ਹਾਂ ਤੇ ਮੇਰੀ ਡੈਡੀ ਜੀ ਨਾਲ ਕੱਲ ਵੀ ਅੱਧਾ ਘੰਟਾ ਉਹ ਤੇ ਪਹਿਲਾਂ ਵੀ ਯਾਨੀ ਕਿ ਆਪਣੇ ਪਰਿਵਾਰ ਨਾਲ ਗੱਲ ਚੱਲ ਰਹੀ ਹੈ ਇਸ ਤੇ। ਪਹਿਲਾਂ ਤਾਂ ਮੈਂ ਇੱਕ ਬਹੁਤ ਤਕੜਾ ਖੁਲਾਸਾ ਇਹ ਕਰਦਾ ਕਿ ਮੇਰੀ ਜਿਹੜੀ ਵਾਈਫ ਹੈ ਨਾ ਉਹਨਾਂ ਦੇ ਅੱਗੇ ਫਰੈਂਡ ਟੂ ਫਰੈਂਡ ਚ ਜਿੱਦਾਂ ਵੀ ਹਰਿਆਣੇ ਚੋਂ ਹੀ ਇੱਕ ਕੁੜੀ ਸੀਗੀ, ਜੱਟਾਂ ਦੀ ਕੁੜੀ ਸੀਗੀ, ਉਹਦੇ ਫਾਦਰ ਚੰਗੇ 40-50 ਕਿੱਲੇ ਵਾਲੇ ਫਾਰਮਰ ਹੈ, ਉਹ ਇਹਨਾਂ ਦੇ ਬੜੇ ਤਕੜੇ ਸ਼ਰਧਾਲੂ ਨੇ, ਠੀਕ ਹੈ। ਤੇ ਉਹ ਡੇਰੇ ਚ ਜਾਂਦੀ ਸੀ, ਉਹਦੇ ਨਾਲ ਉੱਥੇ ਜਬਰ ਜਨਾਹ ਹੋਇਆ, ਬਾਬਾ ਜੀ ਨੇ ਕੀਤਾ ਜੋ ਵੀ ਕੀਤਾ, ਬਹੁਤ ਬੁਰਾ ਹੋਇਆ, ਉਹ ਫੈਮਿਲੀ ਦਾ ਬਹੁਤ ਬੁਰਾ ਹਾਲ ਹੋਇਆ ਵੀ ਜਿੱਦਾਂ ਵੀ ਉਹਨਾਂ ਕੋਲ ਕੋਈ ਚਾਰਾ ਨੀ ਕਿਤੇ ਚੱਲਿਆ। ਆਖਿਰਕਾਰ ਉਹ ਜਿਹੜੀ ਕੁੜੀ ਉਹਨੂੰ ਮੇਰੀ ਵਾਈਫ ਵੀ ਜਾਣਦੀ ਹੈ ਬਾਏ ਨੇਮ ਵੀ, ਤੇ ਉਹਨੇ ਫਿਰ ਆਤਮ ਹੱਤਿਆ ਕਰੀ ਜੀ ਐਂਡ ਚ ਆ ਕੇ, ਠੀਕ ਹੈ। ਸਾਡੇ ਉੱਧਰ ਸਾਰੀ ਦੁਨੀਆਂ ਨੂੰ ਇਹ ਗੱਲ ਦਾ ਪਤਾ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ, ਪਰ ਹੁਣ ਕੋਈ ਪ੍ਰੂਫ ਨੀ ਹੁੰਦਾ। ਜਦ ਤੁਹਾਨੂੰ ਪਤਾ ਵੀ ਇਹ ਬੜੀਆਂ ਬੜੀਆਂ ਤਾਕਤਾਂ ਹੁੰਦੀਆਂ ਹੈ ਤੇ ਇਹਨਾਂ ਦੇ ਅੱਗੇ ਵਾਹ ਨੀ ਚੱਲਦੀ, ਤੇ ਉਹ ਤੇ ਬਾਅਦ ਯਾਨੀ ਕਿਸੇ ਦੀ ਵਾਹ ਨੀ ਚੱਲੀ, ਤੇ ਉਹ ਪਰਿਵਾਰ ਦਾ ਹਾਲ ਦੇਖ ਕੇ ਬੜੇ ਲੋਕ ਸੁਧਰੇ ਵੀ, ਪਰ ਬੜੇ ਲੋਕ ਹਾਲੇ ਵੀ ਜਾਂਦੇ ਆ। ਤੇ ਮੈਨੂੰ ਹੁਣ ਇਹ ਗੱਲ ਸਮਝ ਨੀ ਆਉਂਦੀ, ਮੇਰੇ ਡੈਡੀ ਜੀ ਵੀ ਕਹਿੰਦੇ ਚਲੋ ਪਹਿਲੇ ਟਾਈਮ ਚ ਜਿਹੜੇ ਮੁਸਲਮਾਨ ਸੀਗੇ ਉਹ ਆਪਣੇ ਹਿੰਦੂ ਵੀਰਾਂ ਦੀਆਂ ਜਾਂ ਕਿਸੇ ਦੀਆਂ ਵੀ ਚਲੋ ਸਾਡੀਆਂ ਵੀ ਨਾਲੇ ਸੀਗੀਆਂ, ਧੀਆਂ ਭੈਣਾਂ ਨੂੰ ਲੈ ਜਾਂਦੇ ਸੀਗੇ, ਠੀਕ ਹੈ। ਜਾਂ ਕਹਿੰਦਾ ਆਪਣੇ ਲੋਕ ਇਹਨਾਂ ਨਾਲ ਲੜਦੇ ਸੀਗੇ ਬਚਾਉਣ ਨੂੰ, ਪਰ ਕਹਿੰਦੇ ਡੈਡੀ ਕਹਿੰਦੇ ਹੁਣ ਤਾਂ ਲੋਕ ਆਪਣੀਆਂ ਧੀਆਂ, ਠੀਕ ਹੈ। ਤੇ ਦੂਜੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਸੀ ਕਿ ਜਿਹੜੀ ਹਰਿਆਣੇ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੈ, ਇਹ ਬਣਾਈ ਸਰਕਾਰ ਨੇ। ਹੁਣ 5 ਦਿਨ ਤੋਂ ਸਾਡੇ ਪਿੰਡ ਦੇ ਬਾਹਰ ਪੁਲਿਸ ਖੜੀ ਹੈ, 5 ਦਿਨ ਤੋਂ ਬਾਅਦ ਕਰਦੇ ਕੁਛ ਨੀ, ਕੁਰਸੀਆਂ ਡਾਹੀਆਂ ਹੈ, ਠੀਕ ਹੈ। ਤੇ ਡੈਡੀ ਕਹਿੰਦੇ ਵੀ ਜਦ ਇੱਕ ਜਿੱਥੇ ਕੋਈ FIR ਵੀ ਨੀ ਸੀਗੀ, ਕੋਈ ਨੀ ਸੀਗੀ, ਜਦੋਂ ਪਿੰਡਰਾਂ ਵਾਲੇ ਦਾ ਉਹ ਹੋਇਆ ਸੀਗਾ ਉੱਥੇ ਉਹਨਾਂ ਨੇ ਟੈਂਕ ਤੱਕ ਚਾੜਤੇ ਤੇ ਪੱਤਾ ਨੀ ਪੰਜਾਬ ਚੋਂ ਹਿੱਲਣ ਦਿਆ, ਤਾਂ ਇਹ ਤਾਂ ਫੇਰ ਇੱਕ ਬਾਬੇ ਦੀ ਸਿਰਫ ਪੇਸ਼ੀ ਸੀਗੀ, ਇਹ ਸਭ ਕੁਝ ਕਰ ਸਕਦੇ ਸੀਗੇ, ਇਹਨਾਂ ਨੇ ਕੀਤਾ ਨੀ। ਇਹਨੂੰ ਲਾਈਮ ਲਾਈਟ ਚ ਲਿਆ ਤਾ ਇਹ ਮਾਮਲਾ ਬਹੁਤ ਜ਼ਿਆਦਾ, ਤੇ ਮਾਮਲਾ ਬਹੁਤ ਜ਼ਿਆਦਾ ਪੇਚੀਦਾ ਹੋ ਗਿਆ। ਜੇ ਤਾਂ ਤੁਹਾਨੂੰ ਇੱਕ ਗੱਲ ਮੈਂ ਦੱਸ ਦਿੰਦਾ ਹੈ, ਜੇ ਤਾਂ ਹੋ ਗਏ ਉਹ ਉਹਨਾਂ ਦੇ ਪੱਖ ਚ ਫੈਸਲਾ ਆ ਗਿਆ, ਉਹਨਾਂ ਨੇ ਫੇਰ ਵੀ ਨੁਕਸਾਨ ਕਰਨਾ। ਉਹਨਾਂ ਨੇ ਕਿਆ ਕਰਨਾ, ਜਸ਼ਨ ਕਰਕੇ ਨਾ ਨਾਅਰੇਬਾਜ਼ੀ ਕਰਨੀ ਹੈ, ਨਾਅਰੇਬਾਜ਼ੀ ਕਿਹਦੇ ਖਿਲਾਫ ਕਰਨੀ ਹੈ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਠੀਕ ਹੈ। ਤੇ ਡੈਡੀ ਜੀ ਯਾਰ ਉੱਥੇ ਸਾਰਿਆਂ ਨੇ ਛੁੱਟੀਆਂ ਬਣਾ ਲਈਆਂ, ਪਰ ਸਾਰੀ ਇੱਕ ਪੰਚਾਇਤ ਹੋਈ ਹੈ ਉੱਥੇ, ਪੰਚਾਇਤ ਚ ਇਹ ਡਿਸੀਜਨ ਲਿਆ ਗਿਆ ਹੈ ਕਿ ਪੁਲਿਸ ਵਾਲਿਆਂ ਨਾਲ ਗੱਲਬਾਤ ਕਰੀਏ ਵੀ, ਨਾ ਤਾਂ ਇਹ ਸਾਡੇ ਸਾਹਮਣੇ ਰੋਸ਼ ਕਰਨ ਉਰੇ ਸਾਡੇ ਘਰ ਦਾ ਆ ਕੇ ਕੋਈ ਨੁਕਸਾਨ ਕਰਨ, ਤੇ ਨਾ ਹੀ ਜੇ ਇਹਨਾਂ ਦਾ ਬਾਬਾ ਛੁੱਟ ਜਾਂਦਾ ਨਾ ਹੀ ਸਾਡੇ ਆ ਗਿਆ ਉਰੇ ਲੱਡੂ ਵੰਡਣ ਗੁਰਦੁਆਰੇ ਦੇ ਅੱਗੇ, ਠੀਕ ਹੈ। ਗੱਲ ਤਾਂ ਉਹ ਹੋ ਜਾਣੀ ਹੈ ਨਾ ਜਦ ਉਹਨਾਂ ਨੇ ਆ ਕੇ ਨਾ ਜਿਹੜਾ ਇਹ ਜਸ਼ਨ ਜਿਹੜਾ ਉਹ ਹੈ ਉਹ ਕਰਨਾ ਸਾਡੇ ਹੀ ਸਾਹਮਣੇ ਆ ਗਿਆ ਹੈ, ਉਹਨਾਂ ਨੇ ਕਿਤੇ ਰੋਡ ਤੇ ਕਿਤੇ ਨੀ ਕਰਨਾ, ਉਹਨਾਂ ਨੇ ਗੁਰਦੁਆਰਿਆਂ ਦੇ ਅੱਗੇ ਆ ਕੇ ਹੀ ਭੰਗੜੇ ਪਾਉਣੇ ਆ ਤੇ ਗੁਰਦੁਆਰਿਆਂ ਦੇ ਅੱਗੇ ਆ ਕੇ ਨੁਕਸਾਨ ਕਰਨਾ। ਇਹ ਬਹੁਤ ਧਿਆਨ ਵਾਲੀ ਗੱਲ ਹੈ, ਫਿਰ ਇਹ ਤਾਂ ਰਾਈਟਸ ਬਣਨੇ ਦੇ ਪੂਰੇ ਪੂਰੇ ਚਾਂਸ ਹੈ। ਦੇਖੋ ਕੋਈ ਮਹਾਰਾਜ ਦਾ ਹੀ ਭਾਣਾ ਵਰਤ ਜੇ ਤਾਂ ਉਹ ਹੋ ਜੇ, ਨਹੀਂ ਮੈਨੂੰ ਲੱਗਦਾ ਨੀ, ਚਾਂਸ ਬਹੁਤ ਖਰਾਬ ਹੈ।
ਜੀ ਜੀ ਜੀ, ਬਹੁਤ ਮਿਹਰਬਾਨੀ ਜਗਵੀਰ ਭਾਈ, ਬਹੁਤ ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ ਜੀ, ਪ੍ਰੋਗਰਾਮ ਸੁਣ ਰਹੇ ਹੈ, ਬਹੁਤ ਚੰਗੀ ਗੱਲ ਜੀ, ਧੰਨਵਾਦ
ਜੀ ਜੀ ਜੀ। ਸੋ ਬਹੁਤ ਮਿਹਰਬਾਨੀ ਜੀ, ਤੇ ਅੱਜ ਅਸੀਂ ਕਾਲਾਂ ਵਾਲੀਆਂ ਨੀ ਲੈਣੀਆਂ, ਇੱਕ ਕਾਲ ਹੀ ਹੋਰ ਗੁਰਿੰਦਰ ਸਿੰਘ ਬੈਂਸ ਹੋਰੇ ਜੁੜ ਚੁੱਕੇ ਆ, ਅਸੀਂ ਉਹਨਾਂ ਦੀ ਕਾਲ ਲੈਣੀ ਹੈ ਤੇ ਫਿਰ ਅਸੀਂ ਗੱਲਾਂ ਬਾਤਾਂ ਹੋਰ ਬਹੁਤ ਕਰਨੀਆਂ। ਗੁਰਿੰਦਰ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਈ ਦੇ ਸੁਣਨ ਵਾਲੇ ਸਾਰੇ ਵੀਰਾਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
ਭਾਈ। ਆਪਾਂ ਗੱਲ ਕਰਦੇ ਬਾਬੇ ਦੀ ਰਾਮ ਰਹੀਮ ਦੀ, ਤੇ ਕੱਲ ABP ਸਾਂਝਾ ਤੋਂ ਜਿਹੜੀ ਆਪਾਂ ਨਾ ਥੋੜਾ ਜਿਹਾ ਟੈਲੀਕਾਸਟ ਕਰ ਰਹੇ ਸੀ, ਲਾਈਵ ਦੇਖਿਆ ਸੀਗਾ ਉਹ, ਤੇ ਭਾਈ ਜਿਹੜੇ ਬੈਠੇ ਸੀ ਨਾ ਲੋਕ ਉਹ ਸਾਰੇ ਜਿੱਦਾਂ ਨਾ ਬਹੁਤ ਆਪਣੇ ਕੀ ਕਹਿ ਸਕਦੇ ਉਹ ਸ਼੍ਰੇਣੀ ਦੇ ਸੀਗੇ ਜਿਹੜੇ ਕਾਫੀ ਗਰੀਬੀ ਰੇਖਾ ਤੋਂ ਥੱਲੇ ਵਾਲੇ ਬੰਦੇ ਆ। ਕੋਈ ਵੀ ਆਪਾਂ ਨੂੰ ਉਹਦੇ ਵਿੱਚ ਕੋਈ ਏਦਾਂ ਦਾ ਬੰਦਾ ਨੀ ਦਿਸਿਆ ਜਿਹੜਾ ਮਤਲਬ ਤਕੜਾ ਕੋਈ ਹੈ, ਜਿੱਦਾਂ ਬੰਦੇ ਉਹ ਖਰੀਦ ਕੇ ਨੀ ਲਿਆਉਂਦੇ ਹੁੰਦੇ, ਇਸ ਹਿਸਾਬ ਨਾਲ ਲੱਗ ਰਹੇ ਹੈਗੇ ਉਹ ਚੌਂਕਾਂ ਦੇ ਵਿੱਚ ਬੈਠੇ ਆ, ਰੋਟੀਆਂ ਫੜ ਕੇ ਹੱਥਾਂ 'ਚ ਖਾ ਰਹੇ, ਸ਼ਾਇਦ ਤੁਸੀਂ ਵੀ ਦੇਖੀ ਹੋਊਗੀ ਨਾ ਉਹ। ਪਰ ਮੈਨੂੰ ਨੀ ਲੱਗਦਾ ਕੋਈ ਏਦਾਂ ਦਾ ਕੁਛ ਐਡੇ ਬਹਾਦਰ ਹੈਗੇ ਕੁਛ ਕਰਨਗੇ ਉਹ, ਇਹ ਬਸ ਉਹਨਾਂ ਨੇ ਆਪਣੇ ਅਕਾਲੀ ਦਲ ਨੇ ਸਮਰਥਨ ਦਿੱਤਾ।
ਕਈ ਵਾਰੀ ਕੀ ਹੁੰਦਾ ਨਾ, ਗੁਰਿੰਦਰ ਭਾਈ, ਬਹਾਦਰ ਲੋਕ ਨੀ ਕੁਛ ਕਰਦੇ ਹੁੰਦੇ, ਹਮੇਸ਼ਾ ਡਰਪੋਕ ਲੋਕ ਹੀ ਕੁਛ ਕਰ ਦਿੰਦੇ ਹੁੰਦੇ ਆ, ਤੇ ਉਹ ਡਰਪੋਕ ਲੋਕ ਦੋ ਕੰਮ ਕਰ ਸਕਦੇ ਆ, ਇੱਕ ਤਾਂ ਮਾੜਾ ਬੰਦਾ ਕਹਿੰਦੇ ਨੀ ਹੁੰਦੇ ਸੱਟ ਮਾਰ ਜਾਂਦਾ ਹੁੰਦਾ, ਤੇ ਉਹ ਆਪਦੇ ਆਪ ਨੂੰ ਅੱਗਾ ਲਾ ਸਕਦੇ ਆ, ਹੋਰ ਇਹ ਜਾਂ ਕੁਛ ਕਰ ਸਕਦੇ ਆ, ਭਾਵੇਂ ਉਹਦੇ ਬਹੁਤ ਸਾਰੇ ਮਜ਼ਾਕ ਦੇ ਪਾਤਰ ਵੀ ਬਣੇ ਹੋਏ ਆ। ਦੂਜੀ ਤੁਹਾਡੀ ਗੱਲ ਸਹੀ ਹੈ ਵੀ ਇਹ ਜਿਹੜਾ ਉਹ ਵਰਗ ਆ ਜਿਹੜਾ ਲਤਾੜਿਆ ਹੋਇਆ ਵਰਗ ਸੀ, ਤੇ ਆਪਦੀ ਖੁਸ਼ੀ ਲਈ ਉਹਨਾਂ ਨੂੰ ਐਂ ਲੱਗਦਾ ਸੀ ਵੀ ਖਣੀ ਅਸੀਂ ਬਾਬੇ ਕੋਲੇ ਜਾਵਾਂਗੇ ਤੇ ਅਸੀਂ ਅਮੀਰ ਹੋ ਜਾਵਾਂਗੇ ਤੇ ਜਾਂ ਸਾਨੂੰ ਕੋਈ ਬੈਨੀਫਿਟ ਮਿਲਜੂ, ਤਾਂ ਉਹਨਾਂ ਨੂੰ ਉਹ ਜੀ ਚਾਟ ਤੇ ਲਾਇਆ ਗਿਆ ਵੀ ਉੱਥੇ ਸਸਤਾ ਸਮਾਨ ਮਿਲਦਾ ਸੀ, ਡੇਰੇ ਚ ਸਸਤੀਆਂ ਚੀਜ਼ਾਂ ਮਿਲਦੀਆਂ ਸੀ, ਤਾਂ ਉਹ ਫਿਰ ਉਸ ਢੰਗ ਨਾਲ ਜੁੜ ਗਏ ਉੱਥੇ। ਕਿਉਂਕਿ ਜਿਹੜੀ ਦੁਕਾਨਾਦਾਰਾਂ ਦੀ ਲੁੱਟਾਂ ਸੀ ਉਹ ਲੁੱਟਾਂ ਤੋਂ ਬਚਣਾ ਸ਼ੁਰੂ ਹੋ ਗਏ। ਸੋ ਇਸ ਕਰਕੇ ਜਿਹੜਾ ਰੇਹੜੀ ਲਾਉਣ ਵਾਲੇ ਲੈਵਲ ਦੇ ਵਰਗ ਦੇ ਲੋਕ ਸੀ ਉਹ ਜ਼ਿਆਦਾ ਜੁੜੇ ਹੋਏ ਆ ਉੱਥੇ। ਪਰ ਮੇਰਾ ਮੰਨਣਾ ਵੀ ਨਾਲ ਨਾਲ ਉਹਨਾਂ ਕੋਲੇ ਪੜ੍ਹਾਈ ਲਿਖਾਈ ਦੀ ਵੀ ਕਮੀ ਸੀ, ਉਸ ਦਾਇਰੇ 'ਚ ਰਹਿ ਕੇ ਉਨੀ ਐਜੂਕੇਸ਼ਨ ਨਹੀਂ ਹੈ ਉਹਨਾਂ ਕੋਲੇ, ਤਾਂ ਇਸ ਕਰਕੇ ਇਹ ਚੀਜ਼ਾਂ ਹੋ ਰਹੀਆਂ। ਤੇ ਤੁਸੀਂ ਨੋਟ ਕੀਤਾ ਹੋਣਾ ਯੰਗ ਜਨਰੇਸ਼ਨ ਬਹੁਤ ਘੱਟ ਆ,
ਬਹੁਤ ਘੱਟ। ਉਹੀ ਜਿਹੜੀ ਜਿਹੜੀ ਐਜੂਕੇਸ਼ਨ ਦੇ ਬੰਦੇ ਹੈਗੇ ਆ, ਮਤਲਬ ਪੜ੍ਹੇ ਲਿਖੇ ਬੰਦੇ ਉੱਥੇ ਹੈਗੇ ਨਾ, ਉਹ ਉਹ ਚੀਜ਼ ਨੂੰ ਸਮਝ ਜਾਂਦੇ ਵੀ ਇੱਥੇ ਅੰਧ ਵਿਸ਼ਵਾਸ ਹੋ ਰਿਹਾ ਨਾ, ਸਾਰਾ ਕੁਛ ਆ ਗਲਤ ਹੋ ਰਿਹਾ ਨਾ, ਤੇ ਆਪਣੇ ਆਪ ਨੂੰ ਮਤਲਬ ਪ੍ਰਮੋਟ ਕਰਨ ਲਈ ਕਰ ਰਿਹਾ ਬਾਬਾ ਸਾਰਾ ਕੁਛ ਨਾ।
ਜੀ 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 ਸੋ ਬਹੁਤ ਮਿਹਰਬਾਨੀ ਗੁਰਿੰਦਰ ਬਾਈ, ਬਹੁਤ ਮਿਹਰਬਾਨੀ।
ਦੂਜੀ ਗੱਲ ਆਪਾਂ ਕਰਦੇ ਭਾਈ, ਦੂਜੇ ਦੀ ਇੱਕ ਮਿੰਟ ਆਸਾਰਾਮ ਜਿਹੜਾ ਉਹਦਾ ਕਾਂਡ ਹੋਇਆ, ਉਹਦੇ ਸ਼ਰਧਾਲੂ ਬਹੁਤ ਸੀ, ਉਹ ਬਿਲਕੁਲ 100% ਗੱਲ ਆ, ਇਹਦੇ ਨਾਲ ਜ਼ਿਆਦਾ ਸ਼ਰਧਾਲੂ ਸੀ, ਪਰ ਉੱਥੇ ਕੀ ਹੋਇਆ, ਕੁਛ ਵੀ ਨੀ ਹੋਇਆ ਨਾ ਉੱਥੇ
ਜੀ।
ਪਰ ਆਪਣੇ ਨਾਲ ਲੈਣ ਸਿੱਖਾਂ ਨਾਲ ਜੋੜ ਨਾ ਜੋੜ ਇਹਨਾਂ ਗੱਲਾਂ ਨੂੰ ਨਾ, ਤੇ ਆਪਾਂ ਅੱਗੇ ਹੋ ਕੇ ਇਹਨਾਂ ਨੂੰ ਉਹਨਾਂ ਦਾ ਸਾਹਮਣੇ ਹੋਈ ਵੀ ਕਹਿੰਦੇ ਆ ਬੈਲ ਮੈਨੂੰ ਮਾਰ ਵਾਲੀ ਗੱਲ ਨਾ ਹੋਵੇ ਨਾ।
ਜੀ ਜੀ ਦੇਖੋ ਗੁਰਿੰਦਰ ਬਾਈ, ਇਹ ਗੱਲ ਆ, ਇਹ ਕੁਛ ਨੀ ਹੋਇਆ, ਪਹਿਲਾਂ ਵੀ ਆਸਾਰਾਮ ਵਾਲਾ ਕਾਂਡ ਸਾਡੇ ਕੋਲੇ ਕਲੀਅਰ ਆ। ਸੋ ਸਾਨੂੰ ਕੋਸ਼ਿਸ਼ ਇਹੀ ਚਾਹੀਦੀ ਹੈ ਵੀ ਕਿਸੇ ਦੀ ਬਿਮਾਰੀ ਆਪਦੇ ਗੱਲ ਨਾ ਪਾ ਲਈਏ, ਸੋ ਇਹੀ ਬਚਣ ਦੀ ਲੋੜ ਆ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਰੇਡੀਓ ਨਾਲ ਜੁੜੇ ਤੇ ਤੁਹਾਡੀ ਕਾਲ ਆਈ, ਤਾਂ ਬਹੁਤ ਮਿਹਰਬਾਨੀ। ਸੋ ਮੈਨੂੰ ਲੱਗਦਾ ਬਾਬੂ ਜੀ ਆਪਾਂ ਪ੍ਰੋਗਰਾਮ ਜਾਰੀ ਰੱਖੀਏ, ਤੇ ਇਹ ਰੇਡੀਓ ਦੇ ਵਿੱਚ ਅਸੀਂ ਅੱਜ ਹੋਰ ਕਾਲ ਨਹੀਂ ਲੈ ਸਕਾਂਗੇ। ਤੇ ਮੈਨੂੰ ਤੁਸੀਂ ਮੈਸੇਜ ਪੁੱਛਿਆ ਸੀ ਜੋਗਿੰਦਰ ਸੋਹੀ ਹੋਰਾਂ ਦਾ, ਤਾਂ ਜੋਗਿੰਦਰ ਸੋਹੀ ਹੋਰਾਂ ਨੇ ਜਿਹੜਾ ਕਿਹਾ ਸੀਗਾ ਜੀ ਵੀ ਜਿਹੜੀ ਉਹਨਾਂ ਨੇ 55 ਮਿੰਟ ਦੀ ਵੀਡੀਓ ਦੀ ਗੱਲ ਕੀਤੀ ਹੈ ਬੇਅੰਤ ਸਿੰਘ ਦੀ, ਦੇਖੋ ਸੋਹੀ ਸਾਹਿਬ ਇਦੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਉਹ ਇਹ ਗੱਲਾਂ ਸਾਹਮਣੇ ਲਿਆ ਚੁੱਕੇ ਆ ਵੀ ਕੀ ਕੁਛ ਕੀਤਾ ਬਾਬੇ ਦੇ ਅੰਦਰ ਖਾਤੇ, ਕੀ ਗੱਲਾਂ ਚੱਲਦੀਆਂ, ਉਹਨਾਂ ਦੀਆਂ ਗਵਾਹੀਆਂ, ਉਹਨਾਂ ਦੀਆਂ ਉਹ ਜਿਹੜੇ ਅੱਖ ਪ੍ਰਤੱਖ ਦਰਖੀਆਂ ਦੀਆਂ ਵੀ ਗੱਲਾਂ ਆ ਚੁੱਕੀਆਂ। ਪਰ ਤੁਸੀਂ ਦੇਖੋ ਵੀ ਬਾਬੇ ਦਾ ਗਲਵਾ ਜਾਂ ਬਾਬੇ ਦਾ ਪ੍ਰਕੋਪ ਹੀ ਏਡਾ ਜ਼ਿਆਦਾ ਵੱਡਾ ਵੀ ਉਹ ਕੋਈ ਬੰਦਾ ਵੀ ਇਹਨਾਂ ਗੱਲਾਂ ਨੂੰ ਮੰਨਣ ਨੂੰ ਤਿਆਰ ਨਹੀਂ, ਸ਼ਰੇਆਮ ਸਾਰਾ ਕੁਛ ਸਾਹਮਣੇ ਦਿਖਾਈ ਜਾਂਦੇ ਆ, ਸਭ ਕੁਛ ਹੋਇਆ, ਫੇਰ ਵੀ ਲੋਕ ਅਕਲ ਦੇ ਇੰਨੇ ਕੁ ਅੰਨੇ ਹੋਏ ਆ ਵੀ ਉਹ ਮੰਨਣ ਨੂੰ ਤਿਆਰ ਨਹੀਂ ਵੀ ਬਾਬਾ ਗਲਤ ਆ। ਸੋ ਇਸ ਕਰਕੇ ਜਿਹੜੇ ਉਹਨੇ ਖੁਲਾਸੇ ਕੀਤੇ ਆ, ਖੁਲਾਸੇ ਪਹਿਲੀ ਵਾਰ ਨਹੀਂ ਹੋਏ, ਇਹ ਖੁਲਾਸੇ ਇਸ ਤੋਂ ਪਹਿਲਾਂ ਵੀ ਬਹੁਤ ਮਿੱਠਾ ਸਿੰਘ ਵੀ ਬਹੁਤ ਸਾਰੇ ਖੱਟਾ ਸਿੰਘ ਉਹਨਾਂ ਨਾਂ ਸੀਗਾ ਇੱਕ ਜਿਹੜਾ ਬਾਬੇ ਦਾ ਡਰਾਈਵਰ, ਤੇ ਹੋਰ ਬਹੁਤ ਸਾਰੇ ਬੰਦੇ ਇਹ ਜੇ ਖੁਲਾਸੇ ਕਰ ਚੁੱਕੇ ਆ। ਇਹ ਪਰਟੀਕੁਲਰ ਵੀਡੀਓ ਭਾਵੇਂ ਮੈਂ ਨਹੀਂ ਦੇਖੀ, ਪਰ ਕੱਲ ਮੇਰੇ ਕੋਲ ਬਹੁਤ ਸਾਰੇ ਲੋਕਾਂ ਦੇ ਸੁਨੇਹੇ ਇਸ ਵਿਸ਼ੇ ਚ ਆਏ ਸੀ, ਲਿੰਕ ਵੀ ਭੇਜੇ ਸੀ, ਪਰ ਇੰਨਾ ਟਾਈਮ ਨਹੀਂ ਮਿਲਿਆ ਵੀ ਮੈਂ ਦੇਖ ਪਾਉਂਦਾ। ਤੇ ਪਰ ਕੁੱਲ ਮਿਲਾ ਕੇ ਜਿਹੜੀਆਂ ਇਹ ਚੀਜ਼ਾਂ ਨਾ, ਇਹ ਜਿਹੜੇ ਲੋਕ ਆ ਉਦੋਂ ਤਾਂ ਬੋਲੇ ਨੀ, ਉਦੋਂ ਤਾਂ ਭਾਈਵਾਲ ਰਹੇ ਆ ਇਸ ਮਸਤੀ ਦੇ ਵਿੱਚ, ਕਿਉਂਕਿ ਕਹਿੰਦੇ ਨੀ ਬੁਰਕੀ ਇਹਨਾਂ ਨੂੰ, ਮੇਰਾ ਤਾਂ ਸਿੱਧਾ ਜਵਾਬ ਆ ਵੀ ਬੁਰਕੀ ਇਹਨਾਂ ਨੂੰ ਵੀ ਮਿਲਦੀ ਰਹੀ ਆ ਉਸ ਟਾਈਮ ਦੇ ਵਿੱਚ, ਤੇ ਇਸ ਕਰਕੇ ਬੋਲੇ ਨੀ। ਜਦੋਂ ਬੁਰਕੀ ਮਿਲਣੋਂ ਹਟ ਗਈ ਜਾਂ ਕੁਛ ਗੱਲ ਹੋ ਗਿਆ, ਉਦੋਂ ਬਾਅਦ ਉਹ ਬੋਲਣੇ ਸ਼ੁਰੂ ਹੋ ਗਏ। ਉਦੋਂ ਕਿਉਂ ਨੀ ਬੋਲੇ, ਤੁਹਾਡੀ ਜ਼ਮੀਰ ਉਦੋਂ ਕਿਉਂ ਨੀ ਜਾਗੀ ਜਿਦਣ ਪਹਿਲੇ ਦਿਨ ਗਲਤੀ ਹੁੰਦੀ ਦੇਖੀ ਤੁਹਾਡੇ ਸਾਹਮਣੇ, ਤੁਹਾਡੇ ਸਾਹਮਣੇ ਕੁਛ ਗਲਤ ਹੋ ਰਿਹਾ ਸੀ ਤੇ ਤੁਸੀਂ ਬੋਲੇ ਨੀ ਉਸ ਟਾਈਮ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਨਾ ਦੇਖਣਾ ਪੈਣਾ, ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ ਪੈਣਾ ਵੀ ਇਹ ਲੋਕ ਆ ਜਿਹੜੇ ਉਹ ਇਹ ਵੀ ਫਸਲੀ ਬਟੇਰਿਆਂ ਵਰਗੇ ਹੀ ਆ, ਉਦੋਂ ਹੀ ਸਾਹਮਣੇ ਆਉਂਦੇ ਆ। ਪਰ ਚਲੋ ਜੀ, ਕੁੱਲ ਮਿਲਾ ਕੇ ਜਿਹੜੀ ਹੁਣ ਦਾ ਟਾਰਗੇਟ ਆ, ਹੁਣ ਦਾ ਟਾਰਗੇਟ ਇਹੀ ਆ ਵੀ ਜਿਹੜੀ ਸਜ਼ਾ ਹੋਣੀ ਜਾਂ ਨਾ ਹੋਣੀ ਉਹ ਤਾਂ ਦੁਪਹਿਰ ਤੋਂ ਬਾਅਦ ਅੱਜ 2:30 ਫੈਸਲਾ ਜਗਦੀਪ ਸਿੰਘ ਨੇ ਸੁਣਾ ਦੇਣਾ, ਤੇ ਮਾਨਯੋਗ ਜੱਜ ਜਿਹੜੇ ਜਗਦੀਪ ਸਿੰਘ ਪਹਿਲਾਂ ਵੀ ਚਰਚਾ ਚ ਆ ਚੁੱਕਿਆ ਤੇ ਉਹਨਾਂ ਨੇ ਅੱਜ ਫੈਸਲਾ ਸੁਣਾਉਣਾ। ਤੇ ਪਰ ਅਸਲੀ ਸਾਡੀ ਤਾਂ ਚਿੰਤਾ ਇਸ ਚੀਜ਼ ਦੀ ਆ ਵੀ ਘੁੱਗ ਵਸਦਾ ਪੰਜਾਬ, ਜਿਹਨੂੰ ਅਸੀਂ ਹੁਣ ਘੁੱਗ ਵਸਦਾ ਕਹਿ ਸਕਦੇ ਹਾਂ, ਘੁੱਗ ਵਸਦਾ ਹਰਿਆਣਾ, ਘੁੱਗ ਵਸਦੇ ਲੋਕ ਜਿਹੜੇ ਆਪੋ ਆਪਦੇ ਕੰਮਾਂ ਧੰਦਿਆਂ ਚ ਬਿਜ਼ੀ ਆ, ਉਹਨਾਂ ਲੋਕਾਂ ਲਈ ਇਹ ਫਾਲਤੂ ਦੀ ਇੱਕ ਵੱਡੀ ਟੈਨਸ਼ਨ ਬਣੀ ਹੋਈ ਆ, ਤੇ ਇਹ ਅੱਜ ਸ਼ਾਂਤੀ ਨਾਲ ਨਿਕਲ ਜਾਏਗਾ ਚੰਗਾ। ਚਲੋ ਤੁਸੀਂ ਅਗਲੇ ਮੈਸੇਜ ਜ਼ਰੂਰ ਛੇਤੀ ਛੇਤੀ ਲਓ ਜੀ, ਆਪਣੇ ਕੋਲ ਟਾਈਮ ਮੈਨੂੰ ਲੱਗਦਾ 10 ਮਿੰਟ ਹੀ ਆ।
ਸਿਮਰਨਜੀਤ ਸਿੰਮੀ ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਕਹਿ ਰਹੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ, ਤੇ ਉਹਨਾਂ ਨੇ ਪੁੱਛਿਆ ਵਾ ਕਹਿੰਦੇ ਕਿ ਬ੍ਰਾਟ ਸਾਹਿਬ RSS ਵਟਸ RSS ਐਂਡ ਵਟਸ ਦੇਅਰ ਏਜੰਡਾ। ਜੀ ਬ੍ਰਾਟ ਸਾਹਿਬ
ਦੇਖੋ, ਇਹ RSS ਦੇ ਮਾਮਲੇ ਚ ਜੇ ਗੱਲ ਕਰੀਏ ਤਾਂ ਰਾਸ਼ਟਰੀ ਸਵੈਮ ਸੇਵਕ ਸੰਘ ਜਿਹੜਾ ਇਹਦਾ ਪੂਰਾ ਨਾਂ, ਤੇ ਇਹਨਾਂ ਦਾ ਜਿਹੜਾ ਏਜੰਡਾ ਹੈਗਾ ਉਹ ਆਪਦੇ ਹਿੰਦੂਤਵ ਜਾਂ ਧਰਮ ਦੇ ਮਾਮਲੇ ਦੇ ਵਿੱਚ ਕੱਟੜਵਾਦ ਵਾਲਾ ਇਹਨਾਂ ਦਾ ਏਜੰਡਾ, ਪਰ ਇਸ ਦੇ ਉੱਤੇ ਪੂਰਨ ਰੂਪ ਦੇ ਵਿੱਚ ਇੱਕ ਪ੍ਰੋਗਰਾਮ ਕਰਨਾ ਪੈਣਾ, ਤੇ ਇਹਦੀ ਪੂਰੀ ਤਹਿ ਤੱਕ ਤੁਹਾਨੂੰ ਅਸੀਂ ਗੱਲਾਂ ਦੱਸਾਂਗੇ। ਪਰ ਅੱਜ ਦੇ ਪ੍ਰੋਗਰਾਮ ਦੇ ਵਿਸ਼ਾ ਇੱਕ ਤਾਂ ਹੋਰ ਆ, ਤੇ ਇੱਕ ਦੂ ਬਾਅਦ ਇੰਟਰਵਿਊ ਕਰਨ ਕਰਕੇ ਮੈਨੂੰ ਨਹੀਂ ਲੱਗਦਾ ਵੀ ਮੈਂ RSS ਦੇ ਮਾਮਲੇ ਚ ਜ਼ਿਆਦਾ ਅੱਜ ਖੋਲ ਕੇ ਦੱਸ ਸਕਾਂ, ਪਰ ਇਹ ਆਰ ਐਸ ਐਸ ਜੀ ਨਾਗਪੁਰ ਦੇ ਵਿਚ ਇਹਦਾ ਹੈਡਕੁਆਟਰ ਇਸ ਟਾਈਮ ਤੇ ਇਹ ਏਡੀ ਕ ਏਡਾ ਕ ਜਿਹੜਾ ਮੈਨੂੰ ਲੱਗਦਾ ਨੀ ਵੀ ਇੰਨੇ ਕੰਮ ਕਰਦੀ ਹੋ ਜਿੰਨੇ ਨੇ ਇਹਨੂੰ ਇਹਨੂੰ ਸਮਝਿਆ ਜਾਂਦਾ। ਮੈਨੂੰ ਕਿਤੇ ਨਾ ਕਿਤੇ ਕਈ ਵਾਰੀ ਇਹ ਵੀ ਸ਼ੰਕਾ ਲੱਗਦੀ ਆ ਵੀ ਆਰ ਐਸ ਐਸ ਨੂੰ ਅਸੀਂ ਆਪ ਹੀ ਬੜਾ ਵੱਡਾ ਸਮਝੀ ਬੈਠੇ ਤੇ ਏਡੀ ਗੱਲ ਨੀ ਹੈਗੀ ਜਿੰਨੀ ਉਹਦੇ ਮਾਰੇ ਚ ਕਰ ਦਿੱਤੀ ਆ। ਪਰ ਕੁੱਲ ਮਿਲਾ ਕੇ ਉਹਨਾਂ ਦੇ ਕੱਟੜਵਾਦ ਤਾਂ ਧਰਮ ਦੇ ਪ੍ਰਤੀ ਹਿੰਦੂਤਵ ਦੇ ਪ੍ਰਤੀ ਉਹਦੇ ਕਰਕੇ ਉਹ ਅਕਸਰ ਸੁਰਖੀਆਂ ਚ ਰਹਿੰਦੇ ਆ। ਤੇ ਅੱਜ ਕੱਲ ਜਿਹੜੀ ਸਰਕਾਰ ਆ ਕਿਉਂਕਿ ਬੀਜੇਪੀ ਦਾ ਸਿੱਧਾ ਜਿਹੜਾ ਸੰਪਰਕ ਆ ਉਹ ਆਰ ਐਸ ਐਸ ਨਾਲ ਹੋਣ ਕਰਕੇ ਤਾਂ ਇਹ ਕਿਹਾ ਜਾਂਦਾ ਵੀ ਆਰ ਐਸ ਐਸ ਦੇ ਮੁਖਿਆਲਿਆ ਦੇ ਵਿੱਚ ਹੀ ਜਿਹੜੀਆਂ ਜ਼ਿਆਦਾਤਰ ਜਿਹੜੇ ਕਾਨੂੰਨ ਬਣਦੇ ਆ ਸੰਸਦ ਨੂੰ ਛੋਟਾ ਕਿਹਾ ਜਾਂਦਾ ਆਰ ਐਸ ਐਸ ਦੇ ਸਾਹਮਣੇ। ਪਰ ਮੇਰਾ ਮੰਨਣਾ ਇਹ ਨਹੀਂ ਹੈ ਇਹ ਕਿਤੇ ਨਾ ਕਿਤੇ ਸੀ ਓਵਰ ਬਲੇਮਿੰਗ ਇਹ
ਜੀ। ਅੱਗੇ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਕਹਿ ਰਹੇ ਆ ਕਿ ਜਿਸ ਦਿਨ ਦਾ ਬਾਬੇ ਵਾਲਾ ਰੌਲਾ ਪਿਆ ਵਾ ਗੁੱਤਾਂ ਕੱਟਣ ਵਾਲੀ ਚੜੇਲ ਪਤਾ ਨਹੀਂ ਕਹਿੰਦੇ ਕਿੱਧਰ ਚਲੇ ਗਈ ਆ।
ਦੇਖੋ ਬਸ ਇਹੀ ਹੈ ਜੀ ਇੱਕ ਮੁੱਦਾ ਚਾਹੀਦਾ ਹੁੰਦਾ ਬਸ ਉਹ ਮੁੱਦਾ ਚੱਲ ਰਿਹਾ
ਜੀ। ਤੇ ਜਸਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਡੇਰਾ ਸਸਤੇ ਵਾਲੇ ਦੇ ਟੌਪਿਕ ਤੇ ਗੱਲ ਕੀਤੀ ਹੈ ਜੀ। ਉਹ ਕਹਿੰਦੇ ਕਿ ਓਨਲੀ 3 ਈਅਰ ਜੇਲ ਸ਼ਾਇਦ ਉਹਨਾਂ ਨੇ ਸਜ਼ਾ ਵੀ ਸੁਣਾ ਦਿੱਤੀ ਹੈ ਜੀ।
ਨਹੀਂ ਦੇਖੋ ਇਹ ਪ੍ਰੋਵੀਜ਼ਨ ਦੱਸੀ ਹੋਣੀ ਇਹਨਾਂ ਨੇ ਉਹ ਪ੍ਰੋਵੀਜ਼ਨ ਬਹੁਤ ਸਾਰੇ ਥਾਵਾਂ ਦੇ ਉੱਤੇ ਡਿਸਕਸ਼ਨਾਂ ਹੋਈਆਂ। ਸੋ ਇਹਦੇ ਵਿੱਚ ਪ੍ਰੋਵੀਜ਼ਨ ਉਹਨਾਂ ਨੇ ਦੱਸੀ ਹੈ ਵੀ 3 ਸਾਲ ਦੀ ਜੇਲ੍ਹ ਹੋ ਸਕਦੀ ਆ। 3 ਸਾਲ ਦੀ ਜੇਲ੍ਹ ਮੀਨਸ ਉਹਨਾਂ ਨੂੰ ਸਾਲ ਸਵਾ ਸਾਲ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਤੇ ਕੋਈ ਏਡੀ ਚੀਜ਼ ਨਹੀਂ ਹੈ ਇਹ ਕੋਈ ਸਜ਼ਾ ਨਹੀਂ ਹੈ। ਜੇ ਜੇ ਕਰਮ ਜਾਂ ਕੁਕਰਮ ਕੀਤੇ ਆ ਉਹਨਾਂ ਦੇ ਮਾਮਲੇ 'ਚ ਕੁਛ ਵੀ ਸਜ਼ਾ ਨਹੀਂ ਹੈ। ਪਰ ਦੇਖੋ ਇਹ ਸਾਲ ਸਵਾ ਸਾਲ ਦੀ ਜੇਲ੍ਹ ਪਿੱਛੇ ਮੇਰਾ ਚਿੰਤਾ ਹੈ ਵੀ ਪਤਾ ਨਹੀਂ ਕਿਹਦੀ ਮਾਂ ਦਾ ਪੁੱਤ ਅੱਜ ਅਖੀਰੀ ਵਾਰੀ ਚਾਹ ਪਾਣੀ ਰੋਟੀ ਖਾ ਰਿਹਾ ਉਹ ਆਪਦੇ ਮਾਂ ਬਾਪ ਦੇ ਹੱਥੋਂ ਜਾਂ ਉਹਨਾਂ ਦੇ ਪਰਿਵਾਰ ਚ ਜਾਂ ਘਰ ਚ ਕਿਸੇ ਨਾ ਕਿਸੇ ਦੀ ਜਿਹੜੀ ਜਾਨ ਆ ਜਿਹੜੀ ਮੈਨੂੰ ਉਹਦੇ ਬਾਰੇ ਸੋਚ ਕੇ ਮੈਂ ਚਿੰਤਤ ਆ ਵੀ ਉਹਨੂੰ ਪਤਾ ਹੀ ਨਹੀਂ ਹੋਣਾ ਵੀ ਮੈਂ ਮੇਰਾ ਅੱਜ ਅਖੀਰੀ ਦੇਣਾ ਭਾਵੇਂ ਸਾਨੂੰ ਕਿਸੇ ਨੂੰ ਨਹੀਂ ਪਤਾ ਪਰ ਇੱਕ ਬੇਮਤਲਬੀ ਗੱਲ ਲਈ ਇੱਕ ਬੇਮਤਲਬੇ ਕਾਰੇ ਲਈ ਕੋਈ ਬੰਦੇ ਦਾ ਕਿਸੇ ਦਾ ਅੱਜ ਅਣਹੋਣੀ ਹੋਣ ਵਾਪਰਨ ਜਾ ਸਕਦੀ ਆ ਉਹਦੇ ਲਈ ਚਿੰਤਤ ਆ ਅਸੀਂ
ਜੀ। ਜੀ ਅੱਗੇ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਮਿੰਟੂ ਭਾਜੀ ਨੂੰ ਹਰਮਾ ਰੇਡੀਓ ਦੀ ਸਾਰੀ ਟੀਮ ਨੂੰ ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਜੀ ਵਧੀਆ ਚੱਲਦਾ ਤੇ ਕਹਿ ਰਿਹਾ ਕਿ ਹਰਿਆਣੇ ਵਾਲੇ ਭਾਜੀ ਦੀ ਗੱਲਬਾਤ ਵਿੱਚ ਦਾਮਾ ਇਸ ਤਰ੍ਹਾਂ ਵੀ ਹੋ ਸਕਦਾ ਵਾ ਤੇ
ਜੀ ਜੀ
ਜੀ ਅੱਗੇ ਗੁਰਿੰਦਰ ਸਿੰਘ ਤੇ ਸੁਖਦੇਵ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾ ਰਹੇ ਆ ਜੀ। ਗੁਰਿੰਦਰ ਸਿੰਘ ਕਹਿ ਰਹੇ ਆ ਸਤਿ ਸ੍ਰੀ ਅਕਾਲ ਜਨਾਬ ਆਪ ਸਭ ਨੂੰ ਨਾਈ ਸ਼ੋ ਵੀ ਕੈਨ ਟਾਕ ਅਬਾਊਟ ਇੰਡੀਅਨ ਪੋਲੀਟਿਕਸ ਆਲ ਡੇ ਔਰ ਨਾਈਟ ਬਟ ਐਟ ਦਾ ਐਂਡ ਇਟਸ ਆਲ ਅਬਾਊਟ ਦਾ ਅਨਐਜੂਕੇਸ਼ਨਲ ਪੀਪਲ ਗੁਰਿੰਦਰ ਸਿੰਘ ਖਾਲੋਂ USA ਵਰਜੀਨੀਆ
ਜੀ ਜੀ ਬਹੁਤ ਮਿਹਰਬਾਨੀ
ਤੇ ਅੱਗੇ ਜੀ ਸੁਖਦੇਵ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਦੇਅਰ ਆਈ ਵਿਲ ਲਿਸਨ ਟੂ ਯੂਅਰ ਪ੍ਰੋਗਰਾਮ ਲਹਿਰਾਂ ਥਰੂ ਆਊਟ ਪੋਡਕਾਸਟ ਆਈ ਨਵੰਬਰ ਦਿਸੰਬਰ ਆਈ ਵਿਲ ਗੋ ਟੂ ਆਸਟ੍ਰੇਲੀਆ ਫਾਰ 10 ਮੰਥਸ ਮਾਈ ਯੰਗਰ ਸਨ ਲਿਵਡ ਇਨ ਮੈਲਬੋਰਨ ਐਂਡ ਆਲਸੋ ਮਾਈ ਡਾਟਰ ਲਿਵਸ ਇਨ ਐਡੀਲੇਡ ਆਈ ਆਲਸੋ ਕਮ ਟੂ ਮੈਲਬੋਰਨ ਐਂਡ ਐਡੀਲੇਡ ਇਨ 2012, 2015 and 2016 ਆਈ ਸਟਾਰਟਡ ਲਿਸਨ ਟੂ ਹਰਮਾ ਰੇਡੀਓ ਦੇਅਰ ਇਨ ਮਾਈ ਟੂਰ ਕੈਨ ਆਈ ਮੀਟ ਯੂ ਦੇਅਰ ਲਓ ਜੀ ਤੁਹਾਨੂੰ ਮਿਲਣ ਲਈ ਕਿਸੇ ਨੇ ਫਰਮਾਇਸ਼ ਕੀਤੀ ਆ ਸੋ ਜ਼ਰੂਰ ਜੀ ਤੁਸੀਂ ਮਿਲਣਾ ਚਾਹੁੰਦੇ ਆ ਤਾਂ ਮੋਸਟ ਵੈਲਕਮ ਸੋ ਐਡੀਲੇਡ ਦੇ ਵਿੱਚ ਉਹਨਾਂ ਦੀ ਬੇਟੀ ਰਹਿ ਰਹੀ ਹੈ ਤੇ ਮੈਲਬੋਰਨ ਦੇ ਵਿੱਚ ਉਹਨਾਂ ਦਾ ਬੇਟਾ ਰਹਿ ਰਿਹਾ ਵਾ ਸੋ ਮੇਰੇ ਖਿਆਲ ਪ੍ਰਾਕਸਾ ਮੈਸੇਜ ਖਬਰਾਂ ਦੇ ਅਕੋਰਡਿੰਗ ਮੈਸੇਜ ਸਾਡੇ ਕੋਲ ਇੰਨੇ ਹੀ ਪਹੁੰਚੇ ਆ ਸੋ ਮੇਰੇ ਖਿਆਲ ਦੇ ਵਿੱਚ ਇੱਕ ਗੀਤ ਸੁਣ ਲਿਆ ਜਾਵੇ ਜੀ ਗੀਤ ਤੋਂ ਬਾਅਦ ਫਿਰ ਆਪਾਂ ਬਾਕੀ ਦਾ ਪ੍ਰੋਗਰਾਮ ਜਾਰੀ ਰੱਖਾਂਗੇ
ਜੀ ਬਿਲਕੁਲ ਕੁਲਦੀਪ ਕੌਰ ਹੋਣਾ ਦਾ ਮੈਸੇਜ ਵੀ ਜ਼ਰੂਰ ਤੁਸੀਂ ਲਓ ਉਹਨਾਂ ਨੇ ਵੀ ਮੈਸੇਜ ਕੁਲਦੀਪ ਕੌਰ ਹੋਣਾ ਨੇ ਲੰਮਾ ਚੌੜਾ ਮੈਸੇਜ ਵੀ ਲਿਖਿਆ ਤੇ ਨਾਲ ਉਹਨਾਂ ਨੇ ਲਿਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਰਮਨ ਰੇਡੀਓ ਦੇ ਵਿਹੜੇ ਮੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਜੀ ਨੂੰ ਆਪ ਜੀ ਨਾਲ ਸਮਾਂ ਸੁੱਖ ਬਤੀਤ ਹੋਵੇ ਜੀ ਅਰਦਾਸ ਬੇਨਤੀ ਹੈ ਕਿ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਹੈ ਖੁਸ਼ ਰਹੋ ਜੀ ਹਮੇਸ਼ਾ ਬੋ ਵੀ ਅੱਜ ਸੱਚਿਓ ਦਿਲ ਉਦਾਸ ਹੈ ਪੰਜਾਬ ਦੇ ਹਾਲਾਤ ਨੂੰ ਲੈ ਕੇ ਭੈਣ ਤੇ ਉਹਨਾਂ ਨੇ ਨਾਲ ਇੱਕ ਫੋਟੋ ਮੈਸੇਜ ਭੇਜਿਆ ਜੀ ਚ ਬਾਬਾ ਜੀ ਬੈਠੇ ਆ ਤੇ ਕਹਿੰਦੇ ਜੀ ਅੱਜ ਦਿਨ ਹਸ਼ਰ ਦਾ ਕੱਲ ਮੈਂ ਨਹੀਂ ਰਹਿਣਾ ਜੋ ਮਰਿਆ ਚਵਲਾ ਮੁੜ
ਜੋ ਮਾਰੀਆਂ ਚਵਲਾ ਮੁੱਲ ਮੋੜਨਾ ਪੈਣਾ
ਹਾਂਜੀ
ਖਾ ਲੋ ਡਾਂਗਾ ਤੁਹਾਨੂੰ ਫਰਕ ਨੀ ਪੈਣਾ ਜੇ ਮੈਨੂੰ ਲੈ ਗਏ ਚੱਕ ਕੇ ਤਾਂ ਮੇਰਾ ਕੱਖ ਨਹੀਂ ਰਹਿਣਾ ਅੱਜ ਤੋਂ ਮੇਰਾ ਵਟਸਐਪ ਕਮਲਾ ਕਰ ਦਿੱਤਾ ਬਾਬਾ ਜੀ ਜੀ ਨੇ ਇਹ ਹਾਸਾ ਹੀ ਨਹੀਂ ਜੀ, ਬਹੁਤ ਕੁਝ ਬਿਆਨ ਕਰ ਰਿਹਾ ਹੈ। ਬਹੁਤ ਬੁਰੇ ਹਾਲ ਹੋ ਜਾਣ ਦੀ ਸੰਭਾਵਨਾ ਹੈ। ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਦੇ ਲੋਕਾਂ ਤੇ। ਸੋ ਵਾਕਈ ਜੀ ਇਹ ਚਿੰਤਾ ਤਾਂ ਅੱਜ ਸਾਰਿਆਂ ਨੂੰ ਬਣੀ ਹੋਈ ਆ। ਸੋ ਆਉਣ ਵਾਲਾ ਟਾਈਮ ਕਿੱਦਾਂ ਦਾ ਹੋਊਗਾ, ਅਗਲਾ ਮਿੰਟ ਦੇ ਵਿੱਚ ਕੀ ਹੋਣਾ, ਇਸ ਦਾ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ। ਅਸੀਂ ਤਾਂ ਫਿਰ ਦੁਆ ਤੇ ਅਰਦਾਸ ਹੀ ਕਰ ਸਕਦੇ ਹਾਂ ਕਿ ਸਾਰੇ ਜਾਣੇ ਆਪੋ ਆਪਣੇ ਦਿਮਾਗ ਨੂੰ ਕੰਟਰੋਲ ਦੇ ਵਿੱਚ ਰੱਖਣ ਤੇ ਉੱਥੇ ਸ਼ਾਂਤੀ ਦਾ ਜਿਹੜਾ ਮਾਹੌਲ ਆ ਉਹ ਉਸੇ ਤਰ੍ਹਾਂ ਹੀ ਬਣਿਆ ਰਹੇ।
ਦੇਖੋ ਮੈਂ ਨਾ ਇੱਥੇ ਥੋੜੀ ਜਿਹੀ ਬੇਨਤੀ ਹੋਰ ਕਰਨੀ ਚਾਹੂੰਗਾ, ਉਹ ਇਹ ਆ ਵੀ ਜਿਹੜੇ ਅਸੀਂ ਨਾ ਮਜਬੂਰੀ ਬਸ ਬਾਬਾ ਜਾਂ ਬਾਬਾ ਜੀ ਸ਼ਬਦ ਵਰਤ ਰਹੇ ਹਾਂ, ਪਹਿਲੀ ਗੱਲ ਤਾਂ ਬਾਬਾ ਸ਼ਬਦ ਹੀ ਆਪਦੇ ਆਪ ਚ ਬਹੁਤ ਵੱਡਾ ਸਤਿਕਾਰ ਤੇ ਸ਼ਬਦ ਆ। ਬਾਬਾ ਤੁਸੀਂ ਕਹਿੰਦੇ ਨੇ ਨੀ ਵੀ ਮੈਂ ਤਾਂ ਤੈਨੂੰ ਆਪਣਾ ਪਿਓ ਮੰਨ ਲਿਆ, ਇਹ ਕਹਿੰਦੇ ਨਾ, ਤੇ ਬਾਬਾ ਤਾਂ ਪਿਓ ਦਾ ਵੀ ਪਿਓ ਹੋ ਗਿਆ। ਸੋ ਜੇ ਤੁਸੀਂ ਪਿਓ ਦਾ ਵੀ ਪਿਓ ਮੰਨ ਲਿਆ ਅਗਲੇ ਨੂੰ ਤਾਂ ਤੁਸੀਂ ਬਾਬਾ ਕਹਿਣੇ ਹੋ, ਠੀਕ ਹੈ ਨਾ। ਸੋ ਬਾਬਾ ਸ਼ਬਦ ਦੀ ਅਹਿਮੀਅਤ ਬਹੁਤ ਵੱਡੀ ਆ। ਬਾਬਾ ਕਹਿਣਾ ਤੇ ਫਿਰ ਬਾਬੇ ਦੇ ਨਾਲ ਜੀ ਲਾ ਕੇ ਕਹਿਣਾ ਤਾਂ ਉਦੋਂ ਵੀ ਵੱਡੀ ਅਹਿਮੀਅਤ ਆ। ਤੇ ਇਹੋ ਜਿਹੇ ਬੰਦੇ ਨੂੰ ਬਾਬਾ ਜੀ ਦਾ ਰੁਤਬਾ ਜਾਂ ਬਾਬਾ ਜੀ ਕਹਿਣਾ, ਸੰਤ ਕਹਿਣਾ ਤਾਂ ਉਹ ਕਿਤੇ ਨਾ ਕਿਤੇ ਗਵਾਰਾ ਨਹੀਂ ਹੈ, ਪਰ ਸਾਡੀ ਮਜਬੂਰੀ ਆ ਕਿਉਂਕਿ ਦੁਨੀਆਦਾਰੀ ਆ, ਇਹਦੇ ਵਿੱਚ ਗੱਲਾਂ ਬਾਤਾਂ ਦੇ ਵਿੱਚ ਆਮ ਰੁਟੀਨ ਦੇ ਵਿੱਚ ਉਹ ਗੱਲ ਇੱਕ ਜੱਚ ਜਾਂਦੀ ਆ, ਸਾਡੇ ਮੂੰਹ ਚੜ ਜਾਂਦੀ ਆ। ਤਾਂ ਕਈ ਵਾਰੀ ਮੈਂ ਵੀ ਬਾਬਾ ਕਹਿ ਗਿਆ ਹੂੰ, ਬਾਬਾ ਜੀ ਕਹਿ ਗਿਆ ਹੂੰ ਖਬਰਾਂ ਦੇ ਦੌਰਾਨ, ਪਰ ਇਹ ਕੁਝ ਇੱਕ ਲੋਕ ਹੁੰਦੇ ਆ ਉਸ ਲੈਵਲ ਦੀ ਜਿਹੜੀ ਇੱਜ਼ਤ ਦੇ ਜਾਂ ਉਸ ਲੈਵਲ ਦੇ ਸ਼ਬਦਾਂ ਦੇ ਹੱਕਦਾਰ ਨਹੀਂ ਹੁੰਦੇ। ਜੇ ਹੁਣ ਅਸੀਂ ਕਹੀਏ ਵੀ ਇਹ ਰਾਮ ਰਹੀਮ ਸਿੰਘ ਇੱਕ ਫਿਲਮੀ ਸਟਾਰ ਆ, ਫਿਲਮੀ ਕਲਾਕਾਰ ਆ, ਤੇ ਅਸੀਂ ਹੁਣ ਫਿਲਮੀ ਕਲਾਕਾਰ ਅਮਿਤਾਬ ਬੱਚਨ ਨੂੰ ਬਾਬਾ ਜੀ ਤਾਂ ਨਹੀਂ ਕਹਿ ਕੇ ਬੁਲਾਉਂਦੇ ਨਾ, ਉਹਨੂੰ ਅਮਿਤਾਬ ਬੱਚਨ ਹੀ ਕਹਿਣੇ ਆ, ਚਾਹੇ ਕਿਸੇ ਵਰਗ ਦਾ ਕੋਈ ਵੀ ਬੰਦਾ ਹੋਵੇ। ਸੋ ਥੋੜੀ ਜਿਹੀ ਪ੍ਰੋਬਲਮ ਇਹੀ ਆ ਜਾਂਦੀ ਆ ਵੀ ਇਹਨੂੰ ਸੌਦਾ ਸਾਧ ਦਾ ਵੀ ਇੱਕ ਜਿਹੜਾ ਨਾਂ ਦਿੱਤਾ ਗਿਆ ਸੀ ਇੱਕ ਅਖਬਾਰ ਬੰਨੀਓ, ਤੇ ਉਹ ਜ਼ਿਆਦਾਤਰ ਇਹਨੂੰ ਸੌਦਾ ਸਾਧ ਹੀ ਲਿਖਦੇ ਆ। ਤੇ ਇਹ ਪਰ ਸਾਧ ਸ਼ਬਦ ਵੀ, ਸੌਦਾ ਸਾਧ ਕਰਨ ਲਿਖਣਾ ਵੀ ਸਾਧ ਸ਼ਬਦ ਦੀ ਵੀ ਆਪਣੇ ਆਪ ਚ ਇੱਕ ਮਹਿਮਾ। ਜੇ ਸਾਧ ਹੀ ਲਿਆਉਂਦਾ ਇਹਨਾਂ ਨੇ ਆਪਣੇ ਆਪ ਨੂੰ ਤਾਂ ਇਹ ਦਿਨ ਆਉਂਦੇ ਨੀ ਸੀਗੇ, ਇਹ ਇਹਨਾਂ ਨੂੰ ਲੁੰਗੀ ਡਾਂਸ ਕਰਨੇ ਨੀ ਪੈਣੇ ਸੀ ਜੇ ਸਾਧ ਲਿਆਉਂਦਾ ਆਪਦੇ ਆਪ ਨੂੰ। ਸੋ ਸਾਧ ਸ਼ਬਦ ਦੀ ਵੀ ਕਿਤੇ ਨਾ ਕਿਤੇ ਇੱਥੇ ਤੁਹੀਨ ਹੁੰਦੀ ਆ। ਸੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਜੀ ਵੀ ਇਹ ਜਿਹੜਾ ਸਰਸ ਇਹਨੂੰ ਜਿਹੜੀ ਉਹਦੇ ਜਿਹੇ ਸਤਿਕਾਰ ਦਿੱਤਾ ਜਾਵੇ ਜਿਹਦੇ ਹੱਕਦਾਰ ਆ। ਮੈਂ ਭਾਵੇਂ ਇਹਨਾਂ ਦੇ ਪ੍ਰੇਮੀ ਆ ਜਾਂ ਹੋਰ ਨਾਰਾਜ਼ ਹੋਣ, ਮੇਰੇ ਨਾਲ ਪਹਿਲਾਂ ਵੀ ਬਹੁਤ ਵਾਰੀ ਮੈਨੂੰ ਰੇਡੀਓ ਦੇ ਸ਼ੋਅ ਤੋਂ ਬਾਅਦ ਇਹ ਜਿਹੀਆਂ ਗੱਲਾਂ ਸੁਣਨ ਨੂੰ ਮਿਲੀਆਂ, ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਜੇ ਤਾਂ ਤੁਸੀਂ ਬਹਿਸਬਾਜ਼ੀ ਕਰਨੀ ਆ, ਲੜਨਾ ਝਗੜਨਾ, ਤਾਂ ਜੀ ਮੇਰੇ ਕੋਲੇ ਵਕਤ ਨਹੀਂ ਹੈਗਾ। ਕਿਉਂਕਿ ਬਹਿਸਾਂ ਜਾਂ ਲੜਾਈਆਂ ਝਗੜੇ ਉਹਨਾਂ ਕੰਮਾਂ ਤੇ ਹੁੰਦੇ ਆ ਜਿਨ੍ਹਾਂ ਚ ਕੋਈ ਸ਼ੰਕਾ ਹੋਵੇ। ਜਿੱਥੇ ਸ਼ੰਕਾ ਹੀ ਖਤਮ ਹੋ ਗਈ ਉੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ, ਠੀਕ ਆ। ਦੂਜੀ ਇਹ ਆ ਵੀ ਅਸੀਂ ਸਤਿਕਾਰ ਸਦਾ ਹੀ ਕੀਤਾ, ਮੈਂ ਇਸੇ ਜਵਾਨ ਨਾਲ ਉਹ ਗੱਲਾਂ ਨੂੰ ਸਲਾਹਿਆ ਜਿਹੜੀਆਂ ਦੇ ਵਿੱਚ ਇਹ ਜਿਵੇਂ ਸਰਸੇ ਦਾ ਡੇਰਾ ਖੂਨਦਾਨ ਦੇ ਕੈਂਪ ਲਾਉਂਦਾ, ਸਾਫ਼ ਸਫਾਈ ਦੇ ਕੰਮ ਕਰਦਾ, ਹੋਰ ਜਿਹੜੀਆਂ ਸਸਤੀਆਂ ਚੀਜ਼ਾਂ ਮੁਹੱਈਆ ਕਰਾਉਂਦਾ ਆਮ ਲੋਕਾਂ ਨੂੰ। ਸੋ ਇਹ ਚੀਜ਼ਾਂ ਨੂੰ ਅਸੀਂ ਸਲਾਹਿਆ ਵੀ ਇਹ ਉਹਨਾਂ ਦੀ ਟੈਕਨੀਕ ਬਹੁਤ ਸੀ, ਪਰ ਉਹਨਾਂ ਦੇ ਜ਼ਰੀਏ ਜੇ ਤੁਸੀਂ ਕਿਸੇ ਨੂੰ ਬਲੈਕਮੇਲ ਕਰਦੇ ਹੋ ਤਾਂ ਉਹ ਮਾੜੀ ਚੀਜ਼ ਆ ਨਾ। ਤੁਸੀਂ ਜਜ਼ਬਾਤੀ ਤੌਰ ਦੇ ਉੱਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਇਮੋਸ਼ਨਲ ਬਲੈਕਮੇਲਿੰਗ ਕਰਦੇ ਹੋ ਤਾਂ ਉਹ ਮਾੜੀਆਂ ਕਿਤੇ ਨਾ ਕਿਤੇ। ਇੱਕ ਇੰਨੀਆਂ ਸਹੂਲਤਾਂ ਦੇਣ ਵਾਲਾ ਬੰਦਾ ਈਦੀ ਵਰਗਾ ਤਾਂ ਹੋ ਸਕਦਾ, ਈਦੀ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ, ਤੇ ਈਦੀ ਵਾਂਗ ਦਾ ਉਹ ਬੰਦਾ ਹੋ ਸਕਦਾ ਵੀ ਦੁਨੀਆਂ ਚ ਸਭ ਤੋਂ ਵੱਡੀ ਐਂਬੂਲੈਂਸ ਸਰਵਿਸ ਦਾ ਮਾਲਕ ਆ ਉਹ ਬੰਦਾ ਸੀ ਜੇ ਕਹਿ ਸਕਦੇ ਹਾਂ, ਵਿਚਾਰੇ ਦੀ ਹੁਣ ਤਾਂ 6 ਮਹੀਨੇ ਪਹਿਲਾਂ ਡੈਥ ਹੋ ਗਈ, ਤੇ ਉਸ ਬੰਦੇ ਨੂੰ ਅਖੀਰਲੇ ਦਿਨ ਤੱਕ ਉਹ ਮੰਗਦਾ ਰਿਹਾ ਤੇ ਉਹਨੇ ਆਪਦੇ ਇੱਕ ਥਾਂ ਦੇ ਬਿਆਨ ਚ ਕਿਹਾ, ਕਹਿੰਦਾ ਮੈਂ ਮਰਨ ਤੋਂ ਬਾਅਦ ਵੀ ਨਾ ਲੋਕਾਂ ਨੂੰ ਮੰਗਦਾ ਰਹੂੰਗਾ, ਮੈਂ ਮੇਰੀ ਇੱਥੇ ਚੌਂਕ ਚ ਮਜ਼ਾਰ ਬਣਾ ਦਿਓ, ਲੋਕ ਜਾਂਦੇ ਤਰਦੇ ਮੇਰੇ ਤੇ ਰੁਪਈਏ ਸਿੱਟ ਕੇ ਜਾਇਆ ਕਰਨਗੇ ਵੀ ਬਾਬਾ ਈਦੀ ਦੀ ਮਜ਼ਾਰ ਆ, ਤੇ ਉਹ ਰੁਪਈਆਂ ਨਾਲ ਫਿਰ ਜਿਹੜੇ ਕੈਂਸਰ ਦੇ ਤਾਂ ਇੰਨੇ ਇੰਨੇ ਹਾਸਪਿਟਲ ਚੱਲਦੇ ਆ, ਐਡੀ ਵੱਡੀ ਐਂਬੂਲੈਂਸ ਸਰਵਿਸ ਚੱਲਦੀ ਆ, ਤਾਂ ਉਹ ਜਿਉਂਦੀ ਰਹੂਗੀ। ਤੇ ਉਹ ਜਿਹਾ ਬੰਦਾ ਤਾਂ ਹੁੰਦਾ ਜੇ ਈਦੀ ਨੂੰ ਜੰਗ ਲੜਾਈਆਂ ਦੇ ਮੈਦਾਨ ਚ ਜੋ ਜੰਗ ਚੱਲਦੀ ਸੀ ਨਾ, ਤੇ ਜੇ ਈਦੀ ਬਾਬੇ ਦੀ ਬੈਨ ਆ ਜਾਂਦੀ ਸੀ, ਈਦੀ ਬਾਬੇ ਦੀ ਬੈਨ ਦਾ ਸਾਇਰਨ ਵੱਜ ਜਾਂਦਾ ਸੀ, ਤਾਂ ਉਹ ਜੰਗ ਦਾ ਮੈਦਾਨ ਵੀ ਉੱਥੇ ਸ਼ਾਂਤ ਹੋ ਜਾਂਦਾ ਸੀ ਵੀ ਬਾਬੇ ਈਦੀ ਨੂੰ ਚੱਕ ਲੈਣ ਦਿਓ, ਉਦੋਂ ਬਾਅਦ ਅਸੀਂ ਕਰ ਰਹੇ ਹਾਂ ਗੱਲ। ਤੇ ਦੁਨੀਆਂ ਦਾ ਸਭ ਤੋਂ ਵੱਡਾ ਮੰਗਤਾ ਸੀ ਜਿਹੜਾ ਕਿ ਇੱਥੋਂ ਤੱਕ ਪਹੁੰਚਿਆ, ਉਹ ਜੇ ਬੰਦੇ ਨੂੰ ਤਾਂ ਅਸੀਂ ਸਤਿਕਾਰ ਵੀ ਦੇਈਏ। ਹੁਣ ਜਿਹੜਾ ਬੰਦਾ ਅੱਧੇ ਭਲੇ ਦੇ ਕੰਮ ਕਰਕੇ ਤੇ ਉਦੋਂ ਬਾਅਦ ਆਪਦੇ ਫਾਇਦੇ ਉਠਾਈ ਜਾਂਦਾ, ਤਾਂ ਉਹਨੂੰ ਅਸੀਂ ਕਿਹੜੇ ਢੰਗ ਨਾਲ ਸਤਿਕਾਰ ਦੇ ਦਈਏ। ਸੋ ਪ੍ਰੇਮੀਓ ਮਾਫੀ ਚਾਹੁੰਦੇ ਆ ਦੋਨੇ ਹੱਥ ਜੋੜ ਕੇ, ਤੁਸੀਂ ਹੋ ਸਕਦਾ ਕਿਤੇ ਨਾ ਕਿਤੇ ਤੁਸੀਂ ਆਪਦਾ ਤੁਹਾਨੂੰ ਆਪਣਾ ਪੜਤਾਲਣਾ ਚਾਹੀਦਾ ਆਮ ਲੋਕਾਂ ਨਾਲ ਬਹਿਸਬਾਜ਼ੀ ਕਰਨ ਤੋਂ ਪਹਿਲਾਂ। ਸੋ ਮੈਨੂੰ ਲੱਗਦਾ ਬੋਬੀ ਜੀ ਹੁਣ ਆਪਾਂ ਕਿਉਂਕਿ ਟਾਈਮ ਹੋ ਗਿਆ ਤੁਹਾਡਾ ਇੰਟਰਵਿਊ ਦਾ ਵੀ, ਆਪਾਂ ਮਨਮੋਹਨ ਬਾਰਿਸ ਤੇ ਕਮਲ ਵੀ ਹੀਰੋ ਰਾਂ ਦੀ ਅੱਜ ਇੰਟਰਵਿਊ ਵੀ ਕਰਨੀ ਆ, ਸੋ ਇਹ ਅਸੀਂ ਦੁਆ ਅਰਦਾਸ ਨਾਲ ਇਸ ਮਸਲੇ ਨੂੰ ਇੱਥੇ ਛੱਡਦੇ ਆ ਵੀ ਕਿਸੇ ਦਾ ਬਾਲ ਬਿੰਗਾ ਨਾ ਹੋਵੇ, ਕਿਸੇ ਇੱਕ ਵੀ ਅਜਾਈ ਖੂਨ ਦਾ ਇੱਕ ਤੁਬਕਾ ਨਾ ਡੁੱਲੇ, ਕਿਸੇ ਮਾਂ ਦਾ ਪੁੱਤ ਅੱਜ ਘਰੋਂ ਨਾ ਜਾਵੇ, ਕਿਸੇ ਦੀ ਮਾਂ ਨੂੰ ਕਰਲਾਉਣਾ ਨਾ ਪਵੇ। ਸੋ ਅੱਜ ਇਹਨਾਂ ਦੁਆਵਾਂ ਅਰਦਾਸਾਂ ਨਾਲ ਅਸੀਂ ਬੇਨਤੀ ਕਰਦੇ ਆ ਵੀ ਇਹ ਭਾਈ ਆਪਣੇ ਆਪ ਚ ਇਹ ਸੰਜਮ ਬਣਾਈ ਰੱਖਿਓ ਤੇ ਆਪਦੇ ਆਲੇ ਦੁਆਲੇ ਨੂੰ ਸੰਜਮ ਬਣਾਈ ਰੱਖਣ ਦੀ ਜਿਹੜੀ ਕੋਸ਼ਿਸ਼ ਕਰਿਓ
ਜੀ। ਸੋ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਆ ਜੀ, ਗੀਤ ਤੋਂ ਬਾਅਦ ਫਿਰ ਮਿਲਦੇ ਆ ਇੰਟਰਵਿਊ ਦੇ ਨਾਲ।
ਜਿੱਥੇ ਜੰਮਿਆ ਜਿੱਥੇ ਪਲਿਆ ਰਹਿੰਦਾ ਸੀ ਮਿੱਟੀ ਵਿੱਚ ਰਲਿਆ, ਜਿੱਥੇ ਜੰਮਿਆ ਜਿੱਥੇ ਪਲਿਆ ਰਹਿੰਦਾ ਸੀ ਮਿੱਟੀ ਵਿੱਚ ਰਲਿਆ, ਥਾਂ ਬਲਾਉਂਦੀ ਆ ਕਦੇ ਪਿੰਡ ਨੂੰ ਗੇੜਾ ਮਾਰਵੇ, ਕਦੇ ਪਿੰਡ ਨੂੰ ਗੇੜਾ ਮਾਰਵੇ ਤੇਰੀ ਮਾਂ ਬਣਾਉਂਦੀ ਆ, ਕਦੇ ਪਿੰਡ ਨੂੰ ਗੇੜਾ ਮਾਰਵੇ ਤੇਰੀ ਮਾਂ ਬਣਾਉਂਦੀ ਆ। ਬਾਜੋਂ ਰੌਣਕ ਨਾਹੀ ਬੱਜਿਆ ਬਾਜੋਂ ਸੱਖਣੇ ਵੇੜੇ, ਨੀਜਾ ਲਾਲਾ ਤੱਕਦੀ ਰਹਿੰਦੀ ਕਦੋਂ ਤੂੰ ਆ ਕੇ ਤੱਕਣੇ ਵੇੜੇ, ਕਦੇ ਉਡਾਵੇ ਚਿੜੀਆਂ ਕਦੇ ਉਡਾਵੇ ਚਿੜੀਆਂ ਤੇ ਕਦੇ ਕਾਂ ਉਡਾਉਂਦੀ ਆ, ਕਦੇ ਪਿੰਡ ਨੂੰ ਕਦੇ ਪਿੰਡ ਨੂੰ ਗੇੜਾ ਮਾਰੇ ਤੇਰੀ ਮਾਂ ਬਣਾਉਂਦੀ ਆ, ਕਦੇ ਪਿੰਡ ਨੂੰ ਗੇੜਾ ਮਾਰੇ ਤੇਰੀ ਮਾਂ ਬਣਾਉਂਦੀ ਆ। ਕਦੇ ਨਹੀਂ ਛੱਡਦੀ ਪੁੱਤ ਬਾਵਾਂ ਨੂੰ ਛੱਡ ਜਾਂਦੇ ਨੇ, ਜਿਸ ਵੇਲੇ ਮਾਂ ਮੰਗੇ ਆਸਰਾ ਉਸ ਵੇਲੇ ਹੋ ਅੱਡ ਜਾਂਦੇ ਨੇ, ਅੱਡ ਹੋ ਕੇ ਸਭ ਟੁੱਟ ਜਾਂਦੇ ਨੇ, ਅੱਡ ਹੋ ਕੇ ਸਭ ਟੁੱਟ ਜਾਂਦੇ ਨੇ ਤਾਂ ਬਲਾਉਂਦੀ ਆ, ਕਦੇ ਪਿੰਡ ਨੂੰ ਕਦੇ ਪਿੰਡ ਨੂੰ ਗੇੜਾ ਮਾਰੇ ਤੇਰੀ ਮਾਂ ਬਣਾਉਂਦੀ ਆ, ਕਦੇ ਪਿੰਡ ਨੂੰ ਗੇੜਾ ਮਾਰੇ ਤੇਰੀ ਮਾਂ ਬਣਾਉਂਦੀ ਆ। ਪੁੱਤਰ ਜਦ ਤੱਕ ਘਰ ਨਹੀਂ ਵੜਦਾ ਮਾਂ ਦੇ ਨੈਣੀ ਨੀਂਦ ਨਾ ਪੈਂਦੀ, ਪੈਂਦੇ ਸਾਰੀ ਹੀ ਬਿੜਕ ਦਵਿੰਦਰਾ ਮਾਂ ਦੀ ਅੱਖ ਬੂਹੇ ਤੇ ਰਹਿੰਦੀ, ਸੁਪਨੇ ਵਿੱਚ ਵੀ ਉੱਠ ਉੱਠ ਤੇਰਾ ਸੁਪਨੇ ਵਿੱਚ ਵੀ ਉੱਠ ਉੱਠ ਤੇਰਾ ਨਾ ਬਲਾਉਂਦੀ ਆ, ਕਦੇ ਪਿੰਡ ਨੂੰ ਗੇੜਾ ਮਾਰਵੇ ਕਦੇ ਪਿੰਡ ਨੂੰ ਗੇੜਾ ਮਾਰੇ ਤੇਰੀ ਮਾਂ ਬਣਾਉਂਦੀ ਆ, ਕਦੇ ਪਿੰਡ ਨੂੰ ਗੇੜਾ ਮਾਰੇ ਤੇਰੀ ਮਾਂ ਬਣਾਉਂਦੀ ਆ।
ਸੋ ਬੋਬੀ ਜੀ ਮੈਨੂੰ ਲੱਗਦਾ ਗੀਤ ਤੁਸੀਂ ਵੀ ਗੀਤ ਆਨੰਦ ਮਾਣਦੇ ਚੁੱਪੀ ਕਰਕੇ ਗੀਤ ਨੇ ਕਾਫੀ ਅੰਦਰ ਤੱਕ ਆਪਾਂ ਨੂੰ ਹਲੂਣਿਆ ਬਹੁਤ ਪਿਆਰਾ ਗੀਤ ਆਇਆ ਵਾਰਿਸ ਭਾਜੀ ਦਾ
ਜੀ ਜੀ ਸੋ ਬਾਕੀ ਜੀ ਇਹ ਜਿਹੜਾ ਗੀਤ ਆ ਇਹੀ ਗੀਤ ਨੀ ਜੀ ਵਾਰਿਸ ਭਾਜੀ ਜਿੰਨੇ ਵੀ ਗੀਤ ਗਾਉਂਦੇ ਜਿੰਨੇ ਵੀ ਉਹਨਾਂ ਦੀ ਲਿਖਣੀ ਜੇ ਉਹਨਾਂ ਨੇ ਗਾਇਕੀ ਦੇ ਖੇਤਰ ਦੇ ਵਿੱਚ ਜਿੰਨੀਆਂ ਵੀ ਮੱਲਾਂ ਮਾਰੀਆਂ ਉਹ ਗੀਤ ਕਿਤੇ ਨਾ ਕਿਤੇ ਹਮੇਸ਼ਾ ਇਨਸਾਨ ਨੂੰ ਸੋਚਣ ਲਾ ਦਿੰਦੇ ਆ ਫਿਰ ਚਾਹੇ ਉਹ ਗੀਤ ਹੋਵੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ਤੇ ਜਾਂ ਫਿਰ ਸੱਜਣਾ ਦੀ ਫਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ ਇਹਨਾਂ ਸ਼ੀਸ਼ਿਆਂ ਵਿੱਚ ਨੂੰ ਕੋਈ ਹੋਰ ਦੇਖਦਾ ਸੋ ਏਦਾਂ ਦੇ ਗੀਤ ਆ ਜੀ ਜਿਹੜੇ ਫੋਰ ਐਵਰ ਗੀਤ ਆ ਜਿਹੜੇ ਕਿ ਹਰੇਕ ਦਿਲ ਦੀ ਧੜਕਣ ਆ ਚਾਹੇ ਕਿਸੇ ਵੀ ਏਜ ਦੇ ਵਿੱਚ ਹੋਣ ਸੋ ਦਿਲ ਦੀ ਧੜਕਣ ਸਾਰਿਆਂ ਦੀ ਤੇਜ਼ ਹੋਗੀ ਹੋਗੀ ਓਬਵੀਅਸਲੀ ਮੈਨੂੰ ਵੀ ਆ ਕਿਉਂਕਿ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇਹਨਾਂ ਦੇ ਨਾਲ ਕਦੇ ਇਸ ਤਰ੍ਹਾਂ ਫੇਸ ਟੂ ਫੇਸ ਮੈਂ ਗੱਲ ਕਰੂੰਗੀ ਸੋ ਬੜੇ ਹੀ ਵਧੀਆ ਇਨਸਾਨ ਨੇ ਤੇ ਅੱਜ ਮੌਕਾ ਮਿਲ ਰਿਹਾ ਜੀ ਉਹਨਾਂ ਨਾਲ ਗੱਲਬਾਤ ਕਰਨ ਦਾ ਸੋ ਮਨਮੋਹਨ ਵਾਰਿਸ ਜੀ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਬ੍ਰਾਦਰ ਸਾਹਿਬ
ਜੀ ਬਿਲਕੁਲ ਮੈਂ ਦੱਸਦਿਆਂ ਜੀ ਜਿਹੜਾ ਅਕਸਰ ਜਿਹੜਾ ਵਿਰਸੇ ਦੇ ਨਾਂ ਦੇ ਉੱਤੇ ਪ੍ਰੋਗਰਾਮ ਇਹਨਾਂ ਨੇ ਪਿਛਲੇ 10 ਕਾਫੀ ਸਾਲ ਹੋ ਗਏ ਹੁਣ ਤਾਂ ਜੀ ਤੇ ਉਹਨਾਂ ਸ਼ੁਰੂ ਕੀਤੇ ਹੋਏ ਆ ਤੇ ਉਸ ਤੋਂ ਦੁਨੀਆ ਭਰ ਦਾ ਟੂਰ ਜਿਹੜਾ ਕਰਦੇ ਆ ਤੇ ਆਸਟ੍ਰੇਲੀਆ ਦੀ ਵਾਰੀ ਹਰ 2 ਸਾਲਾਂ ਬਾਅਦ ਆਉਂਦੀ ਆ ਤੇ ਹੁਣ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੇ ਉੱਤੇ ਪਹੁੰਚ ਚੁੱਕੇ ਆ ਜੀ ਜਿਹੜੇ ਵਾਰਿਸ ਬ੍ਰਦਰਸ ਤੇ ਸਾਡੀ ਜਿਹੜੀ ਉਹਨਾਂ ਨਾਲ ਜਿਹੜਾ ਸੰਪਰਕ ਹੋ ਗਿਆ ਇਸ ਟਾਈਮ ਉਹ ਕੈਨਬਰਾ ਤੋਂ ਸਾਡੇ ਨਾਲ ਸੰਪਰਕ ਦੇ ਵਿੱਚ ਨੇ ਤੇ ਆਪਾਂ ਉਹਨਾਂ ਤੋਂ ਹੀ ਜਾਣਾਂਗੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਇਸ ਟੂਰ ਦੀਆਂ ਗੱਲਾਂ ਬਾਤਾਂ ਤੇ ਕੀ ਉਹ ਨਵਾਂ ਉਲੀਕ ਰਹੇ ਆ ਤੇ ਕੀ ਇਸ ਟੂਰ ਦੇ ਵਿੱਚ ਲੈ ਕੇ ਆਇਆ ਤੇ ਕਿੱਥੇ ਕਿੱਥੇ ਹੋ ਰਿਹਾ ਮੈਨੂੰ ਪਤਾ ਲੱਗਿਆ ਵੀ ਹਰ ਸਾਲ ਵਿਰਸਾ ਜਿਹੜਾ ਉਹ ਆਪਣੇ ਪੈਰ ਪਸਾਰਦਾ ਜਾ ਰਿਹਾ ਪਰ 3 ਜਾਂ 4 ਸ਼ੋਆਂ ਤੋਂ ਸ਼ੁਰੂ ਹੋ ਕੇ 15 ਸ਼ੋਆਂ ਤੱਕ ਵੀ ਪਹੁੰਚ ਗਿਆ ਸੋ ਆਪਾਂ ਗੱਲਬਾਤ ਲਈ ਸਵਾਗਤ ਕਰਦੇ ਹਾਂ ਮਨਮੋਹਨ ਭਾਜੀ ਦਾ ਸੋ ਮਨਮੋਹਨ ਬਾਈ ਜੀ ਸਵਾਗਤ ਆ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਸ਼ੁਕਰੀਆ ਜੀ ਹਰਮਨ ਰੇਡੀਓ ਨਾਲ ਜਿੰਨੇ ਲਹਿਰਾਂ ਪ੍ਰੋਗਰਾਮ ਚ ਜੁੜੇ ਹੋਏ ਪੰਜਾਬੀ ਵਰਲਡ ਵਾਈਡ ਹਰਮਨ ਰੇਡੀਓ ਦੇ ਸਰੋਤੇ ਅਸੀਂ ਕੈਨੇਡਾ ਚ ਬੈਠੇ ਵੀ ਸੁਣਦੇ ਹਾਂ ਇਹਨੂੰ ਸੋ ਬਹੁਤ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ ਤੁਹਾਡਾ ਬੋਬੀ ਸਿੱਧੂ ਜੀ ਤੁਹਾਡਾ ਤੇ ਪਰਦੇ ਦੇ ਪਿੱਛੇ ਸਾਡੇ ਸੱਜਣ ਜਿਹੜੇ ਇੰਡੀਆ ਤੋਂ ਵੀ ਇਸ ਵੇਲੇ ਸਰਬਜੀਤ ਸਿੰਘ ਲੱਗੇ ਹੋਏ ਆ ਮੈਂ ਸਾਰੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਹਰਮਨ ਰੇਡੀਓ ਨੇ ਹਮੇਸ਼ਾ ਹੀ ਸਾਡੀ ਜਿਹੜੀ ਸੋਚ ਵਾ ਸਾਡੇ ਵਿਚਾਰ ਸਾਡੇ ਗੀਤ ਉਹ ਲੋਕਾਂ ਦੇ ਵਿੱਚ ਪਹੁੰਚਾਉਣ ਤੇ ਸਾਡੀ ਦਿਲੋਂ ਮਦਦ ਕੀਤੀ ਜੋ ਕੁਛ ਅਸੀਂ ਚੰਗਾ ਕੀਤਾ ਮਿੰਟੂ ਬਰਾੜ ਜੀ ਪਰਸਨਲੀ ਤੁਸੀਂ ਬਹੁਤ ਉਹਨੂੰ ਐਪਰੀਸ਼ੀਏਟ ਕਰਕੇ ਸਾਡਾ ਹੌਸਲਾ ਗਾਹੇ ਵਗਾਹੇ ਵਧਾਉਂਦੇ ਰਹਿੰਦੇ ਆ ਮੈਂ ਦਿਲੋਂ ਧੰਨਵਾਦੀ ਤੁਹਾਡਾ ਜੀ ਅੱਜ ਇਹ ਸਾਡਾ ਮੈਸੇਜ ਸਾਡੇ ਸਰੋਤਿਆਂ ਤੱਕ ਪਹੁੰਚਾਉਣ ਲਈ ਸਮਾਂ ਦੇਣ ਲਈ
ਜੀ ਬਹੁਤ ਮਿਹਰਬਾਨੀ ਜੀ ਸੋ ਭਾਜੀ ਪਹਿਲਾਂ ਤਾਂ ਇਹ ਦੱਸਿਓ ਵੀ ਤੁਹਾਡਾ ਆਸਟ੍ਰੇਲੀਆ ਦਾ ਕਿਹਮਾ ਟੂਰ ਆ
ਗਿਣੇ ਨੀ ਮੈਂ ਜਿੱਦਾਂ ਬੰਦਾ ਪੱਗ ਦੇ ਪੇਚ ਨੀ ਗਿਣਦਾ ਹੁੰਦਾ 98 ਚ ਮੈਂ ਪਹਿਲੀ ਵਾਰੀ ਆਇਆ ਸੀਗਾ ਜੀ
ਜੀ
1998 ਚ ਮੇਰਾ ਸਭ ਤੋਂ ਪਹਿਲਾ ਸੀਗਾ ਜੀ ਜਿਹੜਾ ਸੀਗਾ ਤੇ ਉਹ ਤੋਂ ਬਾਅਦ 2004 ਚ ਪੰਜਾਬੀ ਵਿਰਸਾ ਅਸੀਂ ਮੈਂ ਤਾਂ ਕਮਲ ਲੈ ਕੇ ਆਏ ਹਾਂ ਫਿਰ 6 ਚ ਤੇ 6 ਤੋਂ ਬਾਅਦ ਅਸੀਂ 9 ਚ ਆਏ ਹਾਂ ਜੀ ਤੇ 9 ਤੋਂ ਬਾਅਦ ਕਦੇ ਵੀ ਗੈਪ ਨੀ ਪਿਆ ਜੀ ਫਿਰ 9, 11, 13, 15 ਤੇ ਹੁਣ 17 ਤੇ 19 ਵਾਲੀਆਂ ਡੇਟਾਂ ਨਾਲੋ ਨਾਲ ਸੈੱਟ ਹੋਈ ਜਾਂਦੀਆਂ ਪਰਮਾਤਮਾ ਤੰਦਰੁਸਤੀ ਜ਼ਿੰਦਗੀ ਦੇਵੇ ਸੋ ਹੁਣ ਮੇਰਾ ਖਿਆਲ 10ਵਾਂ 11ਵਾਂ ਹੋਏਗਾ ਟੂਰ ਜੀ ਤੇ ਪਰ ਮੈਂ ਇੱਥੇ ਆਸਟ੍ਰੇਲੀਆ ਨੂੰ ਮਿੰਟੂ ਬਰਾੜ ਜੀ ਆਪਣੇ ਅੱਖੀ ਜਿੱਥੇ ਪੰਜਾਬ ਬਣਦਾ ਵੇਖਿਆ ਕਿਉਂਕਿ ਜਿਹੜੇ ਪਹਿਲੇ ਸੱਜਣ ਆਏ ਸੀਗੇ ਉਹ ਤਾਂ ਉਹਨਾਂ ਨੇ ਤਾਂ ਬਹੁਤ ਘਾਲਾਂ ਘਾਲੀਆਂ 1 ਸੈਂਚਰੀ ਵੀ ਹੋ ਚੁੱਕੀ ਕਈ ਪਰਿਵਾਰਾਂ ਨੂੰ ਪਰ ਜਿਹੜੇ ਦੁਬਾਰਾ ਸ਼ੁਰੂ ਹੋਏ ਆ ਉਹ ਜਦੋਂ ਕੁ ਸਟੂਡੈਂਟ ਸ਼ੁਰੂ ਹੀ ਹੋਏ ਆ ਉਦੋਂ ਕੁ ਤੋਂ ਹੀ ਮੈਂ ਇੱਥੇ ਗੇੜਾ ਮਾਰ ਰਿਹਾ ਸੋ ਮੇਰੇ ਸਾਹਮਣੇ ਇਹ ਪੰਜਾਬ ਵਾਧਾ ਫੁੱਲਦਾ ਮੈਂ ਅੱਖੀ ਵੇਖਿਆ ਤੇ ਇਸ ਵੇਲੇ ਲਹਿਰਾਂ ਵਹਿਰਾਂ ਲੱਗੀਆਂ ਹੋਈਆਂ ਜੀ ਹਰੇਕ ਸ਼ਹਿਰ ਦੇ ਵਿੱਚ
ਜੀ ਜੀ ਬਿਲਕੁਲ ਤੁਹਾਡੇ ਜਿਹੜੇ ਹੁਣ ਛੋਟੇ ਥਾਵਾਂ ਦੇ ਵਿੱਚ ਵੀ ਵਿਰਸਾ ਪਹੁੰਚਣਾ ਇਹ ਵੀ ਇਹਦਾ ਇੱਕ ਸਬੂਤ ਹੀ ਆ ਸੋ ਇਸ ਵਾਰ ਦਾ ਜਿਹੜਾ ਟੂਰ ਆ ਤੁਸੀਂ ਨਿਊਜ਼ੀਲੈਂਡ ਤੋਂ ਸ਼ੁਰੂ ਕੀਤਾ ਥੋੜਾ ਜਿਹਾ ਟੂਰ ਦਾ ਐਤਕੀ ਦੀ ਪਹਿਲਾਂ ਆਪਾਂ ਸਾਡੇ ਸਰੋਤਿਆਂ ਨੂੰ ਰੂਪ ਰੇਖਾ ਦੱਸ ਦਈਏ ਵੀ ਇਹ ਨਿਊਜ਼ੀਲੈਂਡ ਕਿੰਨੇ ਐਤਕੀ 2 ਸ਼ੋ ਸੀ ਤੁਹਾਡੇ ਨਿਊਜ਼ੀਲੈਂਡ ਜੀ
ਤੇ ਬਰਾੜ ਸਾਹਿਬ 3 ਸ਼ੋ ਸੀਗੇ ਜੀ ਨਿਊਜ਼ੀਲੈਂਡ ਸਾਡੇ ਤੇ ਮੈਂ ਖੁਸ਼ੀ ਸਾਂਝੀ ਕਰਾਂ ਤੇ ਅੱਜ ਤੱਕ ਨਾ ਅਸੀਂ ਜਿੰਨੇ ਵੀ ਟੂਰ ਕੀਤੇ ਅਸੀਂ ਆਕਲੈਂਡ ਹੀ ਸ਼ੋ ਕਰਦੇ ਰਹੇ ਹਾਂ ਉਹ ਤੋਂ ਬਾਅਦ ਨਿਊਜ਼ੀਲੈਂਡ ਸ਼ੋ ਨਹੀਂ ਕੀਤਾ ਸੀ ਪਰ ਇਸ ਵਾਰੀ ਤਰੰਗਾ ਤੇ ਕ੍ਰਾਈਸਟ ਚਰਚ 2 ਸ਼ਹਿਰ ਸਾਡੇ ਜੁੜੇ ਹੋਰ ਤੇ ਇੰਨਾ ਪਿਆਰ ਉਹਨਾਂ ਸ਼ਹਿਰਾਂ ਚ ਮਿਲਿਆ ਕ੍ਰਾਈਸਟ ਚਰਚ ਦਾ ਸਾਡਾ ਪਹਿਲਾਂ ਹੀ ਸੋਲਡ ਆਊਟ ਹੋ ਗਿਆ ਸੀ ਤੇ ਤਰੰਗਾ ਵੀ ਇੱਕ ਦਿਨ ਪਹਿਲਾਂ ਸੋਲਡ ਆਊਟ ਹੋ ਗਿਆ ਆਕਲੈਂਡ ਤਾਂ ਸਦਾ ਹੀ ਭਰਦਾ ਸਾਡਾ ਵੋਡਾਫੋਨ ਇਵੈਂਟ ਸੈਂਟਰ ਕਦੇ ਵੀ ਕੋਈ ਸੀਟ ਖਾਲੀ ਰਹੀ ਜਿੰਨੀ ਵਾਰੀ ਵੀ ਅਸੀਂ ਰਹੇ ਹਾਂ ਤੇ 2015 ਚ ਤਾਂ ਅਸੀਂ ਰਿਕਾਰਡ ਕਰਕੇ ਵੀ ਉਹ ਜਿਹੜਾ ਪਿਸਟਲ ਤਾਂ ਮਿਲਣ ਬਾਜ਼ਾਰੋਂ ਜਗਰੇ ਨਾਲ ਮਿਲਦੇ ਬਈ ਉਹ ਆਕਲੈਂਡ ਦੀ ਰਿਕਾਰਡਿੰਗ ਸੀਗੀ ਨਿਊਜ਼ੀਲੈਂਡ ਤੋਂ ਜਿਹੜੀ ਸ਼ੁਰੂਆਤ ਹੋਈ ਆ ਉਹਨੇ ਜਿੱਦਾਂ ਜੇ ਬੇਸ਼ੱਕ ਜਿੰਨਾ ਮਰਜ਼ੀ ਬੰਦਾ ਪੁਰਾਣਾ ਹੋ ਜਾਵੇ ਜਿੰਨਾ ਮਰਜ਼ੀ ਸਾਲ, ਪਰ ਹਰੇਕ ਜਿਹੜੀ ਨਵੀਂ ਪ੍ਰਾਪਤੀ ਜੁੜਦੀ ਆ ਉਹ ਸਾਨੂੰ ਖੁਸ਼ੀ ਤਾਂ ਦਿੰਦੀ ਆ ਹਨਾ। ਸੋ ਜਿਹੜਾ ਨਿਊਜ਼ੀਲੈਂਡ ਦਾ ਪਹਿਲਾ ਵੀਕਐਂਡ ਸੀਗਾ ਸਾਡਾ ਆਸਟ੍ਰੇਲੀਆ ਆਉਣ ਤੋਂ ਪਹਿਲਾਂ, ਜਿਹੜੀ ਉੱਥੇ ਸਾਨੂੰ ਸਰੋਤਿਆਂ ਵੱਲੋਂ ਹੁੰਗਾਰਾ ਮਿਲਿਆ ਜਾਂ ਜੋ ਕੁਛ ਅਸੀਂ ਨਵੀਆਂ ਰਚਨਾਵਾਂ ਤਿਆਰ ਕੀਤੀਆਂ ਉਹਨਾਂ ਨੂੰ ਜੋ ਹੁੰਗਾਰਾ ਮਿਲਿਆ ਉਹਦੇ ਨਾਲ ਸਾਡੇ ਹੌਸਲੇ ਹੋਰ ਵਧੇ ਆ ਤੇ ਅਸੀਂ ਹੋਰ ਵੀ ਉਹਨੂੰ ਨਿਖਾਰ ਕੇ ਹੋਰ ਵੀ ਸਵਾਰ ਕੇ ਆਸਟ੍ਰੇਲੀਆ ਦੇ ਸਰੋਤਿਆਂ ਦੇ ਅੱਗੇ ਪੇਸ਼ ਕਰ ਰਹੇ ਹਾਂ।
ਜੀ ਜੀ, ਤੇ ਆਸਟ੍ਰੇਲੀਆ ਦੇ ਵਿੱਚ ਹੁਣ ਤੁਹਾਡਾ ਪਹਿਲਾ ਸ਼ੋ ਇਹ ਕੈਨਬਰਾ ਜੀ
ਅੱਜ ਸਾਡੀ ਸਟਾਰਟਿੰਗ ਆ ਜੀ। ਤੁਹਾਡਾ ਬੜਾ ਮੌਕੇ ਸਿਰ ਤੁਸੀਂ ਸਾਨੂੰ ਹਰਮਨ ਰੇਡੀਓ ਨੇ ਟਾਈਮ ਦਿੱਤਾ ਤੇ ਇੱਕ ਤਰ੍ਹਾਂ ਦਾ ਜਿੰਨੇ ਸਰੋਤੇ ਲੱਖਾਂ ਜੁੜੇ ਹੋਏ ਆ ਉਹਨਾਂ ਦਾ ਆਸ਼ੀਰਵਾਦ, ਉਹਨਾਂ ਦੀ ਸ਼ਾਬਾਸ਼ ਹੈ ਸਾਨੂੰ। ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਆਸਟ੍ਰੇਲੀਆ ਦਾ ਟੂਰ, ਤੇ ਬਰਾੜ ਸਾਹਿਬ ਐਤਕੀ ਅਸੀਂ 8 ਸ਼ੋ ਆਸਟ੍ਰੇਲੀਆ ਚ ਹੀ ਕਰ ਰਹੇ ਹਾਂ ਜੀ, ਤੇ ਜਿਹੜੇ ਸਾਡੇ ਪੱਕੇ ਸਟੇਸ਼ਨ ਹੈਗੇ ਆ ਉਹਨਾਂ ਤੋਂ ਬਿਨਾਂ ਅਸੀਂ ਸ਼ੈਪਰਟਨ ਤੇ ਹੋਵਰਟ ਵਰਗੇ ਛੋਟੇ ਸ਼ਹਿਰਾਂ ਵਿੱਚ ਵੀ ਪੰਜਾਬੀ ਨੇ ਜਿਹੜਾ ਰੌਣਕਾਂ ਲਾਈਆਂ ਉੱਥੇ ਵੀ ਜਾ ਰਹੇ ਹਾਂ ਜੀ ਅਸੀਂ।
ਵਾਹ ਕਿਆ ਬਾਤ ਹੈ ਜੀ, ਸੁਣ ਲਓ ਜੀ ਤਸਮਾਨੀਆਂ ਵਾਲਿਓ, ਤੁਹਾਡੇ ਹਿੱਸੇ ਪਹਿਲੀ ਵਾਰ ਵਿਰਸਾ ਆ ਰਿਹਾ ਤੇ ਤਸਮਾਨੀਆਂ ਤੋਂ ਸਾਡੇ ਬਹੁਤ ਸਾਰੇ ਲਿਸਨਰ ਸਾਨੂੰ ਸੁਣਦੇ ਆ ਤੇ ਤਸਮਾਨੀਆਂ ਦੇ ਵਿੱਚ ਇੰਟਰਟੇਨਮੈਂਟ ਦਾ ਇੱਕੋ ਹੀ ਸਾਧਨ ਆ ਜੀ। ਸੋ ਤਸਮਾਨੀਆਂ ਵਾਲਿਓ ਤੁਹਾਨੂੰ ਵੀ ਵਿਰਸਾ ਜਿਹੜਾ ਸ਼ੋਅ ਐਤਕੀ ਹੋਣ ਜਾ ਰਿਹਾ ਤੁਸੀਂ ਵੀ ਕਮਰ ਕਸੇ ਕੱਸ ਲਓ, ਤੇ ਸ਼ੈਪਟਨ ਦੇ ਵਿੱਚ ਇਸ ਟਾਈਮ ਜਿਹੜੀ ਸਟੋਨ ਫਰੂਟ ਦੀ ਪ੍ਰੂਨਿੰਗ ਬੜੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਆ ਤੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਵੀ ਭਾਈ ਤਿਆਰ ਹੋ ਜਾਓ ਹੁਣ ਕੰਮ ਧੰਦੇ ਨਿਬੇੜ ਕੇ, ਜਿਵੇਂ ਮੇਲੇ ਜਾਣ ਦੀ ਤਿਆਰੀ ਨਹੀਂ ਹੁੰਦੀ ਤੇ ਉਵੇਂ ਵਿਰਸੇ ਜਾਣ ਦੀ ਤਿਆਰੀ ਖਿੱਚ ਲਓ। ਬਹੁਤ ਰੇਅਰ ਚਾਂਸ ਹੁੰਦਾ ਜੀ ਛੋਟੇ ਥਾਵਾਂ ਦੇ ਵਿੱਚ।
ਹਾਂਜੀ ਬਰਾੜ ਸਾਹਿਬ, ਦੇਖੋ ਖੁਸ਼ੀ ਕਿੰਨੀ ਆ ਉਹਨਾਂ ਨੂੰ ਹੁਣ ਤਿਆਰੀ। ਜਿਸ ਕਿਸੇ ਨੇ ਟਿਕਟ ਨਹੀਂ ਲਈ ਸ਼ੈਪਰਟਨ ਉਹਨੂੰ ਮੈਲਬਰਨ ਆਉਣਾ ਪਊਗਾ ਜੀ 3 ਸਤੰਬਰ ਨੂੰ, 2 ਘੰਟੇ ਦਾ ਰਾਹ ਕਿਉਂਕਿ ਸ਼ੈਪਰਟਨ ਵਾਲਾ ਸਾਡਾ ਸੋਲਡ ਆਊਟ ਆ ਜੀ ਸ਼ੋ। ਉਹ ਸਾਡਾ 2 ਸਤੰਬਰ ਨੂੰ ਸ਼ੋ ਆ ਜੀ, ਪਰ ਉਹ ਅੱਜ ਹੀ ਸੋਲਡ ਆਊਟ ਆ ਜੀ। ਉਹਨਾਂ ਕੋਲ ਨੌਜਵਾਨਾਂ ਨੇ ਇੰਨੀ ਮਿਹਨਤ ਕੀਤੀ, ਉਹਨਾਂ ਕੋਲ ਕੋਈ ਟਿਕਟ ਨਹੀਂ ਹੈਗੀ ਜੀ, ਪਰ ਕੋਲ ਹੀ ਆ ਮੈਲਬਰਨ ਆਪਣਾ, ਉੱਥੇ ਬਹੁਤ ਵੱਡਾ ਹਾਲ ਆ, ਰਿਕਾਰਡ ਵੀ ਕਰਨਾ ਜੀ 3। ਮੈਂ ਡੇਟਾਂ ਦੱਸਾਂ ਜੀ ਸਾਰੀਆਂ, ਫਿਰ ਜਰਾ ਕਲੀਅਰ ਹੋ ਜਾਊਗਾ।
ਜੀ ਜੀ ਬਿਲਕੁਲ ਬਿਲਕੁਲ, ਪਲੀਜ਼ ਡੇਟ ਕਨਫਰਮ ਕਰ ਦਈਏ ਤਾਂ ਕਿ ਲੋਕਾਂ ਨੂੰ ਸੁਨੇਹਾ ਸਹੀ ਜਾਵੜੇ।
ਹਾਂਜੀ ਅੱਜ ਅਸੀਂ ਨਾ ਕੈਨਬਰਾ ਤੋਂ ਸ਼ੁਰੂ ਕਰ ਰਹੇ ਹਾਂ ਜੀ, ਅੱਜ ਫਰਾਈਡੇ ਆ ਤੇ 25 ਤਰੀਕ ਆ। ਅੱਜ ਤਾਂ ਪੰਜਾਬ ਦੀ ਸਿਆਸਤ ਵਿੱਚ ਵੀ ਬਹੁਤ ਵੱਡਾ ਦਿਨ ਆ, ਮੇਰਾ ਖਿਆਲ ਨਾਰਥ ਇੰਡੀਆ ਦੀ ਸਿਆਸਤ ਵਿੱਚ ਉਹ ਇੱਕ ਨਵਾਂ ਹੀ ਇਸ਼ੂ ਖੜਾ ਹੋਇਆ ਆ, ਦੇਖ ਲਓ ਸਰਕਾਰਾਂ ਵੀ ਕਿੱਦਾਂ ਦੇ ਮਾਹੌਲ ਬਣੀ ਜਾ ਰਹੇ ਆ। ਪਰ ਚਲੋ ਸਾਨੂੰ ਪਤਾ ਨਹੀਂ ਸੀ ਇਸ ਦਿਨ ਇੰਨਾ ਪੰਜਾਬ ਤੇ ਭਾਰੀ ਦਿਨ ਆਉਣਾ ਸੀ, ਤਾਂ 6 ਮਹੀਨੇ ਪਹਿਲਾਂ ਦਾ ਦਿਨ ਰੱਖਿਆ ਹੋਇਆ ਬਰਾੜ ਸਾਹਿਬ, ਤੇ ਪਰਮਾਤਮਾ ਉੱਧਰ ਵੀ ਕਿਰਪਾ ਕਰੇ ਸ਼ਾਂਤੀ ਰਵੇ। ਤੇ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਕੈਨਬਰਾ ਤੋਂ, ਤੇ ਕੱਲ ਨੂੰ ਸੈਚਰਡੇ 26 ਤਰੀਕ ਨੂੰ ਸਾਡਾ ਸਿਡਨੀ ਦੇ ਵਿੱਚ ਸ਼ੋਅ ਹੋ ਰਿਹਾ ਜੀ, ਸਿਡਨੀ ਦੇ ਵਿੱਚ 26 ਤਰੀਕ ਨੂੰ। ਤੇ ਉਹ ਤੋਂ ਨੈਕਸਟ ਡੇ ਅਸੀਂ ਬ੍ਰਿਸਬੇਨ ਕਰ ਰਹੇ ਹਾਂ। ਆਸਟ੍ਰੇਲੀਆ ਵਿੱਚ ਪਹਿਲੀ ਵਾਰੀ ਓਪਨ ਗਰਾਉਂਡ ਵਿੱਚ ਅਸੀਂ ਖੁੱਲਾ ਖੜਾ ਲਾਉਣਾ ਜੀ, ਕਦੀ ਵੀ ਅੱਜ ਤੱਕ ਅਸੀਂ ਗਰਾਉਂਡ ਵਿੱਚ ਓਪਨ ਖੜਾ ਨਹੀਂ ਸਾਡਾ ਲੱਗਾ। ਤੇ ਮੌਸਮ ਬਹੁਤ ਵਧੀਆ ਆਇਆ, ਧੁੱਪ ਵਾਲਾ ਮੌਸਮ ਆ ਬ੍ਰਿਸਬੇਨ ਦੇ ਵਿੱਚ, ਦਿਨ ਦੇ ਟਾਈਮ 11 ਤੋਂ ਲੈ ਕੇ 7 ਤੱਕ ਉਹ ਖੁੱਲਾ ਖੜਾ ਲੱਗਣਾ। ਇਹ ਮੈਂ ਕੱਲ ਵੀ ਪੋਸਟ ਪਾਈ ਸੀ, ਇਹ ਬਹੁਤ ਜ਼ਰੂਰੀ ਦੱਸਣ ਵਾਲੀ ਗੱਲ ਆ ਕਿ ਆਰਾਮ ਜਿਹੇ ਨਾਲ ਨਾ ਆਉਣ ਸਾਡੇ ਸੱਜਣ, ਕਿ ਸ਼ਾਮ ਜਿਹੀ ਨੂੰ ਚਲਾਂਗੇ ਯਾਰ ਫਿਰ ਸ਼ੋਅ ਦੇਖ ਲਾਂਗੇ, ਤੇ ਫਿਰ ਆ ਕੇ ਕਹਿਣ ਕਮਲ ਨੇ ਨੀ ਗਾਇਆ, 3 ਤਾਂ ਯਾਰ ਆਏ ਨੀ ਸਟੇਜ ਤੇ, ਨਵੇਂ ਗਾਣੇ ਨੀ ਸੀਗੇ। ਸੋ 7 ਵਜੇ ਤਾਂ ਐਂਡਿੰਗ ਆ ਉੱਥੇ ਬਰਾੜ ਸਾਹਿਬ ਉਸ ਸ਼ੋਅ ਦੀ, ਸੋ 11 ਵਜੇ ਸ਼ੁਰੂ ਹੋ ਜਾਣਾ। ਸੋ ਦੁਪਹਿਰੇ ਹੀ ਸਾਡੇ ਪਰਿਵਾਰ ਆ ਜਾਣ, ਤੇ ਉੱਥੇ ਸਟਾਲ ਵਗੈਰਾ ਸਾਰਾ ਕੁਛ ਲੱਗੇ ਹੋਣੇ ਆ, ਬੜਾ ਪੰਜਾਬ ਦਾ ਮਾਹੌਲ ਹੋਊਗਾ। 7 ਵਜੇ ਤੱਕ ਗਰਾਊਂਡ ਦਾ ਟਾਈਮ ਆ ਇਹ ਸੰਡੇ ਬ੍ਰਿਸਬੇਨ ਭੁੱਲਰ ਬ੍ਰਦਰਸ, ਹਮੇਸ਼ਾ ਹੀ ਤੁਹਾਨੂੰ ਪਤਾ ਆ ਜੀ ਉਹੀ ਸਾਡਾ ਸ਼ੋਅ ਕਰਾਉਂਦੇ, ਉਹਨਾਂ ਨਾਲ ਸਾਡੀ ਪਰਸਨਲ ਭਰਾਵਾਂ ਵਾਲਾ ਪਿਆਰ ਆ, ਹਰਜੀਤ ਭੁੱਲਰ ਜੀ, ਮਨਜੀਤ ਭੁੱਲਰ ਉਹਨਾਂ ਦੇ ਦੋਸਤ ਸਾਰੇ। ਤੇ ਉਹ ਤੋਂ ਨੈਕਸਟ ਵੀਕਐਂਡ ਤੇ 2 ਤਰੀਕ ਨੂੰ ਸੈਚਰਡੇ, 2 ਸਤੰਬਰ ਨੂੰ ਸ਼ੈਪਰਟਨ ਸਾਡਾ ਸ਼ੋਅ ਆ, ਤੇ ਨੈਕਸਟ ਡੇ ਸੰਡੇ ਅਸੀਂ ਮੈਲਬਰਨ ਪਹਿਲੇ ਥੀਏਟਰ ਜਿੱਥੇ ਪਿਛਲੇ ਵਾਰੀ 2015 ਚ ਸਾਡਾ ਸ਼ੋਅ ਹੋਇਆ ਸੀ ਉੱਥੇ ਹੀ ਪੰਜਾਬੀ ਵਿਰਸਾ ਹੋ ਰਿਹਾ, ਤੇ ਇਸ ਵਾਰੀ ਅਸੀਂ ਰਿਕਾਰਡ ਵੀ ਉੱਥੇ ਦਾ ਹੀ ਕਰ ਰਹੇ ਹਾਂ ਮੈਲਬਰਨ ਦਾ। ਰੋਇਲ ਪ੍ਰੋਡਕਸ਼ਨ ਤੋਂ ਸਰਵਣ ਸੰਧੂ ਜਿਹੜੇ ਸਾਡੇ ਨੈਸ਼ਨਲ ਪ੍ਰਮੋਟਰ ਵੀ ਆ, ਉਹ ਆਪ ਖੁਦ ਉਹ ਸ਼ੋਅ ਅਰੇਂਜ ਕਰ ਰਹੇ ਆ। ਬਹੁਤ ਅਸੀਂ ਮਹਿੰਗੀ ਸਾਊਂਡ ਸਿਸਟਮ, ਮਹਿੰਗੀ ਲਾਈਟਿੰਗ, ਕਿਉਂਕਿ ਉਹ ਰਿਕਾਰਡ ਕਰਨਾ ਉਹਦੇ ਵਿੱਚ ਇਨਵੈਸਟਮੈਂਟ ਬਹੁਤ ਵੱਡੀ ਕੀਤੀ ਆ। ਸੋ ਮੈਲਬਰਨ ਦਾ ਜਿਹੜਾ 3 ਸਤੰਬਰ ਨੂੰ ਸ਼ੋਅ ਆ ਪਹਿਲੇ ਥੀਏਟਰ, ਉਹ ਰਿਕਾਰਡ ਹੋਏਗਾ, ਉੱਥੇ ਸਾਰੇ ਸੱਜਣ ਆਉਣਗੇ। ਤੇ ਉਹ ਤੋਂ ਬਾਅਦ ਵੀਕ ਡੇਜ਼ ਵਿੱਚ ਹੀ ਟਿਊਜ਼ਡੇ ਸਾਡਾ 5 ਸਤੰਬਰ ਨੂੰ ਹੋਵਰਟ ਸ਼ੋਅ ਆ ਜੀ, ਤੇ ਟਿਊਜ਼ਡੇ ਵਾਲੇ ਦਿਨ। ਤੇ ਨੈਕਸਟ ਵੀਕਐਂਡ ਤੇ ਸੈਟਰਡੇ 9 ਸਤੰਬਰ ਨੂੰ ਅਸੀਂ ਤੁਹਾਡੇ ਕੋਲ ਆਉਣਾ ਆ ਐਡੀਲੇਡ, ਤੇ ਇੱਥੇ ਵੀ ਐਤਕੀ ਜਿਹੜਾ ਹਾਲ ਆ ਉਹ ਕਾਫੀ ਵੱਡਾ ਕਿਉਂਕਿ ਪਿਛਲੀ ਵਾਰੀ ਛੋਟਾ ਪੈ ਗਿਆ ਸੀ, ਫਿਰ ਬਹੁਤ ਕੰਪਲੇਂਟ ਸੱਜਣ ਸਾਡੇ ਕਰਦੇ ਆ, ਸੋ ਐਤਕੀ ਸਭ ਤੋਂ ਵੱਡਾ ਸ਼ੋਅ ਹੋਊਗਾ ਉੱਥੇ ਐਡਲੇਡ ਦੇ ਵਿੱਚ ਤੁਹਾਡੀ ਸਾਰਿਆਂ ਦੀ ਸਹਿਯੋਗ ਦੇ ਨਾਲ 9 ਸਤੰਬਰ ਨੂੰ ਤੇ ਲਾਸਟ ਸ਼ੋਅ 17 ਸਤੰਬਰ ਨੂੰ ਅਸੀਂ ਪਰਥ ਕਰਨਾ ਆ, ਪਰਥ ਵਿੱਚ ਲਾਸਟ ਸ਼ੋਅ ਕਰਕੇ ਮਨਜਿੰਦਰ ਸੰਧੂ ਤੇ ਮਨਜਿੰਦਰ ਗਿੱਲ ਸਾਡੇ ਵੀਰ ਕਰ ਰਹੇ ਆ ਸ਼ੋਅ, ਤੇ ਉਹ ਤੋਂ ਬਾਅਦ ਫਿਰ ਤਿਆਰੀਆਂ ਵਾਪਸ ਚਲ ਜਾਣਾ ਜੀ। ਇਹ 8 ਸ਼ੋਅ ਇੰਨੇ ਅਸੀਂ ਐਕਸਾਈਟਡ ਆ ਜੀ ਕਿ ਕਹਿਣ ਦੀ ਗੱਲ ਨੀ ਹੈਗੀ, ਇੰਨਾ ਪਿਆਰ ਇੱਥੋਂ ਆਸਟ੍ਰੇਲੀਆ ਚ ਯੰਗ ਜਨਰੇਸ਼ਨ ਕਰਕੇ ਨਾ ਉਹ ਸਾਨੂੰ ਵੀ ਇੰਨਾ, ਅਸੀਂ ਇਹਨਾਂ ਨੂੰ ਤਾਂ ਖੁਸ਼ ਕਰਨ ਆਉਂਦੇ ਹੀ ਆ, ਸਾਨੂੰ ਨਵਾਂ ਉਤਸ਼ਾਹ ਨਵੀਂ ਊਰਜਾ ਦੇ ਕੇ ਵਾਪਸ ਭੇਜਦੇ
ਜੀ। ਬਿਲਕੁਲ, ਦੇਖੋ ਚੰਗੇ ਕਾਰਜ ਆ ਉਹ ਸਿਰ ਚੜ ਕੇ ਬੋਲਦੇ ਆ ਜੀ, ਤੁਹਾਡਾ ਜਿਹੜਾ ਮਿਆਰ ਆ ਤੁਸੀਂ ਬਣਾਈ ਰੱਖਿਆ ਕਿਸੇ ਵੀ ਚੀਜ਼ ਨੂੰ। ਮੈਂ ਨਾ ਕੱਲ ਪਰਸੋਂ ਮੈਨੂੰ ਇੱਕ ਸਰੋਤੇ ਨੇ ਮੈਨੂੰ ਬੜੇ ਵਧੀਆ ਫੀਡਬੈਕ ਦਿੱਤੀ, ਅਸੀਂ ਫੀਡਬੈਕ ਦੇ ਸਹਾਰੇ ਜਿਉਣੇ ਆ ਅਕਸਰ, ਤੁਸੀਂ ਆਰਟਿਸਟ ਹੋ ਗਏ ਜਾਂ ਸਾਡੇ ਵਰਗੇ ਲੋਕ ਜਿਹੜੇ ਕਿ ਚਲਾਉਣੇ ਆ ਤਾਂ ਫੀਡਬੈਕ ਬਹੁਤ ਉਹਨਾਂ ਨੂੰ ਕੰਮ ਕਰਦੀ ਹੈ। ਤੇ ਮੈਨੂੰ ਨਾ ਕੈਲੀਫੋਰਨੀਆ ਤੋਂ ਕਿਸੇ ਬੰਦੇ ਦੀ ਫੀਡਬੈਕ ਆਈ, ਉਹ ਕਹਿੰਦੇ ਜੀ ਮੈਂ 5 ਸਾਲ ਹੋ ਗਏ ਰੇਡੀਓ ਸੁਣਦੇ ਨੂੰ ਪਰ 5 ਸਾਲਾਂ ਬਾਅਦ ਅੱਜ ਫੀਡਬੈਕ ਦੇ ਰਿਹਾ। ਮੈਂ ਕਿਹਾ ਕੀ ਗੱਲ, ਕਰਤਾਰ ਸਿੰਘ ਧਾਲੀਵਾਲ ਸੀ ਬੰਦੇ ਦਾ ਨਾਮ, ਮੈਂ ਕਿਹਾ ਕੀ ਗੱਲ। ਉਹ ਕਹਿੰਦੇ ਜੀ ਅਸੀਂ 6 ਮਹੀਨੇ ਸਾਲ ਤਾਂ ਭਾਵਨਾਵਾਂ ਚ ਬਹਿ ਕੇ ਬੰਦੇ ਨੂੰ ਚੰਗਾ ਕਹੀ ਜਾਂਦੇ ਆ ਵੀ ਬਹੁਤ ਵਧੀਆ ਬੰਦਾ ਬਹੁਤ ਵਧੀਆ ਬੰਦਾ, 6 ਮਹੀਨੇ ਸਾਲ ਬਾਅਦ ਉਹਦੀਆਂ ਬਦਲਵਾਈਆਂ ਉੱਗੜਨ ਲੱਗ ਜਾਂਦੀਆਂ ਤੇ ਫੇਰ ਕਹਿੰਦੇ ਉਹ ਫਿਰ ਬੰਦੇ ਤੋਂ ਦੂਰੀ ਬਣ ਜਾਂਦੀ ਆ। ਤੇ ਜੇ ਕਹਿੰਦੇ ਅੱਜ ਮੈਂ 5 ਸਾਲ ਵੀ ਤੁਹਾਡੇ ਨਾਲ ਜੁੜਿਆ ਹੋਇਆ 5 ਸਾਲ ਤੋਂ ਵੀ, ਤੇ ਇਹਦਾ ਮਤਲਬ ਮੈਨੂੰ ਵਧੀਆ ਹੀ ਲੱਗ ਰਿਹਾ ਹੁੰਦੇ ਤੁਸੀਂ ਠੀਕ ਹੋ। ਸੋ ਤੁਸੀਂ ਪਿਛਲੇ 20 ਸਾਲ ਤੋਂ 25 ਸਾਲ ਤੋਂ ਜਿਹੜਾ ਮਿਆਰ ਬਣਾਇਆ ਹੋਇਆ ਤੇ ਅੱਜ ਉਹ ਮਿਆਰ ਜਿਹੜਾ ਉਸੇ ਦਾ ਹੀ ਕਾਰਨ ਆ ਵੀ ਇੰਨਾ ਟਾਈਮ ਮਿਆਰ ਬਣਾ ਕੇ ਰੱਖਣਾ ਬਹੁਤ ਔਖਾ, ਬਹੁਤ ਸਾਰਾ ਸਮਾਂ ਆਇਆ ਚੰਗਾ ਮੰਦਾ ਸਮਾਂ ਆਇਆ ਪਰ ਉਹ ਸਮੇਂ ਦੇ ਵਿੱਚ ਤੁਸੀਂ ਡੋਲ ਕੇ ਮਾੜਾ ਗਾਉਣ ਦੀ ਥਾਂ ਤੇ ਆਪਦੀ ਜਿਹੜੀ ਲੀਹ ਬਣਾਈ ਰੱਖੀ ਉਸੇ ਦਾ ਹੀ ਨਤੀਜਾ ਜੀ ਇਹ ਜਿਹੜਾ ਅੱਜ ਕੱਲ ਇੱਥੋਂ ਇਸ ਢੰਗ ਨਾਲ ਚੱਲ ਰਿਹਾ। ਸੋ ਬੌਬੀ ਜੀ ਬੜੇ ਐਕਸਾਈਟਡ ਸੀ ਗੱਲਬਾਤ ਕਰਨ ਨੂੰ ਤੁਹਾਡੇ ਨਾਲ ਤੇ ਉਹ ਮੈਂ ਚਾਹਾਂਗਾ ਵੀ ਉਹ ਵੀ ਜੇ ਤੁਸੀਂ ਕੋਈ ਬੌਬੀ ਸਵਾਲ ਕਰਨਾ ਚਾਹੋ ਭਾਜੀ ਨਾਲ ਫਿਰ ਆਪਾਂ ਕਮਲ ਹੀਰ ਹੋਰਾਂ ਨਾਲ ਵੀ 5-7 ਮਿੰਟ ਜ਼ਰੂਰ ਗੱਲ ਕਰਾਂਗੇ ਅੱਜ।
ਜੀ ਜੀ ਜ਼ਰੂਰ, ਸੋ ਸਾਡੇ ਲਿਸਨਰ ਵੀ ਜੀ ਭਾਜੀ ਨਾਲ ਗੱਲ ਕਰਨਾ ਚਾਹੁੰਦੇ ਆ, ਸੋ ਕੁਲਦੀਪ ਕੌਰ ਉਹਨਾਂ ਨੇ ਪੁੱਛਿਆ। ਸਾਰੇ ਤੋਂ ਪਹਿਲਾਂ ਤਾਂ ਮੈਂ ਦੱਸਾਂ ਜੀ ਕਿਉਂਕਿ ਅਸੀਂ ਇੱਕ ਸਾਡੀ ਆਡੀਅੰਸ ਨੂੰ ਸਵਾਲ ਪੁੱਛਿਆ ਸੀ ਸਾਡੇ ਲਿਸਨਰ ਨੂੰ ਕਿ ਮਨਮੋਹਨ ਵਾਰਿਸ ਵਾਰਿਸ ਨਾ ਉਹਨਾਂ ਨੂੰ ਕਦੋਂ ਕਿਵੇਂ ਤੇ ਕਿੱਥੇ ਤੇ ਕਿਹਨੇ ਦਿੱਤਾ ਸੀਗਾ, ਇਹ ਕਿਤਾਬ ਕਿਹਨੇ ਦਿੱਤਾ ਸੀ ਪੰਜਾਬੀ ਮਾਂ ਬੋਲੀ ਦਾ ਵਾਰਿਸ ਹੋਣ ਦਾ। ਸੋ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਵਿੱਚ ਇਸਦਾ ਜਵਾਬ ਹਾਲੇ ਤੱਕ ਤਾਂ ਨਹੀਂ ਆਇਆ, ਪਰ ਅਗਰ ਸਾਡੇ ਲਿਸਨਰ ਨੂੰ ਇਸਦਾ ਜਵਾਬ ਨਹੀਂ ਪਤਾ ਤਾਂ ਭਾਜੀ ਅਸੀਂ ਰਿਕੁਐਸਟ ਕਰਾਂਗੇ ਤੁਸੀਂ ਸਾਨੂੰ ਇਸ ਬਾਰੇ ਜ਼ਰੂਰ ਦੱਸੋ।
ਹਾਂਜੀ, ਸਾਡਾ ਲਾਸਟ ਟਾਈਮ ਬੌਬੀ ਜੀ ਹੀਰ ਵਾ ਗੋਤ ਜਿਹਨੂੰ ਕਹਿ ਦਿੰਦੇ ਆ, ਸੋ ਇਹ ਜਿਹੜਾ ਤਖੱਲਸ ਆ ਇਹ ਮੇਰੇ ਉਸਤਾਦ ਜੀ ਜਿਨ੍ਹਾਂ ਨੂੰ ਲੋਕ ਗਾਇਕਾਂ ਦੇ ਬਾਪੂ ਕਿਹਾ ਜਾਂਦਾ ਭੰਬਰਾ ਸਾਹਿਬ ਜੀ, ਉਹ ਸਵਰਗਵਾਸ ਹੋ ਚੁੱਕੇ ਆ ਜੀ ਸਰਦਾਰ ਜਸਵੰਤ ਸਿੰਘ ਭੰਬਰਾ ਜੀ, ਉਹਨਾਂ ਨੇ ਮੈਨੂੰ ਇਹ ਤਖੱਲਸ ਖਿਤਾਬ ਕਹਿ ਲਓ ਜਾਂ ਆਸ਼ੀਰਵਾਦ ਕਹਿ ਲਓ ਦਿੱਤਾ ਸੀ ਕਿ ਤੂੰ ਲੋਕ ਗਾਇਕੀ ਦਾ ਵਾਰਸ ਬਣੇਗਾ, ਤੇਰੀ ਆਵਾਜ਼ ਵਿੱਚ ਉਹ ਚਿਣਗ ਹੈਗੀ ਆ। ਸੋ ਲੱਗੇ ਹੋਏ ਆ ਜੀ, ਉਹਨੂੰ ਕਿੱਥੇ ਕੁ ਤੱਕ ਸਹੀ ਕੀਤਾ ਉਹ ਤਾਂ ਤੁਸੀਂ ਜਾਣਦੇ ਹੋ, ਪਰਮਾਤਮਾ ਦਾ ਆਸ਼ੀਰਵਾਦ ਅਮੇਨ ਲੱਗੇ ਰਵਾਂਗੇ, ਪਰ ਇਹ ਮੈਨੂੰ ਉੱਥੋਂ ਮਿਲਿਆ, ਮੈਂ ਮਨਮੋਹਨ ਹੀਰ ਤੋਂ ਮਨਮੋਹਨ ਵਾਰਸ ਆਪਣੇ ਉਸਤਾਦ ਜੀ ਜਿਹਨਾਂ ਗੁਰੂ ਜੀ ਅਸੀਂ ਕਹਿੰਦੇ ਹਾਂ ਉਹਨਾਂ ਦੇ ਆਸ਼ੀਰਵਾਦ ਨਾਲ ਮੈਂ ਬਣਿਆ ਜੀ, ਸੰਗੀਤਕ ਗੁਰੂ ਮੇਰੇ। ਹਾਂਜੀ
ਜੀ, ਚਲੋ ਜੀ ਫਿਰ ਸਵਾਲ ਦਾ ਜਵਾਬ ਹੋ ਗਿਆ ਤੇ ਅੱਗੇ ਕੁਲਦੀਪ ਕੌਰ ਵੀ ਸਾਡੇ ਨਾਮ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਕਿ ਰਹੇਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ, ਲੋਕ ਗੀਤਾਂ ਵਿੱਚ ਦਾਦਾ ਦਾਦੀ ਜਿਉਂਦੇ ਰਹਿਣਗੇ, ਕਹਿੰਦੇ ਰਹੋ ਪਰ ਪਰ ਮੁੱਠੀਆਂ ਪਿਆਰ, ਇਹਨੂੰ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ। ਤੇ ਪੁੱਛ ਰਹੇ ਆ ਜੀ ਕਹਿੰਦੇ ਕਿ ਦੱਸੋ ਕਿ ਸਾਰੇ ਹੀ ਪਰਿਵਾਰ ਨੂੰ ਵਿਰਾਸਤ ਨਾਲ ਮੋਹ ਪਿਆਰ ਆਪ ਜੀ ਨੂੰ ਜਨਮ ਤੋਂ ਹੈ ਜਾਂ ਜਨਮ ਤੋਂ ਹੀ ਹੈ ਜਾਂ ਕੋਈ ਹੋਰ ਮਾਣ ਵਾਲੀ ਕਥਾ ਹੈ।
ਨਹੀਂ ਇਹ ਪਹਿਲੀ ਗੱਲ ਤਾਂ ਹਾਂ, ਜਿਹੜੀਆਂ ਲਾਈਨਾਂ ਬੋਲੀਆਂ ਇਹ ਮੇਰੇ ਛੋਟੇ ਵੀਰ ਸੰਗਤਾਰ ਦੀਆਂ ਲਿਖੀਆਂ ਹੋਈਆਂ ਆ ਜੀ, ਤੇ ਸਾਡੀਆਂ ਆਪਣੀਆਂ ਆਪਣੇ ਦਿਲ ਚੋਂ ਨਿਕਲੀਆਂ ਹੋਈਆਂ, ਸੰਗਤਾਰ ਦੀ ਸ਼ਾਇਰੀ ਦੇ ਵਿੱਚੋਂ ਸੰਗਤਾਰ ਦੇ ਦਿਲ ਦੀਆਂ ਭਾਵਨਾਵਾਂ ਚੋਂ ਨਿਕਲੀਆਂ ਹੋਈਆਂ। ਤੇ ਬਾਕੀ ਜਿਹੜਾ ਜੋ ਕੁਛ ਅਸੀਂ ਹੈਗੇ ਹਾਂ, ਅਸੀਂ ਹੈਗੇ ਹੀ ਏਦਾਂ ਦੇ ਜੀ, ਸਾਨੂੰ ਜੋ ਕੁਛ ਅਸੀਂ ਗੱਲ ਕਰਦੇ ਹਾਂ, ਜੋ ਗਾਣਾ ਗਾਉਂਦੇ ਹਾਂ, ਜੋ ਸਟੇਜ ਤੇ ਗੱਲ ਸੁਣਾਉਂਦੇ ਹਾਂ, ਉਹ ਸੰਸਕਾਰ ਸਾਨੂੰ ਸਾਡੇ ਮਾਂ ਬਾਪ ਤੋਂ, ਸਾਡੇ ਪਿੰਡ ਤੋਂ, ਸਾਡੇ ਆਲੇ ਦੁਆਲੇ ਤੋਂ, ਆਪਣੇ ਬਜ਼ੁਰਗਾਂ ਤੋਂ ਅਸੀਂ ਉਹ ਸਿੱਖੇ ਆ ਜੀ। ਤੇ ਇਹਦੇ ਵਿੱਚ ਬਣਾਵਟ ਤਾਂ ਉਹ ਮਿੰਟੂ ਬਰਾੜ ਹੋਣਾ ਵਾਂਗੂ ਕਹਿਣ ਵਾਂਗੂ, ਤੁਸੀਂ ਵੀਰ ਜੀ ਨੇ ਬਹੁਤ ਵਧੀਆ ਗੱਲ ਕਹੀ ਕਿ ਉਹ 2-4 ਸਾਲ ਚੱਲਦੀ ਆ ਫਿਰ ਅਸਲੀਅਤ ਸਾਹਮਣੇ ਆਉਣ ਲੱਗ ਪੈਂਦੀ ਆ। ਸੋ ਅਸੀਂ ਜੇ ਕਿਸੇ ਮਹਿਫਲ ਵਿੱਚ ਵੀ ਬੈਠੇ ਹਾਂ, ਅਸੀਂ ਕਿਸੇ ਪਰਿਵਾਰ ਵਿੱਚ ਵੀ ਬੈਠੇ ਹਾਂ, ਜਾਂ ਅਸੀਂ ਸਟੇਜ ਤੇ ਮਾਈਕ ਫੜ ਕੇ ਖੜੇ ਹਾਂ, ਅਸੀਂ ਏਦਾਂ ਦੇ ਹੀ ਆ ਜੀ ਤਿੰਨੋਂ ਹੀ ਭਰਾ ਜੋ ਕੁਛ ਅਸੀਂ ਬੋਲਦੇ ਹਾਂ।
ਜੀ ਜੀ ਬੋਬੀ ਜੀ ਇਸ ਚੀਜ਼ ਦਾ ਬੋਬੀ ਮਾਫੀ ਚਾਹੁੰਦਾ ਮੈਂ ਇਸ ਚੀਜ਼ ਦਾ ਤੁਹਾਨੂੰ ਹੋਰ ਪੁਖਤਾ ਕਰ ਦਿੰਦਾ ਤੇ ਇਸ ਚੀਜ਼ ਦਾ ਮੈਂ ਪਿਛਲੇ 10-15 ਸਾਲਾਂ ਤੋਂ ਗਵਾਹ ਮੈਂ ਜਦੋਂ ਦਾ ਭਾਜੀ ਹੋਰਾਂ ਦੇ ਸੰਪਰਕ ਚ ਹਾਂ ਤੇ ਮੈਂ ਨਾ ਐਤਕੀ ਦਾ ਤੁਹਾਨੂੰ ਵਾਕਿਆ ਸਾਂਝਾ ਕਰਦਾ ਇੱਥੇ ਕਿ ਕਈ ਵਾਰੀ ਕੀ ਹੁੰਦਾ ਨਾ ਲੋਕਾਂ ਦੇ ਦਿਖਾਉਣ ਦੇ ਚਿਹਰੇ ਹੋਰ ਹੁੰਦੇ ਆ ਅੰਦਰ ਦੀਆਂ ਗੱਲਾਂ ਹੋਰ ਹੁੰਦੀਆਂ ਤੇ ਇੱਕ ਸਟਾਰਡਮ ਆ ਜਿਹੜਾ ਉਹ ਵੀ ਕਿਤੇ ਨਾ ਕਿਤੇ ਦੂਰੀ ਬਣਾ ਦਿੰਦਾ ਆਮ ਲੋਕਾਂ ਤੋਂ ਤੇ ਜਾਂ ਆਮ ਫਿਰ ਆਮ ਲੋਕਾਂ ਨੂੰ ਇੱਕ ਸਿਰਫ ਉਹ ਕਠਪੁਤਲੀ ਤੌਰ ਤੇ ਸਮਝਣ ਲੱਗ ਜਾਂਦੇ ਆ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕੁਝ ਇੱਕ ਲੋਕ ਹੀ ਇਹੋ ਜਿਹੇ ਕਹਾਰ ਕੇ ਹਾਲਾਂਕਿ ਜਰਨਲਿਜ਼ਮ ਦੇ ਵਿੱਚ ਹੋਣ ਕਾਰਨ ਸਾਨੂੰ ਨਿਊਟਰਲ ਗੱਲ ਕਹਿਣੀ ਪੈਂਦੀ ਆ ਅਸੀਂ ਨਿਊਟਰਲ ਕਹਿਣੇ ਆ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹਿਣੇ ਆ ਪਰ ਮੇਰੀ ਇਹ ਸ਼ੁਰੂ ਤੋਂ ਕੋਸ਼ਿਸ਼ ਰਹੀ ਆ ਵੀ ਆਪਾਂ ਮਾੜੇ ਨੂੰ ਮਾੜਾ ਤਾਂ ਬੜਾ ਗੱਜ ਕੇ ਕਹਿਣੇ ਆ ਤੇ ਚੰਗੇ ਨੂੰ ਚੰਗਾ ਕਹਿਣ ਵੇਲੇ ਥੋੜੇ ਜਿਹੇ ਝਿਜਕ ਜਾਂਦੇ ਆ ਪਰ ਮੈਨੂੰ ਕੋਈ ਝਿਜਕ ਨਹੀਂ ਹੈ ਭਾਜੀ ਹੋਰਾਂ ਦੇ ਮੈਂ ਮੂੰਹ ਤੇ ਇਹ ਗੱਲ ਅੱਜ ਦੱਸਣੀ ਚਾਹੁੰਦਾ ਸਾਡੇ ਲਿਸਨਰ ਨੂੰ ਵੀ ਜਿਵੇਂ ਜਿਹੀਆਂ ਗੱਲਾਂ ਬਾਤਾਂ ਰੇਡੀਓ ਤੇ ਅੱਜ ਹੋ ਰਹੀਆਂ ਜਾਂ ਜੇ ਜੀ ਵੀ ਤੁਸੀਂ ਇਹਨਾਂ ਦੇ ਗਾਣਿਆਂ 'ਚ ਸੁਣਦੇ ਹੋ ਮੈਨੂੰ ਉਹਦੇ ਵਿੱਚ ਇੱਕ ਰੱਤੀ ਭਰ ਵੀ ਫਰਕ ਨਹੀਂ ਇਹਨਾਂ 'ਚ ਮਹਿਸੂਸ ਹੋਇਆ ਉਹੋ ਜਿਹਾ ਹੀ ਸਾਰੇ ਭਰਾਵਾਂ ਦਾ ਵਰਤਾਰਾ ਰਿਹਾ ਸਦਾ ਹੀ ਤੇ ਮੈਂ ਐਤਕੀ ਦੇ ਕੈਨੇਡਾ ਟੂਰ ਦੀ ਤੁਹਾਨੂੰ ਗੱਲ ਦੱਸਦਾ ਜੀ ਮੈਂ ਨਾ ਕਾਲ ਕੀਤੀ ਭਾਜੀ ਦੇ ਨੰਬਰ ਦੇ ਉੱਤੇ ਮੈਂ ਬਹੁਤ ਘੱਟ ਕੋਸ਼ਿਸ਼ ਹੁੰਦੀ ਆ ਵੀ ਇਹਨਾਂ ਦੇ ਬਿਜ਼ੀ ਲਾਈਫ 'ਚ ਡਿਸਟਰਬ ਕੀਤਾ ਜਾਵੇ ਤਾਂ ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਭਾਜੀ ਕਹਿੰਦੇ ਹਾਂਜੀ ਮੈਂ ਕਿਹਾ ਜੀ ਮਿੰਟੂ ਬਰਾੜ ਇਹਨਾਂ ਦਾ ਅੱਗੋਂ ਬੋਲ ਸੀ ਕਹਿੰਦੇ 604 ਤੇ ਮਿੰਟੂ ਬਰਾੜ ਇਹ ਕੀ ਗੱਲ ਹੋਈ ਕਹਿੰਦੇ ਉਹ 604 ਜਿਹੜੀ ਕਿ ਸਰੀ ਦਾ ਨੰਬਰ ਆ ਜਿਹੜਾ ਉਹ 604 ਤੋਂ ਸ਼ੁਰੂ ਹੁੰਦਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਤੇ ਕਹਿੰਦੇ ਇਹਦਾ ਮਤਲਬ ਤੁਸੀਂ ਇੱਥੇ ਹੋ ਮੈਂ ਕਿਹਾ ਹਾਂਜੀ ਕਹਿੰਦੇ ਫਿਰ ਐਡਰੈਸ ਦਿਓ ਜੀ ਛੇਤੀ ਤੇ ਆ ਜਾਓ ਇੱਥੇ ਆ ਜਾਓ ਤਾਂ ਮੈਨੂੰ ਬੜਾ ਚੰਗਾ ਲੱਗਿਆ ਜੀ ਮੈਂ ਉਹਨਾਂ ਨੂੰ ਕਿਹਾ ਵੀ ਜ਼ਰੂਰ ਆਊਂਗਾ ਮੈਂ 2-4 ਘੰਟੇ ਗਿਆ ਤਾਂ ਉੱਥੇ ਦੀ ਜਿਹੜੀ ਮੈਨੂੰ ਯਾਦ ਆ ਅਸੀਂ ਇੰਟਰਵਿਊ ਵੀ ਕੀਤੀ ਲੋਕਾਂ ਨੇ ਬਹੁਤ ਪਸੰਦ ਕੀਤੀ ਇੰਟਰਵਿਊ ਪਰ ਮੈਨੂੰ ਜਿਹੜੀ ਇੱਕ ਗੱਲ ਸਭ ਤੋਂ ਵਧੀਆ ਲੱਗੀ ਉਹ ਲੱਗੀ ਵੀ ਜਿਹੜੀ ਇਹਨਾਂ ਨੇ ਹੁਣ ਸੰਸਕਾਰਾਂ ਦੀ ਗੱਲ ਕੀਤੀ ਆ ਵੀ ਮਾਂ ਬਾਪ ਤੋਂ ਸੰਸਕਾਰ ਮਿਲਦੇ ਆ ਤਾਂ ਜਦੋਂ ਮਾਤਾ ਜੀ ਆਏ ਨਾ ਸਾਨੂੰ ਮਿਲਣ ਥੱਲੇ ਤਾਂ ਭਾਜੀ ਨੇ ਇੱਕ ਸ਼ਬਦ ਕਹਿ ਕਹਿੰਦੇ ਮਾਤਾ ਜੀ ਵੀ ਜਿੰਨੀ ਆਸ਼ੀਰਵਾਦ ਸਾਨੂੰ ਦਿੰਦੇ ਹੋ ਤੁਸੀਂ ਰੋਜ਼ ਉਦੋਂ ਕਈ ਗੁਣਾ ਵੱਧ ਆਸ਼ੀਰਵਾਦ ਦਾ ਹੱਕਦਾਰ ਆ ਸਾਡਾ ਵੀਰ ਸੋ ਇਹਨਾਂ ਨੂੰ ਵੀ ਓਨੇ ਹੀ ਆਸ਼ੀਰਵਾਦ ਹੀ ਦਿਓ ਜੀ ਤਾਂ ਮੈਨੂੰ ਬੜਾ ਚੰਗਾ ਲੱਗਿਆ ਮਾਤਾ ਜੀ ਤੋਂ ਆਸ਼ੀਰਵਾਦ ਲੈਣ ਦਾ ਤੇ ਸੰਸਕਾਰ ਇਹ ਚੀਜ਼ਾਂ ਮੈਂ ਪੁਖਤਾ ਗਵਾਹ ਜੀ ਇਸ ਚੀਜ਼ ਦਾ ਵੀ ਕਹਿਣੀ ਤੇ ਕਰਨੀ ਦੇ ਬਹੁਤ ਘੱਟ ਲੋਕ ਮਿਲਦੇ ਆ ਤੇ ਪਰ ਵਾਰਿਸ ਬ੍ਰਦਰ ਜੀ ਇਸ ਲਈ ਵਧਾਈ ਦੇ ਪਾਤਰ ਆ ਜੀ
ਸੋ ਬਹੁਤ ਵਧੀਆ ਗੱਲ ਆ ਜੀ ਤੇ ਅੱਗੇ ਜੀ ਜਸਪਾਲ ਸਿਡਨੀ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਜੀ ਆਇਆਂ ਕਿਹਾ ਵਾ ਵਾਰਿਸ ਜੀ ਨੂੰ ਤੇ ਕਹਿੰਦੇ ਕਿ ਜੇਕਰ ਕਿਤੇ 2 ਤਾਰਾ ਵੱਜਦਾ ਗੁਣਗਣਾ ਦਿਓ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਹੋ ਜੂਗੀ ਤੇ ਦਿਨ ਬਣ ਜਾਣਾ ਜੀ ਟਰੱਕਾਂ ਵਾਲਿਆਂ ਦਾ
ਹਾਂਜੀ ਨਹੀਂ ਟਰੱਕਾਂ ਵਾਲੇ ਵੀ ਦਿੰਦੇ ਆ ਤੇ ਪਰ ਮੇਰੀ ਇਹ ਵੀ ਬੇਨਤੀ ਆ ਕਿ ਜਿੱਥੇ ਜਿੱਥੇ ਸਾਡੇ ਸ਼ੋਅ ਹੋ ਰਹੇ ਆ ਉੱਥੇ ਉੱਥੇ ਪਹੁੰਚਣ ਇਹ ਸਾਡੇ ਲਈ ਇਹੀ ਜੇ ਹੁਣ ਜਿਹੜਾ ਆਰਟਿਸਟ ਆ ਉਹਦੇ ਲਈ ਇਹੀ ਹੁਣ ਇੱਕ ਰਹਿ ਗਿਆ ਜ਼ਰੀਆ ਹੋਰ ਵੀ ਜਿਹੜੇ ਆਰਟਿਸਟ ਆਉਂਦੇ ਤੁਸੀਂ ਜਿਹੜੇ ਵੀ ਆਰਟਿਸਟ ਨੂੰ ਪਿਆਰ ਕਰਦੇ ਆ ਉਹਦੇ ਸ਼ੋਅ ਵੇਖਣ ਜ਼ਰੂਰ ਜਾਇਆ ਕਰੋ ਤਾਂ ਕਿ ਉਹਨੂੰ ਪਤਾ ਲੱਗੇ ਕਿ ਹਾਂ ਵਾਕਿਆ ਉਹ ਉਹਦੇ ਸਰੋਤੇ ਨੂੰ ਪਿਆਰ ਕਰਦੇ ਆ ਜੇ ਹੁਣ ਆਨਲਾਈਨ ਗਾਣਾ ਸੁਣ ਕੇ ਹੀ ਇਕੱਲੇ ਉਹਦੇ ਸਰੋਤੇ ਰਹਿਣਾ ਤੇ ਫਿਰ ਜਿਹੜੀ ਸ਼ਾਇਦ ਗਾਇਕੀ ਆ ਉਹ ਤਰੱਕੀ ਨਹੀਂ ਕਰ ਸਕਦੀ ਸੋ ਜਿਹਦੇ ਜਿਹਦੇ ਵੀ ਫੈਨ ਹੈਗੇ ਆ ਜਿਹੜੇ ਸਾਡੇ ਫੈਨ ਆ ਮੇਰੀ ਪਿਆਰ ਭਰੀ ਬੇਨਤੀ ਆ ਕਿ ਉਹ ਜ਼ਰੂਰ ਜਿੱਥੇ ਜਿਹੜੇ ਜਿਹੜੇ ਸ਼ਹਿਰ 'ਚ ਜਿਹੜੀ ਜਿਹੜੀ ਤਰੀਕ ਨੂੰ ਸ਼ੋਅ ਹੋ ਰਿਹਾ ਉੱਥੇ ਜ਼ਰੂਰ ਆ ਜਾਣ ਤੇ 2 ਤਾਰਾ ਸੁਣਾ ਦਿੰਦਾ ਜੀ ਤੁਹਾਨੂੰ ਕੋਈ ਨੀ ਪਰ ਇੰਨਾ ਖਿਆਲ ਰੱਖਿਓ ਅਜੇ ਮੈਂ ਅਲਾਰਮ ਲਾ ਕੇ ਉੱਠਿਆ ਲੇਟ ਵੜੇ ਸੁੱਤੇ ਸੀ ਚਾਹ ਨੀ ਪੀਤੀ ਅਜੇ ਮੈਂ
ਕੋਈ ਗੱਲ ਨੀ
ਦੁਨੀਆ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰਨ ਕੰਗਣੀਆਂ ਪਾ ਕੇ ਚੱਲ ਅਸੀਂ ਵੀ ਚੱਲੀਏ ਵੇ ਸੋਹਣਿਆ ਸਾਨੂੰ ਕਿਹਦੀ ਚੋਰੀ 2 ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ
ਹਾਂਜੀ ਨੀ ਕੋਈ ਨੀ ਉਹ ਵੀ ਹੋ ਜਾਂਦੇ ਆ ਮੈਂ ਸੋਚਦਾ ਕਿੱਥੇ ਕਿੱਥੇ ਮੈਂ ਜਾ ਕੇ ਨਹੀਂ ਵੇਖੇ ਫੁੱਲ ਖਿੜੇ ਪਰਿਵਾਰ ਪੰਜਾਬੀਆਂ ਦੇ ਮਹਿਕਾਂ ਵੰਡਦੇ ਤੇ ਸ਼ਾਨਾ ਨਾਲ ਵਸਣ ਸਿਰ ਤੇ ਸਿਹਰੇ ਨੇ ਕਾਂ ਪੰਜਾਬੀਆਂ ਦੇ ਇਹ ਮੇਰੇ ਵੱਲੋਂ ਜੀ ਸਾਰੇ ਆਸਟ੍ਰੇਲੀਆ ਚ ਵਸਦੇ ਨਵੇਂ ਜਿਹੜੇ ਪੰਜਾਬੀ ਆਏ ਆ ਯੰਗ ਜਨਰੇਸ਼ਨ ਆਈ ਆ ਜਿਨ੍ਹਾਂ ਨੇ ਇੱਥੇ ਆ ਕੇ ਇੰਨੀਆਂ ਤਰੱਕੀਆਂ ਕੀਤੀਆਂ ਥੋੜੇ ਸਮੇਂ ਚ ਬਹੁਤ ਕੁਛ ਪਿੰਡ ਵੀ ਤੁਹਾਨੂੰ ਪਤਾ ਜਦੋਂ ਪਿੰਡੋਂ ਤੁਰਦੇ ਆ ਹਾਲਾਤ ਠੀਕ ਠੀਕ ਹੁੰਦੇ ਆ ਬਹੁਤੇ ਪਰਿਵਾਰਾਂ ਦੇ ਸਭ ਤੋਂ ਪਹਿਲਾਂ ਮਨ ਚ ਇਹ ਹੁੰਦਾ ਕਿ ਇੱਥੇ ਵੀ ਕਰਨਾ ਸਾਰਾ ਕੁਛ ਪਰ ਪਿੰਡ ਵੀ ਕੋਠੀ ਪਾਉਣੀ ਆ
ਤੇ ਵਿਆਹ ਵੀ ਕਰਾਉਣ ਜਾਣਾ ਉਹ ਵੀ ਕਿਉਂਕਿ ਯੰਗ ਜਨਰੇਸ਼ਨ ਆ ਸੋ ਤੇ ਪੀ ਆਰ ਚ ਪਹਿਲਾਂ ਤਾਂ ਸਾਲ ਲੰਘ ਜਾਂਦੇ ਆ ਉਹਦੇ ਵਿੱਚ ਹੀ ਇੰਨਾ ਬੰਦਾ ਉਲਝਿਆ ਰਹਿੰਦਾ ਪਰ ਫੇਰ ਵੀ ਸ਼ਾਬਾਸ਼ ਆ ਇਹਨਾਂ ਦੇ ਹੌਸਲਿਆਂ ਦੇ ਕਿ ਇਹਨਾਂ ਨੇ ਇੰਨੀਆਂ ਤਰੱਕੀਆਂ ਕੀਤੀਆਂ ਕਾਮਯਾਬੀਆਂ ਇਹਨਾਂ ਦੇ ਮੱਥੇ ਚੁੰਮ ਰਹੀਆਂ ਜੀ
ਜੰਗ ਜਾਰੀ ਰੱਖਿਓ ਜਿਹੜਾ ਕਿ ਪਿਛਲੇ ਦਿਨਾਂ ਦਾ ਰਿਲੀਜ਼ ਹੋਇਆ ਪਿਛਲੇ ਸਾਲ ਦੇ ਵਿੱਚ ਹੀ ਤੇ ਜੇ ਉਹ ਗੀਤ ਸਾਡੇ ਜਿਹੜੇ ਯੂਥ ਦੇ ਵਿੱਚ ਬਹੁਤ ਪਾਪੂਲਰ ਆ ਜੀ ਤੇ ਉਹਨਾਂ ਨੂੰ ਇੰਜ ਲੱਗਦਾ ਮੈਂ ਤਾਂ ਕਹਿਣਾ ਹੁੰਦਾ ਕਈ ਵਾਰੀ ਵੀ ਉਹ ਗਾਣਾ ਸੁਣ ਕੇ ਐਂ ਲੱਗਦਾ ਵੀ ਕੰਧ ਬਿਜਲੀ ਲੰਘ ਜਾਈਏ ਬੰਦੇ ਨੂੰ ਇੰਨਾ ਕੁ ਜੋਸ਼ ਮਿਲਦਾ ਸੋ ਚਾਹੇ ਜੇ ਚੰਗੇ ਜਿਹੜੇ ਨਵੇਂ ਗੀਤਕਾਰਾਂ ਨੂੰ ਤੁਸੀਂ ਚਾਮ ਦੇ ਰਹੇ ਹੋ ਗਿੱਲ ਰੌਂਤੇ ਵਰਗਿਆਂ ਨੂੰ ਤੇ ਐਡੀ ਵਧੀਆ ਸ਼ਬਦਾਵਲੀ ਨੂੰ ਐਡੀ ਵਧੀਆ ਆਵਾਜ਼ ਦਿੱਤੀ ਆ ਬਾ ਕਮਾਲ ਆ ਜੀ
ਸ਼ੁਕਰੀਆ ਜੀ ਹੈ ਤਾਂ ਪਰਮਾਤਮਾ ਕਰਾਉਣ ਵਾਲਾ ਜੀ ਜਦੋਂ ਉਹ ਗਾਣਾ ਗਾਇਆ ਵੈਨਕੂਵਰ ਸ਼ੋਅ ਵਿੱਚ ਗਿੱਲ ਰੌਂਤੇ ਨੂੰ ਖੜਾ ਕਰਕੇ ਮੈਂ ਕਿਹਾ ਸੀ ਮੈਂ ਕਿਹਾ ਇਹ ਪੰਜਾਬੀ ਦਾ ਸ਼ਾਇਰ ਇੱਕ ਸਾਲ ਵਿੱਚ ਇਹਨੂੰ ਪੂਰੀ ਦੁਨੀਆਂ ਜਾਣਦੀ ਹੋਊਗੀ ਜੀ ਤੇ ਵਾਕਿਆ ਹੀ ਉਹ ਮੇਰੇ ਲਫ਼ਜ਼ਾਂ ਵਿੱਚ ਪਰਮਾਤਮਾ ਨੇ ਉਹ ਪਾਕ ਮੇਰੇ ਲਫ਼ਜ਼ਾਂ ਨੂੰ ਸਵੀਕਾਰ ਕਰਕੇ ਉਹਨੂੰ ਆਸ਼ੀਰਵਾਦ ਰਾਜ ਦੇ ਰੂਪ ਵਿੱਚ ਇਸ ਵੇਲੇ ਗਿੱਲ ਰੌਂਤਾ ਪੰਜਾਬੀਆਂ ਦਾ ਚਹੇਤਾ ਗੀਤਕਾਰ ਆ ਜੀ ਪੂਰੀ ਦੁਨੀਆਂ ਉਹਦੇ ਗੀਤਾਂ ਤੋਂ ਮਾਣ ਰਹੀ ਹੈ ਤੇ ਜਿਹੜਾ ਜਾਰੀ ਜੰਗ ਰੱਖਿਓ ਇਲੈਕਸ਼ਨ ਵਿੱਚ ਬੜਾ ਸਾਰੀਆਂ ਪਾਰਟੀਆਂ ਨੇ ਵਰਤਿਆ ਉਦੋਂ ਮਾਹੌਲ ਬੜਾ ਬਣਿਆ ਪਰ ਜਿਹੜਾ ਅਸੀਂ ਉਹ ਗਾਣਾ ਗਾਇਆ ਉਹ ਕਮਲ ਨੇ ਪਹਿਲਾਂ ਕਿਹਾ ਵੀ ਸੀ ਕਿ ਖਿੜਦੇ ਫੁੱਲਾਂ ਦੇ ਨਾਂ ਆ ਇਹ ਹੱਲਾ ਸ਼ੇਰੀ ਆ ਨੌਜਵਾਨਾਂ ਨੂੰ ਉਹ ਕਿਸੇ ਸਿਆਸੀ ਮਕਸਦ ਨਾਲ ਨੀ ਗਾਇਆ ਗਿਆ ਸੀ ਕਿਉਂਕਿ ਅਗਸਤ ਮਹੀਨੇ ਦੇ ਵਿੱਚ ਅਸੀਂ ਉਹ ਰਿਕਾਰਡ ਕਰਕੇ ਰਿਲੀਜ਼ ਕੀਤਾ ਸੀ ਤੇ ਅਸੀਂ ਹੁਣ ਵੀ ਉਹ ਨੌਜਵਾਨਾਂ ਨੂੰ ਇਹੀ ਸਲਾਹ ਦਿੰਦੇ ਹਾਂ ਕਿ ਜੇ ਕਿਤੇ ਛੋਟੀ ਮੋਟੀ ਹਾਰ ਹੋ ਜਾਂਦੀ ਆ ਉਹਨੂੰ ਜਿੱਤ ਦੀ ਪੌੜੀ ਸਮਝ ਕੇ ਉਹਦੇ ਤੇ ਪੈਰ ਰੱਖ ਕੇ ਅੱਗੇ ਵਧਣਾ ਉਹਦੇ ਨਾਲ ਹੌਸਲਾ ਨੀ ਧੋਣਾ ਸੋ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਇੱਥੋਂ ਹੀ ਸ਼ੁਰੂ ਕਰਾਂਗੇ ਜੀ ਐਡਲੇਡ ਵਾਲਾ ਵੀ ਅਸੀਂ ਸਾਰੇ ਜੋ ਇਸੇ ਗੀਤ ਤੋਂ ਸ਼ੁਰੂ ਕਰਾਂਗੇ
ਜੀ ਜੀ ਸੋ ਮੈਨੂੰ ਲੱਗਦਾ ਬੋਬੀ ਜੀ ਆਪਾਂ ਨਾ ਕਮਲ ਭਾਜੀ ਨੂੰ ਵੀ ਲੈਣਾ ਗਾ ਨਾਲ ਤੇ ਆਪਾਂ ਫਿਲਹਾਲ ਮੈਨੂੰ ਲੱਗਦਾ ਮਨਮੋਹਨ ਭਾਜੀ ਤੋਂ ਜੇ ਤੁਸੀਂ ਅਖੀਰੀ ਕੁਛ ਪੁੱਛਣਾ ਚਾਹੁੰਦੇ ਜਾਂ ਸੁਨੇਹਾ
ਜੀ ਮੈਸੇਜ ਇੱਧਰ ਬਹੁਤ ਆਏ ਹੋਏ ਆ ਤੇ ਆਪਾਂ ਮੈਸੇਜ ਜ਼ਰੂਰ ਲੈ ਲਈਏ ਜੀ ਕਿਉਂਕਿ ਸਾਡੇ ਲਿਸਨਰ ਆਪੋ ਆਪਣੇ ਸਵਾਲ ਪੁੱਛ ਰਹੇ ਆ ਭਾਜੀ ਤੋਂ ਤੇ ਅੱਗੇ ਜੀ ਪਾਲਾ ਦੇ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਭਾਜੀ ਅਸੀਂ ਬਹੁਤ ਬੇਸਬਰੀ ਨਾਲ ਵੇਟ ਕਰ ਰਹੇ ਆ ਸ਼ੈਫਟਨ ਕਦੋਂ ਆਉਣਾ ਜੀ ਤੇ ਮਨਮੋਹਨ ਭਾਜੀ ਮੈਂ ਤੁਹਾਨੂੰ ਕਹਿੰਦੇ ਮਿਲਣਾ ਚਾਹੁੰਦਾ ਵਾਂ ਕਿਉਂਕਿ ਮੈਂ ਵੀ ਮਾਹਿਲਪੁਰ ਤੋਂ ਆ ਤੇ ਆਪਣੇ ਨਾਨਕੇ ਵੀ ਇਕੋ ਪਿੰਡ ਹੀ ਆ ਬਸ ਜੀ ਤੁਹਾਡਾ ਇੰਤਜ਼ਾਰ ਕਰੇ ਆ ਬੜੀ ਬੇਸਬਰੀ ਦੇ ਨਾਲ
ਚਲੋ ਸ਼ੁਕਰੀਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਗੱਲ ਲਈ ਜਿਹੜਾ ਆਪਣਾ ਪਿੰਡ ਹੁੰਦਾ ਆਪਣਾ ਇਲਾਕਾ ਹੁੰਦਾ ਉਹ ਤਾਂ ਪਿਆਰਾ ਹੁੰਦਾ ਹੀ ਆ ਪਰ 25 ਸਾਲਾਂ ਵਿੱਚ ਪੰਜਾਬ ਦਾ ਹਰੇਕ ਪਿੰਡ ਮੇਰਾ ਪਿੰਡ ਹੈ ਇਸ ਵੇਲੇ ਤੇ ਹਰੇਕ ਪਰਿਵਾਰ ਮੈਂ ਜਿੱਦਾਂ ਉਹਨਾਂ ਨਾਲ ਰਿਸ਼ਤਾ ਸਮਝਦਾ ਆਪਣਾ ਹਰੇਕ ਪੰਜਾਬੀ ਨਾਲ ਸੋ ਮਾਲਪੁਰ ਤਾਂ ਚਲੋ ਉਹ ਤਾਂ ਮਿੱਟੀ ਮੇਰੇ ਵਿੱਚ ਆ ਉਹਨੂੰ ਤਾਂ ਬਹੁਤ ਪਿਆਰ ਮੈਂ ਚੁੰਮਦਾ ਉਸ ਮਿੱਟੀ ਨੂੰ ਜਿੱਥੋਂ ਮੈਂ ਉੱਠਿਆ ਆਪਣੇ ਪਿੰਡ ਨੂੰ ਪਰ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਕਿ ਜਿੱਥੇ ਜਿੱਥੇ ਵੀ ਪੰਜਾਬੀ ਵੱਸਦਾ ਜੇ ਕੋਈ ਕਰਨਾਲ ਚ ਵੀ ਪੰਜਾਬੀ ਵੱਸਦਾ ਕੋਈ ਉੱਤਰਾਖੰਡ ਵੀ ਵੱਸਦਾ ਕਿਉਂਕਿ ਪੰਜਾਬੀ ਆ ਮੇਰੇ ਜਿਹੜੀ ਮੇਰੇ ਫੈਨ ਆ ਮੈਂ ਨਾ ਹਿੰਦੀ ਗਾਣੇ ਗਾਏ ਨਾ ਮੈਂ ਕਿਸੇ ਹੋਰ ਪਾਸੇ ਗਿਆ ਨਾ ਰੈਪ ਕੀਤਾ ਸੋ ਪੰਜਾਬੀ ਜ਼ੁਬਾਨ ਨੇ ਮੈਨੂੰ ਸਾਰਾ ਕੁਛ ਦਿੱਤਾ ਜਿਸ ਵੀ ਸ਼ਖਸ ਦੀ ਪੰਜਾਬੀ ਜ਼ੁਬਾਨ ਮਾਂ ਬੋਲੀ ਆ ਤੇ ਜਿਹੜਾ ਮੇਰੇ ਗੀਤਾਂ ਨੂੰ ਪਿਆਰ ਕਰਦਾ ਉਹੀ ਮੇਰਾ ਪੇਂਡੂ ਆ ਸੋ ਸਾਰਾ ਪਿੰਡ ਮਿੱਤਰਾਂ ਦਾ ਕਹਿੰਦੇ ਹੁੰਦੇ ਆ ਸੋ ਸਾਰਾ ਪੰਜਾਬੀ ਦੁਨੀਆਂ ਦੇ ਮੇਰੇ ਆਪਣੇ ਆ ਤੇ ਮੈਂ ਉਹਨਾਂ ਲਈ ਆਪਣਾ ਉਹਨਾਂ ਨੇ ਮੈਨੂੰ ਵਾਰਸ ਬਣਾਇਆ ਤੇ ਮੈਂ ਜੋ ਵੀ ਗੀਤ ਗਾਉਣਾ ਮੈਂ ਉਹਨਾਂ ਲਈ ਗਾਉਣਾ ਇਹ ਮੇਰੀ ਰੋਟੀ ਰੋਜ਼ੀ ਵੀ ਆ ਪਰ ਮੈਂ ਸਿੱਧੂ ਜੀ ਬੋਬੀ ਜੀ ਤੇ ਬਰਾੜ ਸਾਹਿਬ ਮੈਂ ਆਪਣੀ ਪਰ ਜ਼ਿੰਮੇਵਾਰੀ ਜ਼ਰੂਰ ਸਮਝ ਕੇ ਗਾਉਣਾ ਇਸ ਰੋਟੀ ਰੋਜ਼ੀ ਦੇ ਚੱਕਰ ਵਿੱਚ ਮੈਥੋਂ ਕੋਈ ਗਲਤ ਕੋਈ ਇਹੋ ਜਿਹਾ ਲਫ਼ਜ਼ ਨਾ ਹੋ ਜਾਵੇ ਜਿਹਦੇ ਨਾਲ ਸਾਡੀ ਪੰਜਾਬੀਅਤ ਸ਼ਰਮਸਾਰ ਹੋਵੇ ਤੇ ਜਾਂ ਸਾਡੇ ਨੌਜਵਾਨ ਕਿਸੇ ਗਲਤ ਪਾਸੇ ਨੂੰ ਪੈ ਜਾਣ ਸੋ ਇਹ ਜ਼ਿੰਮੇਵਾਰੀ ਅੱਜ ਤੱਕ ਨਿਭਾਈ ਹੈ ਤਿੰਨਾਂ ਭਰਾਵਾਂ ਨੇ ਤੇ ਗਾਂ ਵੀ ਇਹਦੇ ਤੇ ਪਹਿਰਾ ਦੇਵਾਂਗੇ
ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਦਿਨ ਤੁਹਾਡੇ ਸ਼ੋਅ ਚੱਲਦੇ ਰਹਿਣਗੇ ਅਸੀਂ ਇੱਥੇ ਸਾਰਿਆਂ ਨੂੰ ਰਿਮਾਈਂਡਰ ਜਿਹੜਾ ਦਿੰਦੇ ਰਹਾਂਗੇ ਰੇਡੀਓ ਜ਼ਰੀਏ ਵੀ ਕਿਹੜੇ ਸ਼ਹਿਰ ਚ ਤੇ ਕਦੋਂ ਤੇ ਕਿੰਨੀ ਤਰੀਕ ਨੂੰ ਸ਼ੋਅ ਹੋ ਰਿਹਾ ਸੋ ਸੁਬਹ ਸੁਬਹ ਬੜਾ ਵਧੀਆ ਸਾਥ ਨਿਭਾਉਣ ਲਈ ਸਾਡਾ ਤੇ ਜਾਂਦੇ ਜਾਂਦੇ ਦੋ ਲਾਈਨਾਂ ਕੋਈ ਵੀ ਸੁਣਾ ਦਿਓ ਜੀ ਤੇ ਫਿਰ ਅਸੀਂ ਕਮਲ ਭਾਜੀ ਨਾਲ ਕਰਦੇ ਹਾਂ
ਠੀਕ ਹੈ ਜੀ ਮੈਂ ਦੋ ਲਾਈਨਾਂ ਵੀ ਸੁਣਾ ਦਿੰਦਾ ਤੇ ਮੈਂ ਕਾਹਲੀ ਕਾਹਲੀ ਇੱਕ ਵਾਰੀ ਰਿਪੀਟ ਵੀ ਕਰ ਦੇਣਾ ਕਿ ਅੱਜ ਕੈਨਬਰਾ ਕੱਲ ਨੂੰ ਸਿਡਨੀ ਤੇ ਬ੍ਰਿਸਬੇਨ ਵਾਲੇ ਸੱਜਣ ਨਾ ਭੁੱਲਣ ਉਹ ਮੇਲਾ ਜਿਹੜਾ ਭੁੱਲਰ ਬ੍ਰਦਰਸ ਕਰਾ ਰਹੇ ਆ ਬ੍ਰਿਸਬੇਨ ਦੀ ਗਰਾਊਂਡਾਂ ਦੇ ਵਿੱਚ ਉਹ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਚੱਲਣਾ, ਜਿਹਦੇ ਵਿੱਚ ਖੁੱਲ੍ਹਾ ਅਖਾੜਾ ਲੱਗਣਾ, ਦਿਨ ਬੜਾ ਵਧੀਆ ਆ। ਸੋ ਬ੍ਰਿਸਬੇਨ ਵਾਲੇ ਸੱਜਣ ਸੰਜੇ ਨੂੰ ਪਹੁੰਚਣ ਪੂਰਾ, ਕਿਉਂਕਿ ਬਾਕੀ ਹਾਲ ਤਾਂ ਸਾਡੇ ਲਗਭਗ ਅੱਜ ਦਾ ਵੀ ਕੱਲ੍ਹ ਦਾ ਵੀ ਸੋਲਡ ਆਊਟ ਹੀ ਹੋਏ ਆ, ਤੇ ਸੋ ਬ੍ਰਿਸਬੇਨ ਦਾ ਖੁੱਲ੍ਹਾ ਮੇਲਾ ਉੱਥੇ ਜਿੰਨੇ ਮਰਜ਼ੀ ਸੱਜਣ ਆਉਣ।
ਬ੍ਰਿਸਬੇਨ ਵਾਲੇ ਪੂਰੀ ਬੇਸਬਰੀ ਨਾਲ ਵੇਟ ਕਰ ਰਹੇ ਆ ਜੀ, ਸਾਰਿਆਂ ਨੂੰ ਪਤਾ ਲੱਗ ਚੁੱਕਾ ਵਾ ਕਿ ਜਿਹੜਾ ਫੰਕਸ਼ਨ ਆ 7 ਵਜੇ ਤੱਕ ਆ, ਸੋ ਕਾਫੀ ਦਿਨਾਂ ਤੋਂ ਵੇਟ ਹੋ ਰਹੀ ਆ। ਸੋ ਪਹਿਲਾ ਸ਼ੋਅ ਆ ਜੀ ਮੇਰਾ ਵੀ, ਜਿਹੜਾ ਕਿ ਮੈਂ ਦੇਖਣ ਆ ਰਹੀ ਆ, ਨਹੀਂ ਤਾਂ ਬਸ ਟੀਵੀ ਤੋਂ ਪਹਿਲੀ ਵਾਰ ਮੌਕਾ ਮਿਲੇਗਾ।
ਸਾਰੇ ਸਰੋਤਿਆਂ ਨੂੰ ਵੀ ਇਹ ਜਿਹੜੇ ਹਰਮਨ ਰੇਡੀਓ ਦੇ ਆ, ਉਹ ਬੌਬੀ ਸਿੱਧੂ ਹੁਣਾਂ ਨੂੰ ਉਸ ਦਿਨ ਦੇਖਣ ਵੀ, ਫੇਰ ਉਹ ਜਿਆਦਾ ਵਧੀਆ ਲੱਗਦਾ। ਸਾਡੇ ਇੱਕ ਬਰਾੜ ਸਾਹਿਬ ਰਿਸ਼ਤੇਦਾਰ ਸੀਗੇ ਜੀ ਸਾਡੀ
ਜੀ,
ਤੇ ਉੱਥੇ ਨਾ ਮੇਰੀ ਸਿਸਟਰ ਕਦੇ ਗਈ ਨੀ ਸੀ ਉਹਨਾਂ ਦੇ ਪਿੰਡ, ਤੇ ਉਹ ਸਾਨੂੰ ਵਿਜ਼ਿਟ ਕਰਨ ਆਉਂਦੇ ਰਹਿੰਦੇ ਸੀ, ਤੇ ਅਸੀਂ ਵੀ ਜਾਣਾ, ਪਿਤਾ ਜੀ ਨੇ ਸਾਨੂੰ ਲੈ ਜਾਣਾ, ਵੱਡੀ ਸਿਸਟਰ ਚਲ ਗਈ, ਪਰ ਉਹ ਸਿੱਧੀ ਸਿਸਟਰ ਇੱਕ ਗਈ ਨੀ ਸੀ ਉਹਨਾਂ ਦੇ ਘਰ। ਤੇ ਉਹਨਾਂ ਨੇ ਲਫ਼ਜ਼ ਬੜਾ ਪਿਆਰਾ ਕਿਹਾ ਜੀ, ਉਹ ਕਹਿੰਦੇ ਵੀ ਇਹਨੂੰ ਵੀ ਕਦੇ, ਕਹਿੰਦੇ ਇਹਨੂੰ ਵੀ ਲੈ ਕੇ ਆਇਓ ਕਦੇ ਸਾਡੇ ਪਿੰਡ। ਅਗਲੀ ਗੱਲ ਦੇਖਿਓ ਕਿੰਨੀ ਵਧੀਆ, ਕਹਿੰਦੇ ਇਹਨੂੰ ਵੀ ਸਾਡੇ ਪਿੰਡ ਲੈ ਕੇ ਆਇਓ, ਇਹਨੂੰ ਕੀ ਪਤਾ ਅਸੀਂ ਕਿੱਥੋਂ ਆਉਂਦੇ ਆ। ਬਹੁਤ ਵੱਡੀ ਗੱਲ, ਮੈਂ ਛੋਟਾ ਸੀਗਾ ਜੀ ਬਹੁਤ, ਪਰ ਮੇਰੇ ਮਨ ਚ ਬਜ਼ੁਰਗ ਨੇ ਇੱਡੀ ਵੱਡੀ ਗੱਲ ਕਹੀ ਨਾ, ਇਹਨੂੰ ਕੀ ਪਤਾ ਸੀ ਕਿੱਥੋਂ ਆਉਂਦੇ ਆ। ਸੋ ਜਿਹੜੇ ਸਰੋਤੇ ਆ ਉਹਨਾਂ ਨੂੰ ਪਤਾ ਨੀ ਬੌਬੀ ਸਿੱਧੂ ਕਿੰਨੇ ਪਿਆਰੇ ਲਫ਼ਜ਼ ਜਿਹੜੇ ਆ ਉਹ ਕਿਵੇਂ ਦੀ ਦੇਖਣ ਨੂੰ, ਕਿਵੇਂ ਇਹਨਾਂ ਦਾ ਜਿਹੜਾ ਮੁਸਕਰਾਹਟ ਆ ਉਹ ਕਿਵੇਂ ਦਿਲ ਲੁੱਟਦੇ ਆ। ਸੋ ਇਹਨਾਂ ਨੂੰ ਮਿਲਣ ਲਈ ਪਰਸਨਲੀ ਇੱਕ ਤੁਸੀਂ ਜ਼ਰੂਰ ਉਸ ਦਿਨ ਉੱਥੇ ਪਹੁੰਚੋ, ਤੇ ਹੋਰ ਵੀ ਆ ਤੁਸੀਂ ਬਹੁਤ ਵੱਡੀ ਖੁਸ਼ਖਬਰੀ ਬੌਬੀ ਸਿੱਧੂ ਜੀ ਦੇ ਦਿੱਤੀ ਆ, ਹੋਰ ਵੀ ਸਾਡੇ ਸ਼ੋਅ ਚ ਰੰਗ ਬਣ ਗਿਆ। ਓਕੇ ਜੀ ਆਓ ਜੀ, ਜੀ ਆਇਆ ਤੁਹਾਨੂੰ ਜੀ। ਤੇ ਸੈਪਲਟਨ ਅਸੀਂ 2 ਸਤੰਬਰ ਨੂੰ, 3 ਨੂੰ ਮੈਲਬਰਨ ਅਸੀਂ ਰਿਕਾਰਡ ਕਰਨਾ ਸ਼ੋਅ ਪਹਿਲੇ ਥੀਏਟਰ ਦੇ ਵਿੱਚ, ਤੇ ਉਹ ਤੋਂ ਬਾਅਦ 9 ਤਰੀਕ ਨੂੰ ਤੁਹਾਡੇ ਸ਼ਹਿਰ ਐਡਲੇਡ ਦੇ ਵਿੱਚ, ਤੇ 17 ਤਰੀਕ ਨੂੰ ਪਰਥ ਦੇ ਵਿੱਚ। ਤੇ ਮੈਂ ਲਾਸਟ ਇੱਕ ਲਾਈਨਾਂ ਕਹਿ ਕੇ ਸਵੇਰਾ ਸਵੇਰਾ ਹੈਗਾ ਆ, ਤੇ ਸਾਡੇ ਟਰੱਕਾਂ ਵਾਲੇ ਟੈਕਸੀਆਂ ਵਾਲੇ ਸਾਰੇ ਇਸ ਵੇਲੇ ਚੜੇ ਹੋਏ ਆ, ਤੇ ਉਹਨਾਂ ਨੂੰ ਇੱਕ ਥੋੜਾ ਚੜ੍ਹਦੀ ਕਲਾ ਵਾਲਾ ਭੰਗੜੇ ਦਾ ਗੀਤ ਸੁਣਾਉਣਾ ਮੈਂ, ਇੱਕ ਮੇਰਾ ਹੁਣੇ ਹੀ ਆਇਆ ਸੀ।
ਜੀ ਜੀ
ਜੀ ਜੀ
ਉਹ ਸੂਟ ਪਾ ਕੇ ਆ ਗਈ ਫਲੋਰ ਟੱਚ ਦਾ, ਫੈਸ਼ਨਾਂ ਦੀ ਪੱਟੀ ਨੇ ਤਾਂ ਜੱਟ ਪੱਟਤਾ, ਲੱਭਦਾ ਬਹਾਨੇ ਕਿਵੇਂ ਕੋਲੇ ਆਵਾਨੀ, ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ ਜਾ ਕੇ ਸਪੀਕਰ ਚ ਬੋਲਿਆ ਵਾਨੀ, ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ ਜਾ ਕੇ ਸਪੀਕਰ ਚ ਬੋਲਿਆ
ਵਾਨੀ। ਵਾਹ ਜੀ ਵਾਹ, ਕੀ ਬਾਤ ਆ,
ਬਹੁਤ ਸ਼ੁਕਰੀਆ ਜੀ, ਬਹੁਤ ਕੂਲ,
ਤੇ ਬਹੁਤ ਬਹੁਤ ਮਿਹਰਬਾਨੀ ਜੀ,
ਬਹੁਤ ਮਿਹਰਬਾਨੀ ਜੀ।
ਕਮਲ ਹੀਰ ਹੁਣਾ ਨਾਲ ਸਾਂਝ ਪਾਓ, ਉਹਨਾਂ ਤੋਂ ਵੀ ਮੈਸੇਜ ਦਵਾਓ ਜੀ ਜਰੂਰ ਆਪਣੇ ਸਾਡੇ।
ਜੀ ਜੀ
ਜੀ, ਬਹੁਤ ਬਹੁਤ ਸ਼ੁਕਰੀਆ ਆਪਾਂ ਜੀ,
ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ, ਸਤਿ ਸ੍ਰੀ ਅਕਾਲ।
ਲਓ ਜੀ, ਇਹ ਸਨ ਬੋਨ ਵਾਰਿਸ ਜੀ, ਸੋ ਬਹੁਤ ਸੋਹਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੂਗਾ, ਤੇ ਇਸ ਤੋਂ ਅੱਗੇ ਅੱਗੇ ਅਸੀਂ ਕਮਲ ਹੀਰ ਜੀ ਨਾਲ ਵੀ ਗੱਲਬਾਤ ਕਰਾਂਗੇ। ਉਹ ਕਹਿੰਦੇ ਹੁੰਦੇ ਨਾ ਕਿ ਬੱਲੇ ਬੱਲੇ ਹੋ ਜਾਂਦੀ ਜੋ ਕੰਮ ਵਾਲੇ ਕੰਮ ਕਰ ਦਿਖਾਉਂਦਾ ਏ, ਧੜੇ ਬੰਦੀ ਨਹੀਂ ਉਹ ਹੋਣ ਦਿੰਦਾ ਜਿਹੜਾ ਪਿੰਡ ਚ ਉਹ ਰੁੱਸੇ ਹੋਏ ਯਾਰਾਂ ਦੀਆਂ ਜੱਫੀਆਂ ਪਵਾਉਂਦਾ ਵਾ। ਸੋ ਏਦਾਂ ਦੀ ਕਿਰਦਾਰ ਦੇ ਮਾਲਕ ਨੇ ਤੇ ਏਦਾਂ ਦੀ ਸੋਚ ਦੇ ਮਾਲਕ ਨੇ ਵਾਰਿਸ ਬ੍ਰਦਰ, ਜਿਹੜੇ ਕਿ ਹਰੇਕ ਅਖਾੜੇ ਦੀ ਮਾਣ ਸ਼ੋਭਾ ਵਧਾਉਂਦੇ ਨੇ ਤੇ ਆਪਣੀ ਬੇਰਤੀ ਦੇ ਨਾਲ ਡਾਊਨ ਟੂ ਅਰਥ ਨੇ ਜੀ, ਉਹ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ। ਸੋ ਬਿਲਕੁਲ ਜੀ, ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਇਹਨਾਂ ਦਾ ਹੀ ਗਾਇਆ ਹੋਇਆ, ਦੇਖਦੇ ਆ ਸਰਬਜੀਤ ਭਾਜੀ ਸਾਨੂੰ ਇਹਨਾਂ ਦਾ ਕਿਹੜਾ ਗੀਤ ਸੁਣਾਉਂਦੇ, ਕਿਉਂਕਿ ਇਹਨਾਂ ਦੇ ਗੀਤਾਂ ਦੇ ਵਿੱਚ ਅਸੀਂ ਚੁਆਇਸ ਨਹੀਂ ਕਰ ਸਕਦੇ, ਚੁਆਇਸ ਬਿਲਕੁਲ ਵੀ ਨਹੀਂ ਕਰ ਸਕਦੇ, ਕਿਉਂਕਿ ਸਾਰੇ ਗਾਣੇ ਆ ਜਿਹੜੇ ਉਹ ਧੁਰ ਅੰਦਰ ਤੱਕ ਨੂੰ ਜਾਂਦੇ ਆ। ਸੋ ਸੁਣਦੇ ਆ ਜੀ ਇੱਕ ਪਿਆਰਾ ਜਿਹਾ ਗੀਤ।
ਬੜਾ ਕੀ ਮੰਜਦਾ ਇੱਕ ਰੌਲਾ ਭਾਈਆਂ ਵਿੱਚ ਚੱਲੇ ਵੰਜਦਾ ਵੱਡਾ ਰੌਲਾ ਚੁਨੀਆਂ ਨੇ ਖਾ ਕੇ ਮੰਜਦਾ ਟੋਬੇ ਵਾਲਾ ਸਾਜ ਛੇੜਦਾ ਜਨਾਨੀਆਂ ਟੋਬੇ ਵਾਲਾ ਸਾਜ ਛੇੜਦਾ ਜਨਾਨੀਆਂ ਭਾਡਾ ਭੱਜਣਾ ਹੀ ਚੱਲਦੇ ਪਖੰਜਦਾ
ਜੀ ਗਾਣਾ ਤੁਸੀਂ ਸੁਣ ਰਹੇ ਸੀ ਗਾਣੇ ਦਾ ਖੂਬ ਇੰਜੋਏ ਵੀ ਕੀਤਾ ਹੋਏਗਾ ਤੇ ਮਨਮੋਹਨ ਵਾਰਿਸ ਜੀ ਜਿਨ੍ਹਾਂ ਨਾਲ ਅਸੀਂ ਬਹੁਤ ਸੋਹਣੀ ਗੱਲਬਾਤ ਕੀਤੀ ਤੇ ਅੱਗੇ ਜੀ ਫਿਰ ਹੁਣ ਕਮਲਹੀਰ ਜੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪ੍ਰੋਗਰਾਮ ਦੇ ਬਾਰੇ ਵਿੱਚ ਤੇ ਉਹਨਾਂ ਦੀ ਜਿਹੜੇ ਸ਼ੋਅ ਹੋ ਰਹੇ ਆ ਪੰਜਾਬੀ ਵਿਰਸਾ ਉਸ ਦੇ ਬਾਰੇ ਵਿੱਚ ਵੀ ਸੋ ਤੁਹਾਡੇ ਮਨਾਂ ਦੇ ਵਿੱਚ ਵੀ ਸਵਾਲ ਆ ਤਾਂ ਕੋਈ ਜ਼ਰੂਰ ਪੁੱਛਿਓ ਕਿਉਂਕਿ ਉਹਨਾਂ ਨੇ ਤਾਂ ਚਾਹ ਪੀ ਲਈ ਆ ਤੇ ਉਹਨਾਂ ਤੋਂ ਆਪਾਂ ਖੂਬ ਗਾਣੇ ਵੀ ਸੁਣਾਂਗੇ ਤੇ ਸ਼ੇਰ ਓ ਸ਼ਾਇਰੀ ਵੀ ਸੁਣਾਂਗੇ ਸੋ ਲਓ ਜੀ ਕਰਦੇ ਆ ਸਵਾਗਤ ਕਮਲਹੀਰ ਜੀ ਦਾ ਹਾਂਜੀ ਕਮਲ ਜੀ ਬਹੁਤ ਹੀ ਨਿੱਘਾ ਜਿਹਾ ਸਵਾਗਤ ਆ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਵਿੱਚ
ਸ਼ੁਕਰੀਆ ਜੀ ਦੋਨੋਂ ਇਨਾਮ ਹਰਮਨ ਤੇ ਲਹਿਰਾਂ ਬਹੁਤ ਖੂਬਸੂਰਤ ਨੇ ਸਵੇਰੇ ਸਵੇਰੇ ਸੁਣਨ ਵਾਲੇ ਲਫ਼ਜ਼ ਆ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਗੱਲ ਕਰਕੇ ਤੇ ਜਿੰਨੀ ਵਾਰੀ ਵੀ ਅਸੀਂ ਆਨੇ ਆ ਤੁਸੀਂ ਸਾਡਾ ਮੈਸੇਜ ਸਾਡੀਆਂ ਗੱਲਾਂ ਬਾਤਾਂ ਤੇ ਹਮੇਸ਼ਾ ਸਾਡੇ ਚਾਹੁਣ ਵਾਲਿਆਂ ਤੱਕ ਪਹੁੰਚਾਉਂਦੇ ਆ ਸਾਨੂੰ ਮੈਨੂੰ ਬਹੁਤ ਚੰਗਾ ਲੱਗ ਰਿਹਾ ਗੱਲ ਕਰਕੇ ਜੀ
ਜੀ ਸਾਨੂੰ ਵੀ ਬੜਾ ਵਧੀਆ ਲੱਗਦਾ ਕਿਉਂਕਿ ਜਦੋਂ ਤੁਸੀਂ ਲਾਸਟ ਟਾਈਮ 2015 ਦੇ ਵਿੱਚ ਆਏ ਸੀ ਪੰਜਾਬੀ ਵਿਰਸੇ ਲਈ ਤਾਂ ਆਪਣੀ ਗੱਲਬਾਤ ਹੋਈ ਸੀ ਜੀ ਹਰਮਨ ਰੇਡੀਓ ਦੇ ਜ਼ਰੀਏ ਤੁਸੀਂ ਉਦੋਂ ਕਿਹਾ ਸੀ ਕਿ ਇੰਨੇ ਸੋਹਣੇ ਮੁਲਕ ਦੇ ਵਿੱਚ ਬੈਠੇ ਹੋ ਤੁਸੀਂ ਉਦਾਸ ਨਾ ਹੋਇਆ ਕਰੋ ਤੇ ਹੁਣ ਦੱਸੋ ਜੀ ਇਹ ਸੋਹਣੇ ਜਿਹੇ ਮੁਲਕ ਦੇ ਵਿੱਚ ਹੋਰ ਕੀ ਤੁਹਾਨੂੰ ਵਧੀਆ ਲੱਗਦਾ
ਅਸਲੀਅਤ ਇਹ ਆ ਕਿ ਇਨਸਾਨ ਜੋ ਦੇਖਣਾ ਚਾਹੇ ਉਹੀ ਦਿਸਦਾ ਮਾਫ ਕਰਨਾ ਜਿਹਨੂੰ ਪੰਛੀਆਂ ਨਾਲ ਪਿਆਰ ਆ ਉਹ ਦੂਰਬੀਨਾਂ ਜਿਹੀਆਂ ਚੱਕ ਕੇ ਉਹ ਪੰਛੀ ਬਰਡ ਵਾਚਿੰਗ ਤੇ ਤੁਰੇ ਹੋ ਆ ਉਹਨਾਂ ਨੂੰ ਸਿਰਫ ਪੰਛੀ ਦਿਸੀ ਜਾਂਦੇ ਆ ਸੋ ਇਸੇ ਤਰੀਕੇ ਨਾਲ ਖੁਸ਼ੀ ਤੇ ਗਮੀ ਆ ਅਸੀਂ ਜਿਹੜੀ ਚੀਜ਼ ਨੂੰ ਵੇਖਾਂਗੇ ਸਾਨੂੰ ਉਹ ਫਿਰ ਜ਼ਿਆਦਾ ਦਿਸਣ ਲੱਗ ਪੈਂਦੀ ਹੈ ਉਹਦੀ ਪ੍ਰੈਵਲੈਂਸ ਜ਼ਿਆਦਾ ਨਜ਼ਰ ਆਉਂਦੀ ਆ ਬਸ ਪਰ ਚੀਜ਼ਾਂ ਸਾਰੀਆਂ ਮੌਜੂਦ ਨੇ ਸਾਡੇ ਸਾਹਮਣੇ ਸੋ ਇਹ ਮੁਲਕ ਤੇ ਐਸਾ ਆ ਇੱਥੇ ਤੇ ਖਾਣਾ ਪੀਣਾ ਵੀ ਸਾਡੇ ਮੁਲਕ ਦੇ ਵਿੱਚ ਤੇ ਖਾਣੇ ਦੀ ਕਮੀ ਹਰ ਇੱਕ ਚੀਜ਼ਾਂ ਦੀ ਕਮੀ ਪੈਂਦੀ ਹੈ ਪਰ ਇਹ ਮੁਲਕ ਇਹੋ ਜਿਹਾ ਵਾਹਿਗੁਰੂ ਨੇ ਤੁਹਾਨੂੰ ਅਤਾ ਕੀਤਾ ਕਿ ਇਹਦੇ ਚ ਤਾਂ ਖਾਣੇ ਦੀ ਵੀ ਕਮੀ ਨਹੀਂ ਹਰ ਇੱਕ ਚੀਜ਼ ਇੱਥੇ ਮੌਜੂਦ ਆ ਤੁਹਾਡੇ ਲਈ ਸੋ ਬਹੁਤ ਜ਼ਿਆਦਾ ਕਿਸਮਤ ਵਾਲੇ ਆ ਅਸੀਂ
ਜੀ ਸੋ ਬਿਲਕੁਲ ਜੀ ਸੋ ਕਮਲ ਜੀ ਜਿੱਦਾਂ ਕਿ ਆਪਣੇ ਸ਼ੋਅ ਹੁੰਦੇ ਆ, ਸਾਰੇ ਪੰਜਾਬੀ ਵਿਰਸੇ ਦੇ ਸ਼ੋਅ ਹੁੰਦੇ ਆ, ਅੱਗੇ ਵੀ ਹੋਣ ਜਾ ਰਹੇ ਆ। ਸੋ ਬ੍ਰਿਸਬੇਨ ਦੇ ਵਿਚ ਜਿਹੜਾ ਤੁਹਾਡਾ ਸ਼ੋਅ ਆ ਸੰਡੇ ਨੂੰ ਹੋ ਰਿਹਾ ਵਾ, ਜਿਹੜਾ ਕਿ ਥੋੜਾ ਅਰਲੀ ਫਿਨਿਸ਼ ਹੋਏਗਾ, 7 ਵਜੇ ਤੱਕ ਪ੍ਰੋਗਰਾਮ ਫਿਨਿਸ਼ ਹੋ ਜਾਏਗਾ, 11 ਵਜੇ ਤੋਂ ਸਟਾਰਟ ਹੋਏਗਾ। ਸੋ ਉਸ ਸ਼ੋਅ ਦੇ ਬਾਰੇ, ਉਸ ਸ਼ੋਅ ਦੇ ਵਿਚ ਕੀ ਨਾਮਾ ਲੈ ਕੇ ਆ ਰਹੇ ਹੋ ਤੁਸੀਂ, ਕਿਉਂਕਿ ਅੱਜ ਕੱਲ ਜਿਹੜੀ ਆਡੀਅੰਸ ਆ ਗੀਤ ਦੇ ਨਾਲ ਨਾਲ ਸ਼ਹਿਰੋ ਸ਼ਾਇਰੀ ਨੂੰ ਜ਼ਿਆਦਾ ਤਰਜੀਹ ਦਿੰਦੀ ਆ।
ਹਾਂਜੀ, ਉਸ ਸ਼ੋਅ ਦੇ ਬਾਰੇ ਇਹ 2-4 ਗੱਲਾਂ ਜਿਹੜੀਆਂ ਇੰਪੋਰਟੈਂਟ ਹੈਗੀਆਂ ਉਹ ਇਹੀ ਹੈਗੀਆਂ ਆ ਕਿ ਕਿਉਂਕਿ ਸ਼ੋਅ ਤਾਂ ਅਸੀਂ ਬਹੁਤ ਕਰਨੇ, ਅਸੀਂ 8 ਸ਼ੋਅ ਕਰ ਰਹੇ ਹਾਂ ਆਪਣੇ ਇੱਥੇ ਆਸਟ੍ਰੇਲੀਆ ਦੇ ਵਿੱਚ, 3 ਅਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਕੀਤੇ ਆ, ਤੇ ਜਿਹੜਾ ਬ੍ਰਿਸਬੇਨ ਦਾ ਸ਼ੋਅ ਆ ਇਹ ਜਿੰਨੀ ਵਾਰੀ ਵੀ ਅਸੀਂ ਕੀਤਾ, ਸਾਡੇ ਭੁੱਲਰ ਭਰਾ ਮਨਜੀਤ ਭੁੱਲਰ ਜੀ ਤੇ ਹਰਜੀਤ ਭੁੱਲਰ ਜੀ ਸਾਡੇ ਸੱਚੀ ਭਰਾ ਨੇ, ਜਿੰਨੀ ਵਾਰੀ ਵੀ ਅਸੀਂ ਕਰਵਾਇਆ ਇੱਥੇ ਵਿਰਸਾ ਇਹੀ ਕਰਵਾਉਂਦੇ ਨੇ ਸਾਡੇ ਪਿਆਰੇ ਵੀਰ ਉਹਨਾਂ ਦੇ ਨਾਲ, ਪਿਆਰੇ ਭਰਾ ਉਹਨਾਂ ਦੇ ਨਵਜੋਤ ਜਗਤਪੁਰ ਤੇ ਫਤਿਹ ਪ੍ਰਤਾਪ। ਸੋ ਇਹ ਜਿਹੜਾ ਸ਼ੋਅ ਇਹ ਕਰਵਾ ਰਹੇ ਨੇ ਇਸ ਵਾਰ ਇੰਨਾ ਜ਼ਿਆਦਾ ਇੱਕ ਵੱਡੇ ਲੈਵਲ ਤੇ ਇਹਨਾਂ ਦੀ ਸੋਚ ਵੀਰਾਂ ਦੀ ਕਿ ਇੱਕ ਮੇਲੇ ਦੇ ਰੂਪ ਦੇ ਵਿੱਚ, ਵਿਰਾਸਤੀ ਮੇਲੇ ਦੇ ਰੂਪ ਦੇ ਵਿੱਚ ਵਿਰਸਾ ਪੇਸ਼ ਕੀਤਾ ਜਾਵੇ, ਜਿਹਦੇ ਵਿੱਚ ਹੋਰ ਚੀਜ਼ਾਂ ਵੀ ਸ਼ਾਮਿਲ ਹੋਣ, ਤੇ ਮੇਲਾ ਜਿਹੜਾ ਹੈਗਾ ਉਹ 11 ਵਜੇ ਸ਼ੁਰੂ ਹੋ ਜਾਣਾ ਆ, ਤੇ ਜਿਹੜੀ ਸਾਡੀ ਆਖਰੀ ਮੇਲੇ ਦਾ ਜਿਹੜਾ ਪਾਰਕ ਵਾਲਿਆਂ ਨੇ ਕਿਹਾ ਕਿ ਤੋਂ ਬਾਅਦ ਅਸੀਂ ਬਸ ਆਪਣੇ ਜਿਹੜਾ ਫੰਕਸ਼ਨ ਆ ਉਹ ਫਿਨਿਸ਼ਡ, ਉਹ 7 ਵਜੇ ਹੈਗਾ ਆ। ਸੋ ਇੱਦਾਂ ਨਾ ਹੋਵੇ ਕਿ ਜਿਹੜਾ ਕੋਈ ਸੱਜਣ ਹੈਗਾ, ਫਿਰ ਕਈ ਵਾਰੀ ਹੋ ਜਾਂਦਾ ਜੀ ਆਹ ਗਾਣਾ ਨੀ ਗਾਇਆ, ਅਸੀਂ ਸੁਣ ਨੀ ਸਕੇ, ਆਹ ਰਹਿ ਗਿਆ ਜੀ, ਅਸੀਂ ਲੇਟ ਆਏ ਸੀਗੇ। ਸੋ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ ਦੱਸਣ ਲਈ, ਇਹਦੀ ਸਿਗਨੀਫਿਕੈਂਸ ਜ਼ਰੂਰ ਸਮਝਣ ਕਿ ਪਹਿਲਾਂ ਬਾਕੀ ਸਾਰੀਆਂ ਚੀਜ਼ਾਂ ਹੋ ਜਾਣੀਆਂ, ਤੇ ਜਦੋਂ ਅਸੀਂ ਆਪਣਾ ਵਿਰਸਾ ਸ਼ੁਰੂ ਕਰਨਾ ਆ ਗਾਉਣਾ ਆ ਉਹ 7 ਵਜੇ ਅਸੀਂ ਫਿਨਿਸ਼ ਸਾਨੂੰ ਕਰਨਾ ਹੀ ਪੈਣਾ। ਕਈ ਵਾਰੀ ਜਿਹੜੇ ਹਾਲ ਹੁੰਦੇ ਇਸ ਤਰ੍ਹਾਂ ਵੀ ਹੁੰਦਾ ਸੀ, ਹੁਣ 11-12 ਵਜੇ ਵੀ ਅਸੀਂ ਸ਼ੋਅ ਫਿਨਿਸ਼ ਕਰੀਦਾ ਆ, ਤੇ ਉਹ ਫਿਰ ਉਸੇ ਤਰੀਕੇ ਨਾਲ 8 ਵਜੇ ਸ਼ੁਰੂ ਹੁੰਦਾ ਆ, ਤੁਹਾਨੂੰ ਪਤਾ ਹੀ ਆ ਕਿ 7 ਵਜੇ ਡੋਰਾ ਖੋਲ ਲਓ ਆ ਗਿਆ ਸੱਜਣ, ਅੰਦਰ ਬਹਿੰਦੇ ਬਹਿੰਦੇ ਵੀ ਟਾਈਮ ਲੱਗ ਜਾਂਦਾ, ਪਰ ਇਹਦੇ ਵਿੱਚ ਸਾਨੂੰ ਰਿਸਟ੍ਰਿਕਸ਼ਨ ਹੈਗੀ ਆ। ਪਰ ਇਹ ਜਿਸ ਤਰ੍ਹਾਂ ਸੀ ਕਿ ਦੁਨੀਆ ਮੇਲੇ ਜਾਂਦੀ ਹੈ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਵੱਡੇ ਵੀਰ ਜੀ ਦਾ ਗੀਤ, ਉਹ ਸੱਚੀ ਉਹ ਸੱਚ ਹੋਣ ਲੱਗਾ ਬ੍ਰਿਸਬੇਨ ਦੇ ਵਿੱਚ। ਅਸੀਂ ਪ੍ਰਦੇਸ਼ਾਂ ਦੇ ਵਿੱਚ ਪੰਜਾਬ ਜਿਹੜੇ ਵਸਾਏ ਆ, ਉੱਥੇ ਮੇਲੇ ਦਾ ਰੂਪ ਵੀ ਇੱਕ ਆਪਾਂ ਬਣਾਈਏ ਉਹਨੂੰ, ਅਸਲੀ ਇੱਕ ਮੇਲਾ ਇੱਕ ਅਖਾੜਾ ਜਿਸ ਤਰ੍ਹਾਂ ਸਾਡੇ ਪੁਰਾਣੇ ਹੁੰਦੇ ਸੀ, ਅਸਲੀ ਉਹਦੇ ਵਿੱਚ ਪੰਜਾਬੀ ਵਿਰਸੇ ਦੀ ਝਲਕ ਮਿਲੇ, ਕਿਉਂਕਿ ਅਸੀਂ ਤਾਂ ਗੀਤ ਉਹੀ ਗਾਣੇ ਆ, ਇਹਨੂੰ ਹੁਣ ਤੁਸੀਂ ਹੋਰ 4 ਚੰਦ ਲਾਓਗੇ। ਸੋ ਅਸੀਂ ਪਲਕਾਂ ਵਿਛਾ ਕੇ ਤੁਹਾਡਾ ਉਸ ਦਿਨ ਇੰਤਜ਼ਾਰ ਕਰਾਂਗੇ। ਅਸੀਂ ਆ ਰਹੇ ਹਾਂ, ਅੱਜ ਅਸੀਂ ਕੈਨਬਰਾ ਕਰ ਰਹੇ ਹਾਂ, ਕੱਲ ਨੂੰ ਸਿਡਨੀ ਕਰਨਾ, ਸਿਡਨੀ ਸੋਲਡ ਆਊਟ ਹੋ ਗਿਆ ਸੀ, ਕੱਲ ਹੀ ਹੋ ਗਿਆ ਸੀਗਾ ਸੋਲਡ ਆਊਟ, ਤੇ ਅਸੀਂ ਨਿਊਜ਼ੀਲੈਂਡ ਵੀ ਜਿਹੜੇ ਸ਼ੋਅ ਕੀਤੇ ਆ, ਕ੍ਰਾਈਸਟ ਚਰਚ ਸਾਡਾ ਸ਼ੋਅ ਸੀਗਾ, ਇੱਕ ਸ਼ਹਿਰ ਹੈਗਾ ਉੱਥੇ ਛੋਟਾ ਜਿਹਾ, ਉੱਥੇ ਪੰਜਾਬ ਵਸਿਆ ਆ, ਪਰ ਜਦੋਂ ਅਸੀਂ ਇੱਥੇ ਸ਼ੋਅ ਕੀਤਾ ਤੇ ਸਾਡਾ 2 ਹਫ਼ਤੇ ਪਹਿਲਾਂ ਸੋਲਡ ਆਊਟ ਹੋ ਗਿਆ ਸੀ, ਮੈਂ ਫੇਸਬੁੱਕ ਤੇ ਵੀ ਪਾਇਆ। ਤੇ ਜਿਹੜਾ ਇਹ ਸਾਨੂੰ ਪਿਆਰ ਮਿਲ ਰਿਹਾ ਇਹ ਇਸ ਤਰ੍ਹਾਂ ਹੁੰਦਾ ਕਿ ਕਿਸਮਤਾਂ ਦੇ ਸੌਦੇ ਹੁੰਦੇ ਆ, ਸਾਨੂੰ ਇੰਨੇ ਸੋਹਣੇ ਇੰਨੇ ਪਿਆਰੇ ਪੰਜਾਬੀ ਪਿਆਰ ਕਰਨ ਵਾਲੇ ਮਿਲੇ ਆ, ਤੇ ਸਾਨੂੰ ਇਸ ਗੱਲ ਦਾ ਸ਼ੁਕਰਾਨਾ ਕਰਨਾ ਚਾਹੀਦਾ। ਸੋ ਧੰਨਵਾਦ ਪੰਜਾਬੀ ਇੰਨਾ ਸਾਨੂੰ ਤਿੰਨਾਂ ਭਾਈਆਂ ਨੂੰ ਪਿਆਰ ਕਰਨ ਲਈ, ਤੇ ਭੁੱਲਰ ਭਰਾਵਾਂ ਦੇ ਵੀ ਬਹੁਤ ਜ਼ਿਆਦਾ ਧੰਨਵਾਦੀ ਆ, ਕਿਉਂਕਿ ਦੋਸਤੋਂ ਕੇ ਦਰਮਿਆਂ ਵਜਹੇ ਦੋਸਤੀ ਹੈ ਤੂੰ, ਇਹ ਸਾਰੀ ਅਰੇਂਜਮੈਂਟ ਜਿਹੜੀ ਆ ਉਸ ਚੀਜ਼ ਨੂੰ ਅਰੇਂਜ ਕਰਨਾ, 2 ਸਾਲ ਲੱਗ ਜਾਂਦੇ ਅਰੇਂਜ ਕਰਨ ਨੂੰ, ਪਹਿਲੇ ਅਗਲੇ ਸਾਲ ਦੀ ਅਰੇਂਜਮੈਂਟ ਲੱਗ ਪੈਂਦੇ ਆ ਭਰਾ ਕਰਨ, ਇਹ ਇਹਨਾਂ ਦਾ 7 ਤੋਂ 20 ਜ਼ਿਆਦਾ ਕੰਮ ਔਖਾ ਆ। ਸੋ ਹਰਜੀਤ ਵੀਰ ਜੀ ਉਹਨਾਂ ਨੂੰ, ਮਨਜੀਤ ਵੀਰ ਜੀ ਉਹਨਾਂ ਨੂੰ ਵੀ ਇਹ ਕ੍ਰੈਡਿਟ ਬਹੁਤ ਜ਼ਿਆਦਾ, ਮੈਂ ਅਪਲੋਡ ਆਪ ਕਰਦਾ ਕਿ ਐਡਾ ਵੱਡਾ ਅਰੇਂਜਮੈਂਟ ਕਰਨਾ ਉੱਥੇ, ਇਹ ਬਹੁਤ ਵੱਡੀ ਗੱਲ ਹੁੰਦੀ ਆ। ਸੋ ਧੰਨਵਾਦ ਵੀਰੋ।
ਸੋ ਵਧੀਆ ਜੀ, ਉਹ ਕਹਿੰਦੇ ਹੁੰਦੇ ਨਾ ਕਿ ਉਹ ਜਾਦੂਗਰ ਜੋ ਲਫ਼ਜ਼ਾਂ ਦੇ ਸਭ ਲੁੱਟ ਕੇ ਪੁੱਟ ਕੇ ਲੈ ਜਾਂਦੇ, ਸੱਜਣ ਜੋ ਇਸ਼ਕ ਕਮਾਉਂਦੇ ਨੇ ਉਹ ਖਾਲੀ ਖਾਲੀ ਰਹਿ ਜਾਂਦੇ। ਸੋ ਜਿੰਨੀ ਮਿੱਠੀ ਤੁਹਾਡੀ ਆਵਾਜ਼ ਆ, ਓਨੀ ਨਿਮਰਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਆ, ਤੇ ਓਨਾ ਹੀ ਪਿਆਰ ਤੇ ਸਤਿਕਾਰ ਤੁਹਾਡੇ ਗਾਣਿਆਂ ਦੇ ਵਿੱਚ ਆ, ਹਨਾ। ਸੋ ਲੋਕ ਬਿਲਕੁਲ ਜੀ ਬਾਖੂਬੀ ਉੱਥੇ ਪਹੁੰਚਣਗੇ ਇਸ ਪਿਆਰ ਦਾ ਨਿੱਘ ਮਾਨਣ ਦੇ ਲਈ। ਤੇ ਇੱਧਰ ਸ਼ਿਫਟਨ ਵਾਲੇ ਦਾ ਜੀ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਹੇ ਆ, ਤੇ ਕਹਿ ਰਹੇ ਆ ਕਿ ਇਸ ਵਾਰ ਵਿਰਸਾ ਸ਼ਿਫਟਨ ਵਿੱਚ ਵੀ ਹੋ ਰਿਹਾ ਵਾ ਜੀ, ਕਹਿੰਦੇ ਸਾਡੀਆਂ ਵੀ ਫੁੱਲ ਤਿਆਰੀਆਂ ਨੇ, ਫਿਰ ਥੈਂਕ ਯੂ ਕਹਿ ਰਹੇ ਆ ਜੀ ਸ਼ਿਫਟਨ ਦੇ ਵਿੱਚ ਵਿਰਸਾ ਕਰਾਉਣ ਦੇ ਲਈ।
ਹਾਂਜੀ, ਜਿਹੜਾ ਸ਼ੈਪਰਟਨ ਦਾ ਵਿਰਸਾ ਹੈਗਾ ਉਹ ਵੀ ਸੋਲਡ ਆਊਟ ਹੋ ਚੁੱਕਾ ਆ ਜੀ, ਉਹ ਵੀ ਸ਼ੋਅ ਸੋਲਡ ਆਊਟ ਹੈਗਾ ਆ। ਉਹਨਾਂ ਦਾ ਫੋਨ ਆਇਆ ਸੀ, ਉਹ ਕਹਿੰਦੇ ਸ਼ੋਅ ਸਾਡਾ ਸੋਲਡ ਆਊਟ ਹੈਗਾ ਆ, ਪਰ ਅਸੀਂ ਬਸ ਤੁਹਾਡਾ ਹੁਣ ਇੰਤਜ਼ਾਰ ਕਰ ਰਹੇ ਹਾਂ, ਤੁਸੀਂ ਆ ਜਾਓ। ਸਾਰੇ ਸ਼ੋਅ ਇਸ ਤਰ੍ਹਾਂ ਆਕਲੈਂਡ ਵੀ ਹੋ ਗਿਆ ਸੀਗਾ ਸੋਲਡ ਆਊਟ, ਟੋਰੰਗਾ ਅਸੀਂ ਪਹਿਲੀ ਵਾਰੀ ਇਸ ਵਾਰ ਕੀਤਾ ਨਿਊਜ਼ੀਲੈਂਡ ਚ, ਤੇ ਹੁਣ ਆਸਟ੍ਰੇਲੀਆ ਦਾ ਰੰਗ ਦੇਖਾਂਗੇ। ਕੈਨਬਰਾ ਬਹੁਤ ਜ਼ਿਆਦਾ ਠੰਡ ਆ, ਬ੍ਰਿਸਬੇਨ ਦੱਸੋ ਤੁਸੀਂ ਕਿਸ ਤਰ੍ਹਾਂ ਦਾ ਮੌਸਮ ਆ, ਉਸ ਤਰ੍ਹਾਂ ਦੇ ਕੱਪੜੇ ਲੈ ਕੇ ਆਵਾਂ। पर जेडी बारली ठंड है ना ਇਹ ਕਈ ਵਾਰੀ ਤੁਹਾਨੂੰ ਇਦਾਂ ਦੇ ਮਾਹੌਲ ਚ ਲੈ ਜਾਂਦੀ ਆ ਕਿ ਬਾਕੀ ਸਾਰਾ ਕੁਛ ਦਿਸਣਾ ਹੀ ਛੱਡ ਜਾਂਦਾ। ਜਿਹੜੀ ਠੰਡ ਆ, ਜਿਹੜੀ ਮੌਸਮ ਦੀ ਠੰਡ ਆ, ਉਹ ਤੋਂ ਜ਼ਰੂਰ ਬੰਦੇ ਨੂੰ ਮੈਂ ਦੇਖਿਆ ਕਿ ਡੀਹਾਈਡਰੇਸ਼ਨ, ਇੱਕ ਪਾਣੀ ਜਿਸ ਵੇਲੇ ਤੁਸੀਂ ਐਕਸਰਸਾਈਜ਼ ਕਰ ਰਹੇ ਆ ਸਟੇਜ ਤੇ ਆ, ਉਹ ਕੋਲ ਪਾਣੀ ਦੀਆਂ ਬੋਤਲਾਂ ਰੱਖਣੀਆਂ ਪੈਣੀਆਂ ਪਿਆਰ ਕਰਨ ਵਾਲਾ ਜਿੰਨਾ ਵੀ ਪਿਆਰਾ ਹੋਵੇ, ਉਹ ਬਹੁਤ ਅੱਛੀ ਗੱਲ ਆ, ਪਰ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ। ਸੋ ਉਸ ਦਿਨ ਫਿਰ ਵੀ ਤੁਸੀਂ ਆਪਣਾ ਪ੍ਰਬੰਧ ਕਰਕੇ ਆਇਓ, ਧੁੱਪ ਹੋਵੇ ਤੇ ਤੁਸੀਂ ਉਸ ਤਰ੍ਹਾਂ ਦੇ ਕੱਪੜੇ ਉੱਪਰ ਲੈ ਕੇ ਆਇਓ, ਜੇ ਠੰਡ ਆ ਤਾਂ ਉਸ ਤਰ੍ਹਾਂ ਦੇ ਕੱਪੜੇ, ਕਿਉਂਕਿ ਮੁਲਕ ਐਸੇ ਨੇ ਥੋੜੀ ਹਵਾ ਵੀ ਚੱਲੇ ਤੇ ਠੰਡੀ ਹੋ ਜਾਂਦੀ ਆ। ਕੈਨੇਡਾ ਦੇ ਵਿੱਚ ਵੀ ਸਾਡਾ ਇਹੀ ਸਬਬ ਬਣਿਆ ਕਿ ਜਦੋਂ ਅਸੀਂ ਨਾ ਪਹਿਲੀ ਵਾਰੀ ਪੰਜਾਬ ਤੋਂ ਕੈਨੇਡਾ ਆਏ ਸੀਗੇ, ਅਸੀਂ ਜੁਲਾਈ ਚ ਆਏ ਸੀਗੇ 90 ਦੇ ਵਿੱਚ, ਸਨ ਦੇ ਵਿੱਚ ਜੁਲਾਈ 1990 ਦੇ ਵਿੱਚ। ਸੋ ਬਹੁਤ ਜ਼ਿਆਦਾ ਟਾਈਮ ਹੋ ਗਿਆ, ਪਰ ਜੁਲਾਈ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਤੇ ਅਸੀਂ ਜਦੋਂ ਤਿੰਨੋ ਹੀ ਭਰਾ ਆਏ ਤੇ ਸਾਨੂੰ ਇੰਨਾ ਜ਼ਿਆਦਾ ਠੰਡ ਲੱਗੇ ਕੈਨੇਡਾ ਆ ਕੇ ਕਿ ਅਸੀਂ ਸਵੈਟਰ ਪਾ ਲਏ, ਤੇ ਉਹ ਸਾਡੇ ਤੇ ਬਾਕੀ ਹੱਸਣ, ਯਾਰ ਗਰਮੀ ਦਾ ਮੌਸਮ ਹੈ, ਸਮਰ ਟਾਈਮ ਹੈ ਨਾ, ਵਾਈ ਆਰ ਯੂ ਵੇਅਰਿੰਗ ਦੀ ਸਵੈਟਰ। ਅਸੀਂ ਉਹਨਾਂ ਨੂੰ ਕਹੀਏ ਕਿ ਗੱਲ ਇਹ ਹੈਗੀ ਹੈ ਕਿ ਅਸੀਂ ਬਹੁਤ ਜ਼ਿਆਦਾ ਗਰਮੀ ਚੋਂ ਆਏ ਹਾਂ। ਸੋ ਕੰਪੈਰੀਸਨ ਜਦੋਂ ਅਸੀਂ ਤੁਹਾਡੇ ਨਾਲ ਕਰਦੇ ਹਾਂ ਕੰਟਰਾਸਟ ਦੇ ਨਾਲ, ਤੁਹਾਡਾ ਮੁਲਕ ਬਹੁਤ ਸਾਡੇ ਤੋਂ ਠੰਡਾ ਆ, ਸੋ ਸਾਨੂੰ ਇੱਥੇ ਆ ਕੇ ਠੰਡ ਲੱਗਦੀ ਹੈ। ਸੋ ਇਹ ਫਰਕ ਬਹੁਤ ਜ਼ਿਆਦਾ ਪੈਂਦਾ ਮੁਲਕ ਤੋਂ ਮੁਲਕ ਜਦੋਂ ਤੁਸੀਂ ਟਰੈਵਲ ਕਰਦੇ ਆ ਨਾ, ਤਾਂ ਸਾਨੂੰ ਫਿਰ ਠੰਡਾ ਲੱਗਾ ਕੈਨਬਰਾ ਬਹੁਤ ਆ ਕੇ ਇੱਥੇ।
ਜੀ ਸੋ ਵਧੀਆ ਗੱਲ ਆ ਜੀ, ਪਰ ਦੇਖੋ ਮੇਲ ਪਰਸਨ ਆ ਜਿੰਨੇ ਵੀ ਆਉਣਗੇ ਉਹਨਾਂ ਦੀ ਤਾਂ ਗਰੰਟੀ ਆ ਵੀ ਚਲੋ ਉਹ ਕੱਪੜੇ ਨਾਲ ਲਿਆਉਣਗੇ, ਵਧੀਆ ਠੰਡ ਦੇ ਅਕੋਰਡਿੰਗ ਪਾਉਣਗੇ, ਪਰ ਮੇਰੀਆਂ ਭੈਣਾਂ ਲੇਡੀਜ਼ ਆ ਜਿਹੜੀਆਂ ਕੁੜੀਆਂ ਚਿੜੀਆਂ ਜੀ, ਉਹਨਾਂ ਦੀ ਤਾਂ ਮੈਂ ਗਰੰਟੀ ਨੀ ਦਿੰਦੀ, ਕਿਉਂਕਿ ਦੇਖੋ ਨਾ ਇੱਕ ਮਹੀਨੇ ਤੋਂ ਇਸ ਫੰਕਸ਼ਨ ਦੀ ਤਿਆਰੀ ਕਰ ਰਹੀ ਆ, ਇੰਨੇ ਇੰਨੇ ਸੋਹਣੇ ਸੂਟਾਂ ਤੇ ਪੈਸੇ ਲਾਏ ਆ, ਤੇ ਹੁਣ ਉੱਪਰ ਦੀ ਕੋਟੀਆਂ ਸਵੈਟਰ ਪਾ ਕੇ ਖਰਾਬ ਥੋੜੇ ਕਰਦੇ ਆ।
ਬਿਲਕੁਲ ਬਿਲਕੁਲ, ਅਸੀਂ ਵੀ ਸਾਡੇ ਵੀ ਉਸ ਸਟਾਈਲ ਦੇ ਕੱਪੜੇ ਹੁੰਦੇ, ਪਰ ਮੇਲੇ ਦੇ ਵਿੱਚ ਇੱਕ ਚੀਜ਼ ਬਹੁਤ ਵਧੀਆ ਹੋਣੀ ਆ, ਕਿਉਂਕਿ ਖੁੱਲਾ ਏ ਖੜਾ ਹੋਣਾ, ਥੋੜੀ ਠੰਡ ਲੱਗੇ ਤੇ ਗਾਣਾ ਉਸ ਤਰ੍ਹਾਂ ਦਾ ਆ ਜਾ, ਭਾਬੀ ਝੂਟ ਲੈ ਦੋ ਤਾਰਾ ਵੱਜਦਾ ਵੇ ਕੁੜੀਏ ਨੀ ਸੱਗੀ ਫੁਲਵਾਲੀ ਏ ਕੈਂਠੇ ਵਾਲਾ ਪੁੱਛੇ ਤੇ ਰਹਿਣਾ, ਆਪਾਂ ਗਾਣਾ ਉਸ ਤਰ੍ਹਾਂ ਦਾ ਸ਼ੁਰੂ ਕਰ ਲਾਂਗੇ ਤੇ ਤੁਸੀਂ ਥੋੜਾ ਡੈਂਸ ਕਰਦੇ ਹੋ, ਉਨੇ ਨਾਲ ਠੰਡ ਖੜ ਜਾਣੀ, ਕਿਉਂਕਿ ਜਿਹੜਾ ਵਿਰਾਸਤੀ ਮੇਲਾ ਬ੍ਰਿਸਬੇਨ ਦੀ, ਅਸੀਂ ਅੱਜ ਜ਼ਿਆਦਾ ਟੌਪਿਕ ਬ੍ਰਿਸਬੇਨ ਤੇ ਰੱਖ ਰਹੇ ਆ, ਕਿਉਂਕਿ ਨਾ ਇੱਕ ਅਲੱਗ ਚੀਜ਼ ਹੈਗਾ ਆ ਸ਼ੋ ਸਾਡੇ ਸਾਰੇ ਸ਼ੋਆਂ ਦੇ ਵਿੱਚੋਂ, ਜਿਹੜਾ ਬ੍ਰਿਸਬੇਨ ਦੇ ਵਿੱਚ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਸਾਡੇ ਭੁੱਲਰ ਭਰਾ ਕਰਵਾ ਰਹੇ ਨੇ ਹਰਜੀਤ ਜੀ ਤੇ ਮਨਜੀਤ ਜੀ, ਇਹ ਇੱਕ ਅਲੱਗ ਚੀਜ਼ ਹੈਗੀ। 27 ਤਰੀਕ ਨੂੰ ਇਹ ਹੋਣਾ ਆ, ਤੁਸੀਂ ਦੱਸੋ ਪਾਰਕ ਦਾ ਨਾਮ ਵੀ ਕੀ ਹੈਗਾ ਆ, ਤੇ
ਹਾਂਜੀ ਥੋੜੀ ਜੀ ਮਾਫੀ ਚਾਹਵਾਂਗੇ, ਥੋੜੀ ਜੀ ਪ੍ਰੋਬਲਮ ਹੋ ਗਈ ਸੀ, ਤੇ ਆਪਾਂ ਗੱਲ ਕਰ ਰਹੇ ਹਾਂ ਜੀ ਕਮਲਹੀਰ ਜੀ, ਕਮਲਹੀਰ ਦੇ ਨਾਲ ਜਿਹੜੇ ਕਿ ਵਾਰਿਸ ਬ੍ਰਦਰ ਆਏ ਹੋਏ ਨੇ ਪੰਜਾਬੀ ਵਿਰਸੇ ਦੇ ਲਈ। ਸੋ ਬ੍ਰਿਸਬੇਨ ਦੇ ਵਿੱਚ ਤਾਂ ਜੀ ਸ਼ੋਅ ਹੋ ਰਿਹਾ ਵਾ ਸੰਡੇ ਨੂੰ 11 ਤੋਂ ਲੈ ਕੇ 7 ਵਜੇ ਤੱਕ, ਸੋ 7 ਵਜੇ ਤੱਕ ਫਿਨਿਸ਼ ਹੋ ਜਾਣਾ ਵਾ। ਸੋ ਬਹੁਤ ਹੀ ਵਧੀਆ ਟਾਈਮਿੰਗ ਆ ਜੀ, ਕਿਉਂਕਿ ਜਿਹਨੇ ਸੋਮਵਾਰ ਨੂੰ ਕੰਮਾਂ ਕਾਰਾਂ ਤੇ ਵੀ ਜਾਣਾ ਵਾ, ਟਾਈਮ ਦੇ ਨਾਲ ਜਿਹੜਾ ਫੰਕਸ਼ਨ ਆ ਜੋ ਵਿਰਸਾ ਵਾ ਵਿਰਸਾ ਨਾਈਟ ਆ, ਉਹ ਟਾਈਮ ਤੇ ਫਿਨਿਸ਼ ਹੋ ਜਾਵੇਗੀ। ਸੋ ਹੁਮ ਹਮ ਆ ਕੇ ਜ਼ਰੂਰ ਪਹੁੰਚਿਓ। ਸੋ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਕਮਲਹੀਰ ਜੀ। ਹਾਂਜੀ ਕਮਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਆ ਤੁਹਾਡਾ।
ਤੁਸੀਂ ਵਿਰਸਾ ਨਾਈਟ ਨਾ ਕਹੋ, ਤੁਸੀਂ ਵਿਰਸਾ ਡੇ ਹੀ ਕਹੋ, ਨਾਈਟ ਹੋਣ ਤੱਕ ਤਾਂ ਅਸੀਂ ਬੰਦ ਕਰ ਦਿੰਦੇ ਹਾਂ। ਪੰਜਾਬੀ ਵਿਰਸਾ ਤੁਸੀਂ ਹਾਂਜੀ, ਵਿਰਾਸਤੀ ਮੇਲਾ, ਇਹ ਤਾਂ ਦਿਨ ਦਿਨੇ 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 ਹੋ ਜਾਣਾ ਆ। ਤੁਸੀਂ ਡਿਨਰ ਟਾਈਮ ਮੈਨੂੰ ਯੂ ਆਰ ਗੋਨਾ ਬੀ ਹੋਮ, ਤੁਸੀਂ ਘਰ ਜਾ ਕੇ ਡਿਨਰ ਖਾਓ।
ਜੀ ਜੀ ਸੋ ਬਿਲਕੁਲ ਜੀ,
ਡਿਨਰ ਵੀ ਖਾਓ, ਬਹੁਤ
ਕੁਝ ਹੋਊਗਾ ਕੋਈ। ਸੋ ਗੱਲ ਕਰ ਰਹੇ ਸੀ ਜੀ ਆਪਾਂ ਬ੍ਰਿਸਬੇਨ ਦੇ ਮੇਰੇ ਜਿਹੜਾ ਵਿਰਾਸਤੀ ਮੇਲਾ ਹੋ ਰਿਹਾ ਵਾ, ਉਸ ਦੇ ਬਾਰੇ ਵਿੱਚ ਕਿ ਬ੍ਰਿਸਬੇਨ ਦੇ ਆਪਾਂ ਥੋੜਾ ਜ਼ਿਆਦਾ ਜ਼ੋਰ ਦੇ ਰਹੇ ਹਾਂ, ਕਿਉਂਕਿ ਇੱਕ ਨਵੀਂ ਚੀਜ਼ ਆ, ਕਿਉਂਕਿ ਨਾਰਮਲ ਤਾਂ ਹਾਲ ਦੇ ਵਿੱਚ ਬੁਕਿੰਗ ਕਰਕੇ ਸਾਰਾ ਹੁੰਦਾ ਸੀ। ਸੋ ਇਸ ਵਾਰੀ ਤੁਸੀਂ ਫਸਟ ਟਾਈਮ ਮੇਰੇ ਖਿਆਲ ਦੇ ਵਿੱਚ ਜਿੱਦਾਂ ਕਰ ਰਹੇ ਹੋ ਓਪਨ ਦੇ ਵਿੱਚ ਵਿਰਾਸਤੀ ਮੇਲਾ।
ਜ਼ੋਰ ਜ਼ੋਰ ਤੋਂ ਮਤਲਬ ਮੇਰਾ ਇਹ ਕਿ ਜਿਸ ਤਰ੍ਹਾਂ ਹੁਣ ਹਰਮਨ ਰੇਡੀਓ ਆ ਮਿੰਟੂ ਬਰਾੜ ਜੀ ਨਾਲ ਵੀ ਮੇਰੀ ਰਾਤੀ ਗੱਲ ਇਸੇ ਵਿਸ਼ੇ ਤੇ ਹੁੰਦੀ ਸੀ, ਉਹ ਕਹਿੰਦੇ ਕਿ ਅਸੀਂ ਨਿਊਜ਼ ਨੂੰ ਇਹਨੂੰ ਦੂਰ ਦੂਰ ਤੱਕ ਫੈਲਾਉਣਾ ਚਾਹੁੰਦੇ ਹਾਂ ਕਿ ਤਾਂ ਕਿ ਜਿਹੜਾ ਸੱਜਣ 3 ਘੰਟੇ ਤੇ ਵੀ ਰਹਿੰਦਾ, 4 ਤੇ ਵੀ ਰਹਿੰਦਾ, 5 ਤੇ ਵੀ ਰਹਿੰਦਾ, ਕਿਉਂਕਿ ਕਾਰਾਂ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੈਗਾ, ਉਹ ਵੀ ਆ ਕੇ ਇਸ ਮੇਲੇ ਦਾ ਆਨੰਦ ਮਾਣ ਸਕਦਾ, ਕਿਉਂਕਿ ਜਿਹੜਾ ਟਿਕਟ ਸ਼ੋਅ ਹੁੰਦਾ ਉਹ ਵੀ ਬਹੁਤ ਪਿਆਰੇ ਨੇ, ਪਰ ਉਹਦਾ ਇੱਕ ਰੰਗ ਹੋਰ ਹੈਗਾ ਆ।
ਜਿਹੜਾ ਮੇਲਾ ਆ ਉਹਦਾ ਰੰਗ ਹੋ ਰਿਹਾ। ਜ਼ੋਰ ਤੋਂ ਭਾਵ ਇਹ ਕਿ ਅਸੀਂ ਹਰਮਨ ਰੇਡੀਓ ਦੇ ਜ਼ਰੀਏ ਹੋਰ ਜਿਹੜੇ ਸਾਡੇ ਸੱਜਣ ਪਿਆਰੇ ਨਾ ਪ੍ਰੇਮ ਕਰਦੇ ਨੇ ਮੀਡੀਏ ਵਾਲੇ, ਚਾਹੇ ਸਾਡਾ ਪ੍ਰਿੰਟ ਮੀਡੀਆ ਆ, ਸਾਡੇ ਹੋਰ ਰੇਡੀਓ ਸਟੇਸ਼ਨ ਨੇ, ਸਾਡੇ ਟੀਵੀ ਸਟੇਸ਼ਨ ਨੇ, ਸਾਡੇ ਇੰਟਰਨੈਟ ਦੇ ਜ਼ਰੀਏ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਜਿਹੜਾ ਮੈਸੇਜ ਆ ਉਹ ਦੂਰ ਦੂਰ ਤੱਕ ਪਹੁੰਚ ਜਾਵੇ ਕਿ ਇਹ ਮੇਲਾ ਹੈਗਾ ਆ ਜਿਹੜਾ ਵਿਰਾਸਤੀ ਮੇਲਾ ਭੁੱਲਰ ਭਰਾਵਾਂ ਨੇ ਅਰੇਂਜ ਕੀਤਾ, ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਕੱਠ ਹੋਵੇ ਤਾਂ ਕਿ ਉਹ ਇੱਕ ਮੇਲੇ ਦਾ ਰੂਪ ਲੱਗੇ, ਇੱਥੇ ਵੀ ਪੰਜਾਬ ਵਸਿਆ ਦਿਸੇ।
ਜੀ ਤੋ ਵਾਕੀ ਜੀ ਇਹ ਜਿਹੜਾ ਮੇਲਾ ਹੋ ਰਿਹਾ ਵਾ ਰੋਕਲੀ ਸ਼ੋ ਗਰਾਊਂਡ ਦੇ ਵਿੱਚ ਹੋ ਰਿਹਾ ਵਾ, ਸਾਰੇ ਕਹਿਣਗੇ ਕਿ ਮੇਲਾ ਤਾਂ ਕਹਿ ਰਹੇ ਆ 11 ਤੋਂ 7 ਵਜੇ ਤੱਕ, ਪਰ ਦੱਸ ਨਹੀਂ ਰਹੇ ਕਿ ਕਿੱਥੇ ਹੋ ਰਿਹਾ। ਰੋਕਲੀ ਸ਼ੋ ਗਰਾਊਂਡ ਦੇ ਵਿੱਚ ਬ੍ਰਿਸਬੇਨ ਦੇ ਵਿੱਚ ਹੋ ਰਿਹਾ। ਜੇ ਕਿਸੇ ਨੂੰ ਇਧਰੋਂ ਇਧਰੋਂ ਟਿਕਟ ਤੇ ਨਹੀਂ ਮਿਲ ਰਹੀ ਤੇ ਹਾਊਸ ਖੋਲਾ ਜੀ, ਮੋਸਟ ਵੈਲਕਮ, ਸਾਰੇ ਬ੍ਰਿਸਬੇਨ ਦੇ ਵਿੱਚ ਖੁੱਲਾ ਲੱਗੇਗਾ ਮੇਲਾ ਇੱਥੇ, ਤੇ ਤੁਸੀਂ ਵੀ ਆਲ ਵੈਲਕਮ ਹੋ ਤੇ ਰਹਿਣ ਦਾ ਪ੍ਰਬੰਧ ਤੁਹਾਡਾ ਹੋ ਜਾਏਗਾ। ਤੇ ਅੱਗੇ ਕਮਲ ਜੀ ਕੁਲਦੀਪ ਕੌਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ ਤੇ ਕਹਿ ਰਹੇ ਆ ਕਿ ਕਮਲ ਹੀਰ ਜੀ ਦਿਲ ਤੇ ਨਾ ਲਾਵੋ, ਕੁੜੀ ਥੋੜੀ ਭੁਲੱਕੜਾ ਦਿਨ ਨੂੰ ਰਾਤ ਕਰ ਹੀ ਦਿੰਦੀ ਆ। ਤੋ ਲਓ ਜੀ ਇਹ ਮੇਰੇ ਬਾਰੇ ਕਹਿ ਗਿਆ।
ਨਹੀਂ ਕੋਈ ਨੀ, ਜਿਹੜੇ ਪ੍ਰੇਮ ਦੀ ਗੱਲ ਹੁੰਦੀ ਆ ਉਹਦੇ ਲਈ ਕੋਈ ਐਸ ਕੋਈ ਯਾਦ ਰੱਖਣ ਵਾਲੀਆਂ ਗੱਲਾਂ ਨੀ ਹੁੰਦੀਆਂ, ਜਿਹੜਾ ਪ੍ਰੇਮ ਉਹ ਤਾਂ ਬਗੈਰ ਬੋਲਣ ਤੋਂ ਵੀ ਨਜ਼ਰ ਆ ਜਾਂਦਾ ਹੈ। ਜਿਹੜਾ ਇਹ ਉਸੇ ਪ੍ਰੇਮ ਦੇ ਸੀ ਖਿੱਚੇ ਉਹਨਾਂ ਨੇ ਆਣਾ ਆ ਜਿਹਨਾਂ ਨੇ ਵੇਖਣ ਆਣਾ ਆ ਉਸ ਪਾਰਕ ਦੇ ਵਿੱਚ, ਕਿਉਂਕਿ ਸਾਡੇ ਪੋਸਟਰ ਵੀ ਨੇ, ਸਾਡੀ ਫੇਸਬੁੱਕ ਤੇ ਵੀ ਪੋਸਟਰ ਆ, ਜੇ ਕੋਈ ਇਨਫੋਰਮੇਸ਼ਨ ਗਲਤ ਵੀ ਦੇ ਹੋ ਜਵੇ ਤਾਂ ਉਹ ਫੇਸਬੁੱਕਾਂ ਤੋਂ ਸੱਜਣ ਸਾਡੀ, ਮੇਰੀ ਫੇਸਬੁੱਕ ਤੋਂ, ਮਨਮੋਹਨ ਵੀਰ ਜੀ ਦੀ ਫੇਸਬੁੱਕ ਤੋਂ, ਸੰਗਤਾਰ ਜੀ ਦੀ ਫੇਸਬੁੱਕ ਤੋਂ, ਤੇ ਵਿਰਾਸਤੀ ਮੇਲਾ ਜਿਹੜਾ ਵੈਬਸਾਈਟ ਆ ਉਸ ਉਹਦੀ ਫੇਸਬੁੱਕ ਤੋਂ, ਹਰਜੀਤ ਵੀਰ ਜੀ ਉਹਨਾਂ ਦੀ ਫੇਸਬੁੱਕ ਤੋਂ, ਭੁੱਲਰ ਭਰਾਵਾਂ ਦੇ ਨੰਬਰ ਨੇ ਪੋਸਟਰ ਦੇ ਉੱਪਰ, ਉਹਨਾਂ ਤੋਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ। ਹਰਮਨ ਰੇਡੀਓ ਨੂੰ ਕਦੇ ਵੀ ਫੋਨ ਕਰਕੇ ਸਾਡੀ ਕੋਈ ਵੀ ਸਾਡਾ ਇਹ ਪਰਿਵਾਰ ਆ ਇਨਫੋਰਮੇਸ਼ਨ ਕੋਈ ਵੀ ਤੁਸੀਂ ਲੈ ਸਕਦੇ ਆ। ਤੇ ਹੋਰ ਤੁਸੀਂ plasmarecords.com ਤੇ ਜਾ ਕੇ ਇਸ ਸ਼ੋਅ ਦੀ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈ ਸਕਦੇ, ਉਹ ਵੀ ਸਾਡਾ ਵੈਬਸਾਈਟ ਆ plasmarecords.com, ਉਹ ਵੀ ਫੇਸਬੁੱਕ ਦੇ ਉੱਤੇ ਹੀ ਪੋਸਟਰ ਦੇ ਉੱਪਰ ਲਿਖਿਆ ਆ। ਸੋ ਮੇਰਾ ਖਿਆਲ ਕੋਈ ਸੱਜਣ ਰਹਿਣ, ਕਿਉਂਕਿ ਹੁਣ ਤਾਂ ਜ਼ਮਾਨਾ ਹੀ ਐਸਾ ਆ ਗਿਆ, ਪੁਰਾਣਾ ਜ਼ਮਾਨਾ ਹੁੰਦਾ ਸੀ, ਬਜ਼ੁਰਗ ਸਾਡੇ ਦੱਸਦੇ ਹੁੰਦੇ ਕਹਿੰਦੇ ਜਦੋਂ ਕਿਸੇ ਨੇ ਹਰਿਦੁਆਰ ਜਾਣਾ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਲੈ ਕੇ ਜਾਂਦਾ ਹੁੰਦਾ ਸੀਗਾ, ਕਿ ਹੁਣ ਪਤਾ ਨੀ ਕਦੋਂ ਆ ਹੋਣਾ, ਕਿਉਂਕਿ ਕਈ ਸਾਲ ਜਾਣ ਨੂੰ ਫਿਰ ਕਈ ਸਾਲ ਆਉਣ ਨੂੰ ਲੱਗਦੇ ਹੁੰਦੇ ਸੀ। ਹੁਣ ਤਾਂ ਇਸ ਤਰ੍ਹਾਂ ਆ ਕਿ ਅਸੀਂ ਸਵੇਰੇ ਖਾ ਕੇ ਘਰੋਂ ਤੁਰਦੇ ਆ ਤੇ ਆਪਾਂ ਨਿਊਜ਼ੀਲੈਂਡ ਤੋਂ, ਆਸਟ੍ਰੇਲੀਆ ਤੋਂ ਆ ਕੇ ਫੋਨ ਕਰ ਦਿੰਦੇ ਮੈਂ ਪਹੁੰਚ ਗਿਆ ਹਨਾ। ਸੋ ਅੱਜ ਦਾ ਜ਼ਮਾਨਾ ਤਾਂ ਬਹੁਤ ਜ਼ਿਆਦਾ ਐਡਵਾਂਸ ਜ਼ਮਾਨਾ ਆ, ਜੇ ਅੱਜ ਵੀ ਨਾ ਕਿਸੇ ਨੂੰ ਪਤਾ ਲੱਗੇ ਤੇ ਫਿਰ ਤਾਂ ਮਾੜੀ ਗੱਲ ਆ।
ਜੀ 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 ਸੋ ਅੱਗੇ ਜੀ ਰਣਜੀਤ ਸਿੰਘ ਢਿੱਲੋਂ ਬ੍ਰਿਸਬੇਨ ਦੇ ਵਿੱਚੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਵਾਰਿਸ ਸਾਹਿਬ ਤੁਹਾਡੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਆ ਬ੍ਰਿਸਬੇਨ ਚ। ਵਾਰਿਸ ਸਾਹਿਬ ਮੈਂ ਉਦੋਂ ਸੈਕਿੰਡ ਕਲਾਸ ਵਿੱਚ ਸੀ ਜਦੋਂ ਤੁਹਾਡੇ ਸੌਂਗ ਕਿਤੇ ਕੱਲੀ ਬਹਿ ਕੇ ਸੋਚੀ ਨੀ ਦਾ ਸਟਿਕਰ ਸੁਣਦੇ ਹੁੰਦੇ ਸੀ, ਤੇ ਕਹਿੰਦੇ ਕਿ ਮੈਂ ਸਟਿਕਰ ਆਪਣੇ ਡੈਡੀ ਦੇ ਸਕੂਟਰ ਤੇ ਵੀ ਲਾਇਆ ਹੋਇਆ ਸੀ, ਤੇ ਕਹਿੰਦੇ ਮਿਹਰਾ ਕੇ ਵਾਹਿਗੁਰੂ ਤੁਹਾਡੇ ਨਾਲ ਤੇ ਤੁਹਾਡੇ ਸਾਰੇ ਬ੍ਰਦਰ ਦੀ ਉਮਰ ਆ ਜਿਹੜੀ ਪਰਮਾਤਮਾ ਲੰਬੀ ਕਰੇ।
ਇਹ ਦੇਖੋ ਇਸ ਤਰ੍ਹਾਂ ਸਬੱਬ ਬਣਦੇ ਆ ਕਿ ਉਹਨਾਂ ਨੂੰ 25 ਸਾਲ ਗਾਉਂਦਿਆਂ ਨੂੰ ਹੋ ਗਏ, ਅਸੀਂ ਕੈਨੇਡੀਅਨ ਅਮੈਰੀਕਨ ਸ਼ੋਅ ਜਿਹੜੇ ਕਰਦੇ ਆ ਨਾਰਥ ਅਮੈਰੀਕਾ ਦਾ ਟੂਰ, ਉਹਦੇ ਚ ਅਸੀਂ 25 ਸਾਲਾਂ ਦਾ ਉਹਨਾਂ ਦਾ ਸਿਲਵਰ ਜੁਬਲੀ ਮਨਾ ਰਹੇ ਆ ਕਿ 25 ਸਾਲ ਉਹਨਾਂ ਨੂੰ ਗਾਉਂਦਿਆਂ ਨੂੰ ਹੋ ਗਏ। ਤੇ ਜਦੋਂ ਪੰਜਾਬੀ ਵਿਰਸਾ 2004 ਚ ਸ਼ੁਰੂ ਹੋਇਆ ਮੇਰਾ ਵੀ ਉਹ ਪਹਿਲਾ ਸਾਲ ਸੀ, ਸੋ 14-15 ਮੈਨੂੰ ਵੀ ਗਾਉਂਦਿਆਂ ਨੂੰ ਹੋ ਗਏ। ਪਰ ਅਸੀਂ ਜਦੋਂ ਵਿਰਸਾ ਸ਼ੁਰੂ ਕੀਤਾ ਤਿੰਨਾਂ ਭਰਾਵਾਂ ਨੇ, ਉਸ ਵੇਲੇ ਸਾਡੀ ਇਹ ਇੱਕ ਸੋਚ ਸੀਗੀ ਕਿ ਹੁਣ ਅਸੀਂ ਤਿੰਨਾਂ ਨੇ ਇਕੱਲਿਆਂ ਨੇ ਸ਼ੋਅ ਕਰਨੇ ਆ, ਕਿਉਂਕਿ ਜਦੋਂ ਤੁਸੀਂ ਹੋਰ ਕਲਾਕਾਰਾਂ ਦੇ ਨਾਲ ਆਉਂਦੇ ਆ ਨਾ ਤਾਂ ਅਗਲੇ ਦਾ ਗਾਉਣ ਦਾ ਆਪਣਾ ਸਟਾਈਲ ਹੁੰਦਾ, ਉਹ ਆਪਣੀ ਤਰ੍ਹਾਂ ਦੇ ਗੀਤ ਗਾਉਂਦਾ, ਉਹਨੂੰ ਉੱਦਾਂ ਦੇ ਸਰੋਤੇ ਵੇਖਣ ਆਉਂਦੇ। ਅਸੀਂ ਕਿ ਅਸੀਂ ਇੱਕ ਸੋਚ ਨੂੰ ਅੱਗੇ ਲੈ ਕੇ ਤੁਰੀਏ, ਜਿਹੜੀ ਸਾਡੀ ਇੱਕ ਸੋਚ ਹੈਗੀ ਆ ਪੰਜਾਬੀ ਜ਼ਬਾਨ ਦੇ ਪ੍ਰਤੀ, ਪੰਜਾਬੀ ਮਿਊਜ਼ਿਕ ਦੇ ਪ੍ਰਤੀ ਇੱਕ ਸਾਡੀ ਸੋਚ ਆ ਸ਼ਾਇਰੀ ਦੇ ਪ੍ਰਤੀ, ਸ਼ਾਇਰ ਉਹਦੇ ਵਿੱਚ ਬਦਲੀ ਜਾਣ ਪਰ ਸ਼ਾਇਰਾਂ ਦੀ ਸੋਚ ਨਾ ਬਦਲੇ। ਤੇ ਉਹ ਅਸੀਂ ਇੱਕ ਉਸ ਅਸੀਂ ਇੱਕ ਵਿਸ਼ੇ ਨੂੰ ਇੱਕ ਸੋਚ ਨੂੰ ਲੈ ਕੇ ਅਸੀਂ ਤੁਰੇ ਔਰ ਅਸੀਂ ਹਾਲੇ ਤੱਕ ਕਾਮਯਾਬ ਹੁੰਦੇ ਆ ਰਹੇ ਹਾਂ। ਔਰ ਮੈਂ ਵੀ ਜ਼ਿਕਰ ਯੋਗ ਗੱਲ ਵਿੱਚ ਜ਼ਿਕਰ ਕਰ ਦਵਾਂ, ਜਿਸ ਤਰ੍ਹਾਂ ਹੁਣ ਸਾਰੀ ਆਸਟ੍ਰੇਲੀਆ ਦੇ ਵਿੱਚ ਸ਼ੋਅ ਹੁੰਦੇ ਆ, ਸਰਬਣ ਸੰਧੂ ਜੀ ਹਮੇਸ਼ਾ ਕਰਵਾਉਂਦੇ ਆ ਆਸਟ੍ਰੇਲੀਆ ਨਿਊਜ਼ੀਲੈਂਡ, ਇੱਦਾਂ ਹੀ ਸ਼ਹਿਰਾਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਮੈਂ ਬ੍ਰਿਸਬੇਨ ਦਾ ਫੇਰ ਜ਼ਿਕਰ ਕਰਾਂ, ਭੁੱਲਰ ਭਰਾਵਾਂ ਦਾ ਜਿਹੜਾ ਕਿ 27 ਤਰੀਕ ਨੂੰ ਅਸੀਂ ਸ਼ੋਅ ਪੇਸ਼ ਕਰਨਾ। ਇਹ ਸਾਡਾ ਇੱਕ ਸਾਰਾ ਦੁਨੀਆਂ ਚ ਜਿੱਥੇ ਜਿੱਥੇ ਅਸੀਂ ਸ਼ੋਅ ਕਰਦੇ ਸੀ, ਇੰਗਲੈਂਡ 9 ਸ਼ੋਅ ਕਰਕੇ ਆਏ ਆ, ਅਮੈਰੀਕਾ ਦੇ ਵਿੱਚ ਅਸੀਂ 23 शो कर रहे हैं अगले साल 23 या 24 मैं पक्का नंबर नहीं पता दीपक भाजी पक्का नंबर दस सकते हैं 9 शो कैनेडा दे विच अगले साल असी कर रहे हैं उन्होंने शो हॉल्स भी बुक ने पर असी 14 साल तो जदों दा विरसा शुरू किया करना ये तुसी प्लीज गल मेरी ध्यान ना सुनिया साडा प्रमोटर नहीं कोई बदलिया ओही सज्जन करवांदे ने सो साडा एक परिवार हैगा आ ते जेड़े साडे वेखण वाले आ ओह भी नहीं बदले ਉਹਨਾਂ ਦੇ ਜਿਹੜੇ ਬੱਚੇ ਆ ਗਾਹਾਂ ਹੋਰ ਉਹਨਾਂ ਦੇ ਪਰਿਵਾਰ ਵੱਧ ਰਹੇ ਆ ਉਹ ਸਮਾਂ ਸਾਡੇ ਵਿਰਸੇ ਦੇ ਵਿੱਚ ਸ਼ੋਆਂ ਦੇ ਵਿੱਚ ਉਹਨਾਂ ਦੀ ਗਿਣਤੀ ਵੱਧ ਰਹੀ ਆ ਇਸੇ ਕਰਕੇ ਜਿਹੜੇ ਸ਼ੋ ਪਹਿਲਾਂ ਸੋਲਡ ਆਊਟ ਹੁੰਦੇ ਆ ਉਹਨਾਂ ਦਾ ਵੀ ਕਾਰਨ ਇਹੀ ਆ ਸੋ ਜਿਹੜੇ ਵੇਖਣ ਆਉਂਦੇ ਉਹ ਵੀ ਸਾਡਾ ਪਰਿਵਾਰ ਆ ਮੈਨੂੰ ਕਹਿਣ ਦਿਓ ਜਿਹੜੇ ਸਾਡੇ ਸ਼ੋਅ ਕਰਵਾਉਂਦੇ ਆ ਉਹ ਵੀ ਸਾਡਾ ਪਰਿਵਾਰ ਆ ਸੋ ਇਹ ਜਿਹੜਾ ਇੱਕ ਸਾਡਾ ਸਰਕਲ ਆ ਪਿਆਰਾ ਜਿਹਾ 25 ਸਾਲ ਦੇ ਵਿੱਚ ਜਿਹੜਾ ਵੱਡੇ ਵੀਰ ਜੀ ਨੇ ਮੇਰੇ ਭਰਾਵਾਂ ਨੇ ਕਿ ਬਣਾਇਆ ਮੈਂ ਵੀ ਉਹਦਾ ਇੱਕ ਮੈਂਬਰ ਬਣਿਆ ਬਾਅਦ ਚ ਸੋ ਮੈਂ ਬਹੁਤ ਜ਼ਿਆਦਾ ਖੁਸ਼ਕਿਸਮਤ ਆ ਮੈਨੂੰ ਇੰਨੇ ਸੋਹਣੇ ਭਰਾ ਇੰਨੇ ਸੋਹਣੇ ਮਿੱਤਰ ਮਿਲੇ ਇੰਨੇ ਸੋਹਣੇ ਚਾਹਣ ਵਾਲੇ ਮਿਲੇ ਸੋ ਸ਼ੁਕਰੀਆ ਬਹੁਤ ਬਹੁਤ ਇਸ ਇਨਾਇਤ ਲਈ
ਹਾਂਜੀ ਤੁਸੀਂ ਭਰਾਵਾਂ ਦੀ ਗੱਲ ਕੀਤੀ ਆ ਸੋ ਸਾਰਿਆਂ ਨੂੰ ਪਤਾ ਕਿ ਵਾਰਸ ਬ੍ਰਦਰ ਆ ਜਿਹੜੇ ਉਹਨਾਂ ਦੇ ਆਪਸ ਚ ਪਿਆਰ ਵੀ ਬਹੁਤ ਆ ਤੇ ਥੋੜਾ ਜਿਹਾ ਇੱਕ ਪਰਸਨਲ ਸਵਾਲ ਪੁੱਛਣ ਲੱਗੀ ਆ ਕਿ ਵੱਡੇ ਵੀਰੇ ਦਾ ਡਰ ਵੀ ਓਨਾ ਹੀ ਆ
ਮਤਲਬ ਤੁਹਾਡੇ ਵਿੱਚ ਕੋਈ ਕਮੀ ਆ ਤੁਹਾਡੇ ਵਿੱਚ ਕੋਈ ਇਹੋ ਜਿਹੀ ਚੀਜ਼ ਆ ਜਿਹੜੀ ਤੁਸੀਂ ਦੂਸਰੇ ਵਿਅਕਤੀ ਤੋਂ ਲੁਕੋ ਰਹੇ ਹੋ ਜਿਸ ਵੇਲੇ ਤੁਸੀਂ ਉਹ ਇੱਕ ਖੁੱਲੀ ਕਿਤਾਬ ਉਹਦੇ ਵਿੱਚ ਫਿਰ ਡਰ ਨਹੀਂ ਪ੍ਰੇਮ ਦੇ ਵਿੱਚ ਹੁੰਦਾ
ਕਿਆ ਬਾਤ ਹੈ ਜੀ ਬਹੁਤ ਵਧੀਆ ਜਵਾਬ ਦਿੱਤਾ ਤੁਸੀਂ
ਦਾ ਮੇਰਾ ਤਾਂ ਖਿਆਲ ਹਾਂ ਕਿਉਂਕਿ ਮੇਰਾ ਤਾਂ ਖਿਆਲ ਜਦੋਂ ਤੁਸੀਂ ਸਾਡੇ ਪੀਰ ਫਕੀਰ ਤਾਂ ਇਹ ਕਹਿ ਕੇ ਗਏ ਆ ਕਿ ਮੌਤ ਤੋਂ ਬਿਨਾਂ ਡਰੋ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡਾ ਕਿਸੇ ਵੀ ਚੀਜ਼ ਤੋਂ ਜੇ ਤੋਂ ਤੁਸੀਂ ਡਰਦੇ ਆ ਤਾਂ ਉਹਦੇ ਵਿੱਚ ਤੁਹਾਡੇ ਚ ਕੋਈ ਕਮੀ ਆ ਤੁਸੀਂ ਉਸ ਚੀਜ਼ ਤੋਂ ਜਿਹੜੀ ਲੁਕੋ ਰਹੇ ਆ ਕੋਈ ਚੀਜ਼ ਆਪਣੀ ਜਦੋਂ ਤੁਸੀਂ ਇੱਕ ਖੁੱਲੀ ਕਿਤਾਬ ਹੋ ਜਾਂਦੇ ਹੋ ਤੇ ਪ੍ਰੇਮ ਦੇ ਵਿੱਚ ਫਿਰ ਡਰ ਕਾਹਦਾ ਮੈਂ ਭਰਾਵਾਂ ਤੋਂ ਆਪਣਿਆਂ ਤੋਂ ਕਿਉਂ ਡਰਨਾ ਅਸੀਂ ਕਦੇ ਇਸ ਤਰ੍ਹਾਂ ਮਹਿਸੂਸ ਹੀ ਨੀ ਸਾਨੂੰ ਹੋਇਆ ਕਿਹੜਾ ਬੌਸ ਆ ਸਾਡੇ ਵਿੱਚ ਕਦੇ ਅੱਜ ਤੱਕ ਇਸ ਤਰ੍ਹਾਂ ਮਹਿਸੂਸ ਹੀ ਨੀ ਅਸੀਂ ਕੀਤਾ ਜਦੋਂ ਪਹਿਲਾਂ ਛੋਟਾ ਹੁੰਦਾ ਹੋਊਗਾ ਜਾਣੀ ਕਿ 2-3 ਸਾਲ ਦਾ 5 ਸਾਲ ਦਾ ਕਿਉਂਕਿ ਮੈਨੂੰ 3 ਜਾਂ 4 ਸਾਲ ਦੇ ਨੂੰ ਇਹਨਾਂ ਨੇ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ ਮਿਊਜ਼ਿਕ ਜਦੋਂ ਮੈਂ ਕੋਚ ਸੰਭਾਲੀ ਆ ਤੇ ਮੈਂ ਗਾਉਂਦਾ ਸੀ ਹਾਰਮੋਨੀਅਮ ਵਜਾਉਂਦਾ ਸੀ ਹਨਾ ਤੇ ਮੈਨੂੰ ਪਤਾ ਨੀ ਮੈਂ ਕਦੋਂ ਸਿੱਖਣਾ ਸ਼ੁਰੂ ਕੀਤਾ ਸੋ ਉਹਨਾਂ ਦਿਨਾਂ ਚ ਹੋ ਸਕਦਾ ਮੇਰੇ ਲੱਫੜ ਲੁੱਫੜ ਵੀ ਮਾਰੇ ਹੋਣ ਕਿਉਂਕਿ ਬੱਚਾ ਸਿੱਖਦਾ ਨੀ ਕੀ ਪਤਾ ਕਿੱਦਾਂ ਦਾ ਮੌਸਮ ਪਰ ਜਦੋਂ ਦੀ ਮੈਂ ਹੋਸ਼ ਸੰਭਾਲੀ ਆ ਮੈਨੂੰ ਫੁੱਲਾਂ ਵਾਂਗ ਰੱਖਿਆ ਜੀ
ਚਲੋ ਜੀ ਬਹੁਤ ਵਧੀਆ ਗੱਲ ਆ ਜੀ ਤੇ ਇਧਰ ਡ੍ਰੀਮ ਲਾਈਨ ਪਰਥ ਤੋਂ ਪਰਥ ਵਾਲੇ ਫੋਟੋ ਆਰਟ ਵਾਲੇ ਆ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮਨਮੋਹਨ ਵਾਰਸ ਜੀ ਤੇ ਸਾਰੇ ਵਾਰਸ ਭਰਾਵਾਂ ਨੂੰ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ ਕਹਿੰਦੇ ਕਿ ਅਸੀਂ ਪਰਥ ਦੇ ਵਿੱਚ ਬਹੁਤ ਹੀ ਤਿਆਰੀਆਂ ਕੀਤੀਆਂ ਹੋਈਆਂ ਨੇ ਤੇ ਤੁਹਾਡੇ ਆਉਣ ਦੀ ਫਿਰ ਬੜੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਾਂ
ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈਗੀ ਆ
ਤੇ ਅੱਗੇ ਜੀ ਸੁਖਪ੍ਰੀਤ ਜਿਹੜੇ ਕਿ ਸਾਡੇ ਸਾਥੀ ਪ੍ਰੈਜ਼ੈਂਟਰ ਨੇ ਬੁੱਧਵਾਰ ਨੂੰ ਉਹਨਾਂ ਦਾ ਸ਼ੋਅ ਆਉਂਦਾ ਉਹ ਵੀ ਇੰਟਰਵਿਊ ਸੁਣ ਰਹੇ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ ਤੇ ਕਹਿ ਰਹੇ ਆ ਕਿ ਪ੍ਰੋਗਰਾਮ ਸੋਹਣਾ ਚੱਲ ਰਿਹਾ ਵਾ ਕਮਲ ਜੀ ਮਨਮੋਹਨ ਜੀ ਵੀ ਕਹਿੰਦੇ ਮੈਂ ਬਹੁਤ ਵੱਡੀ ਫੈਨ ਆ ਤੇ ਅੱਜ ਬੌਬੀ ਨਾਲ ਜਲਸ ਹੋ ਰਹੀ ਆ ਕਿ ਅੱਜ ਫਰਾਈਡੇ ਨੂੰ ਕਿਉਂ ਵੈਨਸਡੇ ਨੂੰ ਇੰਟਰਵਿਊ ਕਿਉਂ ਨਹੀਂ ਹੋਈ ਦੇਖ ਲਓ ਮੇਰੇ ਤਾਂ ਦੁਸ਼ਮਣ ਬਣ ਗਏ
ਇਸ ਤਰ੍ਹਾਂ ਸੁਖਪ੍ਰੀਤ ਜੀ ਕਰਨਾ ਅਸੀਂ ਜਿਸ ਦਿਨ 27 ਤਰੀਕ ਨੂੰ ਸ਼ੋਅ ਹੋਇਆ ਉੱਥੇ ਅਸੀਂ ਲਾਈਵ ਤੁਹਾਡੇ ਨਾਲ ਇੰਟਰਵਿਊ ਇੱਕ ਕਰ ਦਵਾਂਗੇ
ਫਿਰ ਮੈਨੂੰ ਜੈਲਸ ਹੋਊਗੀ ਜੀ
ਨਹੀਂ ਕੋਈ ਗੱਲ ਨਹੀਂ ਜੀ
ਨਹੀਂ ਜੀ ਚਲੋ ਜੀ ਬਹੁਤ ਵਧੀਆ ਲੱਗਦਾ ਵਾ ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਜੋ ਜਿਹਨਾਂ ਨੂੰ ਤੁਸੀਂ ਫੋਲੋ ਕਰਦੇ ਹੋ ਜਿਹਨਾਂ ਨੂੰ ਤੁਸੀਂ ਬੜੀ ਸ਼ਿੱਦਤ ਨਾਲ ਸੁਣਦੇ ਹੋ ਉਹ ਇੱਕ ਡ੍ਰੀਮ ਦੀ ਤਰ੍ਹਾਂ ਤੁਹਾਡੇ ਸਾਹਮਣੇ ਆ ਜਾਣ ਤਾਂ ਸਮਝ ਨਹੀਂ ਆਉਂਦੀ ਹੁੰਦੀ ਕਿ ਕੀ ਕਰੀਏ ਬੜਾ ਵਧੀਆ ਲੱਗਦਾ ਹੁੰਦਾ ਉਹ ਜਿਹੜਾ ਅਹਿਸਾਸ ਆ ਉਹ ਉਹੀ ਇਨਸਾਨ ਫੀਲ ਕਰ ਸਕਦਾ ਵਾ ਜਿਹਨੂੰ ਇਹ ਅਹਿਸਾਸ ਕਰੇ ਕੋਈ ਡ੍ਰੀਮ ਪੂਰਾ ਹੋਇਆ ਹੋਵੇ
ਨਹੀਂ ਬਹੁਤ ਇਹ ਇੱਕ ਦੇਖੋ ਅਸੀਂ ਵੀ ਇਸ ਕਰਕੇ ਐਕਸਾਈਟਡ ਹੈਗੇ ਆ ਜਿਸ ਵੇਲੇ ਅਸੀਂ ਗੀਤ ਉਹੀ ਹੁੰਦੇ ਆ ਕੁੜੀਏ ਨੀ ਸੱਗੀ ਫੁਲਵਾੜੀਏ ਕੈਂਸੇ ਵਾਲਾ ਪੁੱਛੇ ਤੇਰਾ ਨਾਂ ਜਾਂ ਆ ਜਾ ਭਾਬੀ ਝੂਠ ਲੈ ਕੇ ਇਕੱਲੀ ਬਹਿ ਕੇ ਸੋਚੀ ਨੀ ਕੀ ਕੀਤਾ ਤੇਰੇ ਲਈ ਈਮੇਲਾਂ ਤੇਰੀਆਂ ਡਿਲੀਟ ਹੋ ਗਈਆਂ ਜਾਂ ਅਸੀਂ ਉਹ ਜਾ ਕੇ ਗੀਤ ਜਿਹੜੇ ਅਸੀਂ ਉਹ ਗੀਤ ਕਲਾਕਾਰ ਫਿਰ ਆਪਣੇ ਕੋਲ ਲੈ ਕੇ ਆ ਜਾਂਦਾ ਉਹ ਗੀਤ ਦੇ ਕੇ ਨਹੀਂ ਆਉਂਦਾ ਕੋਈ ਚੀਜ਼ ਕੋਈ ਆਲੂ ਵੇਚਣ ਜਾਂਦਾ ਕੋਈ ਗੋਭੀ ਵੇਚਣ ਜਾਂਦਾ ਗੁੜ ਵੇਚਣ ਜਾਂਦਾ ਉਹ ਚੀਜ਼ ਅਸੀਂ ਇੱਥੇ ਆਪਣੀ ਰੋਜ਼ੀ ਰੋਟੀ ਜਿਸ ਤਰ੍ਹਾਂ ਕਮਾਉਣ ਜਾਂਦੇ ਹਾਂ ਉਹ ਚੀਜ਼ ਤੁਸੀਂ ਵਾਪਸ ਨਹੀਂ ਲੈ ਕੇ ਆਉਂਦੇ ਸਾਡੇ ਬਜ਼ੁਰਗ ਪੇਠੇ ਵੇਚਦੇ ਸੀਗੇ ਦੁੱਧ ਵੀ ਅਸੀਂ ਸਾਡੇ ਡੇਅਰੀ ਹੁੰਦੀ ਸੀ ਬਹੁਤ ਵੱਡੀ ਗਾਈਆਂ ਦੀ ਮੇਰੇ ਬਚਪਨ ਚ
ਤੇ ਉਹ ਚੀਜ਼ ਤੁਸੀਂ ਵਾਪਸ ਨੀ ਲੈ ਕੇ ਆਉਂਦੇ ਜਿਹੜੀ ਤੁਹਾਡੀ ਰੋਜ਼ੀ ਰੋਟੀ ਹੁੰਦੀ ਹੈ। ਪਰ ਇਹ ਮਾਲਕ ਨੇ ਸਾਨੂੰ ਇਹੋ ਜਿਹਾ ਇੱਕ ਕੰਮ ਬਖਸ਼ਿਆ ਜਿਹੜਾ ਸਾਡਾ ਰੋਜ਼ੀ ਰੋਟੀ ਵੀ ਆ, ਸਾਡਾ ਪੈਸ਼ਨ ਵੀ ਆ, ਸਾਡੀ ਹੋਬੀ ਵੀ ਆ, ਸਾਡਾ ਇੱਕ ਤਰ੍ਹਾਂ ਇੱਕ ਸਾਡਾ ਧਰਮ ਵੀ ਆ ਜਿਹੜਾ ਜਿਹੜਾ ਮਿਊਜ਼ਿਕ ਆ। ਸੋ ਪਰ ਇਹੋ ਜਿਹਾ ਸਾਨੂੰ ਇੱਕ ਬਖਸ਼ਿਆ ਵਾਹਿਗੁਰੂ ਨੇ ਕਿ ਅਸੀਂ ਉਹ ਗੀਤ ਮੋੜ ਕੇ ਲੈ ਆਉਂਦੇ ਹਾਂ। ਪਰ ਜਦੋਂ ਅਸੀਂ ਜਾ ਕੇ ਗਾਣੇ ਆ ਬ੍ਰਿਸਬੇਨ ਗਾਣਾ ਆ ਕੈਂਠੇ ਵਾਲਾ ਤਾਂ ਹੋਰ ਰੰਗ ਹੋਣਾ ਆ, ਉੱਥੇ ਹੋਰ ਤਰ੍ਹਾਂ ਦੇ ਸੱਜਣ ਮਿਲਣੇ, ਚਿਹਰੇ ਮਿਲਣੇ ਆ। ਸੋ ਜਿਸ ਵੇਲੇ ਅਸੀਂ ਲੰਡਨ ਦੇ ਵਿੱਚ ਮੈਂ ਗਾਇਆ ਤਾਂ ਉੱਥੇ ਰੰਗ ਹੋਰ ਸੀ, ਇਹ ਫਰਕ ਹੋ ਜਾਂਦਾ ਆ। ਸੋ ਜਿਹੜੇ ਵੇਖਣ ਵਾਲੇ ਆਉਂਦੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ। ਜਿਹੜਾ ਪਿਛਲੀ ਵਾਰੀ ਬ੍ਰਿਸਬੇਨ ਦਾ ਸ਼ੋਅ ਵੇਖਿਆ ਸੀ, ਗੀਤ ਥੋੜੇ 30% ਗੀਤ ਬਦਲ ਜਾਂਦੇ ਆ, ਪਰ 70% ਕਲਾਕਾਰ ਦੇ ਤਾਂ ਗੀਤ ਉਹੀ ਰਹਿਣੇ ਆ। 7-8 ਗੀਤ ਸਾਲ ਦੇ ਵਿੱਚ ਨਵੇਂ ਆਉਂਦੇ ਆ। ਸੋ ਉਹ ਸਾਰੇ ਗਾਦੇ ਨਹੀਂ ਹੁੰਦੇ ਸਟੇਜ ਦੇ ਉੱਤੇ ਜਦੋਂ ਤੁਸੀਂ ਆਨੇ ਆ। 2 ਸਾਲਾਂ ਚ 15-16 ਗੀਤ ਨਵੇਂ ਹੋ ਜਾਂਦੇ, ਪਰ ਤੁਸੀਂ ਉਹ ਸਾਰੇ ਥੋੜੋ ਗਾ ਸਕਦੇ। ਉਹਨਾਂ ਵਿੱਚੋਂ 5-6 ਨਵੇਂ ਗਾ ਹੋਣੇ ਆ, ਜਿਹੜੇ ਅਸੀਂ ਬ੍ਰਾਂਡ ਨਿਊ ਗਾਣੇ ਉਹ ਵੀ ਗਾਣੇ ਪੈਣੇ ਆ। ਸੋ ਪਰ ਇੱਕ ਰੰਗ ਬਦਲ ਜਾਂਦਾ ਆ, ਉਸੇ ਰੰਗ ਦੀ ਇੱਕ ਚਾਹ ਹੁੰਦੀ ਆ, ਫਿਰ ਦੇਖੀਏ ਉਸੇ ਰੰਗ ਦੇ ਵਿੱਚ ਫਿਰ ਪਹੁੰਚੀਏ। ਸੋ ਉਸੇ ਰੰਗ ਨੂੰ ਲੈ ਕੇ ਵਿਰਾਸਤੀ ਮੇਲਾ 27 ਤਰੀਕ ਨੂੰ ਹੋ ਰਿਹਾ, ਤੇ ਅਸੀਂ ਸੱਚੀ ਬਹੁਤ ਖੁਦ ਐਕਸਾਈਟਡ ਹੈਗੇ ਆ। ਤੇ ਅੱਜ ਸਾਡਾ ਟੂਰ ਸ਼ੁਰੂ ਹੋ ਰਿਹਾ ਕੈਨਬਰਾ ਤੋਂ, ਤੇ ਅਸੀਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਆ ਕਿ ਸਾਡਾ ਅੱਜ ਯਾਰ ਆਸਟ੍ਰੇਲੀਆ ਦਾ ਟੂਰ ਸ਼ੁਰੂ ਹੋ ਰਿਹਾ। ਨਿਊਜ਼ੀਲੈਂਡ ਦਾ ਖਤਮ ਹੋ ਗਿਆ, ਕੱਲ ਨੂੰ ਅਸੀਂ ਸਿਡਨੀ ਕਰਨਾ, ਜਿਹੜਾ ਕਿ ਸ਼ੋਅ ਕੱਲ ਹੀ ਸੋਲਡ ਆਊਟ ਹੋ ਗਿਆ ਸੀਗਾ, ਤੇ ਉਹ ਤੋਂ ਬਾਅਦ ਅਸੀਂ ਤੁਹਾਡੇ ਬ੍ਰਿਸਬੇਨ ਆਉਣਾ 3rd ਦਿਨ।
ਸੋ ਕਮਲ ਜੀ, ਇੱਦਾਂ ਤਾਰਨ ਸਿੱਧੂ ਤੇ ਉਹ ਮੇਰੇ ਖਿਆਲ ਚ ਨਿਊਜ਼ੀਲੈਂਡ ਸ਼ੋਅ ਦੀ ਗੱਲ ਕਰ ਰਹੇ ਆ, ਜਿਹੜਾ ਤੁਹਾਡਾ ਕ੍ਰਿਸਟ ਚਰਚ ਦੇ ਵਿੱਚ ਹੋਇਆ ਵਾ। ਕਹਿੰਦੇ ਬਹੁਤ ਹੀ ਵਧੀਆ ਸ਼ੋਅ ਸੀ ਤੇ ਸਾਰਿਆਂ ਨੇ ਕਹਿੰਦੇ ਸਾਨੂੰ ਸਾਰਿਆਂ ਨੂੰ ਚੰਗੀ ਗਾਇਕੀ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ, ਥੈਂਕਸ ਟੂ ਪਾਰਸ ਭਰਾਵਾਂ ਦਾ ਕਿ ਸਾਡੇ ਸ਼ਹਿਰ ਆਉਣ ਦੇ ਲਈ।
ਬਹੁਤ ਸਾਨੂੰ ਚੰਗਾ ਲੱਗਾ, ਅਸੀਂ ਅੱਗੇ ਨਾ ਜਿੰਨੀ ਵਾਰੀ ਵੀ ਆਉਂਦੇ ਸੀਗੇ ਸ਼ੋਅ ਕਰਨ, ਅਸੀਂ ਆਕਲੈਂਡ ਤੋਂ ਕਰਕੇ ਮੁੜ ਜਾਂਦੇ ਸੀਗੇ। ਜਿੰਨੀ ਵਾਰੀ ਵੀ ਵਿਰਸਾ ਕੀਤਾ ਅਸੀਂ ਘੁੰਮਦੇ ਰਹੇ ਆ। ਉਹਦਾ ਵਕੇਸ਼ਨ ਪਹਿਲਾਂ ਅਸੀਂ ਹਫ਼ਤਾ ਚਲ ਜਾਂਦੇ ਸੀਗੇ ਨਿਊਜ਼ੀਲੈਂਡ, ਉੱਥੇ ਅਸੀਂ ਜਿੱਦਾਂ ਵਕੇਸ਼ਨ ਕਰ ਲੈਣੀ ਉੱਦਾਂ ਘੁੰਮਦੇ ਰਹੇ। ਪਰ ਇਹ ਨੀ ਕਦੇ ਵੀ ਸੋਚਿਆ ਸੀ ਕਿ ਅਸੀਂ ਸ਼ੋਅ ਕਰੀਏ। ਤੇ ਫਿਰ ਸਾਡੇ ਸੱਜਣਾ ਨੇ ਸਾਨੂੰ ਇਹ ਜ਼ੋਰ ਪਾਇਆ, ਤੇ ਉੱਥੇ ਰਾਜਵਿੰਦਰ ਤੇ ਗੌਰਵ ਜੀ ਉਹਨਾਂ ਨੇ ਇਸ ਚੀਜ਼ ਨੂੰ ਖਾਸ ਕਰਕੇ ਉਹ ਕਹਿੰਦੇ ਕਿ ਯਾਰ ਸਾਡੇ ਤੁਸੀਂ ਇੱਥੇ ਸ਼ੋਅ ਕਰੋ। ਤੇ ਜਦੋਂ ਅਸੀਂ ਸ਼ੋਅ ਕੀਤਾ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਪੰਜਾਬ ਉੱਥੇ ਵਸਿਆ ਆ, ਤੇ ਉਹ 2 ਹਫ਼ਤੇ ਪਹਿਲਾਂ ਸੋਲਡ ਆਊਟ ਸ਼ੋਅ ਹੋ ਗਿਆ ਸੀਗਾ। ਤੇ ਗਾਂਧੀ ਵਾਰੀ ਅਸੀਂ ਉੱਥੇ ਅਸੀਂ ਮਾਫ਼ੀ ਵੀ ਮੰਗੀ ਸੀ, ਗਾਂਧੀ ਵਾਰੀ ਵੱਡਾ ਵੈਨਿਊ ਕਰਾਂਗੇ, ਤੇ ਉਹ ਤੋਂ ਵੀ ਵੱਡਾ, ਤਾਂ ਕਿ ਉੱਥੇ ਹੋਰ ਖੁੱਲ ਮਖੁੱਲਾ ਅਸੀਂ ਸ਼ੋਅ ਦੇ ਵਿੱਚ ਸਾਰੇ ਜਿਹੜੇ ਸੱਜਣ ਨਹੀਂ ਆ ਸਕੇ ਉਹ ਵੀ ਆ ਜਾਣ
ਜੀ। ਸੋ ਅੱਗੇ ਜੀ ਸੋਨੂ ਨਿਜਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਸ਼ੋਅ ਆ ਜਿਹੜਾ ਤੁਹਾਨੂੰ ਵਾਰਿਸ ਬ੍ਰਦਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਆ। ਕਹਿੰਦੇ ਕਿ ਮੇਰਾ ਨਾਮ ਸੋਨੂ ਆ ਜੀ, ਮੈਂ ਨਵੇਂ ਸ਼ਹਿਰ ਤੋਂ ਆ, ਵਾਰਿਸ ਬ੍ਰਦਰ ਸਭ ਦੇ ਫੇਵਰੇਟ ਨੇ ਤੇ ਮੈਂ ਵੀ ਉਹਨਾਂ ਦੇ ਫੈਨ ਆ। ਕਹਿੰਦੇ ਮਿਲਦੇ ਆ ਜੀ ਬ੍ਰਿਸਬੇਨ ਦੇ ਸ਼ੋਅ ਵਿੱਚ, ਸਪੈਸ਼ਲ ਬੰਦੇ ਆਏ ਨੇ ਜੀ ਮੰਗੂਵਾਲ ਤੋਂ ਭਾਜੀ ਹੁਣਾਂ ਨੂੰ ਮਿਲਣ। ਲਓ ਜੀ ਤੁਹਾਨੂੰ ਮਿਲਣ ਲਈ ਤਾਂ ਪਹਿਲਾਂ ਹੀ ਲੱਗ ਚੁੱਕੀਆਂ ਨੇ, ਮੈਨੂੰ ਲੱਗਦਾ ਸਾਡਾ ਨੰਬਰ ਨਹੀਂ ਆਉਣਾ।
ਬਹੁਤ ਚੰਗੀ ਗੱਲ ਆ ਜੀ, ਨਹੀਂ ਤੁਹਾਡਾ ਨੰਬਰ ਤਾਂ ਸਭ ਤੋਂ ਪਹਿਲਾਂ ਆ, ਤੁਹਾਡਾ ਨੰਬਰ ਤਾਂ ਸਭ ਤੋਂ ਪਹਿਲਾਂ, ਤੁਸੀਂ ਤਾਂ ਕਵਰ ਕਰਨਾ ਉਸ ਮੇਲੇ ਨੂੰ ਹਾਂਜੀ ਸਾਰੇ, ਕਿਉਂਕਿ ਉਹ ਮੇਲਾ ਇੱਕ ਬ੍ਰਿਸਬੇਨ ਦੇ ਵਿੱਚ ਹੋਣਾ, ਤੇ ਅਸੀਂ ਤੁਹਾਡੇ ਰੇਡੀਓ ਹਰਮਨ ਰੇਡੀਓ ਦੇ ਜ਼ਰੀਏ ਅਸੀਂ ਸਾਰੀ ਦੁਨੀਆ ਨੂੰ ਦੱਸਣਾ ਕਿ ਬ੍ਰਿਸਬੇਨ ਦੇ ਵਿੱਚ ਕਿਹੋ ਜਿਹਾ ਪੰਜਾਬੀ ਵਿਰਸਾ ਹੋਇਆ ਵਿਰਾਸਤੀ ਮੇਲੇ ਚ। ਸੋ ਜਿਹੜਾ ਮੀਡੀਆ ਹੁੰਦਾ ਆ ਇਹਦਾ ਯੋਗਦਾਨ ਬਹੁਤ ਜ਼ਿਆਦਾ ਵੱਡਾ ਹੁੰਦਾ ਆ, ਕਿਉਂਕਿ ਇੱਕ ਆਸਟ੍ਰੇਲੀਆ ਤੋਂ ਜਿਹੜਾ ਮੀਡੀਆ ਤੁਰਦਾ ਆ ਤੇ ਕੈਨੇਡਾ ਤੋਂ ਮੀਡੀਆ ਤੁਰਦਾ ਆ, ਉਹ ਮੁਲਕ ਬਾਕੀ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਮਾਇਨਾ ਰੱਖਦਾ ਆ। ਮੈਂ ਇਹ ਚੀਜ਼ ਜ਼ਰੂਰ ਨੋਟ ਕੀਤੀ ਆ ਕਿ ਜਿਸ ਵੇਲੇ ਹੁਣ ਸਿਡਨੀ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀਗੀ, ਉੱਥੇ ਵੀ ਵੱਡੇ ਵੀਰ ਜੀ ਨੇ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਦਾ ਮੀਡੀਆ ਵੀ ਬਹੁਤ ਜ਼ਿਆਦਾ ਇੱਕ ਸਿਗਨੀਫਿਕੈਂਸ ਰੱਖਦਾ ਸਾਰੀ ਦੁਨੀਆ ਦੇ ਵਿੱਚ। ਤੇ ਜਿਹੜਾ ਇਹ ਮੀਡੀਆ ਹੁੰਦਾ ਆ ਇਹਦੇ ਥਰੂ ਖਬਰ ਆ ਜਿਹੜੀ ਉਹ ਜਿਹੜੀ ਇੱਕ ਕਾਰਨਰ ਦੇ ਵਿੱਚ ਕੋਈ ਚੀਜ਼ ਵਾਪਰ ਰਹੀ ਆ ਉਹ ਸਾਰੀ ਦੁਨੀਆ ਦੇ ਵਿੱਚ ਇੱਕ ਮੀਡੀਆ, ਪ੍ਰਿੰਟ ਮੀਡੀਆ, ਚਾਹੇ ਉਹ ਰੇਡੀਓ ਹੋਵੇ, ਚਾਹੇ ਉਹ ਟੀਵੀ ਹੋਵੇ, ਚਾਹੇ ਹੁਣ ਸੋਸ਼ਲ ਮੀਡੀਆ ਇੰਨਾ ਪ੍ਰੈਵਲੈਂਟ ਹੋ ਗਿਆ, ਉਹਦੇ ਜ਼ਰੀਏ ਉਹ ਜਗ੍ਹਾ 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 ਉਹ ਚੀਜ਼ਾਂ ਪਹੁੰਚਦੀਆਂ ਹੈਗੀਆਂ। ਪਹਿਲਾਂ ਇਹ ਸਾਧਨ ਨਹੀਂ ਸੀਗੇ, ਇੱਕ ਚਿੱਠੀ ਸੀਗੀ ਹਨਾ, ਤੇ ਰੇਡੀਓ ਤੇ ਖਬਰ ਆਣੀ ਥੋੜੀ ਜਿਹੀ, ਉਹ ਵੀ ਬਹੁਤ ਦੇਰ ਬਾਅਦ ਪਤਾ ਲੱਗਦਾ ਹੁੰਦਾ ਸੀਗਾ। ਪਰ ਹੁਣ ਤਾਂ ਇੰਨੀ ਜ਼ਿਆਦਾ ਇਸ ਚੀਜ਼ ਦੇ ਵਿੱਚ ਹੋ ਗਈ ਆ ਕਿ ਕਈ ਵਾਰੀ ਦੂਸਰੇ ਮੁਲਕ 'ਚ ਬੈਠਿਆਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਸਾਡੇ ਗੁਆਂਢ ਦੇ ਵਿੱਚ ਚੀਜ਼ ਹੋ ਰਹੀ ਆ ਕਿ ਇਹ ਬਹੁਤ ਹਜ਼ਾਰਾਂ ਮੀਲਾਂ ਤੇ ਹੋ ਰਹੀ। ਤੇ ਚਲੋ ਬਹੁਤ ਸਾਨੂੰ ਚੰਗਾ ਲੱਗਾ ਜੀ ਗੱਲਾਂ ਕਰ ਕਰਕੇ ਤੁਹਾਡੇ ਨਾਲ, ਤੇ ਹੁਣ ਅਸੀਂ 27 ਤਰੀਕ ਨੂੰ ਦਰਸ਼ਨ ਕਰਾਂਗੇ ਜੀ।
ਜੀ ਜ਼ਰੂਰ। ਤੇ ਧਾਨੀ ਸਾਹਿਬ ਵੀ ਅੱਗੇ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ, ਕਹਿੰਦੇ ਕਿ ਪੰਜਾਬੀ ਨੂੰ ਤੁਹਾਡੀ ਬਹੁਤ ਵਧੀਆ ਦੇਣਾ, ਸ਼ਲਾਘਾ ਯੋਗ ਦੇਣਾ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੇ ਕਹਿੰਦੇ ਕਿ ਕੋਈ ਟਰੱਕ ਡਰਾਈਵਰਾਂ ਲਈ ਸੌਂਗ ਸੁਣਾ ਦੋ। ਸੌਂਗ ਮੇਰੇ ਖਿਆਲ ਚ ਸੁਣਨਾ ਵੀ ਬਣਦਾ,
ਮੈਂ ਜਾਣ ਲੱਗਾ ਸੁਣਾ ਦੂੰਗਾ। ਹੁਣ ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ। ਹੁਣ ਤਾਂ ਇਹੀ ਆ ਕਿ ਸਾਰੇ ਸੱਜਣ ਬਸ ਪ੍ਰੇਮ ਹੀ ਹੁੰਦਾ ਇਹ ਜੀ, ਬਸ ਉਹ ਤਾਂ ਚਲੋ ਸਾਨੂੰ ਪਤਾ ਸਾਨੂੰ ਕਿੰਨਾ ਕਰਦੇ ਆ। ਤੇ ਮੈਂ ਟਰੱਕ ਵਾਲਾ ਗੀਤ ਸੁਣਾਉਣਾ ਆ, ਮੈਂ ਇੱਕ ਵਾਰ ਫੇਰ ਜ਼ਿਕਰ ਕਰਾਂ ਆਪਣੇ ਵਿਰਾਸਤੀ ਮੇਲਾ 27 ਤਰੀਕ ਨੂੰ, ਉਹਦੇ ਵਿੱਚ ਪੰਜਾਬੀ ਵਿਰਸਾ ਪੇਸ਼ ਕਰਾਂਗੇ। ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਕਿ 7 ਵਜੇ ਤੱਕ ਇਹਦਾ ਲੈਸ ਟਾਈਮ ਹੈਗਾ ਆ, ਇਹ ਜ਼ਰੂਰ ਤੁਸੀਂ ਪਲੀਜ਼ ਨੋਟ ਕਰ ਲੈਣਾ। 7 ਵਜੇ ਸਾਨੂੰ ਹਰ ਹਾਲਤ ਦੇ ਵਿੱਚ ਸ਼ੋਅ ਨੂੰ ਖਤਮ ਕਰਨਾ ਪੈਣਾ ਹੈ। ਤੇ ਇਹ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਮਨਜੀਤ ਵੀਰ ਜੀ ਦੇ, ਹਰਜੀਤ ਵੀਰ ਜੀ ਦੇ, ਜਿੰਨੀ ਵਾਰੀ ਵੀ ਵਿਰਸਾ ਕੀਤਾ ਅਸੀਂ ਬ੍ਰਿਸਬੇਨ ਦੇ ਵਿੱਚ, ਉਹਨਾਂ ਨੇ ਹੀ ਕੀਤਾ। ਤੇ ਮੈਂ ਜਾਣ ਤੋਂ ਪਹਿਲਾਂ ਇੱਕ ਵਾਰ ਇਹ ਵੀ ਕਹਿ ਦਵਾਂ ਕਿ ਅਸੀਂ ਇੱਕ ਸਾਡਾ ਜਿਹੜਾ ਮੇਨ ਪਰਪਸ ਹੁੰਦਾ ਅਸੀਂ ਸ਼ੋਅ ਦਾ, ਉਹ ਹੁੰਦਾ ਐਂਟਰਟੇਨਮੈਂਟ। ਉਹਦੇ ਨਾਲ ਨਾਲ ਸਾਡੀ ਜ਼ੁਬਾਨ ਨੂੰ ਇਹ ਸਮਰਪਿਤ ਆ, ਸਾਡੇ ਸਾਡੇ ਕਲਚਰ ਨੂੰ ਸਮਰਪਿਤ ਹੈਗਾ ਆ। ਤੇ ਅਸੀਂ ਜਿਹੜਾ ਫਨ ਸ਼ੋਅ, ਇੱਕ ਐਨਰਜੈਟਿਕ ਸ਼ੋਅ ਅਸੀਂ ਲੈ ਕੇ ਆਏ ਆ, ਤੇ ਇੱਕ ਮੇਲੇ ਦੇ ਰੂਪ ਦੇ ਵਿੱਚ ਪੇਸ਼ ਕਰਨਾ। ਤੇ ਤੁਸੀਂ ਡਰੈਸ ਅਪ ਵੀ ਅਕੋਰਡਿੰਗਲੀ ਹੋ ਕੇ ਆਣਾ ਆ ਕਿ ਤਾਂ ਕਿ ਉਹ ਮੇਲਾ ਲੱਗੇ, ਅਸੀਂ ਵੀ ਪੰਜਾਬੀ ਕੱਪੜਿਆਂ ਦੇ ਵਿੱਚ ਆਵਾਂਗੇ, ਪੰਜਾਬੀ ਪਹਿਰਾਵੇ ਦੇ ਵਿੱਚ, ਕੁੜਤਾ ਚਾਦਰਾ। ਸੋ ਤੁਸੀਂ ਵੀ ਉਹੋ ਜਿਹਾ ਪਹਿਰਾਵਿਆਂ ਦੇ ਵਿੱਚ ਆਇਓ ਤਾਂ ਕਿ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਬ੍ਰਿਸਬੇਨ ਦੇ ਵਿੱਚ ਕਿੰਨਾ ਸੋਹਣਾ ਪੰਜਾਬ ਵਸਦਾ। ਤੇ ਬੋਬੀ ਜੀ ਤੁਹਾਡਾ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ, ਮਿੰਟੂ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਉਹਨਾਂ ਨੇ 3 ਵਾਰੀ ਕਾਲ ਕੱਲ ਕੀਤਾ, ਕਹਿੰਦੇ ਕਿੱਦਾਂ ਨਾ ਹੋ ਜਾਵੇ ਕਿਤੇ ਤੂੰ ਸਵੇਰ ਨੂੰ ਉੱਠੇ ਨਾ। ਮੈਂ ਕਿਹਾ ਭਾਜੀ ਇੱਦਾਂ ਨਹੀਂ ਹੋ ਸਕਦਾ, ਤੁਸੀਂ ਗਾਂ ਹੱਥ ਵੀ ਸੁਨੇਹਾ ਭੇਜੋ ਤੇ ਅਸੀਂ ਉੱਠੇ ਹੋਵਾਂਗੇ, ਮੈਂ ਤੁਹਾਡੀ ਵੇਟ ਕਰੂੰਗਾ ਫੋਨ ਦੀ। ਬਹੁਤ ਬਹੁਤ ਧੰਨਵਾਦ, ਇੰਨੀਆਂ ਮੀਲਾਂ ਦੂਰ ਰਹਿ ਕੇ ਸਾਨੂੰ ਇੰਨਾ ਪ੍ਰੇਮ ਕਰਨ ਲਈ ਪੰਜਾਬੀ। ਤੇ ਮੈਂ ਜਾਂਦਾ ਹੋਇਆ ਇੱਕ ਟਰੱਕ ਦਾ, ਟਰੱਕਾਂ ਵਾਲਿਆਂ ਦਾ, ਸੱਜਣਾ ਦਾ ਗੀਤ ਸੁਣਾ ਦੇਣਾ।
ਜੀ ਜੀ ਜ਼ਰੂਰ।
ਗੱਡੀ ਵਿੱਚ ਬਹਿ ਕੇ ਪਹਿਲਾਂ ਦੋਵੇਂ ਹੱਥ ਜੋੜ ਦੇ, ਸੁੱਖੀ ਸਾਂਦੀ ਲੱਗ ਜਾਵੇ ਗੇੜਾ ਸੁੱਖ ਲੋੜ ਦੇ, ਬਣੀ ਹੱਕ ਦੀ ਕਮਾਈ ਨਾਲ ਲੱਖਾਂ ਵਾਲੇ ਨੇ, ਸਾਡੇ ਯਾਰ ਬੇਲੀ ਸਾਰੇ ਹੀ ਟਰੱਕਾਂ ਵਾਲੇ ਨੇ। ਡਰਾਈਵਰੀ ਦੇ ਗੁਰ ਸਾਨੂੰ ਪਹਿਲਾਂ ਤੋਂ ਹੀ ਆਉਂਦੇ ਸੀ, ਉਹ ਗੰਨਿਆਂ ਦੀ ਭਰੀ ਹੋਈ ਟਰਾਲੀ ਬੈਕ ਲਾਉਂਦੇ ਸੀ, ਸਾਡਾ ਲੈਣਾ ਕੀ ਵਿਗਾੜ ਕਿਸੇ ਸ਼ੱਕਾਂ ਵਾਲੇ ਨੇ, ਸਾਡੇ ਯਾਰ ਬੇਲੀ ਸਾਰੇ ਹੀ ਟਰੱਕਾਂ ਵਾਲੇ ਨੇ।
ਵਾਹ ਜੀ ਵਾਹ, ਬਹੁਤ ਖੂਬ, ਬਹੁਤ ਸੋਹਣੀ ਆਵਾਜ਼ ਤੇ ਬਹੁਤ ਸੋਹਣੇ ਅਲਫਾਜ਼ ਤੇ ਸਾਡੇ ਤਾਂ ਸਾਰੇ ਲਿਸਨਰ ਬਿਲਕੁਲ ਜੀ ਬਾਗੋ ਬਾਗ ਹੋ ਗਏ ਹੋਣਗੇ। ਤੇ ਕਮਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਜੋ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਕੁਝ ਪਲ ਸਾਡੇ ਨਾਲ ਗੁਜ਼ਾਰੇ। ਪਰ ਇਧਰ ਮੈਸੇਜ ਆ ਨਾ ਜੀ, ਜਿਹੜੇ ਉਹਨਾਂ ਦਾ ਹਾਲੇ ਵੀ ਹੜ ਆਇਆ ਹੋਇਆ ਵਾ, ਕਾਫੀ ਮੈਸੇਜ ਆ ਜਿਹੜੇ ਰਹਿ ਗਏ, ਸੋ ਮੈਂ ਬਾਅਦ ਵਿੱਚ
ਸੱਜਣਾ ਨੂੰ ਮੇਰਾ ਧੰਨਵਾਦ, ਸਾਰੇ ਹੀ ਸੱਜਣਾ ਨੂੰ ਮੇਰਾ ਧੰਨਵਾਦ, ਮਨਮੋਹਨ ਜੀ ਵੱਲੋਂ ਧੰਨਵਾਦ, ਸੰਗਤਾਰ ਜੀ ਵੱਲੋਂ ਧੰਨਵਾਦ, ਭੁੱਲਰ ਭਰਾਵਾਂ ਵੱਲੋਂ ਧੰਨਵਾਦ। ਤੇ ਅਸੀਂ 27 ਤਰੀਕ ਨੂੰ ਬ੍ਰਿਸਬੇਨ ਦੇ ਵਿੱਚ ਵਿਰਾਸਤੀ ਮੇਲੇ ਦੇ ਵਿੱਚ ਪੰਜਾਬੀ ਵਿਰਸੇ ਦੇ ਵਿੱਚ ਤੁਹਾਡੇ ਦਰਸ਼ਨ ਕਰਾਂਗੇ, ਤੇ ਤੁਸੀਂ ਕੱਪੜੇ ਸੋਹਣੇ ਸੋਹਣੇ ਪਾ ਕੇ ਆਉਣਾ।
ਹਾਂਜੀ, ਤੇ ਫਿਰ ਜਾਂਦੇ ਜਾਂਦੇ ਇੱਕ ਸ਼ੇਅਰ ਵੀ ਹੋ ਜਾਵੇ।
ਸਭ ਕੁਛ ਖੁਦਾ ਸੇ ਮੰਗ ਲਿਆ ਮੈਨੇ, ਤੁਝ ਕੋ ਮੰਗ ਕਰ ਅਬ ਕਿਆ ਉਠੇਂਗੇ ਹਾਥ ਮੇਰੇ ਦੁਆ ਕੇ ਬਾਅਦ।
ਵਾਹ ਜੀ ਵਾਹ, ਖੂਬ ਵਾਹ, ਕਿਆ ਖੂਬ ਆ। ਤੇ ਬਹੁਤ ਬਹੁਤ ਸ਼ੁਕਰੀਆ ਕਮਲ ਜੀ,
ਧੰਨਵਾਦ ਜੀ।
ਹਾਂਜੀ, ਇਹ ਸਾਨੂੰ ਵਾਰਿਸ ਬ੍ਰਦਰ ਕਹਿੰਦੇ ਹੁੰਦੇ ਆ ਨਾ ਕਿ ਬੰਦਾ ਆਪਣੀ ਆਵਾਜ਼ ਤੇ ਆਪਣੇ ਲਹਿਜੇ ਤੋਂ ਪਛਾਣਿਆ ਜਾਂਦਾ ਵਾ। ਸੋ ਵਾਕਈ ਜੀ ਬੜੇ ਡਾਊਨ ਟੂ ਅਰਥ ਨੇ, ਤਿੰਨੋਂ ਭਰਾ ਸੋਹਣੀ ਕਲਮ ਤੇ ਸੋਹਣੀ ਲਿਖਣੀ ਦੇ ਮਾਲਕ ਨੇ, ਤੇ ਉਨੀ ਸੋਹਣੀ ਸ਼ਕਲ ਵੀ ਰੱਬ ਨੇ ਦਿੱਤੀ ਆ। ਸੋ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਨੇ ਤੇ ਪੰਜਾਬੀ ਵਿਰਸੇ ਦੇ ਵਾਰਸ ਨੇ। ਸੋ ਪੰਜਾਬੀ ਵਿਰਸਾ ਜਿਹੜਾ ਕਿ ਬ੍ਰਿਸਬੇਨ ਦੇ ਵਿੱਚ ਹੋ ਰਿਹਾ ਜੀ 27 ਤਰੀਕ ਨੂੰ 11 ਤੋਂ ਲੈ ਕੇ 7 ਵਜੇ ਤੱਕ ਰੌਕਲੀ ਸ਼ੋਅ ਗਰਾਊਂਡ ਦੇ ਵਿੱਚ, ਬਹੁਤ ਸੋਹਣੀ ਇਵੈਂਟ ਆ ਤੇ ਸੋਹਣੇ ਸੋਹਣੇ ਕੱਪੜੇ ਪਾ ਕੇ ਰੰਗ ਬਿਰੰਗੇ ਫੁੱਲਾਂ ਵਾਲੇ ਹਨਾ ਇਦਾਂ ਨੀ ਹੈਗਾ। ਦੇਖਿਓ ਉਸ ਦਿਨ ਪੂਰਾ ਪੰਜਾਬ ਹੀ ਲੱਗਣਾ ਤੇ ਸਾਰੇ ਹੁੰਮ ਹੁਮਾ ਕੇ ਪਹੁੰਚ ਵੀ ਰਹੇ ਨੇ ਕਿਉਂਕਿ ਤਿਆਰੀਆਂ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਇਹਨਾਂ ਦਾ ਹੀ ਗਾਇਆ ਹੋਇਆ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮੈਂ ਲੈਂਦੀ ਹਾਂ ਤੁਹਾਡੇ ਬਾਕੀ ਦੇ ਮੈਸੇਜ। ਤੋ ਕਰਦੇ ਹਾਂ ਜੀ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਵਾਰਿਸ ਭਰਾਵਾਂ ਦਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੇ ਆਪਣੀ ਕੀਮਤੀ ਟਾਈਮ ਦੇ ਵਿੱਚੋਂ ਕੁਝ ਪਲ ਸਾਡੇ ਨਾਲ ਗੁਜ਼ਾਰਨ ਦੇ ਲਈ।
ਔਖਾ ਹੁੰਦਾ ਏ ਸਿਰ ਦੇ ਉੱਤੇ ਫਰਜ਼ਾਂ ਵਾਲਾ ਬੱਦਲ ਗੱਜਦਾ ਏ ਪਰ ਮਾਣ ਪੰਜਾਬੀਆਂ ਉੱਤੇ ਮੇਰੀ ਅੱਖ ਭਰ ਆਉਂਦੀ ਏ ਜਦ ਲੰਘੇ ਕੋਈ ਟਰੱਕ ਉਹਦੇ ਵਿੱਚ ਵਿਰਸਾ ਵੱਜਦਾ ਏ ਗੱਡੀ ਵਿੱਚ ਬਹਿ ਕੇ ਪਹਿਲਾਂ ਦੋਵੇਂ ਹੱਥ ਜੋੜਦੇ ਸੁੱਖੀ ਸਾਂਦੀ ਲੱਗ ਜਾਵੇ ਗੇੜਾ ਸੁੱਖ ਲੋੜਦੇ ਬਣੇ ਹੱਕ ਦੀ ਕਮਾਈ ਨਾਲ ਲੱਖਾਂ ਵਾਲੇ ਨੇ ਸਾਡੇ ਯਾਰ ਬੈਲੀ ਸਾਰੇ ਹੀ ਤਰਕਾਂ ਵਾਲੇ ਨੇ ਸਾਡੇ ਯਾਰ ਬੈਲੀ ਸਾਰੇ ਹੀ ਤਰਕਾਂ ਵਾਲੇ ਨੇ ਸਾਡੇ ਯਾਰ ਬੈਲੀ ਸਾਰੇ ਹੀ ਤਰਕਾਂ ਵਾਲੇ ਨੇ ਡਰਾਈਵਰੀ ਦੇ ਟੂਰ ਸਾਨੂੰ ਪਹਿਲਾਂ ਤੋਂ ਹੀ ਆਉਂਦੇ ਸੀ ਕੰਨਿਆਂ ਦੀ ਭਰੀ ਹੋਈ ਟਰਾਲੀ ਬੈਗ ਲਾਉਂਦੇ ਸੀ ਕੰਮ ਕਰਨੇ ਕੀ ਇਹ ਜੱਕਾ ਤੱਕਾਂ ਵਾਲੇ ਨੇ ਸਾਡੇ ਯਾਰ ਬੇਲੀ ਸਾਰੇ ਹੀ ਟਰੱਕਾਂ ਵਾਲੇ ਨੇ ਸਾਡੇ ਯਾਰ ਬੇਲੀ ਸਾਰੇ ਹੀ ਟਰੱਕਾਂ ਵਾਲੇ ਨੇ ਪੰਜਾਬੀਆਂ ਦੇ ਮੇਲੇ ਨੇ ਇੱਕ ਗੱਡੀ ਵਾਲੇ ਦੇ ਪੰਜਾਬ ਅੱਗੇ ਚੱਲੇ ਨੇ ਲੱਗਦੇ ਟੋਪਾਂ ਤੇ ਪੰਜਾਬੀਆਂ ਦੇ ਮੇਲੇ ਨੇ ਸਾਡਾ ਲੈਣਾ ਕੀ ਵਿਗਾੜ ਲੈਣਾ ਕੀ ਵਿਗਾੜ ਕਿਸੇ ਸ਼ੱਕਾਂ ਵਾਲੇ ਨੇ ਸਾਡੇ ਯਾਰ ਬੈਲੀ ਸਾਰੇ ਹੀ ਤਰੱਕਾਂ ਵਾਲੇ ਨੇ
ਬਿਲਕੁਲ ਜੀ ਗਾਣਾ ਸੁਣ ਰਹੇ ਸੀ ਤੁਸੀਂ ਕਿ ਸਾਡੇ ਯਾਰ ਬੇਲੀ ਸਾਰੇ ਹੀ ਟਰੱਕਾਂ ਵਾਲੇ ਨੇ ਉਹ ਕਹਿੰਦੇ ਹੁੰਦੇ ਨਾ ਕਿ ਸੋਨੇ ਵਰਗਾ ਯਾਰ ਨਾ ਪਵੇ ਕਾਲਾ ਭਾਵੇਂ ਅੱਗ ਦੇ ਵਿੱਚ ਹੀ ਸਾੜ ਲਈਏ ਮੰਗਲਾ ਪਾਣੀ ਤੇ ਨਹੀਂ ਮਲਾਈ ਆਉਂਦੀ ਚੌਵੀ ਘੰਟੇ ਚਾਹੇ ਚੁੱਲੇ ਤੇ ਚਾੜ ਲਈਏ ਸ਼ੱਕ ਕਰਕੇ ਸੋਹਣੇ ਸੱਜਣਾ ਦੇ ਵਰਗੇ ਵਫਾ ਦੇ ਐਵੇਂ ਨਾ ਪਾੜ ਲਈਏ। ਸੋ ਇਹ ਵੀ ਹੈ ਜੀ ਵਾਰਿਸ ਬ੍ਰਦਰ ਦਾ ਸ਼ੇਅਰ ਹੈ ਜਿਹੜਾ ਕਿ ਉਹਨਾਂ ਨੇ ਸੱਚੀ ਯਾਰੀ 2017 ਦੇ ਵਿੱਚ ਉਹਨਾਂ ਦਾ ਗਾਣਾ ਆਇਆ ਸੀ ਉਸਦੇ ਸ਼ੁਰੂ ਦੇ ਵਿੱਚ ਗਾਇਆ ਸੀ। ਸੋ ਬਹੁਤ ਵਧੀਆ ਲੱਗਦਾ ਵਾ ਜੀ ਜਦੋਂ ਕੋਈ ਗਾਣਾ ਕੋਈ ਸ਼ੇਅਰ ਜਾਂ ਕੋਈ ਕਹੀ ਹੋਈ ਗੱਲ ਧੋਰ ਅੰਦਰ ਤੱਕ ਚਲੇ ਜਾਂਦੀ ਆ। ਸੋ ਰਣਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਬਹੁਤ ਸੋਹਣਾ ਲੱਗ ਰਿਹਾ ਵਾ ਮਨਮੋਹਨ ਵਾਰਿਸ ਜੀ ਤੇ ਕਮਲ ਹੀਰ ਜੀ ਦੇ ਨਾਲ ਗੱਲਬਾਤ ਕਰਕੇ ਕਹਿੰਦੇ ਕਿ ਨਾਲੇ ਅਫਸੋਸ ਵੀ ਹੋ ਰਿਹਾ ਵਾ ਉਹਨਾਂ ਦਾ, ਕਹਿੰਦੇ ਕਿ ਇਟਲੀ ਦੇ ਵਿੱਚ ਕਿਉਂ ਨੀ ਹੋ ਰਿਹਾ ਇਹ ਵਿਰਸਾ ਜਿਹੜਾ ਸ਼ੋਅ ਆ। ਸੋ ਲਓ ਜੀ ਫਿਰ ਇਹ ਹੁਣ ਸ਼ਿਕਵਾ, ਵੈਸੇ ਉਹ ਪ੍ਰੋਗਰਾਮ ਸੁਣ ਰਹੇ ਹੋਣਗੇ ਤਾਂ ਉਹਨਾਂ ਨੇ ਸੁਣ ਵੀ ਲਿਆ ਹੋਏਗਾ, ਤੇ ਦੇਖੋ ਜੀ ਅਗਲੇ ਟਾਈਮ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਹਿ ਰਹੇ ਨੇ। ਤੇ ਅੱਗੇ ਜਤਿੰਦਰ ਵਾਲੀਆ ਭਾਜੀ ਉਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਵਾ, ਸੋ ਆਪਾਂ ਵੋਇਸ ਮੈਸੇਜ ਵੀ ਸੁਣ ਲਈਏ ਜੀ, ਦੇਖਦੇ ਹਾਂ ਉਹ ਕੀ ਕਹਿ ਰਹੇ ਨੇ। ਸੋ ਮੈਂ ਸਰਬਜੀਤ ਭਾਜੀ ਨੂੰ ਰਿਕੁਐਸਟ ਕਰੂੰਗੀ ਜੀ, ਪਲੀਜ਼ ਇਹ ਵੋਇਸ ਮੈਸੇਜ ਪਲੇ ਕਰ ਦਿਓ।
ਜਦੋਂ ਇਹ ਤਿੰਨੇ ਭਰਾ ਗਾਉਂਦੇ ਨੇ ਤੇ ਦਿਲ ਚ ਵੱਜਦਾ ਤੀਰ ਏ, ਜਦੋਂ ਇਹ ਤਿੰਨੇ ਭਰਾ ਗਾਉਂਦੇ ਨੇ ਤੇ ਦਿਲ ਚ ਵੱਜਦਾ ਤੀਰ ਏ, ਬੜਾ ਸੋਚ ਸਮਝ ਕੇ ਮਾਪਿਆਂ ਨੇ ਨਾਂ ਰੱਖਿਆ ਵੀ ਏਦਾਂ ਕਮਲ ਹੀਰ ਏ। ਸੋ ਮੇਰੀ ਰਿਕੁਐਸਟ ਸਾਰੇ ਸਾਰੇ ਵੀਰਾਂ ਨੂੰ ਇੱਕ ਆਪਣੇ ਅੰਦਾਜ਼ ਦੇ ਵਿੱਚ ਆ ਜਾਓ ਬਈ ਮੇਲੇ ਚ ਸਾਰੇ ਵੀਰੇ, ਕਿਉਂਕਿ ਸਾਡੇ ਕੋਲ ਪੰਜਾਬੀ ਮਾਂ ਬੋਲੀ ਦੇ ਤਿੰਨ ਅਨਮੋਲਕ ਹੀਰੇ। ਸਤਿ ਸ੍ਰੀ ਅਕਾਲ।
ਵਾਜੀ ਵਾਕੇ ਜੀ, ਪੰਜਾਬੀ ਮਾਂ ਬੋਲੀ ਦੇ ਹੀਰੇ, ਕਿਉਂਕਿ ਅਗਰ ਕੋਈ ਵੀ ਸਿੰਗਰ ਆ, ਕੋਈ ਵੀ ਰਾਈਟਰ ਆ, ਸੋਹਣਾ ਲਿਖ ਕੇ ਤੇ ਸੋਹਣਾ ਗਾ ਕੇ ਲੋਕਾਂ ਨੂੰ ਆਪਣੇ ਵੱਲ ਲੋਕਾਂ ਨੂੰ ਸੁਣਾਉਂਦਾ ਵਾ, ਤਾਂ ਲੋਕ ਵਾਕੇ ਜੀ ਉਸਨੂੰ ਐਪਰੀਸ਼ੀਏਟ ਵੀ ਕਰਦੇ ਨੇ। ਸੋ ਜੀ ਬ੍ਰਿਸਬੇਨ ਮੇਲੇ ਦਾ ਅਸੀਂ ਖਾਸ ਤੌਰ ਤੇ ਕਹਿ ਰਹੇ ਹਾਂ, 11 ਤੋਂ ਲੈ ਕੇ 7 ਵਜੇ ਤੱਕ ਜਿਹੜਾ ਮੇਲਾ ਹੋਣ ਜਾ ਰਿਹਾ ਵਾ, ਡੇ ਦੇ ਟਾਈਮ ਆ, ਉੱਥੇ ਉਸ ਤੋਂ ਪਹਿਲਾਂ ਕਿਡਜ਼ ਰਾਈਡਸ ਵੀ ਨੇ ਜੀ, ਬੱਚਿਆਂ ਦੇ ਮਨੋਰੰਜਨ ਦਾ ਖਾਸ ਪ੍ਰਬੰਧ ਆ, ਤੇ ਖਾਣ ਪੀਣ ਦੀਆਂ ਬਹੁਤ ਜ਼ਿਆਦਾ ਉੱਥੇ ਦੁਕਾਨਾਂ ਲੱਗੀਆਂ ਹੋਣਗੀਆਂ, ਸਟਾਲਸ ਲੱਗੀਆਂ ਹੋਈਆਂ ਨੇ, ਤੇ ਬੱਚਿਆਂ ਦੇ ਲਈ ਰਾਈਡਸ ਵੀ ਨੇ, ਗਿੱਧਾ ਭੰਗੜਾ ਤੇ ਹੋਰ ਵੀ ਬਹੁਤ ਕੁਛ ਹੈ। ਤੇ ਇਸ ਤੋਂ ਇਲਾਵਾ ਵਾਰਿਸ ਬ੍ਰਦਰ ਦਾ ਇੱਕ ਸਸਪੈਂਸ ਲੈ ਕੇ ਆ ਰਹੇ ਨੇ ਜੀ, ਸ਼ਹਿਰੋ ਸ਼ਹਿਰੀ ਤੇ ਆਪਣੀ ਗੀਤਾਂ ਦੇ ਰਾਹੀਂ। ਸੋ ਜ਼ਰੂਰ ਤੁਸੀਂ ਸਾਰੇ ਟਾਈਮ ਤੇ ਪਹੁੰਚਿਓ, ਇਹ ਨਾ ਹੋਵੇ ਕਿ ਕਹਿੰਦੇ ਹੁੰਦੇ ਆ ਨਾ ਕਿ ਸਾਰਾ ਕੁਛ ਮੁੱਕੇ ਤੋਂ ਫਿਰ ਤੁਸੀਂ ਆ ਕੇ ਪੁੱਛੋ ਕਿ ਹੈ ਆਹ ਗਾਣਾ ਗਾਤਾ ਸੀ, ਆਹ ਗਾਣਾ ਵੀ ਗਾਤਾ, ਆਹ ਸ਼ੇਰ ਬੋਲਤਾ ਸੀ। ਸੋ ਏਦਾਂ ਦਾ ਪਛਤਾਵਾ ਕਦੇ ਵੀ ਦਿਲ ਦੇ ਵਿੱਚ ਨਾ ਰੱਖਣਾ। ਸੋ ਬ੍ਰਿਸਬੇਨ ਦੇ ਵਿੱਚ 11 ਤੋਂ ਲੈ ਕੇ 7 ਵਜੇ ਤੱਕ ਰੌਕਲੀ ਸ਼ੋਅ ਗਰਾਊਂਡ ਦੇ ਵਿੱਚ ਇਹ ਮੇਲਾ ਹੋਣ ਜਾ ਰਿਹਾ ਵਾ। ਸੋ ਬੜਾ ਹੀ ਵਧੀਆ ਵਾ ਜੀ, ਉਹ ਰੌਕਲੀ ਸ਼ੋਅ ਗਰਾਊਂਡ ਦੇ ਵਿੱਚ ਪਹਿਲਾਂ ਵੀ ਬਹੁਤ ਮੇਲੇ ਹੋ ਚੁੱਕੇ ਆ, ਕਈ ਪਿਛਲੇ ਸਾਲ ਤੋਂ ਹੋ ਰਹੇ ਆ। ਸੋ ਬੜਾ ਵਧੀਆ ਹੰਗਾਰਾ ਮਿਲਦਾ ਵਾ। ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਇਸ ਮੇਲੇ ਦੀਆਂ ਰੌਣਕਾਂ ਵਧਾਓਗੇ, ਟਾਈਮ ਸਿਰ ਪਹੁੰਚੋਗੇ ਤੇ ਖੂਬ ਇੰਜੋਏ ਵੀ ਕਰੋਗੇ। ਜਗਤਾਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ, ਤੇ ਵਾਰਿਸ ਬ੍ਰਦਰ ਨੂੰ ਵੀ ਕਹਿ ਰਹੇ ਆ ਕਿ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਵਾ, ਤੇ ਕਹਿੰਦੇ ਗਾਣਾ ਸੁਣਾ ਦੋ ਜੀ ਮਨਮੋਹਨ ਵਾਰਿਸ ਦਾ, ਕਦੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ। ਤੇ ਲਓ ਜੀ ਉਹ ਤਾਂ ਸਭ ਕੁਛ ਕਰ ਰਹੇ ਨੇ ਪੰਜਾਬੀਆਂ ਲਈ ਤੇ ਪੰਜਾਬੀ ਪੰਜਾਬੀਅਤ ਨੂੰ ਕਾਇਮ ਰੱਖਣ ਦੇ ਲਈ, ਤੇ ਬਾਕੀ ਸਾਡਾ ਸਾਰਿਆਂ ਦਾ ਫਰਜ਼ ਆ ਜੀ, ਤੇ ਅਸੀਂ ਕਿੰਨਾ ਉਹਨਾਂ ਦਾ ਸਾਥ ਦਿੰਨੇ ਆ ਤੇ ਕਿੰਨਾ ਇਸ ਮੇਲੇ ਨੂੰ ਸਕਸੈਸ ਬਣਾਉਂਦੇ ਆ। ਸੋ ਮੈਨੂੰ ਪਤਾ ਜੀ ਬ੍ਰਿਸਬੇਨ ਦੇ ਵਿੱਚ ਸਾਰੇ ਖੂਬ ਤਿਆਰੀਆਂ ਦੇ ਵਿੱਚ ਹੋਣਗੇ ਤੇ ਪਹੁੰਚਣਗੇ ਐਤਵਾਰ ਨੂੰ 11 ਤੋਂ 7 ਵਜੇ ਤੱਕ, ਕਿਉਂਕਿ ਕੌਂਸਲ ਦੀ ਡੈਡਲਾਈਨ ਦਾ ਜੀ ਪ੍ਰੋਗਰਾਮ ਜਿਹੜਾ ਮੇਲਾ ਵਾ ਇਹ ਵਿਰਾਸਤੀ ਮੇਲਾ ਹੋ ਰਿਹਾ, 7 ਵਜੇ ਤੱਕ ਇਹਨੂੰ ਖਤਮ ਕਰਨਾ ਵਾ। ਸੋ ਬੜਾ ਹੀ ਵਧੀਆ ਟਾਈਮ ਆ ਮੇਰੇ ਖਿਆਲ ਦੇ ਵਿੱਚ ਤਾਂ, ਕਿਉਂਕਿ ਸੋਮਵਾਰ ਨੂੰ ਜਿਨ੍ਹਾਂ ਦਾ ਕੰਮ ਆ ਤਾਂ ਉਹ ਵੀ ਇਸ ਮੇਲੇ ਦਾ ਜਿਹੜਾ ਆਨੰਦ ਆ ਉਹ ਖੂਬ ਮਾਣ ਸਕਣਗੇ। ਤੇ ਜਸਪਾਲ ਸਿਡਨੀ ਵਾਲੇ ਵੀ ਕਹਿ ਰਹੇ ਆ ਜੀ, ਅੰਗੂਠੇ ਦਿਖਾ ਰਹੇ ਆ ਕਿ ਬਹੁਤ ਵਧੀਆ ਸ਼ੋਅ ਚੱਲ ਰਿਹਾ ਵਾ। ਤੇ ਲਓ ਜੀ ਫਿਰ ਜੇ ਕਿਸੇ ਦੀ ਈਮੇਲ ਰਹਿ ਗਈ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਦੀ ਜਾਚਕ ਹਾਂ, ਕਿਉਂਕਿ ਮੇਲਾਂ ਕਾਫੀ ਆ ਗਈਆਂ ਸੀ। ਤੇ ਇੱਧਰ ਸਿਮਰਨਜੀਤ ਸਿੰਮੀ ਤੇ ਇਹਨਾਂ ਨੇ ਵੀ ਜੀ ਗਾਣਾ ਸੁਣਨਾ ਚਾਹਿਆ ਸੀਗਾ, ਉਹ ਜੱਟਾ ਤੇ ਨਾਲ ਦੀ ਨਾਲ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਵਾਰਿਸ ਭਰਾ ਨੂੰ, ਕਹਿੰਦੇ ਕਿ ਪਲੀਜ਼ ਆਸਕ ਵਾਰਿਸ ਜੀ ਨੂੰ ਕਿ ਕੁਛ ਗਾਣੇ ਜੋ ਇਹਨਾਂ ਦੇ ਸਮਝ ਸੇਧ ਨਹੀਂ ਦਿੰਦੇ ਤੇ ਇੱਕ ਗਲਤ ਮੈਸੇਜ ਦਿੰਦੇ ਆ ਉਹਦੇ ਬਾਰੇ ਕੀ ਕਹਿਣਾ ਵਾਰਿਸ ਦਾ। ਦੇਖੋ ਜੀ ਗਾਣੇ ਮੇਰੇ ਖਿਆਲ ਦੇ ਵਿੱਚ ਤਾਂ ਇਹਨਾਂ ਦੇ ਗਾਣੇ ਜਿੰਨੇ ਕੁ ਵੀ ਮੈਂ ਸੁਣੇ ਆ ਉਹਨਾਂ ਚੋਂ ਵਧੀਆ ਹੀ ਸੇਧ ਮਿਲਦੀ ਆ, ਕਿਉਂਕਿ ਹੁਣੇ ਜੇ ਗਾਣਾ ਆਇਆ ਸੀ ਕਿ ਮਾਂ ਪੁੱਤ ਦਾ ਕਿ ਅਗਰ ਹੋਇਆ ਕਿ ਨਸ਼ੇੜੀ ਜੇ ਪੁੱਤ ਬਣ ਜੇ ਹਰ ਗੱਲ ਤੇ ਨੀ ਮਾਵਾਂ ਜ਼ਿੰਮੇਵਾਰ ਹੁੰਦੀਆਂ, ਕੁਛ ਏਦਾਂ ਦਾ ਸੀ ਸ਼ਾਇਦ ਵਰਡਿੰਗ, ਮੈਂ ਥੋੜੀ ਗਲਤ ਬੋਲ ਗਈ ਹਾਂ। ਸੋ ਉਹ ਗਾਣਾ ਕਿਤੇ ਨਾ ਕਿਤੇ ਦਿਲ ਦੇ ਵਿੱਚ ਵੱਜਦਾ ਵਾ, ਕਿਉਂਕਿ ਕਿਤੇ ਨਾ ਕਿਤੇ ਜਦੋਂ ਔਲਾਦ ਮਾੜੀ ਨਿਕਲਦੀ ਆ, ਬੱਚਾ ਕੁਛ ਗਲਤ ਕਰਦਾ ਵਾ ਤਾਂ ਟਾਰਗੇਟ ਮਾਂ ਬਣਦੀ ਆ ਕਿ ਮਾਂ ਨੇ ਨੀ ਸਿਖਾਇਆ, ਮਾਂ ਨੇ ਏਦਾਂ ਨੀ ਕੀਤਾ। ਸੋ ਕਿਤੇ ਨਾ ਕਿਤੇ ਇਹਨਾਂ ਦੇ ਉਸ ਟਾਈਮ ਜਿਹੜੀ ਔਰਤ ਨੂੰ ਬੜਾ ਬੁਰਾ ਫੀਲ ਹੁੰਦਾ ਵਾ, ਸੋ ਇਹਨਾਂ ਦੇ ਗਾਣਿਆਂ ਦੇ ਵਿੱਚ ਉਹ ਸੇਧ ਮਿਲਦੀ ਆ, ਉਹ ਇੱਕ ਮੋਟੀਵੇਸ਼ਨ ਮਿਲਦੀ ਆ ਕਿ ਅਗਰ ਬੱਚੇ ਗਲਤ ਕਰਦੇ ਆ ਤਾਂ ਉਹਦੇ ਲਈ ਮਾਵਾਂ ਨਹੀਂ ਜ਼ਿੰਮੇਵਾਰ ਹੁੰਦੀਆਂ, ਕਿਉਂਕਿ ਮਾਂ ਦਾ ਪਿਆਰ ਤੇ ਭੈਣ ਦਾ ਲਾਡ ਕਦੇ ਵੀ ਤੁਹਾਨੂੰ ਗਲਤ ਰਾਸਤੇ ਨਹੀਂ ਪਾਉਂਦਾ। ਉਸ ਪਿਆਰ ਨੂੰ ਸਮਝਣਾ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਹੁੰਦਾ ਵਾ, ਮਾਂ ਤੇ ਕਿਹੜਾ ਨਹੀਂ ਸੀ ਰੋਇਆ ਪਿੰਡ ਛੱਡ ਕੇ। ਸੋ ਮੇਰੇ ਖਿਆਲ ਦੇ ਵਿੱਚ ਜਿੰਨੇ ਕੁ ਮੈਂ ਇਹਨਾਂ ਦੇ ਗਾਣੇ ਸੁਣੇ ਆ ਮੈਨੂੰ ਤਾਂ ਬਹੁਤ ਪਸੰਦ ਆ, ਮੈਂ ਤਾਂ ਇਹਨਾਂ ਦੀ ਬਹੁਤ ਵੱਡੀ ਫੈਨ ਆ, ਸੱਚੀ ਦੱਸਦੀ ਹਾਂ। ਸੋ ਮੈਂ ਰੀਅਲੀ ਚਾਹੁੰਦੀ ਸੀ ਕਿ ਮੈਂ ਇਹਨਾਂ ਦੇ ਨਾਲ ਲਾਈਵ ਗੱਲ ਕਰਾਂ ਆਪਣੇ ਸ਼ੋਅ ਦੇ ਵਿੱਚ। ਸੋ ਥੈਂਕਸ ਟੂ ਹਰਜੀਤ ਭੁੱਲਰ ਜਿਨ੍ਹਾਂ ਨੇ ਕੱਲ ਇੱਕ ਫੋਨ ਕਾਲ ਦੇ ਉੱਪਰ ਹੀ ਮੈਂ ਇੱਕ ਕਾਲ ਕੀਤੀ ਸੀ ਕਿ ਭਾਜੀ ਮੈਂ ਇੱਦਾਂ ਕਰਕੇ ਵੀ ਇੰਟਰਵਿਊ ਕਰਨਾ ਚਾਹੁੰਦੀ ਹਾਂ, ਤੇ ਉਹਨਾਂ ਨੇ ਕਹਿੰਦੇ ਕਿ ਬਸ 5-7 ਮਿੰਟਾਂ ਦੇ ਵਿੱਚ ਮੈਂ ਕਾਲ ਬੈਕ ਕਰਤਾ। ਸੋ ਕਾਲ ਬੈਕ ਦੇ ਨਾਲ ਉਹਨਾਂ ਨੇ ਕਨਫਰਮ ਵੀ ਕਰਤਾ ਸੀ ਕਿ ਹਾਂਜੀ ਤੁਸੀਂ ਇੰਟਰਵਿਊ ਕਰ ਸਕਦੇ ਹੋ ਉਹਨਾਂ ਦੀ। ਤਾਂ ਬਹੁਤ ਵਧੀਆ ਲੱਗਦਾ ਸੀ, ਕਈ ਵਾਰੀ ਸਾਨੂੰ ਇੰਟਰਵਿਊ ਲਈ ਵੀ ਨਾ ਪਿੱਛੇ ਜੀ ਇੱਕ ਮੈਂ ਕਰਨਾ ਚਾਹੁੰਦੀ ਸੀਗੀ, ਸ਼ਾਇਦ ਤੁਹਾਨੂੰ ਯਾਦ ਹੋਊ, ਤੇ ਉਹ ਬੰਦੇ ਨੇ 1 ਵਜੇ ਤੱਕ ਤਾਂ ਪਹਿਲਾਂ ਫੋਨ ਹੀ ਨਹੀਂ ਚੱਕਿਆ ਹੀ ਨਹੀਂ ਕਰਕੇ ਕਹਿੰਦੇ ਆ ਕਿ ਮੈਂ ਸੁੱਤਾ ਪਿਆ ਸੀ। ਸੋ ਏਦਾਂ ਦੇ ਵੀ ਕਈ ਲੋਕ ਹੁੰਦੇ ਆ ਜਿਨ੍ਹਾਂ ਨੂੰ ਸਿਰਫ ਆਪਣੀ ਈਗੋ ਤੇ ਸ਼ਾਇਦ ਆਪਣੇ ਸਿੰਗਰ ਹੋਣ ਦਾ ਮਾਣ ਹੁੰਦਾ ਵਾ। ਸੋ ਇਹ ਲੋਕ ਆ ਜੀ ਜਿਹੜੇ ਅਸਲ ਪੰਜਾਬੀ ਮਾਂ ਬੋਲੀ ਦੇ ਸੇਵਕ ਹੁੰਦੇ ਨੇ, ਅਸਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ, ਜਿਨ੍ਹਾਂ ਨੂੰ ਡਾਊਨ ਟੂ ਅਰਥ ਲੋਕ ਕਹਿੰਦੇ ਨੇ। ਸੋ ਇਹ ਆ ਜੀ ਮੇਰਾ ਆਪਣੇ ਸੁਭਾਅ ਦੇ ਮਾਲਕ ਵਾਰਿਸ ਬ੍ਰਦਰ। ਸੋ ਮੈਂ ਵੀ ਰਿਕੁਐਸਟ ਕਰੂੰਗੀ ਤੁਹਾਨੂੰ ਸਾਰਿਆਂ ਨੂੰ, ਸਰ ਜ਼ਰੂਰ ਸਾਰੇ ਜਣੇ ਬ੍ਰਿਸਬੇਨ ਵਾਲੇ ਉੱਥੇ ਸ਼ੋਅ ਤੇ ਪਹੁੰਚੋ, ਤੇ ਸਾਡੇ ਹਰਪ੍ਰੀਤ ਕੋਹਲੀ ਭਾਜੀ ਹੁਣੀ ਮੀਡੀਆ ਪ੍ਰੈਜੈਂਟਰ ਆ, ਤੇ ਜਿਹੜੇ ਬਾਕੀ ਸਾਡੀ ਹਰਮਨ ਰੇਡੀਓ ਦੀ ਟੀਮ ਆ, ਗੁਰਸੇਵਕ ਭਾਜੀ ਹੁਣੀ ਸਾਰੇ, ਦਲਜੀਤ ਭਾਜੀ ਹੁਣੀ ਸਾਰੇ ਉੱਥੇ ਪਹੁੰਚ ਰਹੇ ਜੀ, ਫੋਰੀਬੀ ਦੀ ਟੀਮ ਵੀ ਆਈ ਥਿੰਕ ਉੱਥੇ ਪਹੁੰਚ ਰਹੀ ਆ। ਸੋ ਜ਼ਰੂਰ ਸਾਰੇ ਉੱਥੇ ਮਿਲਦੇ ਆ ਜੀ ਸਾਡੇ ਸਾਰਿਆਂ ਦੇ ਨਾਲ, ਤੇ ਤੁਸੀਂ ਨਾ ਭੁੱਲਿਓ ਨਾ ਜੀ ਪਹੁੰਚਣਾ 11 ਤੋਂ ਲੈ ਕੇ 7 ਵਜੇ ਤੱਕ ਰੋਕਲੀ ਸ਼ੋਅ ਗਰਾਊਂਡ ਬ੍ਰਿਸਬੇਨ ਦੇ ਵਿੱਚ ਮਿਲਾਂਗੇ ਸਾਰੇ ਉੱਥੇ। ਤੇ ਲਓ ਫਿਰ ਗਾਣੇ ਸੁਣਦੇ ਰਹੋ ਤੁਸੀਂ, ਤੇ ਆਪਾਂ ਤੁਹਾਡੀ ਪਸੰਦ ਦੇ ਗਾਣੇ ਛੱਡ ਕੇ ਜਾ ਰਹੀ ਹਾਂ, ਤੇ ਮਿਲਾਂਗੇ ਫਿਰ ਅਗਲੇ ਹਫ਼ਤੇ ਸ਼ੁੱਕਰਵਾਰ ਨੂੰ 8 ਤੋਂ 10 ਵਜੇ ਤੱਕ, ਜਾਇਓ ਨਾ ਕਿਤੇ, ਫਿਰ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਤੇ, ਆਪਾਂ ਨੂੰ ਦਿਓ ਇਜਾਜ਼ਤ। ਦੇਖ ਲਓ ਗੱਲਬਾਤ ਏਦਾਂ ਦੀ ਹੁੰਦੀ ਆ, ਇਨਸਾਨ ਨੇ ਇੱਕ ਫਿਕਰ ਸੀ ਸਾਰਿਆਂ ਦੇ ਮਨਾਂ ਦੇ ਵਿੱਚ, ਸੁਭਾ ਸਰਸੇ ਵਾਲੇ ਜੋ ਕਿ ਗੱਲਬਾਤ ਹੋ ਰਹੀ ਹੈ, ਜੋ ਉਹਨਾਂ ਦਾ ਅੱਜ ਫੈਸਲਾ ਆਉਣਾ ਵਾ। ਸੋ ਕਹਿੰਦੇ ਹੁੰਦੇ ਨਾ ਬੰਦਾ ਆਪਣੀ ਲੇਖਣੀ ਤੇ ਗਾਇਕੀ ਦੇ ਨਾਲ, ਉਸ ਜਿਹੜਾ ਫਿਕਰ ਸੀ ਉਹਨੂੰ ਕਿਤੇ ਨਾ ਕਿਤੇ ਇੱਕ ਕੋਨੇ ਦੇ ਵਿੱਚ ਛੁਪਾ ਦਿੱਤਾ, ਚਾਹੇ ਕੁੱਝ ਭਲਾ ਲਈ ਹੀ ਸਹੀ। ਸੋ ਲਓ ਜੀ ਆਪਾਂ ਇੰਨਾ ਹੀ ਕਵਾਂਗੇ, ਤੁਸੀਂ ਸਾਰੇ ਸ਼ਾਂਤੀ ਬਣਾਈ ਰੱਖੋ, ਆਪਣੇ ਆਲੇ ਦੁਆਲੇ ਨੂੰ ਵੀ ਇਹੀ ਕਹੋਗੇ ਜੋ ਵੀ ਹੋ ਰਿਹਾ ਵਾ ਉਸਨੂੰ ਸ਼ਾਂਤ ਮਨ ਦੇ ਨਾਲ ਸੋਰਟ ਆਊਟ ਕਰਨ ਦੀ ਕੋਸ਼ਿਸ਼ ਕਰੋ, ਤੇ ਮੈਨੂੰ ਦਿਓ ਇਜਾਜ਼ਤ ਜੀ। ਤੇ ਕਹਿੰਦੇ ਕਿ ਅੱਜ ਤੁਹਾਡਾ ਵੀ ਬਣਦਾ ਗਾਉਣਾ, ਧਨੀ ਸਾਹਿਬ ਕਹਿ ਰਿਹਾ ਕਿ ਅੱਜ ਤੁਹਾਡਾ ਵੀ ਗਾਉਂਦਾ ਬਣਦਾ ਵਾ ਗਾਉਣਾ, ਤੇ ਮੈਂ ਤਾਂ ਜੀ ਜਦੋਂ ਮਰਜ਼ੀ ਕਿਹੋ ਆਪਾਂ ਅਗਲੇ ਵਾਰੀ ਗਾ ਲਾਂਗੇ, ਮੈਨੂੰ ਨਾ ਤੁਸੀਂ ਕਿਹਾ ਕਰੋ ਗਾਣੇ ਗੁਣੇ ਗਾਉਣ ਨੂੰ, ਮੈਂ ਸ਼ੁਰੂ ਹੋ ਗਈ ਤੇ ਫਿਰ ਚੁੱਪ ਨੀ ਹੋਣਾ, ਠੀਕ ਹੈ ਨਾ। ਤੇ ਆਪਾਂ ਅਗਲੀ ਵਾਰੀ ਗਾਣੇ ਗਾਵਾਂਗੇ, ਤੇ ਤੁਸੀਂ ਵੀ ਮੇਰਾ ਸਾਥ ਦਿਓ, ਤੇ ਹੁਣ ਪਰ ਮੈਨੂੰ ਜਾਣਾ ਪੈਣਾ ਜੀ, ਟਾਈਮ ਬਹੁਤ ਹੋ ਚੁੱਕਾ ਵਾ। ਤੇ ਜਿੱਥੇ ਵੀ ਰਹੇ ਹੋ ਬਹਿ ਰਹੇ ਹੋ ਆਪਣੇ ਕੰਮਾਂ ਕਾਰਾਂ ਤੇ, ਵੀਕਐਂਡ ਇੰਜੋਏ ਕਰੋ, ਹੱਸ ਵਸਦੇ ਰਹੋ, ਤੇ ਆਪੋ ਆਪਣੇ ਆਲਣਿਆਂ ਦੇ ਵਿੱਚ ਹਮੇਸ਼ਾ ਖੁਸ਼ੀਆਂ ਬਖੇਰਦੇ ਰਹੋ। ਲਵ ਜੀ, ਫਿਰ ਰੱਬ ਰਾਖਾ।